教育検定トップ10です。
ハルンレディオ、
ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਵੀਰ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੈ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦੇ ਨਾਲ। ਹੋਰ ਸੁਣਾਓ, ਸਿਹਤ ਠੀਕ ਠਾਕ ਨੇ ਜੀ? ਉਮੀਦ ਹੈ ਕਿ ਤੁਹਾਡਾ ਜਿਹੜਾ ਐਤਵਾਰ ਆ, ਸ਼ਨੀਵਾਰ ਆ, ਉਹ ਬਿਹਤਰ ਬੀਤਿਆ ਹੋਏਗਾ, ਆਪਣੇ ਪਰਿਵਾਰ ਦੇ ਨਾਲ ਬੀਤਿਆ ਹੋਏਗਾ, ਆਪਣੇ ਲਈ ਵੀ ਸਮਾਂ ਕੱਢਿਆ ਹੋਏਗਾ, ਖਾਣ ਪੀਣ ਘੁੰਮਣ ਫਿਰਨ ਸਾਰਾ ਤੁਸੀਂ ਇੰਜੋਏ ਕੀਤਾ ਹੋਏਗਾ, ਤਾਂ ਕਿ ਜਿਹੜੀ ਆ ਉਹ ਪੂਰੇ ਹਫ਼ਤੇ ਦੀ ਐਨਰਜੀ ਇਕੱਠੀ ਕਰ ਲਈ ਹੈ ਤੁਸੀਂ, ਤੇ ਹੁਣ ਪੂਰਾ ਹਫ਼ਤਾ ਤੁਸੀਂ ਇੱਕ ਐਨਰਜੀ ਦੇ ਨਾਲ ਰਹਿਣਾ, ਤਾਂ ਕਿ ਅਗਲੇ ਵੀਕ ਦੇ ਐਂਡ ਦੇ ਉੱਤੇ ਫਿਰ ਤੋਂ ਇੰਜੋਏ ਕਰ ਸਕੀਏ। ਤੇ ਲਓ ਜੀ, ਆ ਗਏ ਜੀ ਨਾਲ ਤਾਇਆ ਜੀ ਵੀ। ਆਇਆ ਤਾਂ ਜੀ ਬੈਠਾ ਪਹਿਲਾਂ ਏ। ਹਾਂਜੀ ਹਾਂਜੀ ਤਾਇਆ ਜੀ, ਅੱਜ ਪਹਿਲਾਂ ਬੈਠੇ ਨੇ। ਤਾਇਆ ਜੀ ਹੋਰ ਸੁਣਾਓ, ਸਿਹਤਾਂ ਠੀਕ ਨੇ?
ਚੰਗੀਆਂ
ਸਿਹਤਾਂ। ਅੱਛਾ, ਸਿਹਤਾਂ ਤੇਰੀ ਗੱਲ ਬਿਲਕੁਲ ਠੀਕ ਹੈ। ਦੇਖੋ ਸੋਮਵਾਰ ਵਾਲਾ ਦਿਨ ਤੂੰ ਕਿਹਾ ਵੀ ਸ਼ੁਰੂਆਤ ਚੰਗੀ ਹੈ, ਪਾਜ਼ਿਟਿਵ ਐਨਰਜੀ ਨਾਲ ਹੋਣੀ ਚਾਹੀਦੀ
ਜੀ,
ਕਿਉਂਕਿ ਐਤਵਾਰ ਜੀ ਸ਼ਨੀਵਾਰ ਲੈ ਲਈਆਂ ਛੁੱਟੀਆਂ ਤੇ ਮੌਜਾਂ ਲਈਆਂ ਮਾਣ, ਪਰ ਨਾਲ ਮੇਰਾ ਇਹ ਮੰਨਣਾ ਵੀ ਸੋਮਵਾਰ ਵਾਲਾ ਦਿਨ ਜਿਹੜਾ ਨਾ ਸਿਆਣਪ ਸਮਝਦਾਰ ਵਾਲੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ
ਜੀ।
ਜਿੱਦਾਂ ਸ਼ਨੀਵਾਰ ਵਾਲਾ ਗਾਣੇ ਗੀਤ ਸੰਗੀਤ ਬਾਹਲਾ ਚਲਾਉਂਦੇ ਹਾਂ ਆਪਾਂ, ਤੇ ਐਤਵਾਰ ਤੇ ਆਉਂਦੇ ਨੀ। ਸੋਮਵਾਰ ਮੇਰਾ ਇਰਾਦਾ ਵੀ ਚੰਗੀਆਂ ਗੱਲਾਂ ਸਿਆਣੀਆਂ ਕਰਨੀਆਂ ਚਾਹੀਦੀਆਂ, ਤਾਂ ਕਿ ਅਗਲਿਆਂ ਨੂੰ ਲੱਗੇ ਕੁਛ ਸਿੱਖਣ ਨੂੰ ਵੀ ਮਿਲਦਾ, ਸਮਾਂ ਹੀ ਨੀ ਖਰਾਬ ਕਰਕੇ ਚੱਲ ਜਾਂਦੇ, ਕਿਉਂਕਿ ਸਮਾਂ ਬੜਾ ਕੀਮਤੀ ਆ। ਦਾ ਟਾਈਮ ਇਜ ਮਨੀ, ਕਿਉਂਕਿ ਟਾਈਮ ਨੂੰ ਮਨੀ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ, ਪਰ ਇਹ ਟਾਈਮ ਨੂੰ ਖਰਾਬ ਕਾਹਨੂੰ ਕਰਨਾ, ਮਨੀ ਆਪਦੇ ਥਾਂ ਬਣੀ ਜਾਂਦੀ ਆ, ਗਿਆਨ ਜਾਂ ਕੁਝ ਸਿਆਣਪ ਦੀਆਂ ਜਿੰਦਗੀ ਚ ਕੰਮ ਆਉਣ ਵਾਲੀਆਂ ਗੱਲਾਂ ਆਪਣੇ ਥਾਂ ਤੇ ਆ। ਕਰਕੇ ਆਪਾਂ ਇਹ ਗੱਲਾਂ ਬਾਤਾਂ ਵੀ ਪੁੱਤ ਸਾਂਝੀਆਂ ਕਰਨੀਆਂ। ਲੈ ਮਲਕੀਤ ਆ, ਬੋਲਿਆ ਚਾਹ ਚੂ ਪਾ ਕੇ ਤੇ ਤੈਨੂੰ ਲੈ ਜਾਏ ਚੱਕ ਕੇ ਆਪ ਆਣ ਕੇ ਖੁਦਾ ਸਿਆਣੀਆਂ ਗੱਲਾਂ ਕਰਨੀਆਂ ਤੇ ਤੁਸੀਂ ਲੜੀ ਜਾਂਦੇ ਹੋ। ਉਹ ਲੜਦੇ ਕਿੱਥੇ, ਉਹਨੂੰ ਮੈਂ ਕਹਿੰਦਾ ਚਾਹ ਪਾ ਗੱਲ ਫਿਰ ਤੁਰੂਗੀ ਤਾਂ ਹੀ ਪੁੱਤ, ਗੱਲ ਬੰਦੇ ਦੀ ਤੁਰਦੀ ਤਾਂ ਜਦੋਂ ਗੱਲ ਕਰਨ ਦੇ ਉਹ ਥੋੜਾ ਜਿਹਾ ਮੂੰਹ ਸੁੱਕਦਾ ਹੋਵੇ ਤੇ ਗੱਲ ਕੀ ਹੋਣੀ ਤੈਨੂੰ ਪਤਾ ਹੀ ਆ ਜੀ। ਇਹ ਤੇ ਗੱਲ ਤਾਂ ਜੀ ਤੁਹਾਡੀ ਸਹੀ ਆ। ਤਾਂ ਲਓ ਜੀ ਪਿਆਰੇ ਸਰੋਤਿਓ, ਤੇ ਗੱਲਾਂ ਬਾਤਾਂ ਤੇ ਆਪਾਂ ਸਾਂਝੀਆਂ ਕਰਨੀਆਂ। ਤਾਏ ਜੀ ਹੋਰੀ ਕਹਿੰਦੇ ਨੇ ਪਿਆਰੀਆਂ ਸਿਆਣੀਆਂ ਸਿਆਣੀਆਂ ਵੀ ਗੱਲਾਂ ਕਰਨੀਆਂ ਨੇ। ਆਹੋ ਬਾਅਦ ਚ ਕਮਲ ਵੀ ਕੁੱਟਾਂਗੇ, ਉਦਾਂ ਤਾਂ ਕੋਈ ਨੀ, ਪਹਿਲਾਂ ਸਿਆਣ ਗੱਲ ਵੀ ਕਰਨੀ ਜੀ। ਤੇ ਜਦ ਤੱਕ ਤੁਸੀਂ ਸਰੋਤਿਓ ਸ਼ਾਮਲ ਹੋ ਜਾਓ ਜੀ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਕੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਤੁਸੀਂ ਸੁਨੇਹਾ ਭੇਜ ਸਕਦੇ ਹੋ। ਤੁਸੀਂ ਸੁਨੇਹਾ ਭੇਜੋ ਜੀ, ਆਪਾਂ ਫਿਰ ਆ ਗੀਤਾਂ ਤੋਂ ਬਾਅਦ ਆ ਜੀ ਫਿਰ ਤੁਹਾਡੀਆਂ ਸਿਆਣੀ ਗੱਲਾਂ।
ਅੱਖਾਂ ਨਾਲ ਲਾ ਕੇ ਕਈ ਸਿਰਾਂ ਨਾਲ ਨਿਭਾ ਜਾਂਦੇ, ਕਈ ਤਾਂ ਪਿਆਰ ਨੂੰ ਵਪਾਰ ਨਾਲ ਰਲਾ ਜਾਂਦੇ। ਜਿਹਨੇ ਨਿਭਾਉਣੀ ਉਹ ਨਿਭਾ ਜਾਂਦੇ ਆ, ਜਿਹਨੇ ਹੁੰਦਾ ਛੱਡਣਾ ਉਹ ਜਾਂਦੇ ਲੱਗਦੇ। ਜੀ ਜੀ ਦੀ ਲੱਗੀ ਆ ਵੀ ਜਾਗਦੇ ਰਹੋ, ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ। ਜੀ ਦੀ ਲੱਗੀ ਆ ਵੀ ਜਾਗਦੇ ਰਹੋ, ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ। ਹਰ ਹੱਥ ਵਿੱਚ ਫੋਨ, ਫੋਨਾਂ ਦੇ ਵਿੱਚ ਰਾਜ਼ ਨੇ, ਇੱਕੋ ਦਿਨ ਕਈ ਥਾਵੇਂ ਵੰਡੇ ਰਿਵਾਜ ਨੇ। ਸ਼ਨੀਵਾਰ ਸੌਖਾ ਟੱਪੇ ਤਾਂ ਹੀ ਤਾਂ ਲਿਹਾਜ ਨੇ, ਨੀਤਾਂ ਵਿੱਚ ਕੁੱਲੀਆਂ ਤੇ ਸਿਰਾਂ ਉੱਤੇ ਤਾਜ ਨੇ। ਜੋ ਸੱਜਣਾ ਦੀ ਥੋੜੀ ਬਹੁਤੀ ਵਿਗੜੇ, ਆ ਕੇ ਬਗਾਨਾ ਕੋਈ ਮੌਕਾ ਦੱਬ ਜੇ। ਜੀ ਦੀ ਲੱਗੀ ਆ ਵੀ ਜਾਗਦੇ ਰਹੋ, ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ। ਜੀ ਦੀ ਲੱਗੀ ਆ ਵੀ ਜਾਗਦੇ ਰਹੋ, ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ। ਭਾਰੀਆਂ ਪਿਆਰਾਂ ਪੈ ਜਾਂਦੀਆਂ ਨੇ, ਫਿਊਚਰ ਦੇ ਨਾਂ ਤੇ ਜਿੰਦਾ ਧੋਖੇ ਸਹਿ ਜਾਂਦੀਆਂ। ਲੌਂਗ ਡਿਸਟੈਂਸ ਸਾਂਝਾਂ ਮੱਠੀਆਂ ਰਹਿ ਜਾਂਦੀਆਂ ਨੇ, ਹੁਸਨ ਹਵੇਲੀਆਂ ਚੋਰੇ ਚ ਟਹਿ ਜਾਂਦੀਆਂ ਨੇ। ਅੱਖੋਂ ਓਲੇ ਵਫਾ ਜੋ ਕਮਾਉਣ ਮਿੱਤਰੋ, ਸੱਜਣਾ ਨੂੰ ਰੱਖੀ ਦਾ ਏ ਥਾਂ ਰੱਬ ਦੇ। ਜੀ ਦੀ ਲੱਗੀ ਆ ਵੀ ਜਾਗਦੇ ਰਹੋ, ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ। ਜੀ ਦੀ ਲੱਗੀ ਆ ਵੀ ਜਾਗਦੇ ਰਹੋ, ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ। ਦਾਗ ਯਾਰੀਆਂ ਦੇ ਮਹਿੰਦੀਆਂ, ਸੁਹਾਗ ਦੀਆਂ ਗੂੜੀਆਂ, ਹੀਰਾਂ ਦੀਆਂ ਇੱਜ਼ਤਾਂ ਨੇ ਰੋਲਦੀਆਂ ਚੂਰੀਆਂ। ਇਸ਼ਕ ਚ ਅਰਜਣਾ ਪੱਟਣ ਮਸ਼ਹੂਰੀਆਂ, ਦੂਰੀ ਪੈ ਜੇ ਪਿਆਰ ਚ ਨਾ ਪੈਣ ਮਜਬੂਰੀਆਂ। ਇਸ਼ਕ ਚ ਅਰਜਣਾ ਪੱਟਣ ਮਸ਼ਹੂਰੀਆਂ, ਦੂਰੀ ਪੈ ਜੇ ਪਿਆਰ ਚ ਨਾ ਪੈਣ ਮਜਬੂਰੀਆਂ। ਨਾਰ ਨੇ ਵੀ ਕਿਸੇ ਗਲ ਬਾਹਾਂ ਪਾਉਣੀਆਂ, ਜੇ ਤੁਸੀਂ ਬੁੱਕਲਾਂ ਬਗਾਨੀਆਂ ਚ ਫਿਰੋ ਜਬਦੇ। ਜੀ ਦੀ ਲੱਗੀ ਆ ਵੀ ਜਾਗਦੇ ਰਹੋ, ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ। ਜੀ ਦੀ ਲੱਗੀ ਆ ਵੀ ਜਾਗਦੇ ਰਹੋ, ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ। ਪਹਿਲੀ ਵਾਰੀ ਉੱਡਿਆ ਜਹਾਜ, ਦਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ। ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ, ਦਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ। ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ, ਉਹ ਪੋਲਿਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ। ਓਏ ਖੌੜੇ ਕਿਹੜੇ ਰਾਜਿਆਂ ਦੇ ਰੰਡੇ ਮਰਵਾ ਦੇ, ਅੱਜ ਦੇ ਜਵਾਕਾਂ ਨੂੰ ਚਰਾਸੀ ਭੁੱਲ ਗਈ। ਜਵਾਕਾਂ ਨੂੰ ਚੁਰਾਸੀ ਭੁੱਲ ਗਈ ਹੋ। कौन सी ओ बबर अकाली जेड़े हाथ ना किसे दे आंदे सी सिख रेजिमेंट कदों बनी सी ते किथे किथे तक पौंदे सी सिख रेजिमेंट कदों बनी सी ते किथे किथे तक पौंदे सी पढ़ी ना किताब रानी जिंदा हॉलीवुड चल के कोई साली आ गई ओ जदों पुत्तां घर विच पाइयां वंडियां ओदों चेते प्यो नूं संताली आ गई जदों पुत्तां घर विच पाइयां वंडियां ओए ओदों चेते प्यो नूं वंड काली आ गई शेर दे जबाड़ा तोड़ता और राजा रंजीत सिंह जित ही ना होया गोरा खाली मोड़ता राजा रंजीत सिंह जित ही ना होया गोरा खाली मोड़ता ओ माधो दास बन गया बंदा गुरु दा ते चकता झमेले नू जिंदगी दी हाड़ी सुनी बेच वट के ओ मुड़िया नी बापू मेरा गया मेले नू जिंदगी दी हाड़ी सुनी बेच वट के ओ मुड़िया मशहूर है कईयां नूं नी चेते वीरे दादियां दे नां गुरुआं दी गल बड़ी दूर है ओ कईयां नूं नी चेते वीरे दादियां दे नां ते गुरुआं दी गल बड़ी दूर है ओ कलाकारी घट बकवास वादू दी किन्ना चिर होया चंगा गीत सुने नूं हो गीत करो सिखो विरसे नी लिखणा हथ जोड़े छड्डो हुण वैल पुणे नूं गीत करो सिखो विरसे नी लिखणा ओए हाथ जोड़े छड्डो हुण वैल पुणे नूं हो हौली हौली राजनीति खेडी जांदी आ ते कुछ जापणा ही नहीं ओ पाणियां दे मसले ते बोलदा नहीं कोई जिवें अपना ही नहीं दे मसले ते बोलदा नहीं कोई जिवें अपना ही नहीं ओ पैरां नूं करा के छड्डू छाननी है शौक किकरां दे बूटे दा दांदे हुणी लंघ गए सुरंगा पुट के पोते लैके उठदे सहारा सूटे दा दांदे हुणी लंघ गए सुरंगा पुट के पोते लैके उठदे सहारा सूटे दा ठंडा विच पाला होण ते ओही कहिंदे सवा लख देंगे किसे दा मुँह काला होण ते ओही कहिंदे सवा लख देंगे किसे दा मुँह काला होण ते देसी घ्यो दे वर्गी मार हुंदी चंगे उस्ताद चंडे दी ओ दाज वाली कट्टी उत्ते गोत लिखणा सच जानी गल नहीं सियाणे ओ ताज वाली कट्टी उत्ते गोत लिखना सच जानी गल नहीं सियाने बंदे दी हो भगत सराबे जदों जमदे सी ओदों ना जमीर विकदा हुक्का दे दे बणिया सितार पुत बहुता चिर नहीं ओ टिकदा ਸਟਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ ਓਏ ਇੰਨਾ ਇਤਿਹਾਸ ਕਾ ਤੋਂ ਸ਼ਰਮ ਨਾ ਆਈ ਆਈਡਲ ਚੁਣੇ ਨੂੰ ਹੋ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਚੜਾਲੀ ਉਦੋਂ ਫੈਨ ਪੁਣੇ ਨੂੰ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਚੜਾਲੀ ਫਿਰ ਫੈਨ ਪੁਣੇ ਨੂੰ ਗਏ
तक किसे कोल लेखाता नहीं मिट्टी दिया पावे आवे तैनू किसे गल दा पुले खाता नहीं मिट्टी दिया पावे आवे तैनू किसे गल दा पुले खाता नहीं लवलीश दा या इत्थे औखे वेले कोई नी लभदा खलोण नू उत्तों तो कहिंदे सारे जोग जोग जी आ विच्चों सब फिरदे आ पोंग पाउण नू सब फिरदे आ भोग पाउण नू विच्चों सब फिरदे आ भोग पाउण नू विच्चों सब फिरदे आ भोग पाउण नू
जी लो प्यारे शुरू तो एक बार फिर तो आप हाजिर हो गए जी ते गल्लां बातां ताया जी दी आप सुननी है जिवें उन्होंने गल की थी के कुछ जिंदगी नू लैके जुड़ियां गल्लां बातां जां सांझियां कुछ सियाण पालियां गल्लां करनियां ने आह ते मैं ते देखो हर टाइम ही हर तरह दा बंदा इको जिहा कदे नहीं रहिंदा हुंदा ना मौसम इको जिहा रहिंदे ना बंदा इको जिहा रहिंदा मन दियां भी सौ अवस्थावां बनदियां मन कई तरह दे ख्याल करदा कदे कुछ सोचदा कदे कुछ सोचदा कदे ए शक करदा कदे ए विश्वास करदा कदे ए मानदा रब नू कदे नहीं मानदा रब नू ए ना दुबदा च रहिंदा मन मन दी जिन्ना चिर अवस्था ए रही ते असी जीवन दा आनंद स्वाद लै नहीं सकदे जी ते मन नू टका दे लई बंदा कुछ ऐसे साधुआं दी संगत करदा क्योंकि ओ फिर बंदे नू दस देने वल भी किवें नू वल च कीता लिया सकदा ए सानू ते देखो आपां बड़े कर्मा वाले आ जी कर्मा वाले इस करके के सानू ज्ञान दा जेड़ा संसार दा जेड़ा ज्ञान सानू गुरुआं ने श्री गुरु ग्रंथ साहिब जी रूप दे विच सानू दिता भाई कोई भी सवाल तुसी पुछना तुहानू इथों जवाब मिलूगा कोई भी ऐसा सवाल नहीं जिहदा इस दे विच जवाब नहीं जे असी उहनां नू सत्कार दे तौर ते जां सत्कार करदे होए उहनां तों आपां सवाल करने आ क्योंकि गुरु सवाल दा जवाब दिंदा गुरु दा मतलब ही हुंदा के साडे मन दे विच कई सवाल ने उना दा जवाब होवे क्योंकि ज्ञान दे नाल ही ते असी अगे तुरना रोशनी ते लैनी मान लो भी तुसी तीर अंदाजी सीखना चाहुंदे तीर चलाउणा सीखदे आ जदों सीखण जावांगे ते उस नूं किसे नूं गुरु धारांगे ते ओह तुहानूं उहदा गुण दसू वी आ इस तरह फड़ना कमान नूं इस तरह छड्डणा एदां एदां निशाना पक्का होणा फिर असी प्रैक्टिस करांगे ये अपनी मेहनत भी आ गुरु ने सानू राह दसिया जो जिंदगी दी गल हुंदी आ जे जिंदगी दे विच ते सारे जेड़े आ फल हुंदे ने सारे उतार चढ़ा हुंदे ने इहदे विचों सिखण दे लई साडे तो गुरु दे कोल जाना चाहीदा ते गुरु सानू बहुत सारे उपदेश दिंदे ने उहनां नूं मनना चाहीदा जिवें साधुआं दीआं गल्लां मैं कई बार सुनदा उहनां दे बड़ा मन खुश हुंदा भी देखो बंदे दी मन दी अवस्था हुंदी अवस्था दे नाल ही ओ मतलब पहुंचदी मैनूं पुराने किसे गल सुनो ते कहिंदे भाई कोई साधु सी बड़ा करनी वाला रब दा नाम बचण वाला जपदा सी ओनूं मनदा सी कहिंदे भी जिहड़े साधु संत हुंदे ना जिहड़े नाम जपण वाले हुंदे उहनां दी रसना दे विच परमात्मा आ वसदा जी ते ओ साधु सी जेड़ा ओ भजन बंदगी करया करे ते ओदे जेड़े चेले सी जेड़े ओदे शिष्य सी उन्हां दे विचों एक बड़ा विश्वास करदा सी अपने उस गुरु दे उते क्योंकि ओ उन्हां तों ज्ञान लैंदा सी क्योंकि पहले समें दे विच ना ज्ञान दे लई बंदा किसे नूं गुरु धारदा सी जी कहना भी इस तों ज्ञान मिलूगा ते कई बार गुरु जेड़ा सारी सारी उम्र ही मतलब भेत नहीं सी दसदा ते कईआं नूं तां भेत पता भी नहीं सी लगदे उह सारी सारी उम्र भी सेवा करदे रहिंदे सी कई बार गुरु देख लैंदा सी भी इह इस दे हुण योग आ ते इहनूं हुण गल जिहड़ी आ दसणी चाहीदी जी उह बड़ा मन च मनदा सी ते उह जिहड़ा इंसान सी जिहड़ा उहदा चेला सी गुरु दा उहदे पुत्तर ने जन्म लिया जी ਪੁੱਤਰ ਨੇ ਜਨਮ ਲਿਆ ਤੇ ਉਹ ਕਿਤੇ ਦਰਸ਼ਨ ਮੇਲੇ ਤੇ ਗਏ, ਕਿਸੇ ਮੇਲੇ ਗੇਲੇ ਤੇ ਗਏ, ਲਾਲਾ ਜਾਂ ਕਿਤੇ ਵੀ ਗਏ ਜਿੱਥੇ ਭੀੜ ਭੜਕਾ ਜ਼ਿਆਦਾ ਸੀ। ਉਹਨਾਂ ਦਾ ਬੱਚਾ ਗਵਾਚ ਗਿਆ। ਅੱਛਾ, ਇਕਲੌਤਾ ਬੱਚਾ ਉਹ ਗਵਾਚ ਗਿਆ ਤੇ ਮਾਂ ਰੋ ਰੋ ਕੰਵਲੀ ਹੋ ਗਈ, ਕਿਉਂਕਿ ਮਾਂ ਦਾ ਜਿਹੜਾ ਦੁੱਖ ਆ ਉਹ ਮਾਂ ਹੀ ਜਾਣਦੀ ਆ। ਮਾਂ ਨੂੰ ਪਤਾ ਕਿ ਬੱਚੇ ਨਾਲ ਮੇਰਾ ਕਿੰਨਾ ਪ੍ਰੇਮ ਆ ਤੇ ਉਹ ਬੱਚਾ ਗਵਾ ਗਿਆ। ਮਾਂ ਕੰਵਲੀ ਹੋ ਗਈ ਵਿਚਾਰੀ ਤੇ ਉਹ ਫਿਕਰਾਂ ਦੇ ਵਿੱਚ ਸੋਚ ਸੋਚ ਕੇ ਵੀ ਕਿੱਥੇ ਹੋਊ, ਕੀ ਕਰਦਾ ਹੋ ਤੇ ਉਹ ਮਤਲਬ ਉਹਨੂੰ ਕਿਆ ਕਰੇ। ਕਹਿੰਦੀ ਵੀ ਆਪਣੇ ਗੁਰੂ ਨੂੰ ਗਿਆਨ ਆ ਤੇਰੇ ਗੁਰੂ ਨੂੰ ਤੇ ਤੂੰ ਗੁਰੂ ਤੋਂ ਪੁੱਛ ਵੀ ਮੇਰਾ ਪੁੱਤ ਮੈਨੂੰ ਮਿਲ ਜਾ। ਉਹਦਾ ਹਿਆ ਹੀ ਨਹੀਂ ਪਿਆ ਪੁੱਛਣ ਦਾ ਜੀ। ਉਹਨੂੰ ਰੋਜ਼ ਕਹਿਦਾ ਕਰੇ, ਉਹ ਪੁੱਛਿਆ ਨਾ ਕਰੇ ਤੇ ਗੱਲ ਆਈ ਚਲਾਈ ਹੋ ਗਈ। ਉਹ ਵਿਚਾਰੀ ਕਹਿ ਕਹਿ ਕੇ ਥੱਕ ਗਈ ਤੇ ਬੜਾ ਚਿਰ ਹੋ ਗਿਆ, 8-10 ਸਾਲ ਹੋ ਗਏ ਉਹ ਵੀ ਸੇਵਾ ਕਰਦਾ ਰਿਹਾ। ਗੁਰੂ ਨੇ ਮੈਨਾਂ ਉਹਨੇ ਜਦੋਂ ਪੁੱਛਿਆ ਹੀ ਨਾ, ਕਈ ਵਾਰ ਇਹ ਇਮਤਿਹਾਨ ਹੀ ਹੁੰਦੇ ਨੇ। ਉਹਨੇ ਨਾ ਕਿਸੇ ਪੁੱਤਰ ਦਾ ਵਿਆਹ ਹੋਣ ਲੱਗਾ ਤੇ ਮਾਂ ਦੇ ਫਿਰ ਦਿਲ ਚ ਆ ਗਈ ਗੱਲ। ਉਹ ਕਹਿੰਦੇ ਵੀ ਮੇਰਾ ਪੁੱਤਰ ਤੇ ਹੁਣ ਵਾਹਵਾ ਜਵਾਨ ਹੀ ਹੋ ਗਿਆ ਹੋਣਾ ਤੇ 8-10 ਸਾਲਾਂ ਦਾ ਹੋ ਗਿਆ ਤੇ ਹੋਰ 8-10 ਸਾਲਾਂ ਤੱਕ ਤੇ ਮੈਂ ਉਹਨੂੰ ਵਿਆਹਣਾ ਸੀ, ਮੇਰਾ ਵੀ ਪੁੱਤਰ। ਉਹ ਦਿਲ ਚ ਬਣ ਗਈ। ਉਹ ਕਹਿੰਦੀ ਬਈ ਤੂੰ ਜੇ ਚਾਹੁੰਦਾ ਤੇ ਆਪਣਾ ਪੁੱਤਰ ਮਿਲ ਸਕਦਾ ਸੀ, ਤੂੰ ਉਸ ਗੁਰੂ ਕੋ ਅਰਜ ਕਰ, ਉਹ ਆਪਣੀ ਸੁਣ ਸਕਦਾ, ਉਹ ਆਪਣੀ ਮੰਨ ਸਕਦਾ। ਉਹਨੇ ਕਦੇ ਮਨ ਦੇ ਵਿੱਚ ਹੀ ਨਹੀਂ ਆਈ। 10 ਸਾਲ ਹੋ ਗਏ ਤੇ ਉਹਨੂੰ ਨਾ ਮਨ ਦੇ ਵਿੱਚ ਆਇਆ ਵੀ ਚਲੋ ਗਿਆ ਗੁਰੂ ਦੇ ਕੋਲ ਤੇ ਚੁੱਪ ਚੁੱਪ, ਕਿਉਂਕਿ ਜਦੋਂ ਵੀ ਉਹ ਗੱਲ ਛੇੜਦੀ ਸੀ ਉਦਾਸ ਹੋ ਜਾਂਦਾ ਸੀ ਤੇ ਪਤਾ ਹੁੰਦਾ ਬੰਦੇ ਦਾ ਚਿਹਰਾ ਦੱਸ ਦਿੰਦਾ ਵੀ ਕੀ ਇਹ ਗੱਲ ਆ। ਉਹ ਗੁਰੂ ਉਹਦਾ ਬੈਠਾ ਤੇ ਉਹਨੂੰ ਉਦਾਸ ਜਿਹਾ ਲੱਗਾ, ਕਿਉਂਕਿ ਬੰਦੇ ਦੇ ਚਿਹਰੇ ਪਤਾ ਲੱਗ ਜਾਂਦੇ ਵੀ ਕਿਹੜਾ ਖੁਸ਼ ਆ, ਕਿਹੜਾ ਉਦਾਸ ਆ, ਕਿਹੜਾ ਈਰਖਾ ਜਾਂ ਕਿਹੜਾ ਨਫ਼ਰਤ ਜਾਂ ਕਿਹੜਾ ਕਾਮ ਜਾਂ ਕਿਹੜਾ ਕ੍ਰੋਧ, ਸਭ ਜਿਹੜਾ ਬੰਦੇ ਦੇ ਚਿਹਰੇ ਦੱਸ ਦਿੰਦੇ ਲੋਭ ਕਿਸ ਤਰ੍ਹਾਂ ਦਾ ਚਿਹਰੇ ਚ ਆ। ਕਿਉਂਕਿ 5 ਵਿਕਾਰ ਕਿਸੇ ਦੇ ਇੱਕੋ ਜਿਹਾ ਨਹੀਂ ਹੁੰਦੇ, ਕਿਸੇ ਤੇ ਕੁਝ ਜ਼ਿਆਦਾ ਹੁੰਦਾ, ਜਿਹੜਾ ਜ਼ਿਆਦਾ ਹੁੰਦਾ ਉਹਦਾ ਚਿਹਰਾ ਵੀ ਉਦਾਂ ਦਾ ਬਣ ਜਾਂਦਾ, ਉਹ ਬੰਦਾ ਦੇਖ ਕੇ ਦੱਸ ਦਿੰਦਾ। ਤੇ ਜਿਹੜੇ ਸਾਧੂ ਸੰਤ ਹੁੰਦੇ ਨੇ ਉਹ ਤੇ ਫਿਰ ਜਿਵੇਂ ਅਲਟਰਾਸਾਊਂਡ ਵਾਲੀ ਮਸ਼ੀਨ ਦੱਸ ਦਿੰਦੀ ਬੰਦੇ ਜੋ ਰੋਕ ਕੇ ਉਹ ਮੱਥਾ ਦੇਖ ਕੇ ਦੱਸ ਦਿੰਦੇ ਵੀ ਇਹਨੂੰ ਹੋਇਆ ਕੀ। ਉਹ ਆਂਦੇ ਵੀ ਗੱਲ ਕੀ ਆ ਵੀ ਫਲਾਨਿਆ, ਵੀ ਤੈਨੂੰ ਕੀ ਸਮੱਸਿਆ ਕੀ ਆ, ਵੀ ਤੂੰ ਉਹਦਾ ਆਸ ਬਣਾ। ਉਹ ਜਦੋਂ ਉਹਨੂੰ ਪੁੱਛ ਲਿਆ ਤੇ ਹੋਰ ਉਹਦਾ ਮਨ ਭਰ ਆਇਆ ਤੇ ਰੋ ਪਿਆ ਤੇ ਉਹ ਕਹਿੰਦਾ ਵੀ ਗੱਲ ਕੀ ਹੋਈ, ਵੀ ਤੂੰ ਰੋਈ ਕਿਉਂ ਜਾਂਦਾ। ਉਹ ਆਂਦਾ ਵੀ ਜੀ ਕੀ ਦੱਸਾਂ ਜੀ, ਬਈ ਬੜਾ 10 ਸਾਲ ਪਹਿਲਾਂ ਸਾਡਾ ਪੁੱਤ ਜਿਹੜਾ ਗਵਾਚਿਆ ਸੀ ਤੇ ਅਸੀਂ ਤੁਹਾਨੂੰ ਦੱਸਿਆ ਹੀ ਨਹੀਂ। ਮੇਰੀ ਤਾਂ ਘਰ ਵਾਲੀ ਰੋਜ਼ ਕਹਿੰਦੀ ਰਹੀ ਆ ਵੀ ਦੱਸ ਤੂੰ ਦੱਸ ਤੇ ਮੇਰਾ ਹਿਆ ਨਹੀਂ ਪਿਆ ਤੇ ਉਹ ਗੁਰੂ ਦੱਸਣ ਲੱਗ ਪਿਆ। ਉਹ ਆਂਦਾ ਬਈ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ। ਉਹ ਆਂਦਾ ਵੀ ਦੱਸਣਾ ਕੀ ਸੀ ਜੀ, ਮੇਰਾ ਹਿਆ ਹੀ ਨਹੀਂ ਪਿਆ। ਉਹ ਕਹਿੰਦਾ ਵੀ ਤੂੰ ਘਰ ਜਾ ਤੇ ਜਾਂਦਿਆਂ ਨੂੰ ਤੇਰਾ ਪੁੱਤਰ ਘਰੇ ਹੋਊਗਾ। ਤੇ ਵਿਸ਼ਵਾਸ ਸੀ ਉਹਨੂੰ, ਮੁਸਕਰਾ ਉੱਠਿਆ ਤੇ ਉਹ ਆਂਦਾ ਵੀ ਮਹਾਰਾਜ ਵੀ ਤੁਸੀਂ ਤੇ ਬੜਾ ਮਤਲਬ ਮੇਰੇ ਤੇ ਕਿਰਪਾ ਕੀਤੀ, ਤੁਹਾਡਾ ਅਸੀਂ ਦੇਣਾ ਦੇ ਨਹੀਂ ਸਕਦੇ। ਉਹ ਕਹਿੰਦੇ ਅਸੀਂ ਤੇ ਮਹਾਰਾਜ ਅੱਗੇ ਅਰਦਾਸ ਹੀ ਕਰਨੀ ਆ। ਉਹਦਾ ਹੀ ਹੁਕਮ ਹੋਇਆ ਵੀ ਘਰ ਦੇ ਰਹਿ ਜਾਂਦਿਆਂ ਨੂੰ ਪੁੱਤਰ ਆਇਆ ਹੋ, ਤੂੰ ਇੰਨੀ ਸੇਵਾ ਵੀ ਕੀਤੀ ਆ, ਜੇ ਤੂੰ ਉਦੋਂ ਹੀ ਮੰਗ ਲੈਂਦਾ ਮੈਲ ਉਦੋਂ ਵੀ ਜਾਣਾ ਸੀ। ਤੇ ਉਹ ਗੱਲ ਕੀ ਆ, ਉਹ ਆਂਦੇ ਵੀ ਤੂੰ ਮੰਗਿਆ ਕਿਉਂ ਨੀ, ਇਹਦਾ ਵੀ ਇੱਕ ਕਾਰਨ ਆ ਕਿ ਇਹ ਨੀ ਵੀ ਠੀਕ ਆ ਵੀ ਤੇਰੇ ਸ਼ਰਧਾ ਵੀ, ਪਰ ਇਹ ਵੀ ਇੱਕ ਸਮਾਂ ਹੁੰਦਾ, ਉਸ ਸਮੇਂ ਦੇ ਵਿੱਚ ਉਹ ਚੀਜ਼ ਜਦੋਂ ਮਿਲਣੀ ਉਦੋਂ ਹੀ ਮਿਲਣੀ ਆ, ਇਹ ਨਹੀਂ ਵੀ ਉਸੇ ਦਿਨ ਹੀ ਮਿਲ ਸਕਦਾ। ਉਦਣ ਵੀ ਤੂੰ ਰੋ ਸਕਦਾ ਸੀ, ਉਦਣ ਵੀ ਮੈਂ ਪੁੱਛ ਸਕਦਾ ਸੀ ਵੀ ਕੀ ਹੋਇਆ, ਉਦਣ ਵੀ ਮੈਂ ਕਹਿ ਸਕਦਾ ਸੀ। ਤੂੰ ਇਸ ਸਮੇਂ ਦੇ ਵਿੱਚ ਸਾਰਾ ਕੁਝ ਹੁੰਦਾ, ਤੂੰ ਜਦੋਂ ਜਾ ਤਾਂ ਉਹਦਾ ਪੁੱਤਰ ਉੱਥੇ। ਉਹ ਹੈਰਾਨ ਹੋਇਆ ਉਹਨੂੰ ਮਿਲਿਆ, ਲਹੂ ਦੀ ਜਿਹੜੀ ਖਿੱਚ ਉਹ ਬੜੀ ਖਿੱਚ ਹੁੰਦੀ ਆ, ਬੰਦਾ ਭਾਵੇਂ ਕਿ ਪੁੱਤਰ ਬੜਾ ਛੋਟਾ ਸੀ ਤੇ ਉਹਨੇ ਵੇਖਿਆ ਵੀ ਨਹੀਂ ਸੀ ਪਰ ਉਹਦੀ ਲਹੂ ਦੀ ਖਿੱਚ ਨੇ ਦੱਸਤਾ ਵੀ ਇਹ ਮੇਰਾ ਪੁੱਤਰ ਆ, ਪੁੱਤਰ ਦੀ ਲਹੂ ਦੀ ਖਿੱਚ ਨੇ ਦੱਸਤਾ ਵੀ ਇਹ ਮੇਰਾ ਪਿਓ ਆ, ਮਿਲ ਕੇ ਰੋਏ ਜੱਫੀਆਂ ਪਾਈਆਂ। ਉਹ ਆਂਦਾ ਵੀ ਤੂੰ ਖਿਆ ਕਿੱਥੇ ਸੀ? ਉਹ ਕਹਿੰਦਾ ਪਤਾ ਨੀ, ਮੈਨੂੰ ਕੋਈ ਅਗਵਾਹ ਕਰਕੇ ਕੋਈ ਲੈ ਗਿਆ, ਮੈਨੂੰ ਲੱਭਾ ਨੀ ਤੇ ਕੋਈ ਲੈ ਗਿਆ, ਉਹਨਾਂ ਪਾਲਿਆ, ਕੋਈ ਐਸਾ ਰੱਬ ਦਾ ਬੰਦਾ ਆਇਆ ਮੇਰੀ ਉਂਗਲ ਫੜ ਕੇ ਤੂੰ ਮੈਨੂੰ ਇੱਥੇ ਛੱਡ ਗਿਆ। ਤੇ ਉਹ ਆਂਦਾ ਵੀ ਕਿਸ ਤਰ੍ਹਾਂ ਦਾ ਸੀ ਬੰਦਾ? ਉਹਨੇ ਬੰਦੇ ਦਾ ਜਿਹੜਾ ਉਹਦਾ ਗੁਰੂ ਸੀ, ਯਾਨੀ ਉਹਨੇ ਉਹਨੂੰ ਫੜ ਕੇ ਤੇ ਘਰ ਪਹੁੰਚਾ ਦਿੱਤਾ। ਕਈ ਵਾਰ ਐਸੇ ਰੱਬ ਦੇ ਬੰਦੇ ਜਿਹੜੇ ਆ ਉਹ ਰੱਬ ਉਹਨਾਂ ਦੇ ਆਖੇ ਲੱਗਦਾ ਹੈ, ਜਿਹੜੇ ਰੱਬ ਦੇ ਆਖੇ ਲੱਗਦੇ, ਜਿਹਨੂੰ ਸਾਰੀ ਉਮਰ ਹੀ ਉਹਨਾਂ ਨੇ ਰੱਬ ਦੀ ਹੀ ਨਾਮ ਜਪਿਆ, ਰੱਬ ਦੀ ਹੀ ਗੱਲ ਸੁਣੀ, ਰੱਬ ਦੀਆਂ ਹੀ ਮੋਲ, ਫਿਰ ਰੱਬ ਵੀ ਉਹਨਾਂ ਦੀ ਮੋੜਦਾ ਨੀ, ਫਿਰ ਉਹ ਹਰ ਚੀਜ਼ ਕਰ ਸਕਦੇ ਨੇ ਜਿਹੜੇ ਆਪਾਂ ਸੋਚਦੇ ਨੇ, ਸੋਚ ਸਕਦੇ ਵੀ ਨੇ। ਤੇ ਕਰਕੇ ਵੀ ਬੰਦਾ ਉਹਦਾ ਨਾਮ ਜਪੇ ਤੇ ਉਹ ਸਭ ਕੁਛ ਦੇ ਦਿੰਦਾ, ਗੁਆਚੀਆਂ ਵੀ ਚੀਜ਼ਾਂ ਲੱਭ ਜਾਂਦੀਆਂ ਨੇ ਜੇ ਅਸੀਂ ਉਹਨੂੰ ਮੰਨੀਏ। ਜੀ ਚਲੋ ਇਹ ਗੱਲਾਂ ਬਾਤਾਂ ਜੀ, ਤੇ ਆਪਾਂ ਚਲੋ ਅੱਗੇ ਫੇਰ ਵੀ ਗੱਲਾਂ ਬਾਤਾਂ ਕਰਾਂਗੇ ਤੇ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ, ਤੇ ਆਪਾਂ ਫੇਰ ਅਗਲੀਆਂ ਗੱਲਾਂ ਬਾਤਾਂ ਸਾਂਝੀਆਂ ਜਿਹੜੀਆਂ ਉਹ ਕਰਨੇ ਆ। ਲਓ ਜੀ ਤਾਏ ਜੀ, ਫਿਰ ਆਪਾਂ ਗੀਤ ਸੰਗੀਤ ਵੱਲ ਨੂੰ ਵਧਦੇ ਹਾਂ। ਪਿਆਰੇ ਦੋਸਤੋ, ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣਦੇ ਪਏ ਹੋ। ਜੇ ਤੁਸੀਂ ਵੀ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਈਮੇਲ ਕਰ ਦਿਓ ਜੀ, request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹਿੱਕ ਚੋਂ ਪੜ ਕੇ ਹਿੱਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਵੱਡਿਆਂ ਨੂੰ ਤਾਇਆ ਉਹ ਨਾ ਸੁੱਖ ਕੀ ਪਾਣਾ, ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਟਿਕਾਣਾ, ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਟਿਕਾਣਾ। ਜਿਹੜਾ ਹੁੰਦਾ ਏ ਬੇਕਾਰ ਉਹਨੂੰ ਸਾਰੇ ਕੂਰ ਗਏ, ਜਿਨਾ ਵਕਤ ਗਵਾਇਆ ਬੈਠੇ ਵੇਖੇ ਚੂਰ ਦੇ, ਉਹ ਨਾ ਫੁੱਲੜਾ ਨੂੰ ਪੈਣਾ ਜ਼ਿੰਦਗੀ ਚ ਪਛਤਾਣਾ, ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਟਿਕਾਣਾ। ਮੰਦੇ ਬੱਚਿਆਂ ਦੇ ਮਾਪੇ ਸੁਖ ਘੱਟ ਮਾਣਦੇ, ਇਹਨਾਂ ਕਰਨਗੇ ਖਰਾਬ ਇਹੋ ਨਹੀਂ ਸੀ ਜਾਣਦੇ। मंदे बच्चिया दे मापे सुख घट मान दे एना करनगे खरा ए जो नहीं सी जान दे रेंदे रुलदे हमेशा किते मिले ना ठिकाना जिना किती ना कमाई ओ ना राज के ठिकाना जीदे व्यक्ति कोई नहीं गुण मन हुस जा पदा जीदे व्यक्ति कोई नहीं गुण मन हुस जापदा ताने मार दा जहान पुत चंगे बाप दा ओ ना मूर्खा या जड्डा दाग मापियां माना जीना किती ना कमाई ओ ना राज के ठिकाना जट्टानेक कुख जाया दी निशानी हो रहे जट्टानेक कुख जाया दी निशानी हो रहे कोल मंदिया दे बैके हुंदा चाग चोर है ओ ना जिंदगी च सिखी आए कर ही कमाऊना जिना किसी ना कमाई ओ ना राज के ठिकाना जीना वजे जानताया ओ ना सुख की ये पाना जिन की ना कमाई ओ ने राज के ठिकाना
वाह वाह यमना जटा जिना की तीना कमाई उन्ना राज की खाना वाकया ताजी कमाई करनी जरूरी है के जे राज के खाना और राज के खाना ये नहीं रोटी के राज के खाने दे रहे हैं राजा घर राज के खाने का मतलब आने दे तो क्यों हाँ जी राज के खाने का मतलब आप भी अपने ये डे शौक योग ते होर ये डे लोग ना सारे नु खुश रखना
जी
भी कहना जी रजे कर दी कुड़े अभी जानी मी ना दे हर चीज या टेलीविजन वाही मशीन ते एल सीडियां हुण तक जानियां
हां जी ताजी हुण ते एलसीडीयां चलदियां ने हुण एलईडीयां भी हो गईयां ने उस तो बाद ओ एलईडीयां भी हो गईयां मैं क्यों एलईडीयां भी हो गईयां ने
ऊपर आवा बस गया रहिंदे हले ओ टडिया टेलीविजन ही नहीं छड्या
छडिया
मेरा इना छडरिया थले दा सैडा नु हुंदा ते ओ पहलियां दे विच बड़ा यार पहला है
जी
काई देरी लेके आई सी
ताई लेके आई सी दाज
उदाज नहीं कही दा प्यार च कही दा प्यार च उदाज टेलीफोन क्या कबाड़िया गला बातें कर हेलो
ਸਤਿ ਸ਼੍ਰੀ ਅਕਾਲ
ਭਾਜੀ ਉਹ ਟੀਜੇ ਆ ਲਿਆ ਲੈ ਵੀ ਨਰਿੰਦਰ ਆ ਗਿਆ ਚਾਹ ਪਾ ਦੇ ਹੁਣ ਜਿਹੜੀ ਮੈਨੂੰ ਇਹਦੀ ਬਾਤ ਸੁਣਦੇ ਮੈਨੂੰ ਚਾਹ ਚੇਤੇ ਆ ਜਾਂਦੀ ਜਿੱਥੇ ਚਾਹ ਉੱਥੇ ਰਾਹ ਜਿੱਥੇ ਮਿਲਣਗੇ ਕਹਿੰਦੇ ਆ ਕਹਿੰਦੇ ਆ ਮੇਰਾ ਨਾ
ਮਸ਼ਕਰੀ ਕਰਨ ਦਾ ਬਿਲਕੁਲ ਮੂਡ ਨੀ ਹੈਗਾ ਤੁਸੀਂ ਹੁਣ ਉੱਧਰ ਜਾ ਰਹੇ ਹੋ ਤੇ ਫਿਰ ਦੇਖ ਲਓ ਮੈਂ ਚਾਹਵਾਂ ਉਹ ਜੀ ਪਿਆਰੀਆਂ ਦੇ
ਨਾਲ ਆ ਨਹੀਂ
ਤੁਹਾਡਾ ਮੂੰਹ ਮੁੜ ਜਾਣਾ ਜਿੱਦਾਂ
ਸ਼ੁਕਰ ਕਰ ਭਰਾਵਾ ਵਾਲ ਕੇ ਆ ਗਿਆ ਕੰਮ ਨਹੀਂ ਤੇ ਮੈਂ ਸੋਚਿਆ ਵੀ ਹੁਣ ਖਰੇ ਏਦਾਂ ਹੀ ਉਧਰ ਤੋਂ ਮੀ ਚੱਲੂ
ਹੋਰ ਕਿਤੇ ਬੀਪੀ ਵੱਧ ਜਾਂਦਾ ਤੁਹਾਡਾ
ਤੁਹਾਨੂੰ ਅਧਰੰਗ ਹੋ ਜਾਣਾ ਸੀ ਚੱਲ ਅਧਰੰਗ ਹੋ ਜਾਂਦਾ ਤੇ ਫੇਕ ਹੀ ਹੋ ਜਾਂਦਾ ਦੁਨੀਆਂ ਅਧਰੰਗ ਕਰਕੇ ਵੀ ਤੇ ਬੈਠੀ ਜਾਂਦੇ ਹੁਣ ਜੀਣਾ ਥੋੜਾ ਹੀ ਛੱਡ ਦੇਣਾ ਸੀ ਜੋ ਵੀ ਹੋ ਜਾਂਦਾ
ਹੱਥ ਵਜੇ ਨੀ ਕਹਿ ਲਈ ਦਾ ਆਪਾਂ ਨੇ ਜ਼ਿੰਦਗੀ ਦੇ ਵਿੱਚ ਅਸੀਂ ਤੇ ਅਰਦਾਸ ਕਰੀਦਾ ਮਹਾਰਾਜ ਵੀ ਕਿਸੇ ਦਾ ਹੱਥ ਨਾ ਲੱਗੇ, ਤੁਰਦਿਆਂ ਫਿਰਦਿਆਂ ਨੂੰ ਚੱਕ ਲਈਏ ਜਗਣਾ ਦੇ, ਉਦੋਂ ਜਿਹੜਾ ਮੰਜੇ ਤੇ ਪੈਣਾ ਨਾ ਇਹ ਤੇ ਬਹੁਤ ਪੈ ਗਈ ਆ। ਸਹੀ ਗੱਲ
ਜੀ, ਮੇਰੇ ਫੁੱਫੜ ਜੀ ਸੀ, ਉਹਨਾਂ ਦੀ ਉਮਰ ਹੋਣੀ ਆ ਹੁਣ ਤਕਰੀਬਨ 70 ਦੇ ਕਰੀਬ ਜੀ, ਉਹ ਮਤਲਬ ਇੰਨੇ ਕੁ ਜ਼ਿਆਦਾ ਮਿਹਨਤੀ ਜਿਵੇਂ ਕਹਿ ਲਓ ਕਿ ਮਿਹਨਤੀ, ਉਹਨਾਂ ਦੇ ਵੀਹ ਕਿੱਲੇ ਤਾਂ ਉਹ ਠੇਕੇ ਦੀ ਲੈ ਲੈਂਦੇ ਸੀ, ਆਪਣੀ ਤਾਂ ਜਿਹੜੀ ਉਹਨਾਂ ਦੀ ਹੈ ਸੀ 5 ਕਿੱਲੇ। ਤੇ 4 ਸਾਲ ਪਹਿਲਾਂ ਤਾਂ ਕੀ ਹੋਇਆ, ਮਤਲਬ ਵਧੀਆ ਬਣਾਇਆ ਕਾਰੋਬਾਰ ਆਪਣਾ, ਅੱਛਾ ਪਤਲੇ ਮੁੰਡੇ ਵਿਆਹੇ, ਅੱਜ ਦੇ ਮੁੰਡਿਆਂ ਨੂੰ ਗੁਰਮੁਖੀਆਂ ਆਪਣੀਆਂ ਲੋਕਾਂ ਦੀ ਸੁਰਿੰਦਰ ਆ, ਤੇ ਇੱਕ ਦੀਵਾ ਦੀ ਉੱਪਰ ਠੀਕ ਆ ਸਾਡੇ ਦੀ ਸਭ ਤੋਂ ਵੱਡੀ ਭੂਆ ਕਰ ਅਚਾਨਕ ਕੀ ਗਰਮੀ ਦਾ ਟਾਈਮ ਸੀ, ਉਦੋਂ ਝੋਨਾ ਪੱਕਿਆ ਹੋਇਆ ਸੀ।
ਅੱਛਾ।
ਤੇ ਉੱਪਰ ਕਿਤੇ ਰੇਹੂ ਪਾ ਗਿਆ, ਰੇਹੂ ਬਣ ਗਿਆ ਹੁਣ ਬਸ ਉੱਥੇ ਕਿਤੇ ਪਤਾ ਨੀ ਕਹਿ ਲੋ ਕਿ ਬੀਪੀ ਵਧਿਆ ਸੀ ਹਨਾ, ਕਹਿੰਦੇ ਆ ਕਿਤੇ ਗਰਮੀ ਕਰਕੇ ਡੀਹਾਈਡਰੇਸ਼ਨ ਹੋ ਗਈ ਆ, ਕਹਿ ਲੋ ਦਵਾਈ ਚੜ ਗਈ ਆ ਕੁਛ, ਤੇ ਵਿਚਾਰਾ ਉੱਥੇ ਮਤਲਬ ਉੱਥੇ ਡਿੱਗ ਗਿਆ, ਚੀਤਾ ਚ ਡਿੱਗ ਗਿਆ ਫੁੱਫੜ ਵਾਲਾ, ਤੇ ਹਨੇਰਾ ਪੈ ਗਿਆ ਸੀ, ਝੁੱਸ ਮੁਸਲਾ ਪਹਿਲਾਂ ਸੀ ਤੇ ਹਨੇਰਾ ਪੈ ਗਿਆ।
ਅੱਛਾ।
ਤੇ ਤੁਸੀਂ ਦੇਖ ਲੋ ਵੀ ਉਹਨਾਂ ਦਾ ਪੋਤਰਾ ਨਾ ਅਚਾਨਕ ਕਿਤੇ ਬਾਹਰ ਵਾਲੀਬਾਲ ਖੇਡ ਕੇ ਕਹਿੰਦੇ ਕਿਹਾ ਵੀ ਚੱਲ ਮੈਂ ਉਧਰ ਨੂੰ ਜਾ ਕੇ ਫੜ ਦੀ, ਮਾੜੀ ਜੀ ਆਵਾਜ਼ ਨਿਕਲਦੀ ਸੀ।
ਅੱਛਾ।
ਤੇ ਉਹਨੇ ਜਾ ਕੇ ਕਿਆ ਕਹਿੰਦੇ ਯਾਰ ਦੇਖਿਆ ਕਿ ਕਣਕ ਵੀ ਨਾ ਮੰਜੀ ਕਥਾ ਜਿਵੇਂ ਕਹਿ ਲੋ ਕਿ ਕਣਕ ਨਾ ਕੀ ਗਈ ਸੀ ਤੇ ਜੀਰੀ, ਕਹਿੰਦਾ ਮੈਂ ਦੇਖਿਆ ਸੀ ਪਤਾ ਨੀ ਕੀ ਕਰੇ ਕਿ ਮੈਂ ਜਦੋਂ ਜਾ ਕੇ ਦੇਖਿਆ ਤੇ ਕਹਿੰਦਾ ਅੱਗੇ ਵੀ ਪਾ ਪਾਪਾ ਕਹਿੰਦਾ ਪਿਆ ਵੀ ਇਹ ਤਾਂ ਮਤਲਬ ਦੇਖ ਲੋ ਵੀ ਚੰਗੀ ਸੀ ਕਿ ਉਹਨਾਂ ਨੇ ਦੇਖ ਲਿਆ, ਤੇ 15-20 ਮਿੰਟ ਦਾ ਪਰ ਰਮੇਸ਼ ਤਾਂ ਹੋ ਗਈ ਉਹਨਾਂ ਦੀ, ਚਲੋ ਇੱਕ ਪਾਸਾ ਖਾ ਰਿਹਾ ਉਹਨਾਂ ਦਾ ਕੁੱਕੜ
ਦਾ
ਘਰੇ ਚਾਰੇ ਨੂੰ, ਤੇ ਜੇ ਕਿਤੇ ਮੁੰਡਾ ਮਾਰਨਾ ਉਸ ਦਿਨ ਕੁੱਕੜ ਦਾ ਉੱਥੇ ਪਿਆਰ ਆ ਜਾਣਾ ਸੀ।
ਤੇ ਕਿਸੇ ਨੇ ਇਹ ਦੇਖੋ ਵਧੀਆ ਵਧੀ ਦੀਆਂ ਗੱਲਾਂ, ਜਦੋਂ ਵਧੀ ਹੋਵੇ ਨਾ ਇਹ ਆਵਾਜ਼ਾਂ ਵੀ ਤਾਂ ਹੀ ਅਗਲਾ ਮਾਰਦਾ, ਜਦੋਂ ਇਹ ਵਧੀ ਨਾ ਹੁੰਦੀ ਤੇ ਫਿਰ ਉਹਨੇ ਗੇੜਾ ਹੀ ਨੀ ਮਾਰਨਾ। ਸਭ ਜਿਹੜੀਆਂ ਨਾ ਰੱਬ ਦੀਆਂ ਲਿਖਤਾਂ ਨੇ ਦੱਸਿਆ
ਜੀ, ਬਿਲਕੁਲ ਠੀਕ ਹੈ, ਪਰ ਮੈਂ ਗੱਲ ਇਹ ਕਰ ਰਿਹਾ ਸੀ ਕਿ ਇੱਕ ਜਿਹਨੂੰ ਆਪਾਂ ਕੀ ਕਹਿੰਦੇ ਆ ਕੀ ਦੱਸਣ ਪਾਇਆ ਕਿ ਜਿਵੇਂ ਗੱਲ ਬਾਅਦ ਵਿੱਚ ਜਦੋਂ ਬੰਦਾ ਬੰਦੇ ਨੂੰ ਆਪਾਂ ਸਾਰੇ ਇਹ ਬੰਦਾ ਤਾਂ ਜੀ ਉਹੀ ਸਮਝ ਸਕਦਾ ਕਿ ਜਦੋਂ ਜਦੋਂ ਇੱਕ ਬੰਦਾ ਮਜ਼ਬੂਰ ਹੋ ਜਾਂਦਾ ਨਾ ਵੀ ਹੁਣ ਉਹ ਬੰਦਾ ਇੱਕ ਦਿਨ ਵੀ ਉਹ ਸੌਂਦਾ ਪਤਾ ਨੀ ਕਿੱਦਾਂ, ਸਿਰਫ ਸ਼ਾਮ ਨੂੰ 6-7 ਘੰਟੇ ਸੌਣਾ, ਸਵੇਰੇ ਵਾਲੇ ਖੇਤ ਚੱਲ ਜਾਣਾ ਸਾਡੇ, ਤੇ ਹੁਣ ਉਹ ਬੰਦਾ ਸਾਰਾ ਮੰਜੀ ਤੇ ਮਸਾਜ ਦੂਸਰਿਆਂ ਦਾ ਹਨਾ, ਭਾਵੇਂ ਹੁਣ ਮੁੰਡਿਆਂ ਨੂੰ ਉਹਨੇ ਘਰ ਬਾਰ ਬਣਾ ਤਾ, ਮੁੰਡੇ ਆਪਣੇ ਕੰਮਾਂ ਕਾਰਾਂ ਚ ਨੇ, ਪਰ ਸਿਰਫ ਹੈ ਕਿ ਉਹਦਾ ਜੀਵਨ ਸਾਥੀ ਦਾ ਭੂਆ ਨੇ ਹੀ ਸਾਥੀ ਸੰਭਾਲਦੀ ਉਹਨੂੰ, ਤੇ ਉਹਨੂੰ ਉਹਦਾ ਹੁਣ ਜਿੱਦਾਂ ਕੀ ਹੈ ਕਿ ਜਿਵੇਂ ਨਾ ਜਿਵੇਂ ਬੈਠਾ ਵੀ ਅਗਰ ਉਹ ਲੱਗਦਾ ਜਦੋਂ ਬੈਠੇ ਬੈਠੇ ਨੂੰ ਚੀਤੀਆਂ ਚੀਤੀਆਂ ਲੋਕਾਂ ਦੇ ਗੁੱਸਾ ਚੜਦਾ ਹੈਗਾ ਥੋੜਾ, ਮਤਲਬ ਕੋੜੇ ਸੁਭਾਅ ਦਾ ਸੀ ਪਹਿਲਾਂ ਹੀ ਉੱਪਰ, ਪਰ ਮਿਹਨਤੀ ਬਹੁਤ ਸੀ, ਹੁਣ ਵੀ ਉਹ ਦੇਖਦਾ ਵੀ ਉਹਨੂੰ, ਪਰ ਮੈਂ ਇਹ ਮੈਂ ਸੋਚਦਾ ਕਿਉਂਕਿ ਮੈਂ ਸਮਝ ਸਕਦਾ ਥੋੜਾ ਬਹੁਤ ਕਿਤੇ ਕਿ ਯਾਰ ਉਹਨੂੰ ਲੱਗਦਾ ਹੈ ਵੀ ਜੋ ਮਿਹਨਤਾਂ ਉਹਨੇ ਕੀਤੀਆਂ ਜ਼ਿੰਦਗੀ ਚ ਹਨਾ, ਅੱਜ ਕੱਲ ਦੀ ਜਨਤਾ ਸਾਨੂੰ ਜੋ ਗਾਵਾਂ ਕੱਢਦਾ ਹੁੰਦਾ ਸੀ ਨਾ, ਤੁਸੀਂ ਕੰਮ ਕਰਕੇ ਰਾਜ਼ੀ ਨੀ ਕਹਿੰਦਾ ਤੁਹਾਨੂੰ ਪਿਓ ਦਾ ਆਪਣੀ ਜਾਇਦਾਦ ਮਿਲੀ ਆ, ਕਹਿੰਦਾ ਤੁਸੀਂ ਗੱਡੀਆਂ ਤੇ ਦਿਓ ਉੱਤੇ, ਕਹਿੰਦਾ ਕਰਕੇ ਦਿਖਾ ਆਪਣੇ, ਵੈਸੇ ਤੁਹਾਡੇ ਉਹਨੇ ਫੁੱਫੜ ਨੇ ਆਪਣੇ ਮੁੰਡਿਆਂ ਨੂੰ ਬਹੁਤ ਮਤਲਬ ਛੱਡ ਕੇ ਰੱਖਿਆ ਹਮੇਸ਼ਾ, ਉਹ ਵੀ ਮਤਲਬ ਮਿਹਨਤ ਉਹਨਾਂ ਨੇ ਪੂਰੀ ਕੀਤੀ ਆ, ਤੇ ਉਹੀ ਆ ਕਿ ਚਲੋ ਜ਼ਿੰਦਗੀ ਜਿਹੜੀ ਹੈ ਬੇਬਸ, ਮਤਲਬ ਮੈਂ ਸਹੀ ਕਹੂੰਗਾ ਕਿ ਰੱਬ ਕਿਸੇ ਨੂੰ ਪੈਰਾਲਾਈਜ਼ ਜਾਂ ਬੈਟਰੀ ਤੇ ਨਾ ਕਰੇ, ਕਿ ਕਿਸੇ ਦੇ ਦੂਜੇ ਦਾ ਮੁਫਾਦ ਨਾ ਕਰੇ, ਇਹ ਤਾਂ ਬਹੁਤ ਜ਼ਿਆਦਾ ਵੱਡਾ ਕਹਿ ਲਓ ਕਿ ਉਹ
ਉਹ
ਗੱਲ ਤੇਰੀ ਠੀਕ ਆ ਭਾਈ ਵੀ ਜਿਹੜਾ ਆਪ ਦਾ ਜਿਹੜਾ ਆਪ ਸਰੀਰ ਜਿਹੜਾ ਸਾਂਭਦਾ ਨਾ ਬੰਦਾ ਅਗਲਾ ਨੀ ਸਾਂਭ ਸਕਦਾ। ਇੱਕ ਗੱਲ ਆ ਵੀ ਨਿਆਣਿਆਂ ਤੇ ਚਲੋ ਆਸ ਹੁੰਦੀ ਬੰਦੇ ਨੂੰ ਪਰ ਮੀਆਂ ਬੀਬੀ ਜਿਹੜਾ ਉਹਦਾ ਆਪਦਾ ਪਰਦਾ ਇੱਕ ਲਹਿਦਾ ਮੀਆਂ ਬੀਬੀ ਜਿਹੜਾ ਤੂੰ ਕਿਤੇ ਵੇਖ ਲਈ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਤੰਗੀ ਆਉਂਦੀ ਆ ਜੇ ਜਨਾਨੀ ਤੇ ਕੋਈ ਤੰਗੀ ਆ ਤੇ ਬੰਦਾ ਉਹਨੂੰ ਸਾਂਭਦਾ ਬੰਦੇ ਦੇ ਤੰਗੀ ਆ ਤੇ ਜਨਾਨੀ ਸਾਂਭਦੀ ਆ ਨਿਆਣੇ ਫੇਰ ਵੀ ਕਿਰਕ ਜਾਂਦੇ ਆ ਨਾ ਕੰਮ ਨੀ ਮੈਂ ਕਰ ਸਕਦਾ ਉਹਨੂੰ ਨਿਆਣੇ ਭਾਵੇਂ ਸੇਵਾ ਲੱਖ ਜਿੰਨੇ ਵੀ ਸਿਆਣੇ ਹੋਣ ਸੇਵਾ ਕਰਨ ਪਰ ਉਹ ਟੱਟੀ ਪਿਸ਼ਾਬ ਨਹੀਂ ਧੋ ਸਕਦੇ ਜਿੰਨਾ ਮਰਜ਼ੀ ਉਹ ਮਤਲਬ ਉਹਨਾਂ ਦਾ ਪਿਓ ਮਾਂ ਪਰ ਆਪਸ ਜਿਹੜਾ ਮੀਆਂ ਬੀਬੀ ਦਾ ਸਾਥ ਹੈ ਨਾ ਉਹਦੇ ਸਾਥ ਵਰਗਾ ਕੋਈ ਸਾਥ ਹੈ ਨਹੀਂ। ਸਹੀ ਗੱਲ ਹੈ ਜੀ
ਬਿਲਕੁਲ ਸਾਹਿਬੀ ਸਾਹਿਬ ਇਹ ਜੀਵਨ ਸਾਥੀ ਤਾਂ ਹੀ ਰੱਬ ਨੇ ਜਿਹੜੇ ਆਪਾਂ ਕਹਿੰਦੇ ਆ ਨਾ ਅਰਧਾਂਗਲੀ ਤੇ ਇਹ ਹਸਬੈਂਡ ਵਾਈਫ ਹੀ ਨੇ ਇਹਨਾਂ ਨੇ ਇੱਕ ਦੂਜੇ ਦੇ ਦੁੱਖ ਦੇ ਨਾਲ ਹੋਣਾ ਆ
ਤੇ ਤੂੰ ਕਿਸੇ ਵੇਖ ਲੈ
ਬੱਚੇ ਆਪਾਂ ਕਹਿੰਦੇ ਆ ਕਿ ਯਾਰ ਰੱਬ ਮਤਲਬ ਖੈਰ ਪਾਦੇ ਝੋਲੀ ਚ ਭਾਵੇਂ ਮੰਜੀ ਤੇ ਹੀ ਬੈਠਾ ਰਵੇ ਸਾਨੂੰ ਮੋੜ ਦੇ ਰੱਬ ਕਿਤਾ ਜੀ ਗੱਲਾਂ ਕਹਿਣੀਆਂ ਸੌਖੀਆਂ ਨੇ ਜਦੋਂ ਆਪਾਂ ਮੋੜ ਦਿੰਦੇ ਆ ਚੱਲ ਠੀਕ ਕੋਈ ਬੰਦਾ ਆ ਜਾਂਦਾ ਘਰੇ ਦੋ ਚਾਰ ਉਹਦੀ ਨਾ ਤਾਂ ਉਹਦੀ ਇੱਜ਼ਤ ਕੋਈ ਪਰਿਵਾਰ ਉਨੀ ਕਰਦਾ ਆ ਨਾ ਉਹਦੀ ਆਪਣੀ ਵਾਈਫ ਤੱਕ ਵੀ ਕਈ ਵਾਰ ਚਿੜੀ ਚਿੜਚਿੜੀ ਹੋ ਜਾਂਦੀ ਆ ਤੇ ਉਹ ਦੋ ਚਾਰ ਦਿਨ ਦਾ ਹੀ ਹੁੰਦਾ ਕਿਉਂਕ ਬਾਅਦ
ਚੌਵੀ ਘੰਟੇ ਪਤਾ ਲੱਗਦਾ ਮਤਲਬ
ਚਲੋ ਮਜਾ ਮੁਜਾ ਹੀ ਨਵਾ ਲਈਏ ਨਾਲੇ ਮੈਂ ਪਾਲੇ ਨੂੰ ਕਹਿਣਾ ਹੁਣ ਤੂੰ ਆਪ ਵੀ ਨਾ ਲਿਆ ਕਰ ਤੇ ਪਾਲਾ ਮੈਨੂੰ ਚੱਕਰ ਗਿਆ ਇੱਕ
ਇਹਨੂੰ ਪਾਲੇ ਨੂੰ ਪਤਾ ਕਿਹੜੀ ਇਹਨੂੰ ਮੱਝ ਨਾ ਦਿਆ ਕਰੋ ਪਾਲੇ ਨੂੰ ਮੈਂ ਤੁਹਾਨੂੰ ਦੱਸਣਾ ਇਹਨੂੰ ਦਿਆ ਕਰੋ ਗਾਂ ਜਿਹੜੀ ਜਿਹੜੀ ਗਾਂ ਮਤਲਬ ਸਭ ਤੋਂ ਐਂਡ ਤੇ ਗਿੱਲੇ ਵਾਲੇ ਪਾਸੇ ਨੀ ਬਹਿੰਦੀ ਹੁੰਦੀ ਉਹ ਦਿਆ ਕਰੋ ਹਫਤੇ ਬਾਅਦ ਨਵਾਉਣ ਨੂੰ ਕਿਉਂਕਿ ਉਹ ਤੁਹਾਨੂੰ ਪਤਾ ਜਿਹੜੀ ਮੈਨੂੰ ਪਤਾ ਗਾਵਾਂ ਦੇ ਜਿਹੜੇ ਜਦੋਂ ਗੋਹਾ ਚਿੰਬੜ ਜਾਂਦਾ ਹੈ ਨਾ ਉਹਦੇ ਸਾਈਡਾਂ ਤੇ
ਨਹੀਂ ਜਿਹੜੇ ਗਾਵਾਂ ਨਾਲੋਂ ਜਿਹੜੀਆਂ ਮੱਝਾਂ ਨਾ ਉਹ ਗਾਂ ਦੇ ਲੜ ਕੇ ਬਾਹਲਾ ਖੁਸ਼ ਹੁੰਦੀਆਂ ਗਾਂ ਹਲੇ ਫੇਰ ਵੀ ਠੀਕ ਨੀ ਸੀ ਮੱਝਾਂ ਫਿਰ ਲੜਦੀਆਂ
ਲੱਗਦਾ ਨਾ ਉਹਦੇ ਗਾਂ ਦੇ ਵਾਲ ਹੁੰਦੇ ਨਾ ਤਾਂ ਉਹ ਸੁੱਕ ਜਾਂਦਾ
ਹਾਂ ਇਹ ਤੇਰੀ ਗੱਲ ਠੀਕ ਆ ਵੀ ਮੱਝ ਦੇ ਮੱਝ ਦੇ
ਚੀਕੜੀ ਮਿੱਟੀ
ਹਾਂ
ਮੱਝ ਵੀ ਛੱਪੜ ਚ ਮਤਲਬ ਵਧੀਆ ਲੇਟਣੀ ਵਾਲੇ ਛੱਪੜ ਚ ਬੈਠੀ ਹੋਵੇ ਨਾ ਤੇ ਮੱਝ ਵੀ ਨਵਾਣੀ ਬੜੀ ਔਖੀ ਹੁੰਦੀ ਹੈ ਪਰ ਇਹ ਹੁੰਦਾ ਕਿ ਮੱਝ ਨੂੰ ਪਹਿਲਾਂ ਗਿੱਲਾ ਕਰਕੇ ਛੱਡ ਦੋ ਜਦ ਤੱਕ 10 ਮੱਝਾਂ ਨੇ ਪਾਣੀ ਪਾਇਆ ਜਦ ਤੱਕ ਹੌਲੀ ਹੌਲੀ ਦੂਜੀ ਤੀਜੀ ਵਾਰ ਜਦੋਂ ਮਲਦੇ ਹੋ ਮੱਝ ਤੇ ਉਹ ਮਿੱਟੀ ਉਹਦੀ ਪੋਲੀ ਹੋ ਜਾਂਦੀ ਹੈ।
ਹਾਂ ਇਹ ਵੀ ਗੱਲ ਤੇਰੀ ਠੀਕ ਹੈ ਏਦਾਂ ਹੀ ਆ ਵੀ ਜੇ ਗਾਂ ਇਹਨੂੰ ਫੜਾਈ ਹੋਵੇ ਤੇ ਇਹਨੂੰ ਦਿੱਤਾ ਹੋਵੇ ਬੁਰਸ਼ ਨਾ ਇਹਨੂੰ ਪਤਾ ਹੀ ਆਵੇ ਲਗਭਗ ਉਹਦਾ ਤੇ ਗਾਵਾਂ ਮੱਝਾਂ ਨਵਾਉਣੀਆਂ ਚਾਹੀਦੀਆਂ ਭਰਾਵਾਂ ਹੀ ਦੇਣੀ
ਆਇਆ ਉਹਨੂੰ ਕੀ ਕਹਿੰਦੇ ਆ ਜਿਹੜਾ ਆਪਾਂ ਲੋਹੇ ਦਾ ਫੜ ਕੇ ਨਵਾਉਂਦੇ ਸੀ ਖੁਰਚਣਾ ਕਹਿੰਦੇ ਸੀ ਕੀ
ਕਹਿੰਦੇ ਜਿਹੜਾ ਇਹ ਬੁਰਸ਼ ਜਿਹਾ ਨਾ ਧੋਈਦੀਆਂ ਇਹ ਝਾਵਾਂ ਕਹਿੰਦੇ ਇਹਨੂੰ ਝਾਵਾਂ
ਝਾਵਾਂ ਲੋਹੇ ਦਾ ਹੁੰਦਾ
ਉਹ ਬਾਲਾ ਫਿੱਟ ਪਈਆਂ ਤੇਰੀ ਗੱਲ ਹੁਣ ਮੈਂ ਤੈਨੂੰ ਕਹਿਣਾ ਹੁੰਦਾ ਵੀ ਸੱਜਣਾ ਪਹੂ ਨਵਾਲਾ ਤੇ ਸੇਵਾ ਹੀ ਆ ਇਹ ਰੱਬ ਦੇ ਦਰਗਾਹ ਦੇ ਕਿਉਂਕਿ ਜਾਨਵਰਾਂ ਨੇ ਕਿਤੇ ਬੋਲ ਕੇ ਕਹਿਣਾ ਇਹ ਤੇ ਜਦੋਂ ਬੇਜਵਾਨਾਂ ਨੂੰ ਦੇਖੋ ਕਦੇ ਜਿਹਨਾਂ ਨੂੰ ਜਵਾਨ ਨਹੀਂ ਉਹਨਾਂ ਨੂੰ ਜੇ ਥੋੜੀ ਬਹੁਤੀ ਖੁਸ਼ੀ ਮਿਲਦੀ ਆ ਤੇ ਅਗਲੇ ਡਿੰਗ ਕੇ ਕਹਿੰਦੇ ਆ ਜਾ ਪੈ ਜਾ ਫੁੜਕੂ ਦਾ ਉਹ ਮਾਂ ਮਾਂ ਕਰਦੇ ਆ
ਜੀ ਬਿਲਕੁਲ ਮੈਨੂੰ ਆਪਾਂ ਨੂੰ ਫੀਲ ਹੁੰਦਾ ਕਿ ਇੱਥੇ ਜਿਹੜੇ ਸਾਡੇ ਨਾ ਮੁਲਕਾਂ ਚ ਜਾਨਵਰ ਨੂੰ ਬੰਨਦੇ ਬਹੁਤ ਘੱਟ ਨੇ ਉਹਨੂੰ ਹਮੇਸ਼ਾ ਹੀ ਪਾਣੀ ਦਾ ਐਕਸੈਸ ਜਾਂ ਖਾਣ ਦਾ ਐਕਸੈਸ ਉਹਦੇ ਕੋਲ ਹੁੰਦਾ ਆ ਤੇ ਆਪਣੇ ਇੰਡੀਆ ਚ ਦੇਖ ਲੋ ਵੀ ਜੇ ਕਦੀ ਮਾਲਕ ਲੇਟ ਹੋ ਜਾਏ ਜਾਂ ਕਿਤੇ ਵਿਆਹ ਤੇ ਚੱਲ ਜਾਓ ਸ਼ਾਮ ਤੱਕ ਜਿਹੜਾ ਮੱਝਾਂ ਨੂੰ ਜਿੱਦਾਂ ਪੱਠੇ ਪਾ ਕੇ ਜਾਈਦੀ ਸੀ 10-12 ਵਜੇ ਤੱਕ ਤੇ ਕਈ ਵਾਰ 4-5 ਵਜਣ ਤੇ ਕਈ ਤਾਂ ਕਿੱਲੇ ਤੜਾ ਕੇ ਜਿਹੜੀ ਰਾਤ ਦੀ ਵਾਰੀ ਦੇ ਪੱਠੇ ਹੁੰਦੇ ਸੀ ਉਹ ਵੀ ਖਾ ਜਾਂਦੇ ਸੀ ਤੇ ਨਾਲੇ ਲੱਗਦੀ ਤਾਂ ਪੇ ਸੀ ਸਾਰਿਆਂ ਨੂੰ ਹਨਾ ਤੇ ਫਿਰ ਆ ਕੇ ਇਹਨਾਂ ਨੂੰ ਪਾਣੀ ਡਾਹਣਾ ਤੇ ਫਿਰ ਚੋਣੀ ਆ
ਮੱਝਾਂ ਗਾਵਾਂ ਕੇ ਰੱਖਦੇ ਇਧਰ ਆਲੇ ਦੁਆਲੇ
ਸਾਡੇ ਆਲੇ ਦੁਆਲੇ ਰੱਖੀਆਂ ਹੁੰਦੀਆਂ ਨੇ ਉਹ ਕੀ ਕਰਦੇ ਆ ਕਿ ਸਾਡਾ ਗੁਆਂਢੀ ਹੈਗਾ ਇੱਕ ਦੂਰ ਤੋਂ ਪਿਆ ਸੀ ਉਹ ਲਿਆਂਦਾ ਸੀ ਦੋ ਸਾਲ ਮੱਛਾ ਰੱਖਦਾ ਸੀ ਬਾਅਦ ਚ ਉਹਨੀ ਵੱਢ ਕੇ ਫ੍ਰੀਜ਼ਰ ਚ ਪੈਕ ਕਰ ਲੈਂਦਾ ਸੀ ਫਿਰ ਨਵਾਂ ਲਿਆਂਦਾ ਸੀ ਮੈਂ ਕਿਹਾ ਤੂੰ ਲਿਆਂਦਾ ਕਿਉਂ ਕਹਿੰਦਾ ਇੱਕ ਤਾਂ ਮੈਨੂੰ ਘਾਹ ਵੀ ਕੱਟਣਾ ਪੈਂਦਾ ਪਿੱਛੇ
ਜਿਹੜੀ
ਕਹਿੰਦਾ 2 ਵੀਘੇ ਥਾਂ ਆ ਤੇ ਕਹਿੰਦਾ ਵੀ ਇਹ 2 ਵੀਘੇ ਚ ਇਹਨੂੰ ਇੰਨਾ ਫਾ ਵੀ ਇੱਕੋ ਹੀ ਗਾਂ ਰਹਿ ਸਕਦੀ ਇੱਥੇ ਤੇ ਕਹਿੰਦਾ ਵੀ ਨਾ ਮੈਨੂੰ ਗਾਰਡਨਿੰਗ ਕਰਨੀ ਪੈਂਦੀ ਹੈਗੀ ਘਾਹ ਪੂਰਾ ਰੱਖਦੀ ਹੈ ਤੇ ਨਾਲੇ ਦੂਜੀ ਗੱਲ ਕਹਿੰਦਾ ਵੀ ਇਹਨੂੰ ਜਦੋਂ ਵੱਛਾ ਜਾ ਜਦੋਂ ਲਿਆਈ ਦਾ ਜਦੋਂ 2 ਸਾਲ ਕੇ ਦਾ ਹੋ ਜਾਂਦਾ ਵਧੀਆ 2 ਸਾਲ ਦਾ ਤੇ ਉਹਦਾ ਕਹਿੰਦਾ ਵੀ ਵਧੀਆ ਮੀਟ ਕਹਿੰਦਾ ਪੂਰਾ ਸਾਲ ਖਾਈਦਾ
ਖਾਣ ਪੀਣ ਵੀ ਲੈਦਾ ਆਪਣੇ ਨਾਲ ਰਹਿਣ ਸਹਿਣ ਵੀ ਲੈਦਾ ਆਪਣੇ ਨਾਲ ਆਪਾਂ ਥੋੜੇ ਜੇ ਹੋਰ ਹਿਸਾਬ ਨਾਲ ਚੱਲਦੇ ਇਹ ਥੋੜਾ ਜਿਹਾ ਹੋਰ ਹਿਸਾਬ ਨਾਲ ਚੱਲਦੇ ਚਲੋ ਆਪਣੀ ਜ਼ਿੰਦਗੀ ਇਹਨਾਂ ਦੀ ਸਹੀ ਚੱਲਦਾ ਜੀ
ਤੇ ਹੋਰ ਭਾਜੀ ਤੇ ਅੱਜ ਗੀਤ ਕਿਹੜਾ ਸੁਣਾਈ ਨਰਿੰਦਰ ਭਾਜੀ
ਗੀਤ ਭਾਜੀ ਤੁਸੀਂ ਵੈਸੇ ਸੁਣਾ ਤਾ ਵਧੀਆ ਇੱਕ ਹੋਰ ਮੈਨੂੰ ਇਹ ਸੀ ਅੱਜ ਥੋੜਾ ਮੋਟੀਵੇਸ਼ਨਲ ਦਾ ਗੀਤ ਸੁਣਾ ਦਿੰਦੇ ਥੋੜਾ ਜਿਹਾ ਬਸ ਗੀਤ ਭਾਜੀ ਨੇ ਵਧੀਆ ਲਾਤਾ ਆਪਣੇ ਜਮਲੇ ਜੱਟ ਦਾ
ਲਾਲਚੰਦ ਜਮਲੇ ਜੱਟ ਦੇ ਮੈਨੂੰ ਪਤਾ ਤੁਹਾਨੂੰ ਵੀ ਪਸੰਦ ਨੇ ਤੇ ਉਧਰ ਨਰਿੰਦਰ ਭਾਜੀ ਹੋਰਾਂ ਨੂੰ ਵੀ ਪਸੰਦ ਨੇ
ਗੀਤ ਤਾਇਆ ਜੀ ਭਾਜੀ ਉਹ ਚ ਹੈ ਹੀ ਸੱਚਾਈ ਦੇਖ ਲੋ ਉਹ ਕਹਿੰਦਾ ਵੀ ਜਿਹੜੇ ਮਾਂ ਨੂੰ ਤਾਂਦੇ ਆ ਮਾਵਾਂ ਕਹਿੰਦੀ ਹੁੰਦੀ ਨੇ ਕਈ ਵਾਰ ਜੇ ਤੂੰ ਮੈਨੂੰ ਤਾਨਾ ਰੱਬ ਮਤਲਬ ਮਾਂ ਦਿੰਦੀ ਤਾਂ ਹੁੰਦੀ ਆ ਕਈ ਵਾਰ ਮਤਲਬ ਕਹਿ ਲੋ ਗੁੱਸੇ ਚ ਆ ਕੇ ਤੂੰ ਮੈਨੂੰ ਤਾਣਿਆ ਤੇਰੀ ਔਲਾਦ ਨੂੰ ਏਦਾਂ ਹੀ ਤਾਣਿਆ ਪਰ ਉਹ ਹੁੰਦਾ ਮਤਲਬ ਉੱਤੋਂ ਉੱਤੋਂ ਹੀ ਹੁੰਦਾ ਬਾਅਦ ਚ ਫਿਰ ਕਹਿੰਦੀ ਹੈ ਕਿ ਪਰ ਮਾਂ ਮਾਫ਼ੀ ਵੀ ਨੀ ਮੰਗਦੀ ਮਾਂ ਨੂੰ ਨੀ ਹੁੰਦਾ ਵੀ ਭਾਵੇਂ ਨੇ ਗਾਲ ਵੀ ਕੱਢਦੀ ਸੀ ਉਹਦੀ ਗਾਲ ਕਿਹੜਾ ਲੱਗਣੀ ਹੈ ਪਰ ਉਹ
ਦੇਖੋ ਮਾਂ ਦੀ ਗੱਲ ਤੇ ਉਹ ਸੱਚੀ ਆ ਵੀ ਜੋ ਆਪਾਂ ਕਰਨੇ ਆ ਤੇ ਉਹ ਭਰਨੇ ਵੀ ਆ ਉਹਦੇ ਚ ਕੋਈ ਜ਼ੋਰ ਵਾਲੀ ਗੱਲ ਨੀ ਜੇ ਹੁਣ ਮਾਂ ਪਿਓ ਆਪਾਂ ਤੰਗ ਕਰਨੇ ਆ ਤੇ ਮਗਰੋਂ ਔਲਾਦ ਆਪਣੀ ਵੀ ਜੋ ਤੰਗ ਕਰਦੀ ਤੇ ਫਿਰ ਰੱਬ ਉਹ ਵਿਖਾਉਂਦਾ ਹੁੰਦਾ ਪੁੱਤ ਹੁਣ ਤੁਸੀਂ ਮਹਿਸੂਸ ਕਰੋ ਕਿ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਬੰਦੇ ਦਾ ਉਹਦਾ ਮਾਂ ਪਿਓ ਕਿਤੇ ਬਾਦਵਾਵਾਂ ਤੇ ਕਦੇ ਬੱਚੇ ਲਈ ਮੰਗਦਾ ਹੀ ਨਹੀਂ ਪਰ ਫੇਰ ਵੀ ਜੋ ਆਪਾਂ ਕਰਨੇ ਆ ਨਾ ਉਹ ਹੋਣਾ ਸਾਡੇ ਨਾਲ ਉਹ ਹੋਈ ਆ
ਬਿਲਕੁਲ ਤਾਇਆ ਜੀ ਮੈਂ ਤੁਹਾਨੂੰ ਦੱਸਦਾ ਵੀ ਚਲੋ ਬੱਚੇ ਪਾਲਣੇ ਹੁੰਦੇ ਆ ਔਖੇ ਬਹੁਤ ਔਖੇ ਆ ਫਿਰ ਤਾਜ ਨੂੰ ਹੁਣ ਪਤਾ ਇਹਨਾਂ ਨੂੰ ਮਾਰਦਾ ਪਤਕਾਰੀਆਂ ਦਾਲ ਵਾਲੀ ਕੋਲੀਆਂ ਹਨਾ ਭਾਜੀ ਪਰ ਭਾਜੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਮੇਰੀਆਂ ਘਰੇ ਜਦੋਂ ਮੈਂ ਹੁੰਦਾ ਜਿਹੜੀਆਂ ਮੇਰੀਆਂ ਬੇਟੀਆਂ ਨੇ ਨਾ ਕੁਦਰਤ ਜਿਹੜੀ ਆ ਹੁਣ 4 ਸਾਲ ਦੀ ਹੋ ਜਾਂਦਾ ਅਗਲੇ ਮਹੀਨੇ ਪਤਾ ਨੀ ਕਿੰਨਾ ਕੇ ਪਿਆਰ ਇਹਨਾਂ ਦੇ ਦਿਲ ਚ ਰੱਬ ਨੇ ਪਤਾ ਨੀ ਕਿੱਥੋਂ ਇਹਨਾਂ ਨੂੰ ਟੈਕਟ ਆਂਦਾ ਭਾਜੀ ਉਹ ਮਿੰਟ ਚ ਹਰ 5-10 ਮਿੰਟ ਬਾਅਦ ਆਊਗੀ ਤੇ ਮੈਨੂੰ ਦਸਤੀ ਪਾ ਦੂਗੀ ਭਾਵੇਂ ਉਹਨੂੰ ਕੋਈ ਚੀਜ਼ ਹੀ ਲੈਣੀ ਆ ਪਰ ਸਾਰਾ ਦਿਨ ਪਾਰੀਆਂ ਕਰ ਕਰਕੇ ਤੇ ਇੰਨੀ ਜ਼ੋਰ ਦੇ ਨਾਲ ਗਲਾਂ ਵਿੱਚ ਲੈਂਦੀ ਹੈ ਨਾ ਗਰਦਨ ਨੂੰ ਜਾਂ ਸਿਰ ਨੂੰ ਘੁੱਟਦੀ ਆ ਤੇ ਉਹ ਪਤਾ ਹੀ ਨੀ ਲੱਗਦਾ ਕਿ ਸਾਰਾ ਦਿਨ ਚ ਕਹਿ ਲੋ ਕਿ ਇੱਕ ਇਹ ਲੱਗਦਾ ਕਿ ਯਾਰ ਵੀ ਇੱਕ ਪਰਮਾ ਜਿਹੜਾ ਹੈ ਨਾ
ਐਨਰਜੀ ਪੋਜ਼ਿਟਿਵ ਮਿਲਦੀ ਰਹਿੰਦੀ ਹੈ ਨਾ ਨਿਆਣਾ ਸਮਝਦੀ ਤੇ ਉਹਨਾਂ ਗੱਲਾਂ ਵੀ ਕਰਦੀ ਆ ਓਹਦੇ ਲੀੜੇ ਵੀ ਪਾਉਂਦੀ ਆ ਓਹਦੇ ਵਾਲ ਵੀ ਪਾਉਂਦੀ ਆ ਇਹ ਮਮਤਾ ਜਿਹੜੀ ਆ ਨਾ ਇਹ ਔਰਤ ਦੇ ਵਿਚ ਪਹਿਲਾਂ ਤੋਂ ਭਰ ਦਿੱਤੀ ਜਾਂਦੀ ਆ ਵੇਖ ਲੋ ਵੀ ਨਹੀਂ ਤੇ ਨਿਗੇ ਜਾ ਮੁੰਡੇ ਗੁੱਡੀ ਨੂੰ ਫੜ ਕੇ ਕਦੇ ਉਹਦੀ ਧੌਣ ਤੋੜ ਦਿੰਦੇ ਕਦੇ ਉਹ ਬਾਹਾਂ ਕੱਢ ਦਿੰਦੇ ਕਦੇ ਉਹਦੀਆਂ ਲੱਤਾਂ ਕਦੇ ਉਹਨੂੰ ਕੁਖ ਕਰ ਦਿੰਦੇ ਹੁਣ ਉਹੋ ਹੀ ਵੇਖੋ ਵੀ ਮੁੰਡਿਆਂ ਦੇ ਵਿੱਚ ਕਿਵੇਂ ਦਾ ਤੇ ਜਿਹੜੀ ਉਹ ਕੁੜੀ ਆ ਉਹਦੇ ਵਾਲ ਵਾਹ ਕਦੇ ਉਹਨਾਂ ਗੱਲਾਂ ਕਰ ਤੂੰ ਕਦੇ ਕੀ ਖਾਣਾ ਉਹਦੇ ਲਈ ਚਾਹ ਬਣਾ ਇੱਥੇ ਦਾ ਤਾਂ ਪਤਾ ਨੀ ਇੱਥੇ ਤੇ ਨਿੱਕੇ ਨਿੱਕੇ
ਮਿਲਦੇ ਤਾਇਆ ਜਿਹੜੇ ਸਹੀ ਗੱਲ ਆ ਉਹ ਤਾਂ ਹੁਣ 2 ਬੱਚੇ ਹੁੰਦੇ ਕੰਜਾਂ ਦੇ ਪਰ ਜਿਨ੍ਹਾਂ ਦੇ ਜਿਹੜਾ ਧੀ ਵਾਲਾ ਵਰਦਾਨ ਹੈ ਨਾ ਇਹ ਰੱਬ ਵਾਕਈ ਕਿਸਮਤ ਵਾਲੇ ਨੂੰ ਦਿੰਦਾ ਆ ਤੇ ਇਹਨਾਂ ਦੇ ਮਤਲਬ ਮੁੰਡੇ ਜਿੱਥੇ ਹੈਗੇ ਨੇ ਮੈਂ ਦੇਖਿਆ ਵਿਚਾਰੇ ਉਹ ਮਾਵਾਂ ਅੱਗੇ ਮੁੰਡੇ ਜਵਾਨ ਹੋ ਜਾਂਦੇ ਨੇ 20-20 ਸਾਲ ਦੇ ਤੇ ਮਾਵਾਂ ਵਿਚਾਰੀਆਂ ਦਾ ਬੁਰਾ ਹਾਲ ਹੈ ਘਰੇ ਵੀ ਗੰਦ ਪਿਆ ਹੁੰਦਾ ਹੁਣ ਛੋਟੀ ਛੋਟੀ ਨੂੰ ਪਤਾ ਇਹਨਾਂ ਨੂੰ ਸਫਾਈ ਕਰਦੇ ਗਲਾਸ ਤੱਕ ਰੱਖਦੇ ਮਤਲਬ ਸਭ ਤੋਂ ਵੱਡੀ ਗੱਲ ਹੈ ਭਾਜੀ ਕਿ ਇੱਕ ਔਰਤ ਚਾਹੇ ਹੁਣੇ ਬੱਚਿਆਂ ਨੇ ਹਨਾ, ਇਹਨਾਂ ਦੇ ਵਿੱਚ ਉਹ ਗੁਣ ਰੱਬ ਨੇ ਸ਼ੁਰੂ ਤੋਂ ਹੀ ਪਾ ਦਿੱਤੇ ਆ ਕਿ ਸੂਦ ਕਰਨਾ, ਦੂਸਰੇ ਨੂੰ ਕਿੱਦਾਂ ਕਾਮ ਕਰਨਾ ਆ, ਗੁੱਸਾ ਆਇਆ ਹੋਵੇ ਤਾਂ ਵੀ ਇਹਨਾਂ ਨੇ ਇਹਨਾਂ ਦੇ ਪਿਆਰ ਦੇ ਨਾਲ ਚਿਮੜ ਜਾਣਾ, ਲੱਤ ਫੜ ਲੂਗੀ ਮੇਰੀ, ਲੱਤ ਦੇ ਨਾਲ ਚਿਮੜ ਜੂਗੀ ਵੀ ਹਾਂ, ਸਿਰਫ ਪਤਾ ਨੀ ਰੱਬ ਨੇ ਇਹਨਾਂ ਨੇ ਕਿੱਥੋਂ ਦਿੱਤਾ ਇਹ।
ਇਹ ਗੁਣੀ ਆ ਮਹਾਰਾਜ ਨੇ ਜਿਹੜੇ, ਦੇਖੋ ਬੰਦੇ ਨੂੰ ਜਿਹੜੇ ਲਹਿਦਾ ਗਾਉਣਾ ਔਰਤ ਨੂੰ ਲਹਿਦਾ, ਕੁਦਰਤ ਨੇ ਕੋਈ ਐਸਾ ਭੇਦ ਭਾਵ ਨਹੀਂ ਦਿੱਤਾ। ਇਹ ਕਈ ਵਾਰ ਆਪਣੇ ਔਰਤਾਂ ਕਹਿ ਵੀ ਦਿੰਦੀਆਂ ਵੀ ਬੰਦਿਆਂ ਨੂੰ ਮੌਜ ਆ, ਜਿੱਥੇ ਮਰਜ਼ੀ ਜਾਓ ਆਓ, ਕੋਈ ਪੁੱਛਦਾ ਨਹੀਂ, ਕੋਈ ਦੱਸਦਾ ਨਹੀਂ, ਕੋਈ ਫਿਲਮ ਵੇਖਣ ਜਾਵੇ, ਕੋਈ ਹਨੇਰੇ ਆਵੇ, ਕੋਈ ਸਵੇਰੇ ਆਵੇ, ਯਾਨੀ ਵੀ ਔਰਤ ਨੂੰ ਕਈ ਵਾਰ ਲੱਗਦਾ ਵੀ ਕੁਦਰਤ ਨੇ ਸਾਨੂੰ ਜਿਹੜਾ ਇੰਨੀ ਆਜ਼ਾਦੀ ਜਾਂ ਇੰਨੀ ਮਤਲਬ ਬੇਪਰਵਾਹੀ ਨਹੀਂ ਮਿਲੀ, ਪਰ ਜੇ ਉਹ ਆਪਣੇ ਅੰਦਰ ਝਾਤ ਮਾਰੇ ਤਾਂ ਉਹਦੇ ਚ ਜਿਹੜੇ ਗੁਣ ਆ ਉਹ ਹੈਗੇ ਆ ਮਾਨਸਿਕ ਤੌਰ ਤੇ ਬਹੁਤ ਵੱਡੇ, ਜਿਹੜੀ ਕਿ ਮਹਿਲਾ ਦਾ ਬੰਦੇ ਨੂੰ ਤਾਂ ਕਈ ਸਾਲ ਤਪੱਸਿਆ ਕਰੇ ਤੇ ਫੇਰ ਕਿਤੇ ਆਉਂਦੇ ਆ।
ਸਹੀ ਗੱਲ ਹੁੰਦੀ, ਇਮੋਸ਼ਨ ਬੰਦੇ ਦੇ ਵੀ ਹੁੰਦੇ ਆ, ਅੱਜ ਕੱਲ ਜਿੱਦਾਂ ਲੇਡੀਜ਼ ਨੂੰ ਚਲਦੀ ਆ ਨਾ ਵੀ ਲੇਡੀਜ਼ ਜਿਹੜੀ ਹਮਦਰਦੀ ਦਾ ਪਾਰਟਨਰ ਆ, ਪਰ ਬੰਦਾ ਵੀ ਕਈ ਆਪਾਂ ਪੋਸਟ ਜਾਂ ਲੇਖ ਪੜ੍ਹਦੇ ਆ, ਬੰਦੇ ਦੀ ਵੀ ਮੈਂਟਲ ਹੈਲਥ ਜ਼ਰੂਰੀ ਆ, ਵੈਲਬੀਂਗ ਜ਼ਰੂਰੀ ਆ, ਉਹਦੀ ਵੀ ਲੋੜ ਹੁੰਦੀ ਆ ਗੱਲਬਾਤ ਕਰਨ ਦੀ। ਤੇ ਬਾਕੀ ਤਾਂ ਜੀ ਅੱਜ ਦਾ ਟੋਪਿਕ ਹੁਣ ਆਪਾਂ
ਹੇਖੋ ਸਾਹਿਬ ਤਾਂ ਨੀ, ਆਪਣੇ ਭੰਗੂ ਸਾਹਿਬ ਜਰੂਰ ਹੈਗੇ ਆ, ਉਹਨਾਂ ਦੀ ਡਿਊਟੀ
ਆਪਣੇ
ਅੱਜ ਫਿਰ ਗਾਣਾ ਕਿਹੜਾ, ਕੋਈ ਮੋਟੀਵੇਸ਼ਨ
ਮੋਟੀਵੇਸ਼ਨ ਲਾ ਦੋ
ਤੁਸੀਂ, ਗੱਲਾਂ ਸਾਡੀਆਂ ਤੇ ਸਹਿ ਸਫਾਈ ਲਾਲੀਆਂ ਦੀ ਅਮਲੇ ਜੜਦਾ ਲਹਿਦਾ ਹੀ ਲਹਿਦਾ ਹੀ ਸੁਣੋ ਨੇ ਫਿਰ ਲੈ ਬਾਈ ਅਮਲ ਗੀਤ ਕੋਈ ਲਹਿਦਾ ਹੀ ਆ ਗੀਤ ਸੁਣਾ ਇਹਨੂੰ ਗੱਭਰੂ ਨੂੰ ਬਾਈ। ਥੈਂਕ ਯੂ ਬਾਜੀ ਨਰਿੰਦਰ ਬਾਜੀ, ਥੈਂਕ ਯੂ ਵੈਰੀ ਮਚ। ਤੇ ਲਓ ਜੀ ਨਰਿੰਦਰ ਭਾਜੀ ਹੋਰੀ ਜਿਨ੍ਹਾਂ ਨੇ ਆਪਣੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਈ ਪ੍ਰੋਗਰਾਮ ਦੇ ਵਿਚ ਟੈਲੀਫੋਨ ਕਰਕੇ, ਤੇ ਪਿਆਰੇ ਦੋਸਤੋ ਤੁਸੀਂ ਵੀ ਟੈਲੀਫੋਨ ਕਰ ਸਕਦੇ ਹੋ। ਟੈਲੀਫੋਨ ਨੰਬਰ ਤੁਹਾਨੂੰ ਜਿਹੜੀ ਹਰਮਨ ਰੇਡੀਓ ਦੀ ਅਫੀਸ਼ੀਅਲ ਐਪਲੀਕੇਸ਼ਨ ਹੈ ਇਹਦੇ ਵਿੱਚ ਜਾ ਕੇ ਤੇ ਆਪਣੇ ਲੋਕਲ ਨੰਬਰ ਸਾਡੇ ਪਏ ਨੇ, ਤੁਸੀਂ ਉੱਥੇ ਜਾ ਕੇ ਡਾਇਲ ਕਰ ਸਕਦੇ ਹੋ ਆਪਣੇ ਲੋਕਲ ਨੰਬਰਾਂ ਨੂੰ, ਜਾਂ ਵੈਬਸਾਈਟ ਤੇ ਵੀ ਸਾਡੇ ਨੰਬਰ ਪਏ ਨੇ ਤੇ ਤੁਸੀਂ www.harmanradio.com ਤੇ ਜਾ ਕੇ ਤੁਸੀਂ ਲੋਕਲ ਨੰਬਰਾਂ ਤੇ ਵੀ ਕਾਲ ਜਿਹੜੀ ਉਹ ਕਰ ਸਕਦੇ ਹੋ। ਆਹ ਤੇ ਕਾਲ ਤੇ ਕਰ ਹੀ ਲੈਣੀ ਆ, ਉਹਦਾ ਟਾਈਮ ਲੱਗਾ ਤੇ ਉਹ ਗੱਲ ਛੱਡਾ। ਸਿਨੇਵੇਂ ਪੜ ਆ, ਸਿਨੇਵੇਂ ਪੜ ਮੇਰਾ ਪੁੱਤ ਤਾਂ ਪਹਿਲਾਂ ਸਿਨੇ, ਤੇ ਬਾਕੀ ਜਿਹੜੇ ਆ ਉਹ ਆਪਾਂ ਫਿਰ ਗੱਲਾਂ ਕਰਨੀਆਂ। ਉਹ ਲਤਾ ਜੀ ਸਨੇਹੇ ਆਪਣੇ ਪ੍ਰੇਮ ਕੁਮਾਰ ਭਾਜੀ ਹੋਰੀ ਵੀ ਪਹੁੰਚੇ ਨੇ, ਦੋਸਤੋ ਪਹਿਲਾਂ ਗੁਰਵਿੰਦਰ ਭਾਜੀ ਹੋਰੀ ਆਪਾਂ ਨੂੰ ਸਭ ਤੋਂ ਪਹਿਲਾਂ ਸੁਨੇਹਾ ਭੇਜ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਉਹ ਬਲਾ ਬਲਾ ਗੁਰਵਿੰਦਰਾ ਗੁਰਵਿੰਦਰਾ ਲੈ ਆਈ ਵੇ, ਇੱਕ ਗੁਰਵਿੰਦਰਾ ਤੇ ਇੱਕ ਨਰਿੰਦਰਾ, ਇਹ ਦੋਵੇਂ ਕੋਈ ਲੱਗਦੇ ਆ ਕਿ ਮਾਸੀ ਪੁੱਤ ਭਰਾ ਹੁੰਦੇ ਆ। ਕਹਿੰਦੇ ਨੇ ਪਹੁੰਚਣ ਤੋਂ ਪਹਿਲਾਂ ਸਰੋਤੇ ਹਾਜ਼ਰ ਆ ਜੀ, ਸ਼ਾਬਾਸ਼ੇ ਬਈ ਸ਼ਾਬਾਸ਼ੇ, ਸਾਨੂੰ ਮਾਣ ਹੀ ਇਸ ਗੱਲ ਦਾ, ਹੋਰ ਸਾਨੂੰ ਨਾ ਕਿਸੇ ਜ਼ਮੀਨ ਦੇ ਮਾਣ, ਨਾ ਕੋਈ ਹੁਸਨ ਦੇ ਮਾਣ, ਨਾ ਕੋਈ ਪੈਸੇ ਦੇ ਮਾਣ, ਨਾ ਸਾਨੂੰ ਕਿਸੇ ਹੋਰ ਚੀਜ਼ ਦੇ ਮਾਣ, ਮਾਣ ਸਾਨੂੰ ਹੈ ਤੁਹਾਡੇ ਤੇ, ਹੋਰ ਕਰਦੇ ਆ ਕਹਿੰਦਾ ਹੁਸਨ ਤੇ ਹੈ ਤੁਹਾਨੂੰ, ਹੁਸਨ ਤੇ ਸੀ ਪਹਿਲੀਆਂ ਜੇ ਮੈਂ ਤੈਨੂੰ ਕਹਿੰਦਾ ਫੋਟੋਆਂ ਵਿਖਾ ਦਾ ਤਾਂ ਤੂੰ ਛਦਾਈ ਹੋਇਆ ਫਰਨਾ ਦੇਵ ਨੰਦ ਨਾਲ ਟੌਰ ਸੀ, ਇੱਕ ਵਾਰ ਮੰਗਵਾ ਮੈਂ ਕੋਟ ਪਾ ਲਿਆ ਇਹਦਾ ਦੂਸਰੇ ਦਾ ਨਾਜਰ ਦਾ, ਕਾਲਾ ਕੋਟ ਦੀ ਚਿੱਟੇ ਜਿਹੜੀ ਆ ਵਾ 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 ਝੱਗਾ ਝੱਗਾ ਨੀ ਬਲੈਂਡ ਛੱਡਿਆ ਕਾਲਾ ਝੱਗਾ, ਕਾਲੇ ਕੋਟ ਨਾਲ ਕਾਲਾ ਝੱਗਾ ਕਿਉਂ ਦੰਦੀਆਂ ਵਾਲਾ, ਤੇ ਲਾਲ ਟਾਈ ਤੇ ਕਾਲੀ ਪਿੰਡ ਤੇ ਕਾਲੇ ਜੁੱਤੇ ਤੇ ਕਾਲੇ ਵਾਲ ਆ। ਹੁਣ ਤੇ ਉਹਦੀ ਗੱਲ ਸੁਣੋ, ਸੂਫੀ ਬੰਦੇ ਦੀ ਗੱਲ ਸੁਣੋ ਸਾਜ ਸ਼ਾਹ ਜੀ, ਉਹਦਾ ਕਾਲੇ ਵਾਲ ਮੁਸਾਫਰ ਹੋਏ ਤੇ ਚਿੱਟਿਆਂ ਡੇਰੇ ਲਾਏ, ਹੁਣ ਤੇ ਕਾਲਿਆਂ ਦੇ ਤਾਂ ਮੁਸਾਫਰ ਬਣ ਗਏ ਤੇ ਡੇਰੇ ਚਿੱਟਿਆਂ ਲਾਏ, ਤੇ ਉਹ ਕਾਲੇ ਵਾਲ ਕਾਲੀਆਂ ਅੱਖਾਂ ਤੇ ਮੂੰਹ ਸਿਰ ਕਾਲਾ ਮੂੰਹ ਦੇ ਨੀਲੇ ਪੈਸੇ ਇਹੋ ਜਿਹਾ ਬਾਂਦਰ ਜਿਹੜਾ ਹਨੂਮਾਨ ਹੁਣ ਹੋਣਾ ਵੀ ਰੰਗ ਵੀ ਕਾਲਾ ਤੇ ਹੱਥ ਦੇ ਪਤਾ ਲੱਗੇ ਵੀ ਬੰਦਾ ਖੜਾ ਆ ਰੰਗ ਦੇ ਲਾਲ ਸੁਆ ਟਮਾਟਰ ਨੀ ਹੋਇਆ ਟਮਾਟਰ
ਹਾਂਜੀ ਦੇਖਿਆ ਟਮਾਟਰ
ਚੰਗਾ ਖਾਇਆ ਵੀ ਕਰੋ ਵੇਖਣ ਨਾਲੋਂ ਨਹੀਂ ਕੋ ਮਰਨਾ ਖਾਇਆ ਵੀ ਕਰੋ ਟਮਾਟਰ ਜੀ ਜਿੰਨੇ ਗਾਉਣਾ ਨਾ ਬੋਲੋ ਇੰਨੇ ਸੇਬ ਜੀ ਗਾਉਣੇ ਸੇਬ ਤਾਂ ਨੀ ਖਾਣਾ ਤਾ ਜੀ ਤੁਹਾਨੂੰ ਸੇਬ ਨਾਲ ਹੀ ਕਰੋਨਾ ਹੋਇਆ ਸੀ
ਮੇਰਾ ਚੇਤੀ ਨੀ ਕਰਦਾ ਸੇਬ ਖਾਣ ਨੂੰ ਤਾਂ ਹੀ ਤਾਂ ਮੈਂ ਤੈਨੂੰ ਟਮਾਟਰਾਂ ਨੇ ਗੁਣ ਦੱਸਣ ਦਿਆ ਸੇਬ ਦੇ ਨੀ ਦੱਸੇ ਸੇਬ ਤੋਂ ਮੂੰਹ ਹੀ ਮੁੜ ਗਿਆ ਮੁੜ ਗਿਆ ਤਾਂ ਗੱਲ ਯਾਦ ਆ ਗਈ ਚਾਹ ਚਾਹ ਤੁਹਾਡੀ ਪਈ ਹੋ ਇੱਥੇ ਚਾਹ ਉਦੋਂ ਦੇ ਇੱਥੇ ਰੱਖੀ ਤੁਸੀਂ ਠੰਡੀ ਕਰਨ ਨੂੰ
ਉਹ ਤਾਇਆ ਤੁਸੀਂ ਕਿਹਾ ਸੀ ਪਾ ਦੋ ਬਾਅਦ ਚਾਹ ਤੁਹਾਨੂੰ ਚੇਤਾ ਭੁੱਲ ਗਿਆ
ਆ ਤੁਹਾਨੂੰ ਕਿਤੇ ਲੈ ਜਾਇਆ ਆਪ ਆਣ ਕੇ ਇਜ਼ਰਾਇਲ ਫਰਿਸ਼ਤਾ
ਦੁਨੀਆ ਤਬਾਹ ਹੋਣ ਦੇ ਕਿਨਾਰੇ ਤੇ ਪਈ ਆ ਤੁਸੀਂ ਮੇਰੀ ਚਾਹ ਠੰਡੀ ਕਰਤੀ ਆ ਠੰਡੀਆਂ ਚੀਜ਼ਾਂ ਤੇ ਉਹ ਕੋਰੋਨਾ ਵਾਲੇ ਕਹਿੰਦੇ ਆ ਹੋਣੀਆਂ ਹੀ ਨਹੀਂ ਚਾਹੀਦੀਆਂ ਬੰਦੇ ਤੇ ਕੋਲ ਤੂੰ ਚਾਹ ਠੰਡੀ ਕਰਤੀ ਆ ਉਹ ਥੋੜੀ ਜੀ ਹੋਰ ਤੱਤੀ ਪਾ ਦਿੰਦੇ ਆ
ਅੱਛਾ ਉਹ ਹਿਊਮਨ ਟੈਂਪਰੇਚਰ ਜਿੰਨੀ ਕਿਤੇ ਕਰੋ ਨਾ
ਮੈਨੂੰ ਫੜਾ ਦੇ
ਬੋਲਾ ਫੜਾ ਇਹਨੂੰ ਕੇਸ ਲਈ ਗਈ ਇਹਨੂੰ ਸੈਨੀਟਾਈਜ਼ਰ ਜਿਹਾ ਜੀ ਹੈਗਾ
ਹਾਂਜੀ
ਪਿਆ ਲਾਓ ਸੈਨੀਟਾਈਜ਼ਰ ਜਿਹਾ ਫਿਰ ਨਾਸਾਂ ਚੋਂ ਕਿੰਨੇ ਨੂੰ ਸੈਨੀਟਾਈਜ਼ ਕੱਢ ਮਾਰਿਆ ਮਾੜਾ ਮੋਟਾ ਸਾਨੂੰ ਕੋਈ ਚੰਗੀ ਸਮੈਲ ਆਉਣਾ ਬਣੇ
ਬੋਲਾ ਚੱਕੋ ਤਾਇਆ ਜੀ ਚਾਹ ਹੁਣ ਮੈਂ ਪਾਤੀ ਆ
ਗਊ ਮੂਤਰ ਦੀ ਨੀ ਹੈਗੀ ਗਰਮ ਤਾਂ ਹੁਣ ਚਲਿਆ ਫਟਾ ਠੀਕ ਆ ਬਾਰੇ ਉਹਨੇ ਠੰਡੇ
ਕਹਿੰਦੇ ਨੇ ਕਿ ਗਾਣਾ ਅੱਜ ਲਾ ਦੋ ਜੀ ਤੁਮੇ ਕਿਸਨੇ ਕਭੀ ਪਿਆਰ ਕੀਆ ਹੈ
ਹਮੇ ਹਮੇ ਤੇ ਬਿਨਾ ਪਿਆਰ ਤੋਂ ਕੋਈ ਰਿਹਾ ਹੀ ਨਹੀਂ
ਬਸ ਸਾਰੇ ਪਿੰਡ ਦੀਆਂ ਬੁੜੀਆਂ ਤਾਏ ਨੂੰ ਜਾਣਦੀਆਂ ਨੇ
ਤਾਏ ਨੂੰ
ਜਾਣਦੀਆਂ ਨੇ ਜਾਣਦੀਆਂ
ਉਹ ਜਿਹੜੇ ਮੇਰੇ ਜਾਣਦੀਆਂ ਜਿਹੜੇ ਮੇਰੇ ਹਾਂਡੀਆਂ ਉਹ ਇੱਕ ਚੀਜ਼ ਨਾ ਸੁਣ ਤੇ ਉਹ ਬਾਲੀਆਂ ਟੈਂਸ਼ਨਾਂ ਮੈਂਸ਼ਨਾਂ ਨਾਲ ਹੈ ਤੇ ਜਾਣਦੇ ਜਾਣਦਾ ਉਹਨੂੰ ਹੁੰਦਾ ਜਿਹੜਾ ਕਿਸੇ ਦੇ ਕੰਮ ਆਇਆ ਹੋਵੇ ਜਿਹੜਾ ਕਿਸੇ ਨੂੰ ਬੁਲਾਉਂਦਾ ਨੀ ਚਲਾਉਂਦਾ ਨੀ ਕੰਮ ਕਿਉਂ ਹੁੰਦੇ ਉਹ ਜ਼ਮਾਨੇ ਉਹ ਹੋ ਗਿਆ ਜਿਹੜਾ ਕਿਸੇ ਨੂੰ ਬੁਲਾਉਣ ਬੁਲਾਉਣ ਉਹਨਾਂ ਦਾ ਰਿਵਾਜ ਹੀ ਖਤਮ ਹੋ ਗਿਆ ਨੀਵੇਂ ਜੀ ਪਾ ਕੇ ਤੁਰ ਜਾਂਦੇ ਆ ਜਿੱਦਾਂ ਮੰਗੇ ਹੁੰਦੇ ਮੇਰੇ ਨਾਲ ਆਹੋ ਜਿਹੜੇ ਨਿਆਣਿਆਂ ਦੇ ਪਿਓਆਂ ਨੂੰ ਮੈਂ ਆਪ ਚੱਕ ਚੱਕ ਕੇ ਸਕੂਲੇ ਛੱਡ ਕੇ ਆਉਂਦਾ ਰਿਹਾ ਉਹ ਨਿਆਣੇ ਨੀਵੀਂ ਜੀ ਪਾ ਕੇ ਗਏ
ਤੇ ਤੁਸੀਂ ਕਿਉਂ ਛੱਡ ਕੇ ਆਉਂਦੇ ਰਹੇ
ਮੈਂ ਪਛਤਾਉਣਾ ਅਨਪੜ੍ਹ ਹੀ ਰੱਖਣੇ ਸੀ
ਤਾਂ ਜੀ ਕਹਿੰਦੇ ਤੁਹਾਨੂੰ ਤਾਂ ਕਾਲਾ ਰੰਗ ਬੈਨ ਸੀ ਹੈ ਨਾ
ਹਾਂ ਉਦੋਂ ਮਗਰੋਂ ਹੀ ਹੋਇਆ
ਉਦੋਂ ਮਗਰੋਂ ਕਦੋਂ ਹੋਇਆ ਤੁਸੀਂ ਜਦੋਂ ਕੋਠੇ ਤੇ ਚੜੇ ਉਦੋਂ ਹੋਇਆ
ਉਹ ਕੋਠੇ ਤੇ ਚੜੇ ਨੀ ਕੋਠੇ ਤੇ ਚੜਨਾ ਵੀ ਬੈਨ ਸੀ ਯਾਰ ਉਹ ਤੈਨੂੰ ਪਤਾ ਦੋ ਚਾਰ ਰੇੜੀਆਂ ਬੁੜੀਆਂ ਨਾ ਲੂਤੀ ਲਾਊ ਵਿਭਾਗ ਪੰਜਾਬ ਪਿੰਡ ਤਾਸ਼ਪੁਰ ਨਾਰਥ ਇੰਡੀਆ ਉੱਤਰੀ ਭਾਰਤ ਦੇ ਵਿੱਚ ਨਾ ਸਾਡੇ ਕਾਨੂੰਨ ਤਾਸ਼ਪੁਰ ਦੇ ਲਹਿਦਾ ਸੀ
ਤਾਸ਼ਪੁਰ ਕਿੱਥੇ ਪੈਂਦਾ ਸੀ ਤਾਇਆ
ਤਾਸ਼ਪੁਰ ਭਾਰਤ ਚ ਪੈਂਦਾ ਹੋਰ ਤਾਸ਼ਪੁਰ ਜਰੈਲ ਚ ਪੈਂਦਾ ਹੈ ਤੇ ਇਹ ਉਹਨਾਂ ਸਾਡੇ ਜਿਹੜੇ ਕਾਨੂੰਨ ਉਹ ਲਹਿਦਾ ਸੀ ਹਰ ਪਿੰਡ ਦੇ ਕਾਨੂੰਨ ਲਹਿਦਾ ਹੁੰਦੇ ਆ ਉਹ ਮੈਂ ਕੋਠੇ ਤੇ ਚੜ ਜਾਣਾ ਦੇ ਬੁੜੀਆਂ ਨੇ ਵੇਖਣਾ ਵੀ ਇਹ ਕੀ ਚੜਿਆ ਆ ਨੌਜਵਾਨ ਮੁੰਡਾ ਨੀ ਕੋਠੇ ਤੇ ਚੜ ਜੇ ਹੁਣ ਵੀ ਕਿਤੇ ਚੜ ਕੇ ਵੇਖ ਲਈ ਐਨਾ ਡੋਰ ਭਰਾ ਦੇ ਵੀ ਇਹ ਕਾਹਨੂੰ ਚੜ ਗਿਆ ਬੰਦੇ ਦਾ ਚਿੱਤ ਕਰਿਆ ਉਹ ਧੁੱਪ ਧੁੱਪ ਅਸੀਂ ਨੀ ਸੇਕਣੀ ਸਾਡੇ ਚ ਭਾਵ ਵਿਟਾਮਿਨ ਡੀ ਦੀਆਂ ਅਸੀਂ ਗੋਲੀਆਂ ਖਾਂਦੇ ਆ ਵਿਟਾਮਿਨ ਡੀ ਆਹੋ ਅਸੀਂ ਵਿਟਾਮਿਨ ਡੀ ਥ੍ਰੀ ਦੀਆਂ ਗੋਲੀਆਂ ਲਿਆ ਕੇ ਆਏ ਲੰਡਨ ਤੋਂ ਅਸੀਂ ਤੇ ਧੁੱਪ ਹੋ ਜਾਣਾ ਉਹ ਨਾ ਪਿਓ ਸਾਡੇ ਨੂੰ ਦੱਸਦਾ ਇਹ ਹੈ ਸੀ ਇੱਕ ਮੇਰੇ ਨਾਲ ਲੱਗਦੀ
ਕਿਉਂ
ਉਹ ਲੱਗਦੀਆਂ ਹੁੰਦੀਆਂ ਇਹਨੂੰ ਫਿਰ ਬੁਲਾਓ ਨਾ ਕੋਈ ਦੱਸਦਾ
ਤੁਸੀਂ ਬੁਲਾ ਲੈਂਦੇ
ਮੈਂ ਕਿਹਨੂੰ ਕਿਹਨੂੰ ਬੁਲਾਉਂਦਾ ਉਹ ਅਸਲ ਚ ਗੱਲ ਇਹ ਹੋ ਗਈ ਆ ਇਹ ਜਿਹੜੀ ਸੀ ਨਾ ਜਿਹਨੂੰ ਮੈਂ ਹੈਲੋ ਕਹੀ ਉਹਦੀ ਜਿਹੜੀ ਹੇਲੀ ਸੀ ਜਿਹੜੀ ਉਹਨੂੰ ਫਮਾ ਬੁਰਾ ਭਲਾ ਮਗਰੋਂ ਜਦੋਂ ਮੇਰੀ ਤਾਪੜੀ ਲਿਖੀ ਨਾ ਤੇ ਉਦੋਂ ਬਾਅਦ ਫਮਾ ਜਾ ਕੇ ਉਹਨੂੰ ਦੱਸਿਆ ਮੈਂ ਕਿਹਾ ਵੀ ਤੂੰ ਕੀਤੀ ਮੇਰੇ ਨਾਲ ਮਾੜੀ ਤੇ ਮੈਂ ਉਦਾਂ ਤੇਰਾ ਕੁਛ ਵਿਗਾੜ ਤੇ ਸਕਦਾ ਨੀ ਕਿਉਂਕਿ ਮੈਂ ਕਿਸੇ ਦਾ ਬੁਰਾ ਕਰ ਨੀ ਸਕਦਾ ਨੀ ਮੈਂ ਜੇ ਵਿਗਾੜਨ ਤੇ ਆ ਜਾਂਦਾ ਨਾ ਤੇ ਮੈਂ ਬੜਾ ਕੁੱਤੇ ਦੀ ਪੂਛਾ
ਏਦਾਂ ਕਹਿਦਾ
ਬੋਲ ਲੈ ਹੈ ਵੀ ਸੀ ਉਦੋਂ ਕੁੱਤੇ ਦੀ ਪੂਛਦੇ ਐਵੇਂ ਪਰ ਫੇਰ ਵੀ ਮੇਰੇ ਚ ਰੱਬ ਹੈ ਸੀ
ਜੀ
ਭਾਵੇਂ ਜਵਾਨ ਹੀ ਸੀ ਰੱਬ ਤੇ ਬੰਦੇ ਦੇ ਜੇ ਬੱਚਿਆਂ ਜਾਂ ਜਵਾਨਾਂ ਸਭ ਕੀ ਆ ਕਿਤੇ ਗੱਲ ਆ ਵੀ ਉਹਨੂੰ ਮਹਿਸੂਸ ਕਰਨੀ ਜਿਹੜਾ ਮਹਿਸੂਸ ਕਰਨਾ ਨਾ ਮੇਰੇ ਨਾਲ ਨਾਲ ਹੀ ਰੱਬ ਤੇ ਉਹ ਬੁਰਾ ਕਿਸੇ ਦਾ ਕਰ ਨੀ ਸਕਦਾ ਬੰਦਾ ਕਾਹਦੇ ਲਈ ਕਰਦਾ ਜੇ ਤੁਸੀਂ ਨੇਕੀ ਭਲਾ ਪਿਆਰ ਮੁਹੱਬਤ ਦਇਆ ਭਾਵਨਾ ਦਾਨ ਪੁੰਨ ਜੇ ਬੰਦੇ ਲਈ ਕਰਦੇ ਆ ਤੇ ਤੁਸੀਂ ਜੀਰੋ ਆ ਬੰਦਿਆਂ ਤੋਂ ਆਸ ਨਹੀਂ ਰੱਖੀ ਜਾ ਸਕਦੀ ਆਸ ਰੱਖਣੀ ਉਸ ਮਾਲਕ ਤੋਂ ਤੇ ਉਹ ਤਾਂ ਆਸ ਨੂੰ ਟੁੱਟਣ ਨਹੀਂ ਦਿੰਦਾ ਇੱਥੇ ਬੰਦੇ ਚਾਰ ਰੁਪਈਏ ਕੋਈ ਦੇ ਦੇਵੇ ਕਿਸੇ ਨੂੰ ਤੇ ਅਸੀਂ ਆਸ ਉਹ ਤੋਂ ਕਰੀ ਦੀ ਵੀ ਇਹ ਸਾਡਾ ਆ ਕੇ ਧੰਨਵਾਦ ਕਰਨਗੇ ਕਹੂਗਾ ਵੀ ਹਾਂ ਭਾਈ ਤੂੰ ਚੰਗਾ ਕੀਤਾ ਤੂੰ ਆਪਣੇ ਨੇਕ ਕਮਾਈ ਚੋਂ ਚਾਰ ਰੁਪਈਏ ਸਾਨੂੰ ਦਿੱਤੇ ਇਹ ਆਸਾਂ ਉਸਾਂ ਬੰਦਿਆਂ ਨੂੰ ਕਾਠੀ ਕਰੇ ਕਿਸੇ ਦੇ ਦਿਖਾਵੇ ਲਈ ਤੇ ਆਪਣੇ ਕੋਲ ਦਿੰਦੇ ਉਹ ਜਿਹੜਾ ਰੱਬ ਆ ਉਹ ਪਰਮਾਤਮਾ ਉਹ ਸਾਡੇ ਅੰਗ ਸੰਗ ਆ ਉਹਨੂੰ ਪਤਾ ਵੀ ਤੁਸੀਂ ਕੀ ਕੀਤਾ ਕਿਹੜੇ ਦਿਲੋਂ ਕੀਤੀ ਆ ਜਿਹਦੇ ਆਸਾਂ ਭਾਲ ਲਏ ਫਿਰ ਜਾਂਦੇ ਫਿਰ ਉਹ ਕਹਿੰਦਾ ਵੀ ਆਸਾਂ ਤੂੰ ਰੱਖ ਜਿਹੜੀਆਂ ਮਾਰੀ ਪਈਆਂ ਤੋੜਨ ਨੂੰ ਬਦੂਆਂ ਬੈਠੀ ਉਹਨੇ ਕਿਤੇ ਚੱਕ ਸਕ ਦਿੱਤਾ ਵੀ ਇਹ ਕੋਠੇ ਡਿੱਗ ਜਾਂਦਾ ਤੇ ਫਿਰ ਮੈਨੂੰ ਪਤਾ ਤਾਂ ਲੱਗ ਜਾਂਦਾ ਹੁਣ ਕਿਹਦੀ ਗੱਲ ਦਾ ਜਿਹੜੇ ਕਿਸੇ ਨੇ ਚਾਕਾ ਥਾਲਾ ਮਾਰਿਆ ਹੋਵੇ ਗੱਲਾਂ ਕਿਤੇ ਛੁਪੀਆਂ ਰਹਿੰਦੀਆਂ ਨਾ ਇਸ ਮੁਸਕ ਨਾਲ ਛੁਪਾਇਆ ਛੁਪਦੇ ਨੀ ਨਾ ਗੱਲਾਂ ਵੀ ਛੁਪਾਇਆ ਛੁਪਦੀਆਂ ਨੀ ਆ ਤੇ ਫਿਰ ਇਹਨੇ ਬੈਨ ਕਰਾ ਦੇ ਰੰਗ ਕਾਲਾ ਕੋੜ ਜਿਹੜਾ ਉਦੋਂ ਬਾਅਦ ਬੈਨ ਹੋਇਆ ਆਪਣੇ ਬਿਲਰ ਫਿਰ ਨੀ ਮਗਰੋਂ ਪਾਉਣ ਦਿੱਤਾ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਤੇ ਬੈਨ ਸੀ ਜੇ ਤੇ ਕਹਿੰਦੀ ਦੁਨੀਆ ਫਿਰ ਤੇ ਮੇਰੇ ਸਾਹ ਲੈਣ ਦੇ ਵੀ ਪਾਬੰਦੀ ਲਾ ਦਿੰਦਾ ਹੀ ਆ ਤੂੰ ਸੱਚ ਪੁੱਛੇ ਤੇ ਮਜ਼ਾ ਮੈਂ ਚਾਰਦਾ ਹੁੰਦਾ ਸੀ ਤੇ ਪਤਾ ਨੀ ਰਾਂਝੇ ਦੀ ਰੂਹ ਮੇਰੇ ਚ ਆ ਜਾਂਦੀ ਸੀ ਤੇ ਮੈਂ ਵੰਝੜੀ ਲੈ ਲਈ ਤੇ ਬਾਂਸਰੀ ਆਹੋ ਹੋਰ ਵੰਝੜੀ ਕਿਹਨੂੰ ਕਹਿੰਦੇ ਆ ਤੂੰ ਵੀ ਨੂੰ ਉਹ ਗੱਲਾਂ ਤੂੰ ਕਰਨਾ ਨਹੀਂ ਨਹੀਂ ਮੈਂ ਕਿਹਾ ਸਰੋਤਿਆਂ ਨੂੰ ਨੀ ਨਾ ਪਤਾ ਲੱਗਣਾ ਵੰਝੜੀ ਮੈਂ ਤਾਂ ਕਿਹਾ ਉਹਨਾਂ ਨੂੰ ਉਹ ਤੈਨੂੰ ਜ਼ਿਆਦਾ ਪੜੇ ਆ ਸਾਰਿਆਂ ਨੇ ਸੱਤ ਸੱਤ ਸਾਢੇ ਸਾਢੇ ਸੱਤ ਮਿੰਟ ਲੈ ਕੇ ਗਿਆ ਤੇ ਭੰਗੂ ਦੇ ਵੀ ਇਹਨੂੰ ਤੇ ਤੈਨੂੰ ਉਮੀਦ ਨੀ ਸਾਢੇ ਛੇ ਤੇ ਉਹਦੇ ਵੀ ਆਏ ਸੀ ਤੇ ਤੂੰ ਕਹਿੰਦਾ ਖਰਿਆ ਵੀ ਐਵੇਂ ਹੀ ਉਹ ਬੈਠੇ ਆ ਤੇਰੇ ਤੇ ਖਰੇ ਚਾਰ ਖਰੇ ਪੰਜ ਆਏ ਵੀ ਹੋਣਗੇ ਕਿ ਨਹੀਂ ਮੇਰੇ ਵੀ ਸਾਢੇ ਛੇ ਆ ਹਟੇ ਆ ਤੇ ਠੀਕ ਆ ਫਿਰ ਤੂੰ ਤੈਨੂੰ ਤੇ ਭੰਗੂ ਅਹਿਮਦ ਵਾਲਾ ਨਿਕਲਿਆ ਜਿਹੜਾ ਫਿਰ ਚੱਲ ਗਿਆ ਮੇਰੇ ਪੰਜ ਪੰਜ ਵਾਲੇ ਤੁਰੇ ਗਏ ਉਹਨਾਂ ਨੂੰ ਪਤਾ ਆਪ ਉਹਨੂੰ ਵੰਝੜੀ ਕਿਹਨੂੰ ਕਹਿੰਦੇ ਆ ਤੇਰੀ ਵੰਝੜੀ ਤੇ ਰਹਿ ਗਈ ਸਚੀਰ ਸੋਹਣਿਆ ਮੇਰੀ ਬਦਲੇ ਦੇ ਕਾਕਾ ਤਕਦੀਰ ਸੋਹਣਿਆ ਉਹ ਵੰਝੜੀ ਮੈਂ ਲੈ ਲਈ ਤੇ ਲੈ ਲਈ ਵਜਾਉਣੀ ਮੈਨੂੰ ਆਵੇ ਨਾ ਓਹੋ ਤਾਂ ਫਿਰ ਉਹ ਮੈਂ ਉੱਥੇ ਪੁਰਾਣੀਆਂ ਪੁਰਾਣੀਆਂ ਜਾਂ ਵਾਲੀਆਂ ਵਾਲੀਆਂ ਤੋਂ ਸ਼ੇਰ ਸੂਕ ਜੇ ਬੰਦ ਹੋ ਗਿਆ ਵਾਲੇ ਮੈਂ ਮੰਨ ਲਿਆ ਤੇ ਪੁਰਾਣੇ ਆ ਉਹ ਸਾਈ ਜਹੂਰ ਆਉਂ ਮੈਂ ਤਾਂ ਤੂੰ ਬਾਇਆ ਜਿੱਦਾਂ ਹੁਣ ਰਹਿਣ ਪੁਰਨਿਆ ਪਿਆ ਪਾ ਪਾ ਕੇ ਦੂਸਰੇ ਨਿਕਲ ਸੁਕਰੀਆ ਇੱਦਾਂ ਮੈਂ ਵੰਝੜੀ ਬਣਾ ਲਈ ਵੰਝੜੀ ਬਣਾ ਲਈ ਜਿੱਦਾਂ ਇਹਦਾ ਤਖਾਣਾ ਨੀ ਪੱਖੀ ਹੁੰਦੀ ਇੱਦਾਂ ਝੱਲਣ ਆਈ ਇੱਦਾਂ ਵਾਹ ਵਾਹ ਉਹਦੇ ਵਿੱਚ ਨਿਕਲ ਸੁਕਰੀਆ ਪਾ ਲਿਆ ਉਹ ਭਰਾਵਾ ਰੱਖੀ ਹੋਈ ਕੁੱਤਾ ਚੱਕਲ ਗਿਆ
ਅੱਛਾ ਕਿਉਂ
ਹੁਣ ਸੋਚਿਆ ਕਿ ਜਿੰਨਾ ਕੁਛ ਲੱਗਾ ਇਹਦੇ ਚ ਖਾਣ ਵਾਲੀ ਸ਼ਾਇਦ ਜ਼ਰੂਰ ਹੋਊਗਾ
ਹੁਣ ਭੂਤ ਕੀ ਵਜਾਉਣੀ ਤੇ ਕੀ ਸੀ ਓਹਨੂੰ ਆ ਟੇੜ ਜੀ ਪਾ ਤੀ।
ਅੱਛਾ ਅੱਛਾ ਫੇਰ ਤੁਸੀਂ ਫੜ ਲਈ ਲੱਭ ਲਈ?
ਆਹੋ ਲੱਭ ਲਈ, ਮੈਂ ਤੇ ਚੰਗੀ ਭੜੀ ਨੀ ਸੀ ਵਜਾਉਣੀ ਉਹਦੀ ਤੇ ਪਾਰਟੀ ਕਿੱਥੋਂ ਮੈਂ ਤੋਂ ਵਜਾਣੀ। ਮੈਂ ਫਿਰ ਉਹਨੂੰ ਕੁੱਤੇ ਨੂੰ ਕਿਹਾ ਯਾਰ ਤੂੰ ਫੇੜ ਦੇਣਾ ਹੁਣ ਮੇਰੇ ਵੇਲੇ ਕੰਮ ਲਈ ਰਹੀ, ਫੇਰ ਮੈਂ ਇੱਕ ਹੋਰ ਲਿਆਂਦੀ, ਫੇਰ ਉਹਨੂੰ ਮੈਂ ਸਿੱਖਿਆ ਵਜਾਉਣਾ।
ਆਉਂਦੀ ਤੁਹਾਨੂੰ?
ਆਉਂਦੇ ਆ ਸਾਰੇ ਗਾਵਾਂ ਦੇ ਆਉਂਦੇ, ਮਾੜੇ ਮੋਟੇ ਜਾਂ ਪੀ ਪੂ ਮਾਂ ਕਰਦਾ ਰਿਹਾ ਮਾੜੀ ਮਾੜੀ ਵਜਾਉਂਦੇ ਰਿਹਾ, ਵਜਾਉਣ ਨੂੰ ਇੱਥੇ ਕੀ ਆ। ਓਦਾਂ ਹੀ ਬੰਦਾ ਸੋਚੀ ਜਾਵੇ ਤਾਂ ਵਜਣ ਲੱਗ ਪੈਂਦੇ। ਸਾਜ ਕੋਈ ਕਿਸੇ ਤੋਂ ਸਿੱਖ ਗਿਆ ਉਹਦਾ ਸਾਜ ਸੰਗੀਤ ਤਾਂ ਮਾਤਾ ਸਰਸਵਤੀ ਦੀ ਦੇਣ ਆ। ਮੈਂ ਕਿਸੇ ਸਿੱਖਣ ਨਾਲੋਂ ਸਰਸਵਤੀ ਦੀ ਫੋਟੋ ਲੈ ਕੇ ਮੱਥਾ ਟੇਕੋ ਉਸਦੇ ਜਾਗਦੇ ਹੋ ਕਹਿੰਦੇ ਕਦੇ ਤੱਕ ਮਨ ਮੇਰ ਬਹੂ। ਫਿਰ ਆਏ ਦੋ ਚਾਰ ਜਾਂ ਸੌ, ਮੈਂ ਉਹ ਹੀ ਵਜਾਉਂਦਾ ਰਿਹਾ ਉਹ ਵਜਾਏ ਫਿਰ ਮੈਂ।
ਅੱਛਾ
ਉਦੋਂ ਕਿਹੜਾ ਵੀ ਇੱਥੇ ਨੈਟ ਫਿਰ ਲੈਸਾਂ ਸੀ ਜਿਹੜੀਆਂ ਲਾ ਕੇ ਬਹਿ ਜਾਣਾ ਮੱਝਾਂ ਚਾਰਦਿਆਂ ਨੇ, ਉਹ ਜਿਹੜੀ ਪੀ ਪੀ ਵਜਣੀ ਉਹ ਹੀ ਸਭ ਕੁਝ।
ਤੇ ਤੁਸੀਂ ਰੇਡੂਓ ਲੈ ਜਾਂਦੇ?
ਰੇਡੂਆ ਤੇ ਉੱਥੇ ਭਰਾਵਾ ਬੜੇ ਤਗੜਿਆ ਮੱਝਾਂ ਦਾ ਆਉਂਦਾ ਸੀ, ਮਾੜਿਆਂ ਨੂੰ ਕਿੱਥੇ ਹੁੰਦੇ ਸੀ ਰੇਡੂਏ। ਤਿੰਨ ਮੱਝਾਂ ਵੇਚ ਕੇ ਦੇ ਕੇ ਰੇਡੂਆ ਆਉਂਦਾ ਸੀ।
ਅੱਛਾ
ਉਹ ਫਿਰ ਮਗਰੋਂ ਕਰਦਿਆਂ ਨੇ ਲੈਣਾ ਹਿੱਲਾਂ ਵਾ, ਉਹਨਾਂ ਕਹਿਣਾ ਮੱਝ ਵੇਚ ਕੇ ਘੋੜੇ ਲਈ ਤੇ ਦੁੱਧ ਪੀਣੋ ਗਿਆ ਤੇ ਲੈਦ ਸਿੱਟਣੀ ਪਈ। ਉਹ ਮਗਰੋਂ ਇਹਦਾ ਲਾਂਭੇ ਸੁਣਨਾ ਚੰਗਾ ਤੇ ਨਾ ਹੀ ਸੀਗਾ
ਜੀ। ਰਾਜੀ ਕਹਿੰਦੇ ਕੋਈ ਵੀਕਐਂਡ ਦੀ ਮੁਲਾਕਾਤ ਦਾ ਹਾਲ ਸੁਣਾਓ।
ਮੁਲਾਕਾਤ ਕਿਹੜੀ ਮੁਲਾਕਾਤ? ਮੁਲਾਕਾਤ ਸੀ ਕਿਹੜੇ ਜੇਲ ਚ ਗਿਆ ਸੀ ਉਹ ਆਪਣੇ ਦਿਲ ਕਿੱਥੇ ਸਿਆ। ਮੁਲਾਕਾਤ ਕਿਹੜੀ ਹੋਈ
ਤਾਇਆ ਜੀ? ਕਿਤੇ ਗਏ ਹੋਵੋ ਤੁਸੀਂ?
ਓਨਾ ਕਰੋਨਾ ਇੱਥੇ ਫਿਰਦਾ ਬੰਦਾ ਬੰਦੇ ਵੇਖ ਕੇ ਏਦਾਂ ਭੱਜਦਾ ਜਿਹਦਾ ਸ਼ੇਰ ਨੂੰ ਵੇਖ ਲਿਆ ਹੁਣ ਕੋਈ ਲਾਗੇ ਲੱਗਦਾ। ਪਰ ਪਿੰਡ ਦੇ ਨੀ ਹੜਦੇ ਭਰਾਵਾ, ਮਿਲਣ ਕਹਿਣ ਵਾਲੇ ਹੁਣ ਵੀ ਆਏ, ਕੋਈ ਰੜਾ ਰਹੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ। ਪਿੰਡਾਂ ਵਾਲਿਆਂ ਨੂੰ ਸਮਝਾਉਣਾ ਨਾ ਬੜਾ ਔਖਾ, ਇਹ ਨੀ ਮੰਨਦੇ ਕਿਸੇ ਕੋਲ ਉਹਨਾਂ ਨੂੰ।
ਤੁਸੀਂ ਤਾਂ ਸਮਝਾਉਂਦੇ ਰਹਿੰਦੇ
ਆ। ਮੈਂ ਤਾਂ ਬਥੇਰਾ ਗਿਆ, ਮੈਂ ਤੇ ਤਾਜਪੁਰ ਪਹਿਲੀ ਵਾਰ ਮੈਂ ਨਾ ਉਤਰੀ ਪਾ ਲੋਸਮੈਂਟ ਨਹੀਂ ਕਰਾ ਦਿੱਤੀ। ਕਹਿੰਦਾ ਓਪਰਾ ਬੰਦਾ ਜੇ ਰਹਿੰਦਾ ਕਿਸੇ ਦੇ ਘਰ 10,000 ਰੁਪਇਆ ਜੁਰਮਾਨਾ।
ਚਲੋ ਤਾਂ ਜੀ ਤੁਹਾਡੇ ਤੇ ਪੈਸੇ ਵਾਧੂ, ਆਪਣੇ ਪਿੰਡ ਤੇ ਰਹਿੰਦੇ ਸਾਰੇ ਓਪਰੇ ਨੇ।
ਉਹਨਾਂ ਨੂੰ ਮੁਹਲਤ ਦੇ ਦਿੱਤੀ ਨਾ 10 ਦਿਨਾਂ ਦੀ, ਜਿਹੜੇ ਉਪਰੇ ਆਪਣੇ ਆਪਣੇ ਪਿੰਡਾਂ ਨੂੰ ਅਦਰਾਂ ਨੂੰ ਪਰਤੀਆਂ ਨਾ, ਤੇ ਨਹੀਂ 10,000 ਰੁਪਇਆ ਤਿਆਰ ਰੱਖਣ ਤੇ ਸਾਡੇ ਬੈਂਕ ਦੇ ਖਾਤੇ ਜੀ ਜਿਹੜੀ ਆ ਸਰਕਾਰੀ ਚ ਜਮਾਂ ਕਰਾ ਦੇ।
ਆਹੋ ਤੇ ਉਹ ਤੁਸੀਂ ਵਰਤੋ, ਤੁਸੀਂ ਸਾਰਾ ਦੁਕਾਨ ਤੇ ਲਾਈ ਜਾਣਾ ਨਵੇਂ ਹਲਵਾਈਆਂ ਦੇ।
ਉਹ ਜਾ ਬਕਵਾਸ ਨਾ ਕਰੋ, ਹਲਵਾਈਆਂ ਤੋਂ ਯਾਦ ਆਇਆ ਕਿ ਨਵੀਂ ਮਿਸ਼ਟੀ ਅਸੀਂ ਬਣਾਈ, ਮਿਸ਼ਟੀ ਬੰਗਾਲ ਦੀ ਮਠਿਆਈ ਆ, ਬੰਗਾਲੀ ਆ ਗੱਲ ਬਾ ਸਾਨੂੰ ਆਲੂ ਪੜਦਾ ਸੀ। ਮੈਂ ਜਾਣਦਾ ਮੈਂ ਸਭ ਕੁਛ, ਉਹਨੂੰ ਮੈਂ ਕਿਹਾ ਤੂੰ ਇੱਥੇ ਔਖਾ ਜਿਹਾ ਹੋਣਾ, ਗਰਮੀ ਦੇ ਦਿਨ ਏ ਸੀ ਚ ਰੱਖਦੇ ਆਲੂ, ਉਹ ਮਿਸਤਰੀ ਬਣਾਉਂਦਾ
ਜੀ।
ਅਸੀਂ ਆਪਣੇ ਪਿੰਡ ਆਪਣੇ ਇਲਾਕੇ ਵਾਲਿਆਂ ਨੂੰ ਮਿਸਤਰੀ ਪਤਾ ਨੀ, ਸਾਡੀ ਵਿਕੀ ਨੀ ਹਲੇ ਜਦੋਂ ਬੈਠੇ ਵੇਖੀ। ਤੇ ਮੈਂ ਸੁਖਵੀਰ ਨੂੰ ਕਿਹਾ, ਮੈਂ ਕਿਹਾ ਤੈਨੂੰ ਕੀ ਪਤਾ ਮਾਰਕੀਟ ਕਿਵੇਂ ਕਰੀਦੀ ਆ? ਤੂੰ ਕਹਿੰਦੀ ਮਿਸਟੀ ਕੋਈ ਵੀ ਲੈ ਜਾਓ, ਮੈਂ ਕਿਹਾ ਇੱਕ ਡੱਬੇ ਦੇ ਨਾਲ ਇੱਕ ਮਿਸਟੀ ਦਾ ਪੀਸ ਦੇ, ਘਰ ਪਹੁੰਚੂਗੀ ਅਗਲਾ ਸਿੱਟਣ ਤੋਂ ਪਹਿਲਾਂ ਖਾ ਕੇ ਤੇ ਵੇਖੂ, ਜੇ ਉਹਨਾਂ ਮੂੰਹ ਚ ਪਾ ਲਏ ਉਹਨਾਂ ਨੇ ਹੋਰ ਕੋਈ ਸਮਾਨ ਲੈਣਾ ਹੀ ਨਹੀਂ। ਏਦਾਂ ਗਾਹਕ ਵੱਧਦੇ ਹੁੰਦੇ ਆ, ਏਦਾਂ ਹੀ ਦੁਨੀਆ ਵੇਚਦੀ ਆ। ਆ ਕਈ ਨਵੀਆਂ ਵਰਾਇਟੀਆਂ ਆਉਂਦੀਆਂ, ਉਹ ਆਪਣੇ ਕਿਸੇ ਪੁਰਾਣੇ ਸਮਾਨ ਦੇ ਨਾਲ ਫ੍ਰੀ ਕਰ ਦਿੰਦੇ ਆ। ਫ੍ਰੀ ਵਾਲੀ ਹੁਣ ਕੀ ਬੰਦਾ ਖਾ ਕੇ ਤੇ ਵੇਖਦਾ ਹੀ ਆ, ਜਦੋਂ ਖਾ ਕੇ ਵੇਖੀ ਤੇ ਉਦੋਂ ਵਾਸ ਪੈ ਗਈ।
ਤਾਂ ਜੀ ਇਹ ਤੁਹਾਡਾ ਬਿਲਕੁਲ ਸਹੀ ਆ, ਜਿਹੜਾ ਰੈੱਡ ਬੋਲ ਸੀ ਨਾ, ਰੈੱਡ ਬੋਲ ਵਾਲੇ ਕੰਪਨੀ ਵਾਲਿਆਂ ਨੇ ਨਾ ਜਦੋਂ ਲੰਡਨ ਦੇ ਅਮੈਰੀਕਾ ਇੰਗਲੈਂਡ ਦੇ ਵਿੱਚ ਇਹਨਾਂ ਨੂੰ ਲਾਂਚ ਕੀਤਾ, ਉਹਨਾਂ ਦੀ ਰੈੱਡ ਬੋਲ ਵਿਕੀ ਨੀ ਤਾਜ। ਹਾਂ ਉਹਨਾਂ ਨੇ ਬੜੀਆਂ ਮਸ਼ਹੂਰੀਆਂ ਕੀਤੀਆਂ, ਉਹਨਾਂ ਨੇ ਰੇਡੀਓ ਤੇ ਵੀ ਕੀਤੀਆਂ, ਟੈਲੀਵਿਜ਼ਨ ਤੇ ਵੀ ਕੀਤੀਆਂ, ਸਭ ਥਾਂ ਕੀਤੀਆਂ। ਕਿਸੇ ਨੇ ਉਹਨਾਂ ਦੀ ਰੈੱਡ ਬੋਲ ਪੀਤੀ ਨੀ, ਕਿਉਂਕਿ ਉਹ ਬੇਵਰੇਜ ਉਹਨਾਂ ਨੇ ਹੋਰ ਬਥੇਰੇ ਸੀ ਪੀਣ ਵਾਲੀਆਂ ਚੀਜ਼ਾਂ। ਉਹਨਾਂ ਨੇ ਕੀ ਸਕੀਮ ਲਾਈ ਉਹਨਾਂ ਨੇ ਨਾ, ਜਿਹੜੀਆਂ ਰੈੱਡ ਬੋਲ ਦੀਆਂ ਪੁਰਾਣੀਆਂ ਬੋਤਲਾਂ ਸੀਗੀਆਂ, ਪੁਰਾਣੀਆਂ ਜਿਹੜੀਆਂ ਕੇਨ ਸੀਗੇ, ਉਹਨਾਂ ਨੂੰ ਕ੍ਰੈਸ਼ ਕਰਕੇ ਤੇ ਉਹਨਾਂ ਨੇ ਡਸਟਬਿਨਾਂ ਦੇ ਵਿੱਚ ਸਿੱਟ ਦਿੱਤੀਆਂ, ਕਿਤੇ ਥੋੜੀਆਂ ਜਿਹੀ ਡਸਟਬਿਨ ਤੋਂ ਬਾਹਰ ਸਿੱਟ ਦਿੱਤੀਆਂ, ਕੁਝ ਵਿੱਚ ਸਿੱਟ ਦਿੱਤੀਆਂ। ਜਿੱਥੇ ਜਿੱਥੇ ਮੇਨ ਇਲਾਕੇ ਸੀ ਉਹਨਾਂ ਨੇ ਸਾਰਿਆਂ ਨੇ ਇੱਦਾਂ ਹੀ ਕੀਤਾ ਵੱਧ ਤੋਂ ਵੱਧ। ਤੇ ਜਿਹੜੇ ਲੋਕ ਆਏ ਦੂਸਰੇ ਦਿਨ ਤੇ ਉਹਨਾਂ ਨੇ ਵੇਖਿਆ ਯਾਰ ਆਹ ਤੇ ਡਰਿੰਕ ਬੜਾ ਵਿਕਦਾ ਪਿਆ ਵਾ ਦੁਕਾਨਾਂ ਦੇ ਲਾਗੇ ਜਿੱਥੋਂ ਜਿੱਥੇ, ਉਹਨਾਂ ਨੇ ਫਿਰ ਉਦੋਂ ਮੰਗ ਕੀਤੀ ਕਿ ਆਹ ਸਾਨੂੰ ਦਿਓ।
ਉਹ ਫਿਰ ਉਹਨਾਂ ਨੇ ਕਿਹਾ ਜੀ ਇਹ ਤੇ ਬੜਾ ਵਿਕਣ ਡਿਆ, ਇਹ ਤਾਂ ਬੜਾ ਪੀਤਾ ਜਾ ਰਿਹਾ, ਤੇ ਲੋਕਾਂ ਨੇ ਫਿਰ ਉਹ ਜਿਹੜਾ ਰੈਡ ਬੁੱਲ ਆ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਖਰੀਦਿਆ, ਤੇ ਉਹਨਾਂ ਦੀ ਇੰਗਲੈਂਡ ਦੇ ਵਿੱਚ ਵਿਕਰੀ ਬਹੁਤ ਜ਼ਿਆਦਾ ਹੋਈ। ਹਾਂ ਤੇ ਦੇਖੋ ਇਹ ਤਰੀਕਾ ਤੁਹਾਡੀ ਗੱਲ ਸਹੀ ਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਾ ਬਹੁਤ ਸਾਰੀਆਂ ਕੰਪਨੀਆਂ ਜਿਵੇਂ ਹੁਣ ਮੈਗੀ ਵਾਲੇ ਨੇ ਮੈਗੀ ਮਸਾਲਾ ਕੱਢਿਆ, ਉਹਨਾਂ ਦਾ ਮੈਗੀ ਮਸਾਲਾ ਵਿਕਿਆ ਨਹੀਂ ਕਿਉਂਕਿ ਕਿਸੇ ਨੇ ਲੋੜ ਹੀ ਨਹੀਂ ਮਹਿਸੂਸ ਕੀਤੀ। ਮੈਗੀ ਉਹਨਾਂ ਦੇ ਖਾਣ ਦੇ ਲਈ ਲੈਂਦਾ, ਕੋਈ ਮਸਾਲਾ ਤਾਂ ਕੋਈ ਲੈਂਦਾ ਨਹੀਂ ਕਿ ਦਾਲਾਂ ਸਬਜ਼ੀਆਂ 'ਚ ਪਾਵਾਂਗੇ ਤੇ ਉਹਦੀ ਕੁਕਿੰਗ ਦੇ ਲਈ ਉਹਦਾ ਟੇਸਟ ਬਣੂ, ਕਿਸੇ ਨੂੰ ਟੇਸਟ ਨਾ ਕੀ ਅੱਜ ਕੱਲ੍ਹ। ਤੇ ਉਹ ਉਹਨਾਂ ਨੇ ਕੀ ਕੀਤਾ, ਮੈਗੀ ਦੀ ਜਿਹੜੀ ਸੌਸ ਦੀ ਬੋਤਲ ਆ ਉਹਦੇ ਨਾਲ ਮੈਗੀ ਮਸਾਲਾ ਫ੍ਰੀ ਕਰ ਦਿੱਤਾ, ਕਿਉਂਕਿ ਜਦੋਂ ਹੁਣ ਫ੍ਰੀ ਆ ਗਿਆ ਤੇ ਅਗਲਾ ਘਰ ਜਾ ਕੇ ਤੇ ਵਰਤੂਗਾ, ਉੱਥੋਂ ਜਦੋਂ ਉਹ ਵਰਤਦੇ ਨੇ ਉਹਨਾਂ ਨੂੰ ਸਵਾਦ ਲੱਗਦਾ ਤੇ ਫਿਰ ਅਗਲਾ ਦੁਬਾਰਾ ਆਪ ਲੈ ਕੇ ਆਉਂਦਾ। ਇਹ ਵਧੀਆ ਪ੍ਰੋਡਕਟ ਨੇ ਤੇ ਮੈਂ ਤੈਨੂੰ ਹਾ ਹੀ ਕਹਿੰਦਾ, ਜਿਹੜਾ ਮਾਰਕੀਟ ਆ ਚੱਲੀ ਏਦਾਂ ਦਿਮਾਗ ਚਾਹੀਦਾ। ਪਹਿਲਾਂ ਤੇ ਘਾਟਾ ਖਾ ਕੇ ਵਾਧਾ ਹੁੰਦਾ, ਪਹਿਲਾਂ ਚਲੋ ਜੀ ਇੱਕ ਇੱਕ ਦੋ ਦੋ ਗੁਲਾਬੀਆਂ ਬਣਾ ਦਿੰਦਾ, ਮਿੱਟੀ ਪਾਵਾਂਗੇ ਤੇ ਉਹ ਫਿਰ ਅਗਲੇ ਖਾਣਗੇ ਤੇ ਖਾਣਗੇ ਤੇ ਉਹਨਾਂ ਨੂੰ ਆਦਤ ਪਊ। ਏਦਾਂ ਹੀ ਨਾ ਕੀਤੀ ਆ ਇਹਨਾਂ ਆਸਟ੍ਰੇਲੀਆ ਦੇ ਵਿੱਚ ਗੋਰਿਆਂ ਨੇ ਬੀਰਾਂ ਬੂਰਾਂ ਫ੍ਰੀ ਕਰਤੀਆਂ, ਜਿਹੜੇ ਉੱਥੋਂ ਦੇ ਨਿਵਾਸੀ ਸੀ ਉਹ ਨੌਜਵਾਨ ਵਿਚਾਰੇ, ਜਦੋਂ ਇਹਨਾਂ ਨੇ ਗੋਰਿਆਂ ਦਾ ਟਾਈਮ ਸੀ ਜਦੋਂ ਉਹਨਾਂ ਨੇ ਸਾਰੀ ਗੋਰਿਆਂ ਦੀ ਦੁਨੀਆਂ ਤੇ ਰਾਜ ਕਰਦੇ ਸੀ, ਨੌਜਵਾਨਾਂ ਨੂੰ ਲਾਤਾ ਬੀਰਾਂ ਤੇ ਉਹਨਾਂ ਨੂੰ ਮੁਫ਼ਤ ਮਿਲ ਜਾਂਦੀਆਂ ਸੀ ਤੇ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਸੀ ਵੀ ਦੇਸ਼ਦੀ ਆਜ਼ਾਦੀ ਕੀ ਤੂੰ ਗੁਲਾਮੀ ਕੀ, ਇਹਨੂੰ ਇਹ ਨਾ ਪਤਾ ਵੀ ਆਪਾਂ ਨੂੰ ਮੁਫ਼ਤ ਸਭ ਕੁਛ ਮਿਲ ਰਿਹਾ, ਆਜ਼ਾਦੀ ਆ ਇਹਦੇ ਤੋਂ ਵੱਧ ਕੇ ਆਜ਼ਾਦੀ ਕੀ ਹੋ ਸਕਦੀ। ਉਹਨਾਂ ਨੇ ਇੱਦਾਂ ਰਾਜ ਕੀਤਾ, ਰਾਜ ਕਰਨ ਦੇ ਜਿਹੜੇ ਆ ਉਹ ਤਰੀਕੇ ਆ ਜਾਂ ਕੋਈ ਵੀ ਚੀਜ਼ ਵੇਚਣ ਦੇ ਤਰੀਕੇ ਆ। ਹੁਣ ਮੰਨ ਲਓ ਵੀ ਤੁਸੀਂ ਕਿਸੇ ਤੇ ਰਾਜ ਕਰਨਾ, ਉਹਨਾਂ ਨੂੰ ਮੁਫ਼ਤ ਸਭ ਕੁਛ ਦੇਈ ਚੱਲੋ ਤਾਂ ਰਾਜ ਕਰੀ ਚੱਲੋ, ਅਗਲੇ ਨੇ ਕਹਿਣਾ ਸਾਨੂੰ ਖਾਣ ਨੂੰ ਮਿਲ ਜਾਂਦਾ, ਅਸੀਂ ਕੀ ਲੈਣਾ, ਦੇਸੀ ਜਾਤ ਕਰਾ ਕੇ ਤੇ ਫਲਾਨਾ ਕਰਾ ਕੇ ਤੇ ਉਹ ਕਰਾ ਕੇ। ਉਹਨਾਂ ਦਾ ਮੇਨ ਜਿਹੜੀਆਂ ਬੜਾ ਬੜਾ ਧਨ ਉਹਨਾਂ ਦਾ ਲੁੱਟੀ ਚੱਲੋ, ਉਹਨਾਂ ਦੀਆਂ ਜੋ ਸੋਨੇ ਹੀਰੇ ਮੋਤੀ ਸਭ ਲਈ ਚੱਲੋ, ਲੱਕੜਾਂ ਲੁਕਾ। ਜੇ ਕੋਈ ਬਾਹਰੋਂ ਕੋਈ ਤੁਰਕ ਆਏ, ਅਫਗਾਨੀ ਆਏ ਜਾਂ ਜਿੰਨੇ ਵੀ ਮੁਗਲ ਆਏ, ਜਿਹਨਾਂ ਸਭ ਤੋਂ ਵੱਧ ਰਾਜ ਕੀਤਾ, ਮੁਗਲ ਆਏ ਜਾਂ ਕੋਈ ਵੀ ਆਏ ਆ, ਇਹ ਜੇ ਮਤਲਬ ਹੁਣ ਹਮਲਾ ਕੋਈ ਬੋਲਦਾ ਤੇ ਸਾਰੇ ਮੁਲਕ ਨੂੰ ਕਵੇ ਕਿ ਤੁਹਾਨੂੰ ਖਾਣ ਨੂੰ ਸਭ ਕੁਛ ਮਿਲੂਗਾ, ਨਸ਼ਾ ਪੱਤਾ ਚਾਹੀਦਾ ਉਹਨਾਂ ਨੂੰ ਉਹ ਮਿਲੂਗਾ, ਫੀਮ ਕਹੋ ਫੀਮ ਮਿਲੂ, ਸ਼ਰਾਬ ਕਹੋ ਸ਼ਰਾਬ ਫ੍ਰੀ ਮਿਲੂ, ਰੋਟੀਆਂ ਤੁਹਾਨੂੰ ਮਿਲੂ, ਦਾਣੇ ਤੁਹਾਨੂੰ ਮਿਲੂ, ਕੰਮ ਕਰਨ ਦੀ ਤੁਹਾਨੂੰ ਲੋੜ ਨਹੀਂ। ਜੇ ਮੰਨ ਲਓ ਵੀ ਏਦਾਂ ਕੋਈ ਆ ਕੇ ਆਪਣੇ ਮੁਲਕ ਦੇ ਉੱਤੇ ਕਬਜ਼ਾ ਕਰ ਲੈ, ਜੇ ਆ ਸੁਵਿਧਾਵਾਂ ਦੇ ਦੇਣ, ਸ਼ਰਾਬੀ ਨੂੰ ਸ਼ਰਾਬ, ਫੀਮ ਵਾਲੇ ਨੂੰ ਫੀਮ, ਡੋਡੇ ਵਾਲੇ ਨੂੰ ਡੋਡੇ, ਸਮੈਗ ਵਾਲੇ ਨੂੰ ਸਮੈਗ, ਰੋਟੀ ਵਾਲੇ ਨੂੰ ਰੋਟੀ, ਸਭ ਕੁਛ ਮਿਲ ਜਾਏ ਤੇ ਤੈਨੂੰ ਲੱਗਦਾ ਕੋਈ ਵਿਦਰੋਹ ਕਰੂਗਾ ਵੀ ਇਹਨਾਂ ਨੂੰ ਤੁਰਕਾਂ ਨੂੰ ਭਜਾ ਦੀਏ, ਮੁਗਲਾਂ ਨੂੰ ਭਜਾ ਦੀਏ? ਉਹਨਾਂ ਨੇ ਤਾਂ ਵਿਦਰੋਹ ਕਰਨ ਵਾਲਿਆਂ ਨੂੰ ਬੜੋਚ ਲੈਣਾ ਵੀ ਤੁਸੀਂ ਇਹ ਕੰਮ ਨਾ ਕਰਦੇ ਹੋ, ਸਾਨੂੰ ਮਗਰੋਂ ਸ਼ਰਾਬ ਨਹੀਂ ਮਿਲਣੀ, ਡੋਡੇ ਵਾਲੇ ਨੇ ਕਹਿਣਾ ਸਾਨੂੰ ਡੋਡਾ ਮੁੱਲ ਲੈਣਾ ਪੈਣਾ, ਇਹ ਫੀਮ ਵਾਲੇ ਨੇ ਕਹਿਣਾ ਸਾਨੂੰ ਫੀਮ ਮੁੱਲ ਲੈਣੀ ਪੈਣੀ, ਆ ਮਿਲਣੀ ਨਹੀਂ, ਇਹ ਤਾਂ ਮੌਜਾਂ ਲਾਤੀ ਇਹਨਾਂ ਨੇ ਆ ਕੇ। ਹੋਣਾ ਕੀ ਆ, ਦੁਨੀਆਂ ਦੀ ਜਿਹੜੀ ਯੰਗਸਟਰ ਆ ਉਹ ਚਿੱਟੇ ਚ ਫੀਮ ਚ ਡੋਡਿਆਂ ਚ ਸਮੈਗ ਚ ਦਾਰੂ ਚ ਗੁੜੋ ਚ ਹੋ ਜਾਣੇ ਆ, ਉਹਨਾਂ ਨੂੰ ਨਹੀਂ ਰਹਿਣੀ ਸੁੱਧ ਬੁੱਧ ਵੀ ਸਾਡੇ ਨਾਲ ਕੀ ਮਾੜਾ ਹੋਣ ਡਿਆ, ਕੀ ਚੰਗਾ ਹੋ ਰਿਹਾ, ਨਸ਼ੇ ਖਾ ਲੈ, ਰੋਟੀ ਖਾ ਲਈ, ਸੌਂ ਗਏ, ਮੌਜਾਂ ਲਈਆਂ। ਪਰ ਜਿਹੜਾ ਬੰਦੇ ਨੇ ਸਭ ਕੁਝ ਫ੍ਰੀ ਕੀਤਾ, ਉਹਨੇ ਜੰਗਲ ਤੁਹਾਡੇ ਵੱਢ ਲਿਆ, ਉਹਨੇ ਖਜ਼ਾਨਾ ਖਾਲੀ ਕਰ ਦਿੱਤਾ, ਉਹਨਾਂ ਨੇ ਜਿਹੜੀਆਂ ਕੋਈ ਤੁਹਾਨੂੰ ਚਾਂਦੀ ਨਿਕਲਦੀ ਉਹ ਉਹਨਾਂ ਦੀ, ਲੋਹਾ ਨਿਕਲਦਾ ਉਹ ਉਹਨਾਂ ਦਾ, ਕੋਲਾ ਨਿਕਲਦਾ ਉਹ ਉਹਨਾਂ ਦਾ, ਰੇਲ ਗੱਡੀਆਂ ਉਹਨਾਂ ਵੇਚਦੀਆਂ, ਰੇਲ ਗੱਡੀਆਂ ਲੈਣਾ ਉਹਨਾਂ ਵੇਚਦੀਆਂ, ਜਹਾਜ ਹੈਲੀਕਾਪਟਰ ਸਭ ਕੁਛ ਜਾ ਉਹਨਾਂ ਵੇਚ ਦਿੱਤਾ। ਯਾਨੀ ਵੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਹਾਡੀਆਂ ਜੜਾਂ ਵੱਢ ਰਿਹਾ ਅਗਲਾ ਤੁਹਾਨੂੰ ਮਿੱਠੀ ਜੜ ਦੇ ਕੇ। ਇਹ ਕੰਮ ਸਾਡੇ ਨਾਲ ਹੋ ਰਿਹਾ
ਜੀ,
ਇਹ ਕੰਮ ਸਾਡੇ ਨਾਲ ਹੋ ਰਿਹਾ। ਉਦਾਹਰਣ ਜਿਹੜੀ ਮੈਂ ਤੁਹਾਨੂੰ ਬਾਹਰੋਂ ਆਉਣ ਦਿੱਤੀ, ਇਹ ਆਪਣੇ ਵੀ ਜਿਹੜੇ ਇਸ ਹਿਸਾਬ ਨਾਲ ਚੱਲਦੇ ਆ ਵੀ ਜੇ ਬੰਦੇ ਨੂੰ ਉਹ ਬਸ ਮਿੱਠੀਆਂ ਗੋਲੀਆਂ ਦੇ ਉਹਨਾਂ ਨੂੰ ਜੜਾਂ ਵੱਢ ਹੋ ਰਹੀਆਂ। ਤੇ ਰਾਜ ਗੋਰਿਆਂ ਨੇ ਐਵੇਂ ਨੀ ਸਾਰੀ ਦੁਨੀਆਂ ਤੇ ਕੀਤਾ, ਦਿਮਾਗ ਤੋਂ ਕੀਤਾ, ਜਿਹੜੇ ਡਰੇ ਸੀ ਉਹਨਾਂ ਨੂੰ ਡਰਾ ਕੇ ਕੀਤਾ, ਜਿਹੜੇ ਵੇਰਦੇ ਸੀ ਉਹਨਾਂ ਨੂੰ ਖਵਾਬ ਪਿਆ ਕੇ ਕੀਤਾ, ਕਿਸੇ ਨੂੰ ਵਪਾਰ ਨਾਲ ਥੱਲੇ ਸਿੱਟਿਆ, ਕਿਸੇ ਨੂੰ ਪਿਆਰ ਨਾਲ ਥੱਲੇ ਸਿੱਟਿਆ, ਰਾਜੇ ਮਹਾਰਾਜਿਆਂ ਨੇ ਜਿਹਨਾਂ ਦੀ ਜਿਹਨਾਂ ਨਾਲ ਲੱਗਦੀ ਸੀ ਉਹਨਾਂ ਨੂੰ ਇੱਕ ਦੂਜੇ ਦੇ ਖਿਲਾਫ ਲੜਾ ਕੇ ਕੀਤਾ। ਇਹ ਬੜੇ ਤੇਜ ਸੀ, ਬਾਕੀ ਜਿੰਨੇ ਵੀ ਆਏ ਉਹ ਕਹਿੰਦੇ ਸੀ ਬਹਾਦਰੀ ਨਾ ਜੇ ਤੋ ਬਹਾਦਰੀ ਨਾ, ਜੇ ਚ ਜ਼ੋਰ ਹੋ ਜਿੱਤ ਜੂ ਮਾੜਾ ਹਾਰ ਕੇ ਭਾਜੋ। ਇਹਨਾਂ ਨੇ ਏਦਾਂ ਨੀ ਕੀਤਾ, ਇਹਨਾਂ ਕਹਾ ਮਾੜਾ ਚੰਗਾ ਦਿਮਾਗ ਹੁੰਦਾ, ਦਿਮਾਗ ਤੋਂ ਕੰਮ ਲਓ, ਤਗੜੇ ਤੋਂ ਤਗੜੇ ਦਾ ਵੀ ਲੱਕ ਤੋੜਿਆ ਜਾ ਸਕਦਾ, ਤੇ ਇਹਨਾਂ ਤੋੜਿਆ
ਜੀ।
ਚਲੋ ਹਲੇ ਤੂੰ ਸ਼ੁਕਰ ਮਨਾ, ਆਪਣਿਆਂ ਨੂੰ ਇੰਨੀ ਸਮਝ ਨਹੀਂ ਕਿੰਨੀ ਗੋਰਿਆਂ ਨੂੰ, ਇਸ ਨਹੀਂ ਤੇ ਆਪਾਂ ਨੂੰ ਤੇ ਇਹਨਾਂ ਨੇ ਕਈ ਕਹਿੰਦੇ ਆ ਹੀਮ ਦੀ ਜਾਜਤ ਲਾ ਦਿੱਤੀ ਜਾਵੇ, ਡੋਡੇ ਲਾ ਦਿੱਤੇ ਜਾਣ ਤਾਂ ਨਸ਼ਾ ਸਾਡਾ ਘੱਟ ਜਾਊ। ਗੱਲ ਉੱਥੇ ਆ ਜਾਣੀ, ਅਸੀਂ ਅੱਜ ਤੋਂ ਖੁੱਲਾ ਕਹਿ ਦਈਏ ਕਿ ਫੀਮ ਤੋਂ ਡੋਡੇ ਲਾਓ, ਦੇਖਣ ਨੂੰ ਤਾਂ ਬੜਾ ਚੰਗਾ ਲੱਗਦਾ, ਮੁਨਾਫਾ ਬੜਾ ਕਰੋੜਾਂ ਦੇ ਵਿੱਚ ਆ, ਲੱਖਾਂ ਦੇ ਵਿੱਚ ਆ, ਜਿਮੀਦਾਰ ਡੋਡੇ ਵੇਚੂ ਫੀਮ ਵੇਚੂ, ਇਹਨਾਂ ਦੀ ਫੀਮ ਅਫਗਾਨਿਸਤਾਨ ਦੀ ਫੀਮ ਨਾਲੋਂ ਵਧੀਆ ਹੋਊ, ਇਹ ਬਾਹਰਲੇ ਮੁਲਕਾਂ 'ਚ ਜਾਊਗੀ। ਪਰ ਇਹ ਵੀ ਦੇਖਿਆ ਜਾਵੇ ਜਿਹਨਾਂ ਨੂੰ ਜਿਹਨਾਂ ਨਹੀਂ ਕਦੇ ਕੋਈ ਖਾਧਾ, ਜਦੋਂ ਉਹਨਾਂ ਨੂੰ ਇੱਕ ਘੂਕੀ ਆਉਂਦੀ ਹੈ ਸਵਾਦ ਆਉਂਦਾ, ਕਿਹੜਾ ਇੱਥੇ ਬਾਜੂ ਆਪਣਾ ਤਾਂ ਕੋਈ ਵੀ ਨਹੀਂ ਬਚਣਾ। ਤੇ ਜਦੋਂ ਨੌਜਵਾਨ ਬਚੇ ਨਾ ਲੱਗ ਨਸ਼ੇ ਤੇ ਗਏ ਤਾਂ ਮਗਰੋਂ ਇੱਕ ਪੀੜ੍ਹੀ 'ਚ ਲੱਗੂ ਜ਼ਰੂਰ, ਇੱਕ ਪੀੜ੍ਹੀ ਤਾਂ ਹੋਜੂ ਪੂਰੀ ਬਰਬਾਦ। ਅਗਲੀਆਂ ਪੀੜ੍ਹੀਆਂ ਨੇ ਸੋਚਣਾ ਦਿਮਾਗ ਤੋਂ ਵੀ ਇਹ ਨਸ਼ਾ ਸਾਡਾ ਵਾਡੂ ਵਡੇਰਾ ਇਸੇ 'ਤੇ ਮਰ ਗਿਆ ਖਾ ਕੇ, ਅਸੀਂ ਇਹਨੂੰ ਲਾਈਏ ਨਾ, ਇਹਨੂੰ ਅਸੀਂ ਵੇਚੀਏ, ਇਹਦੀ ਕਮਾਈ ਕਰੀਏ, ਅਗਲੀਆਂ ਪੀੜ੍ਹੀਆਂ ਫਾਇਦਾ ਕਰਨਗੀਆਂ। ਪਹਿਲੀ ਪੀੜ੍ਹੀ ਬਰਬਾਦ ਹੋਊਗੀ ਤਾਂ ਪਹਿਲੀਆਂ ਸਾਡੇ ਸਮੇਂ 'ਚ ਬਰਬਾਦ ਹੋਈਆਂ, ਜਦੋਂ ਡੋਡੇ ਲੱਗਦੇ ਸੀ, ਜਦੋਂ ਫੀਮਾਂ ਆਪਦੀਆਂ ਬਣਾ ਲੈਂਦੇ ਸੀ, ਕੈਰੋਂ ਤੋਂ ਬਾਅਦ ਫਿਰ ਮੈਂ ਬੰਦ ਕਰਤੇ ਲਾਉਣੇ। ਤੇ ਇਹ ਜਿੱਦਾਂ ਬਈ ਬਦਾਸੋਂ ਕਹਿਰੋਂ ਤੇ ਮਗਰੋਂ ਬਾਅਦ ਬੰਦ। ਪਰ ਇੱਕ ਗੱਲ ਜ਼ਰੂਰ ਆ ਵੀ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਵਾ ਦੇਣੀਆਂ। ਮੰਗ ਸਾਡੇ ਹਲੇ ਵੀ ਬਹੁਤ ਬੁੱਧੀਜੀਵੀ ਕਰਦੇ, ਡੋਡਿਆਂ ਦੀ ਲਾ ਲਓ ਖੇਤੀ, ਪਰ ਉਹਨਾਂ ਨੂੰ ਸਿਆਣਿਆਂ ਨੂੰ ਇਹ ਨਹੀਂ ਪਤਾ ਇੱਕ ਪੀੜ੍ਹੀ ਦੀ ਫਿਰ ਕੁਰਬਾਨੀ ਦੇਣੀ ਪਊ। ਬਦਲਾ ਕੁਰਬਾਨੀ ਮੰਗਦਾ, ਪਹਿਲਿਆਂ ਦੇ ਵਿੱਚ ਬਲੀ ਦਿੱਤੀ ਜਾਂਦੀ ਸੀ, ਆ ਹੁਣ ਬਲੀ ਦੇਣ ਵਾਲੇ ਕੰਮ, ਇੱਕ ਬਦਲਾ ਤੇ ਫਿਰ ਇੱਕ ਪੀੜ੍ਹੀ ਦੀ ਬਦਲਾ। ਹੁਣ ਬਾਹਰਲੇ ਪਰਦੇਸੀਆਂ ਨੂੰ ਪੁੱਛ ਲਾ, ਜਿੰਨੇ ਵੀ ਉਸੇ ਕੰਮ ਕਰਦੇ ਆ, ਚੱਲ ਉਹਨਾਂ ਦੀ ਇੱਕ ਪੀੜ੍ਹੀ ਜਿਹੜੀ ਉਹ ਕਰ ਰਹੀ ਆ, ਉਹਨਾਂ ਨੂੰ ਕੁਰਬਾਨੀ ਦੇਣੀ ਪੈ ਰਹੀ ਹੈ, ਸੁੱਖ ਚੈਨ ਸਭ ਉਹਨਾਂ ਨੂੰ ਆਪਣਾ ਬੱਚਿਆਂ ਤੋਂ ਵਾਰਨਾ ਪੈ ਰਿਹਾ। ਅਗਲੇ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਇੰਨੀ ਤੰਗੀ ਕੋਈ ਨਹੀਂ, ਫਿਰ ਮਗਰੋਂ ਉਹ ਐਸ਼ ਕਰਨਗੇ, ਮੌਜਾਂ ਕਰਨਗੇ, ਉਹਨਾਂ ਨੂੰ ਸਾਰੀਆਂ ਉਹਨਾਂ ਤੋਂ ਸਹੂਲਤਾਂ ਹੋਣਗੀਆਂ, ਉਹਨਾਂ ਦੀ ਬਰਾਬਰਤਾ ਹੋਊਗੀ। ਪਰ ਇਹਨਾਂ ਨੂੰ ਸਾਰੀ ਸਾਰੀ ਦਿਹਾੜੀ ਟੁੱਟ ਕੇ ਮਰਨਾ ਪੈ ਰਿਹਾ। ਇਹਨਾਂ ਦੀ ਇੱਕ ਪੀੜ੍ਹੀ ਨੇ ਬਲਿਦਾਨ ਦੇਣਾ ਉਹ ਇਹਨਾਂ ਨੇ ਦਿੱਤਾ, ਤੇ ਰਹਿੰਦੀਆਂ ਕੌਮ ਜਿਹੜੀ ਇਹਨਾਂ ਦੀ ਉਸੇ ਰਹਿੰਦੀ ਦੁਨੀਆਂ ਜਿਹੜੀ ਆ, ਪੰਜਾਂ ਪੀੜ੍ਹੀਆਂ ਸੱਤਾਂ ਪੀੜ੍ਹੀਆਂ, ਇਹਨਾਂ ਦੀਆਂ ਤਸਵੀਰਾਂ ਨੂੰ ਵੱਡੀਆਂ ਵੱਡੀਆਂ ਕਰਕੇ ਲਾਉਣਾ ਉਹਨਾਂ ਨੇ, ਇਹ ਸਾਡੇ ਜਿਹੜੇ ਵੱਡ ਵਡੇਰੇ ਸੀ ਜਿਹਨਾਂ ਨੇ ਤੰਗੀਆਂ ਸਹਿ ਸਹਿ ਕੇ ਸਾਡੀ ਜ਼ਿੰਦਗੀ ਬਣਾਈ। ਉਦੋਂ ਸਾਡੇ ਸਮੇਂ ਜਿੱਥੇ ਫੋਟੋਆਂ ਫਾੜਾਵਾਂ ਹੁੰਦੀਆਂ ਨਹੀਂ ਸੀ, ਤਿੰਨੀ ਸਾਡੀਆਂ ਵੀ ਲੱਗੀਆਂ ਹੁੰਦੀਆਂ ਕਿਸੇ ਦੀਆਂ ਪੁਰਾਣਿਆਂ ਦੀਆਂ, ਉਦੋਂ ਫੋਟੋਆਂ ਦਾ ਰਿਵਾਜ ਨਹੀਂ ਸੀ, ਤਾਂ ਹੁਣ ਤਾਂ ਸਭ ਕੁਛ ਪੈ ਜਾਂਦਾ ਨਾ ਸਾਹਮਣਾ। ਇਹ ਕਰਕੇ ਇਹ ਜਿਹੜੀਆਂ ਮਤਲਬ ਚੀਜ਼ਾਂ ਨੇ ਪੁੱਤ ਸਮਝ ਕੇ ਵੇਖੀਏ ਤੇ ਬੜਾ ਦੂਰ ਤੱਕ ਜਾਂਦੇ।
ਸਹੀ ਗੱਲ ਤਾਂ ਜੀ, ਚਲੋ ਆਪਾਂ ਗੱਲਾਂ ਬਾਤਾਂ ਤਾਂ ਜੀ ਜ਼ਿਆਦੀਆਂ ਕਰ ਲਈਆਂ ਨੇ, ਸੁਨੇਹੇ ਜਿਹੜੇ ਆਪਣੇ ਬਹੁਤ ਸਾਰੇ ਰਹਿ ਗਏ ਨੇ।
ਚਲੋ ਪੜਦਾ ਹਲੇ ਕਿਹੜਾ ਆਪਾਂ ਕਿਤੇ ਚਲ ਗਏ, ਬਾਲਾ ਨਾ ਜਾਗਰੂਕ ਕਰ ਦਈਏ।
ਪ੍ਰੇਮ ਕੁਮਾਰ ਤਾਂ ਜੀ ਇਟਲੀ ਵਾਲੇ ਵੀ ਪਹੁੰਚੇ ਨੇ।
ਉਹ ਵਾਲਾ ਪ੍ਰੇਮ ਪ੍ਰੇਮ ਆ ਜਾ ਬਈ, ਸ਼ੇਰ ਬਗਿਆ ਆ ਗਿਆ ਸਾਡਾ ਪ੍ਰੇਮ, ਪ੍ਰੇਮ ਕੀ ਬੇਟਾ।
ਸ਼ਨੀਵਾਰ ਕਿਦਾਂ ਰਿਹਾ ਤੁਹਾਡਾ?
ਮਹਿੰਦੀ
ਭਾਜੀ ਆ ਦੱਸਿਓ, ਜਿਦਾਂ ਹੁਣ ਮੈਂ ਤੇ ਚਲੋ ਤੁਹਾਡੇ ਹਰਮਨ ਰੇਡੀਓ ਨੂੰ ਥੋੜਾ ਚਿਰ ਦਾ ਸੁਣਨ ਡਿਆ, ਮੇ ਬੀ 8-9 ਮਹੀਨੇ ਤੇ ਸੁਣਨ ਡਿਆ ਨਾ।
ਹਾਂਜੀ ਭਾਜੀ,
ਜਿਦਾਂ ਤੁਹਾਡਾ ਉਹ ਕੀ ਕਹਿੰਦੇ ਆ ਉਹ ਸਟੋਰੀ ਆ, ਕਿੱਦਾਂ ਹੋਈ ਕਿੱਦਾਂ ਨਹੀਂ ਹੋਈ, ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਆਸਟ੍ਰੇਲੀਆ ਦੇ ਹਰਮਨ ਰੇਡੀਓ ਤੇ ਕਿੱਦਾਂ ਆਏ ਹੋ, ਕਿੱਦਾਂ ਨਹੀਂ ਆਏ ਨਾ, ਕਿੱਦਾਂ ਸਟਾਰਟਿੰਗ ਹੋਈ ਸੀ, ਕਦੋਂ ਕਿੱਦਾਂ ਮਿਲੇ ਤਾਇਆ ਜੀ, ਕਿੱਦਾਂ ਰੇਡੀਓ ਤੇ ਆਉਣਾ ਸ਼ੌਕ ਚੜਿਆ, ਇਹ ਮੈਨੂੰ ਜ਼ਰੂਰ ਦੱਸਿਓ।
ਸਤਿ
ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਮੈਂ ਦੱਸਦਾ ਭਾਜੀ ਕੋਈ
ਸਤਿ ਸ੍ਰੀ ਅਕਾਲ ਤਾਇਆ ਜੀ, ਸਤਿ ਸ੍ਰੀ ਅਕਾਲ ਮੰਡੀ ਭਾਜੀ, ਸਤਿ ਸ੍ਰੀ ਅਕਾਲ ਮਲਕੀਤ ਭਾਜੀ, ਹੋਰ ਕਿਵੇਂ ਹੋ ਤੁਸੀਂ? ਆਲ ਰਾਈਟ ਆ,
ਬਹੁਤ
ਕਿਵੇਂ ਰਿਹਾ ਤਾਇਆ ਜੀ ਤੁਹਾਡਾ ਸ਼ਨੀਵਾਰ ਤੇ ਐਤਵਾਰ ਤੇ? ਮੰਡੀ ਭਾਜੀ ਤੁਹਾਡਾ ਵੀ
ਚੰਗਾ ਜੀ।
ਤੇ ਮੰਡੀ ਭਾਜੀ ਇੱਕ ਗੱਲ ਦੱਸਿਓ, ਜਿੱਦਾਂ ਹੁਣ ਮੈਂ ਤੁਹਾਡਾ ਰੇਡੀਓ ਹਨੁਮਾਨ ਰੇਡੀਓ ਤੋਂ ਥੋੜੇ ਚਿਰ ਤੋਂ ਸੁਣਨ ਡਿਆ, ਸ਼ਾਇਦ ਮੇ ਬੀ 10 ਮਹੀਨੇ ਜਾਂ ਸਾਲ ਵੀ ਨੀ ਹੋਇਆ ਮੈਨੂੰ ਹਾਲੇ ਨਾ, ਤੇ ਮੈਂ ਇੱਕ ਗੱਲ ਪੁੱਛਣੀ, ਜਿੱਦਾਂ ਤੁਸੀਂ ਰਹਿੰਦੇ ਤਾਜਪੁਰ ਚ, ਰੇਡੀਓ ਜਿਹੜਾ ਆਪਣਾ ਹਰਮਨ ਰੇਡੀਓ ਹੈ ਉਹ ਆਸਟ੍ਰੇਲੀਆ ਦਾ
ਜੀ,
ਤਾਇਆ ਜੀ ਕਿਵੇਂ ਰੇਡੀਓ ਤੇ ਆਏ ਤੇ ਕਦੋਂ ਦੀ ਸਟਾਰਟਿੰਗ ਹੋਈ ਹੈ, ਕੀ ਮਤਲਬ ਇਹਦੇ ਪਿੱਛੇ ਸਟੋਰੀ ਹੈ ਕੀ ਨਹੀਂ, ਉਹ ਮਾੜੀ ਜੀ ਦੱਸਿਓ ਜ਼ਰੂਰ, ਠੀਕ ਹੈ ਮੰਡੀ ਭਾਜੀ
ਜੀ? ਭਾਜੀ
ਗਾਣਾ ਮੈਂ ਤੁਹਾਨੂੰ ਕੋਈ ਵੀ ਲਾ ਦਿਓ ਅੱਜ ਤੁਹਾਡੇ ਪਸੰਦ ਆ ਨਾ, ਹਿੰਦੀ ਗਾਣਾ ਜਿਹੜਾ ਮਰਜ਼ੀ ਲਾ ਦਿਓ ਭਾਵੇਂ ਪੰਜਾਬੀ ਲਾ ਦਿਓ, ਠੀਕ ਹੈ
ਜੀ?
ਓਕੇ ਜੀ, ਥੈਂਕ ਯੂ ਸੋ ਮਚ, ਕਮ ਆਨ ਬੇਬੀ।
ਸ਼ਾਬਾਸ਼ ਬਈ, ਗੋਰਿਆਂ ਨੇ ਹਟੈਪ ਮਾਰਿਆ ਹੀ ਜਾਂਦਾ ਜਾਂਦਾ
ਸਹੀ। ਇਹ ਭਾਜੀ ਹੋਰਾਂ ਨੇ ਪੁੱਛਿਆ ਵੀ ਕਿ ਤੁਸੀਂ ਰੇਡੀਓ ਤੇ ਕਿਵੇਂ ਆਏ ਜਾਂ ਹਰਮਨ ਰੇਡੀਓ ਤੇ ਤਾਸ਼ ਕਿਵੇਂ ਪਹੁੰਚੇ ਨੇ, ਇਹ ਉਹ ਸਟੋਰੀ ਸੁਣਨਾ ਚਾਹੁੰਦੇ? ਅਸਲ ਦੇ ਵਿੱਚ ਭਾਜੀ ਹੋਇਆ ਐਵੇਂ, ਤੇ ਅਸੀਂ ਨਾ ਇੱਥੇ ਤੁਸੀਂ ਸੁਣਿਆ ਹੋਣਾ ਪਿੰਡ ਸੀਚੇਵਾਲ ਦਾ, ਜਿੱਥੇ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ, ਤੇ ਸੀਚੇਵਾਲ ਪਿੰਡ ਦੇ ਵਿੱਚ ਪਹਿਲਾਂ ਮੈਂ ਜਲੰਧਰ ਪੜ੍ਹਦਾ ਰਿਹਾ, ਫਿਰ ਜਲੰਧਰ ਤੋਂ ਬਾਅਦ ਨਕੋਦਰ ਆ ਗਿਆ, ਨਕੋਦਰ ਤੋਂ ਬਾਅਦ ਮੈਂ ਅਪਲਾਈ ਕਰ ਦਿੱਤਾ ਆਸਟ੍ਰੇਲੀਆ ਦੇ ਵੀਜ਼ੇ ਲਈ, ਤੇ ਆਸਟ੍ਰੇਲੀਆ ਦੇ ਵੀਜ਼ੇ ਲਈ ਜਦੋਂ ਅਪਲਾਈ ਕੀਤਾ ਤੇ ਉਹ ਕੀਤਾ ਸੀ ਪਟਿਆਲੇ ਤੋਂ, ਪਟਿਆਲੇ ਤੋਂ ਅਪਲਾਈ ਕੀਤਾ ਤੇ ਬਹੁਤ ਸਾਰੇ ਆਫਰ ਲੈਟਰ ਵੀ ਆ ਗਿਆ, ਮੈਨੂੰ ਲੱਗਾ ਕਿ ਆਫਰ ਲੈਟਰ ਆ ਗਿਆ ਤੇ ਵੀਜ਼ਾ ਵੀ ਆ ਜਾਏਗਾ, ਪਰ ਉਹ ਬੰਦਿਆਂ ਨੇ ਬਹੁਤ ਹੈਰਾਸ ਕੀਤਾ, ਮਤਲਬ ਉਹਨਾਂ ਨੇ ਲਾਰੇ ਲੱਪੇ ਲਾ ਰੱਖੇ, ਅੱਜ ਲੱਗ ਗਈ ਫਾਈਲ ਤੁਹਾਡੀ, ਅੱਜ ਆ ਗਈ, TRN ਨੰਬਰ ਨਹੀਂ ਆ ਰਿਹਾ, ਆਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਬਹੁਤ ਉਹਨਾਂ ਨੇ ਲਾਰੇ ਲੂਰੇ ਲਾਏ। ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਜਿਹੜੀ ਸ਼ੋਅ ਕਰਨੀ ਹੈ ਮਨੀ ਉਹ ਮਤਲਬ ਤੁਸੀਂ ਕਰਨੀ ਜਾਂ ਅਸੀਂ ਕਰ ਦਈਏ? ਮੈਂ ਕਿਹਾ ਤੁਸੀਂ ਕਰ ਦਿਓ, ਮਤਲਬ ਸਾਡੇ ਲਈ ਤੇ ਔਖਾ ਨਾ। ਮੈਂ ਕਿਹਾ 50,000 ਰੁਪਈਆ ਲੱਗੂਗਾ ਤੇ ਅਸੀਂ ਸ਼ੋਅ ਕਰ ਦਾਂਗੇ ਸਾਰੀ ਗਰੰਟੀ ਸਾਡੀ। ਉਹਨਾਂ ਨੇ 50,000 ਰੁਪਈਆ ਲੈ ਕੇ ਮਨੀ ਮੈਨੂੰ ਸ਼ੋਅ ਕਰਤੀ, ਮੈਨੂੰ ਗਲਤ ਸ਼ੋਅ ਕਰ ਦਿੱਤੀ, ਤੇ ਉਹਨਾਂ ਨੇ ਵੀਜ਼ਾ ਰਿਜੈਕਟ ਕਰ ਦਿੱਤਾ ਇਸ ਰੀਜ਼ਨ ਤੋਂ ਕਿ ਤੁਹਾਡਾ ਜਿਹੜੇ ਫੰਡ ਆ ਉਹ ਸਾਨੂੰ ਜੈਨੂਅਨ ਨਹੀਂ ਲੱਗੇ। ਪਰ ਇਹਨਾਂ ਨੇ ਮੈਨੂੰ ਜਿਹੜਾ ਰਿਫਿਊਜ਼ਲ ਲੈਟਰ ਦਿੱਤਾ ਨਹੀਂ, ਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਇਸ ਰੀਜ਼ਨ ਦਾ ਕਰਕੇ। ਉਸ ਤੋਂ ਬਾਅਦ ਆ ਬੰਦੇ ਭੱਜ ਭੁੱਜ ਗਿਆ, ਕੋਈ ਕਿਤੇ ਚਲ ਗਿਆ, ਕੋਈ ਕਿਤੇ ਚਲ ਗਿਆ, ਮਗਰੋਂ ਮੈਨੂੰ ਬੰਦੇ ਨਹੀਂ ਮਿਲੇ। ਜਦੋਂ ਮੈਂ ਸੋਚਿਆ, ਮੈਨੂੰ ਪਤਾ ਕੀਤਾ ਕਿਸੇ ਨੇ, ਕਹਿੰਦੇ ਕਿ ਦੁਬਾਰਾ ਅਪਲਾਈ ਕਰਨਾ ਤਾਂ ਰੀਜ਼ਨ ਲੈਟਰ ਚਾਹੀਦਾ, ਰੀਜ਼ਨ ਲੈਟਰ ਮੇਰੇ ਕੋਲ ਹੈ ਨਹੀਂ ਸੀ। ਮੈਂ ਫਿਰ ਅੰਬੈਸੀ ਨੂੰ ਈਮੇਲ ਕੀਤੀ ਕਿ ਇੱਦਾਂ ਇੱਦਾਂ ਮੈਂ ਅਪਲਾਈ ਕੀਤਾ ਸੀ, ਆਹ ਮੇਰਾ TRN ਨੰਬਰ ਸੀ ਅਤੇ ਮੈਨੂੰ ਰੀਜ਼ਨ ਲੈਟਰ ਚਾਹੀਦਾ। ਉਹਨਾਂ ਰੀਜ਼ਨ ਲੈਟਰ ਦਿੱਤਾ, ਮੈਂ ਬੜਾ ਹੈਰਾਨ ਹੋਇਆ ਜਦੋਂ ਮੈਂ ਪੜ੍ਹਿਆ। ਉਹਨਾਂ ਨੇ ਰੀਜ਼ਨ ਦਿੱਤਾ ਸੀ ਕਿ ਤੁਹਾਡੇ ਜਿਹੜੇ ਫੰਡ ਨੇ ਉਹ ਸੈਟਿਸਫਾਈ ਨਹੀਂ ਕਰਦੇ ਸਾਨੂੰ, ਜਿਸ ਦੇ ਨਾਲ ਅਸੀਂ ਤੁਹਾਡਾ ਵੀਜ਼ਾ ਜਿਹੜਾ ਉਹ ਰਿਜੈਕਟ ਕਰਦੇ। ਫਿਰ ਮੈਨੂੰ ਬੜਾ ਦੁੱਖ ਲੱਗਾ ਕਿ ਉਹਨਾਂ ਨੇ ਜਿਹੜਾ ਮਤਲਬ ਗਲਤ ਕੀਤਾ, ਅਤੇ ਫਿਰ ਸਾਲ ਮੇਰਾ ਖਰਾਬ ਹੋ ਗਿਆ ਉੱਥੇ। ਉਸ ਤੋਂ ਬਾਅਦ ਮੈਂ ਸੋਚਿਆ ਕਿ ਚਲੋ ਮੈਂ ਦੁਬਾਰਾ ਅਪਲਾਈ ਕਰਾਂਗਾ ਕੈਨੇਡਾ ਦਾ, ਅਤੇ ਦੁਬਾਰਾ ਆਈਲੈਟਸ ਕਰੂੰਗਾ, ਅਤੇ ਫਿਰ ਮੈਂ ਕਿਹਾ ਗੈਪ ਕੀ ਪਾਉਣਾ, ਮੈਂ ਸੀਚੇਵਾਲ ਪੜ੍ਹਨ ਲੱਗ ਗਿਆ। ਇੱਥੇ ਪੜ੍ਹਦੇ ਅਤੇ ਬਾਬਾ ਜੀ ਨੇ ਇੱਥੇ ਰੇਡੀਓ ਸ਼ੁਰੂ ਕੀਤਾ ਸੀ, ਉਦੋਂ ਪੜ੍ਹਦੇ ਉਸ ਤੋਂ ਬਾਅਦ ਰੇਡੀਓ FM ਰੇਡੀਓ ਸੀ, ਕਮਿਊਨਿਟੀ ਰੇਡੀਓ ਸੀ। ਕਮਿਊਨਿਟੀ ਰੇਡੀਓ ਹੁੰਦਾ ਕਿ ਆਪਣੇ ਇੱਕ ਭਾਈਚਾਰੇ ਦਾ ਰੇਡੀਓ ਹੁੰਦਾ, ਜਿਸ ਦੇ ਵਿੱਚ ਆਪਾਂ ਜਿਹੜਾ ਰੇਡੀਓ ਦੀ ਰੇਂਜ ਹੁੰਦੀ ਹੈ ਚੱਲਦਾ FM ਦੇ ਤੇ ਹੀ, FM ਬੈਂਡ 'ਤੇ, ਅਤੇ ਉਹਦੀ ਰੇਂਜ ਜਿਹੜੀ ਉਹ ਥੋੜ੍ਹੀ ਹੁੰਦੀ ਹੈ, 20-25 ਕਿਲੋਮੀਟਰ ਹੁੰਦੀ। ਉੱਥੋਂ ਫਿਰ ਬਾਅਦ ਜਿਹੜੇ ਹਰਪ੍ਰੀਤ ਸਿੰਘ ਕਾਹਲੋਂ, ਤੁਸੀਂ ਸ਼ਾਇਦ ਜਿਹੜੇ ਪੁਰਾਣੇ ਸੁਣਦੇ ਨੇ ਉਹਨਾਂ ਨੂੰ ਪਤਾ, ਹਰਪ੍ਰੀਤ ਸਿੰਘ ਕਾਹਲੋਂ ਨੇ ਪਟਿਆਲੇ ਤੋਂ ਉਹਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ, ਜਿਹੜੇ ਰੇਡੀਓ ਵਾਲਿਆਂ ਨੂੰ ਨਵੇਂ ਬੰਦੇ ਤਿਆਰ ਕਰਨ ਦੇ ਲਈ ਉਹਨਾਂ ਨੂੰ ਹਾਇਰ ਕੀਤਾ ਇੱਥੇ ਸੀਚੇਵਾਲ ਦੇ ਵਿੱਚ। ਉਸ ਦੇ ਵਿੱਚ ਹਰਪ੍ਰੀਤ ਕਾਹਲੋਂ ਨੇ ਇਹ ਅਨਾਊਂਸ ਕੀਤਾ ਕਿ ਜਿਹੜੇ ਜਿਹੜੇ ਵੀ ਇੱਥੇ ਪੜ੍ਹ ਰਹੇ ਨੇ ਬੱਚੇ ਸਟੂਡੈਂਟ, ਜਿਹੜੇ ਸ਼ੌਂਕ ਰੱਖਦੇ ਨੇ ਰੇਡੀਓ ਦਾ, ਉਹ ਆ ਕੇ ਸਿੱਖ ਸਕਦੇ ਨੇ। ਮੈਨੂੰ ਉਹ ਨਹੀਂ ਸੁਣਿਆ, ਮੈਂ ਉੱਧਰ ਨਹੀਂ ਸੀ ਸ਼ਾਇਦ ਆਇਆ, ਅਤੇ ਮੈਨੂੰ ਨਹੀਂ ਸੀ ਪਤਾ ਕਿ ਬੱਚੇ ਉਹ ਵਿੱਚੋਂ ਸਿਲੈਕਟ ਹੋ ਗਏ। ਕਾਫੀ ਬੱਚਿਆਂ ਨੇ ਜਿਹੜੀ ਹਾਮੀ ਭਰੀ, ਕਿਉਂਕਿ ਨਵੀਂ ਚੀਜ਼ ਸੀ, ਸਾਰਿਆਂ ਨੂੰ ਰੇਡੀਓ ਦਾ ਸ਼ੌਂਕ ਸੀ, ਸਾਡੀਆਂ ਆਵਾਜ਼ਾਂ ਜਿਹੜੀਆਂ ਸਾਡੀਆਂ ਗੱਲਾਂ ਚੱਲਣਗੀਆਂ। ਮੈਂ ਜਿਹੜਾ ਉਹ ਨਹੀਂ ਆਇਆ ਸੀ, ਮੈਨੂੰ ਨਹੀਂ ਸੀ ਪਤਾ, ਆਪਾਂ ਪੜ੍ਹਦੇ ਰਹੇ ਅਤੇ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਰੇਡੀਓ ਖੁੱਲ੍ਹਿਆ ਉੱਪਰ ਕੋਈ, ਕਿਉਂਕਿ ਉੱਪਰ ਸਭ ਤੋਂ ਉੱਪਰਲੀ ਮੰਜ਼ਿਲ 'ਤੇ ਚੱਲ ਰਿਹਾ ਸੀ, ਅਤੇ ਉਹ ਮੈਂ ਆਪਣਾ ਪੜ੍ਹਾਈ ਕਰਨਾ ਸੀ ਅਤੇ ਘਰ ਜਾਂਦਾ ਸੀ, ਬਸ ਆਪਣੀ ਡੇਲੀ ਰੂਟੀਨ ਇਹੀ ਸੀ ਕਿ ਬਾਹਲਾ ਆਪਣਾ ਤੋਰਾ ਫੇਰਾ ਹੈ ਨਹੀਂ ਸੀ। ਤੇ ਉਸ ਤੋਂ ਬਾਅਦ ਆਇਆ ਜੀ, ਤੇ ਉਹ ਜਦੋਂ ਮੇਰਾ ਇੱਕ ਮਿੱਤਰ ਸੀ, ਉਹਨੇ ਰੇਡੀਓ ਇੱਥੇ ਜੁਆਇਨ ਕਰ ਲਿਆ ਸੀ ਸਿੱਖਣ ਦੇ ਲਈ, ਤੇ ਉਹਦੀ ਹਰਪ੍ਰੀਤ ਕਾਹਲੋਂ ਭਾਜੀ ਦੇ ਨਾਲ ਬੜਾ ਮਿੱਤਰਤਾ ਹੋ ਗਈ, ਤੇ ਉਹਨੇ ਮੈਨੂੰ ਦੱਸਿਆ ਵੀ ਰੇਡੀਓ ਆਇਆ, ਤੇ ਮੈਂ ਕਿਹਾ ਯਾਰ ਮੈਂ ਤੇ ਆਪ ਸਿੱਖਣਾ, ਕਹਿੰਦਾ ਬੰਦੇ ਤੇ ਪੂਰੇ ਹੋ ਗਏ ਨੇ, ਮੈਂ ਕਿਹਾ ਯਾਰ ਮੈਨੂੰ ਵੀ ਮਿਲਾ,
ਮੈਂ ਫਿਰ ਹਰਪ੍ਰੀਤ ਭਾਜੀ ਨਾਲ ਮਿਲਿਆ ਤੇ ਉਹ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਮੈਂ ਕਹਿੰਦੇ ਆ ਜਾ ਤੂੰ ਸ਼ੁਰੂ ਕਰ। ਤੇ ਉਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਇੱਕ ਸਕ੍ਰਿਪਟ ਤਿਆਰ ਕਰਕੇ ਤੇ ਇੱਕ ਪ੍ਰੋਗਰਾਮ ਤਿਆਰ ਕਰਨਾ ਤੇ ਤੁਹਾਡੀ ਫਿਰ ਰਿਕਾਰਡਿੰਗ ਹੋਊਗੀ, ਇੱਕ ਦੀ ਸੋਮਵਾਰ ਨੂੰ, ਇੱਕ ਦੀ ਮੰਗਲਵਾਰ ਨੂੰ, ਬੁੱਧਵਾਰ ਨੂੰ, ਦੋ ਦੋ ਜਾਣੇ ਦੀ ਡਿਊਟੀ ਲਾ ਦਿੱਤੀ। ਤੇ ਸਾਰਿਆਂ ਨੇ, ਜਿਹੜਾ ਮੁੰਡਾ ਬੜਾ ਮਤਲਬ ਪਹਿਲਾਂ ਜਿਹਨੇ ਸਿਲੈਕਸ਼ਨ ਕੀਤੀ, ਜਿਹਨੇ ਮੈਨੂੰ ਮੋਟੀਵੇਟ ਕੀਤਾ ਵੀ ਤੂੰ ਵੀ ਲੱਗ, ਉਹ ਹਰਪ੍ਰੀਤ ਭਾਜੀ ਦਾ ਬੜਾ ਯਾਰ ਸੀ, ਮਿੱਤਰ ਬਣ ਗਿਆ ਜੀ। ਉਹ ਸਾਰਿਆਂ ਨੇ ਜੀ ਉਹ ਸਕ੍ਰਿਪਟਾਂ ਤਿਆਰ ਕੀਤੀਆਂ ਤੇ ਉਹ ਰਿਕਾਰਡਿੰਗ ਸੁਣਨ ਦੇ ਲਈ ਭਾਜੀ ਆਏ। ਸੋਮਵਾਰ ਵਾਲਿਆਂ ਦੀ ਰਿਕਾਰਡਿੰਗ ਸੁਣੀ, ਉਹਨਾਂ ਨੇ ਬੜੀ ਬੇਕਾਰ ਸਕ੍ਰਿਪਟ ਤਿਆਰ ਕੀਤੀ ਤੇ ਕੋਈ ਨੀ ਬਣੀ ਗੱਲ, ਉਹਨਾਂ ਨੇ ਰਿਕਾਰਡਿੰਗ ਕੈਂਸਲ ਕਰਤੀ। ਮੰਗਲਵਾਰ ਵਾਲਿਆਂ ਦੀ ਬਣੀ, ਉਹਨਾਂ ਨੇ ਰਿਕਾਰਡਿੰਗ ਕੈਂਸਲ ਕਰਤੀ। ਬੁੱਧਵਾਰ ਵਾਲਿਆਂ ਦੀ ਬਣੀ, ਉਹਨਾਂ ਦੀ ਕੈਂਸਲ ਹੋ ਗਈ। ਫਿਰ ਉਹ ਜਿਹੜਾ ਮੁੰਡਾ ਸੀ ਉਹਦੀ ਵਾਰੀ ਆਈ ਤੇ ਉਹਨੇ ਵੀ ਬੇਕਾਰ ਜੀ ਸੁਣਾਈ ਤੇ ਹਰਪ੍ਰੀਤ ਭਾਜੀ ਜਿਹੜਾ ਉਹ ਬੜਾ ਦੁਖੀ ਹੋਇਆ। ਉਹ ਕਹਿੰਦਾ ਨਹੀਂ ਹੋ ਰਿਕਾਰਡਿੰਗਾਂ, ਤੁਹਾਨੂੰ ਹਾਲੇ ਟ੍ਰੇਨਿੰਗ ਦੀ ਲੋੜ ਆ, ਤੁਹਾਡਾ ਹਾਲੇ ਸਕ੍ਰਿਪਟ ਬੜੀ ਮਾੜੀ। ਮੈਨੂੰ ਬੜਾ ਸ਼ੌਂਕ ਸੀ ਰੇਡੀਓ ਦਾ, ਮੈਂ ਸੁਣਦਾ ਵੀ ਬੜਾ ਰਿਹਾ। ਵਾਰੀ ਮੇਰੀ ਆਈ ਤੇ ਮੇਰੇ ਵਾਰੀ ਰਿਕਾਰਡਿੰਗ ਤੇ ਕਹਿੰਦੇ ਨੇ ਕਿ ਰਿਕਾਰਡਿੰਗ ਨਹੀਂ ਹੋਣੀ, ਕਿਉਂਕਿ ਉਹ ਸਾਰਿਆਂ ਨੇ ਬੜੀਆਂ ਬੁਰੀਆਂ ਰਿਕਾਰਡਿੰਗਾਂ ਕੀਤੀਆਂ ਨੇ, ਸਾਰਿਆਂ ਨੇ ਬੜੇ ਬੁਰੀਆਂ ਬੁਰੀਆਂ ਸਕ੍ਰਿਪਟ ਕੀਤੀਆਂ ਨੇ, ਇਸ ਕਰਕੇ ਰਿਕਾਰਡਿੰਗਾਂ ਭਾਅ ਜੀ ਨੇ ਬੰਦ ਕਰ ਦਿੱਤੀਆਂ ਨੇ। ਤੋ ਉਹ ਜਿਹੜਾ ਟੀਟੂ ਸੀ ਭਾਅ ਜੀ ਉਦੋਂ, ਇਹ ਉਦੋਂ ਇੱਥੇ ਹੀ ਕੰਮ ਕਰਦਾ ਸੀ। ਟੀਟੂ ਭਾਅ ਜੀ ਨਾਲ ਮੇਰੀ ਯਾਰੀ ਪੈ ਗਈ, ਹਰਪ੍ਰੀਤ ਭਾਅ ਜੀ ਨਾਲ ਤਾਂ ਮੇਰੀ ਘੱਟ ਸੀ। ਤੇ ਮੈਂ ਟੀਟੂ ਭਾਅ ਜੀ ਨੂੰ ਕਿਹਾ, ਮੈਂ ਕਿਹਾ ਚੱਲ ਤੂੰ ਕੋਈ ਨੀ, ਉਹ ਕਿਹੜਾ ਹੈਗਾ ਭਾਅ ਜੀ, ਤੂੰ ਸ਼ੁਰੂ ਕਰ ਰਿਕਾਰਡਿੰਗ ਤੇ ਮੈਂ ਕਰਨਾ। ਮੈਂ ਤੇ ਰਿਕਾਰਡ, ਮੈਂ ਤੇ ਸਕ੍ਰਿਪਟ ਤਿਆਰ ਕੀਤੀ ਪਈ ਆ। ਤੇ ਮੈਂ ਇੱਕ ਟੀਚਰ ਲਿਆ ਜਿਹਨੂੰ ਇੰਟਰਵਿਊ ਜਾਂ ਉਹਨੂੰ ਨਾਲ ਲਿਆ ਪ੍ਰੋਗਰਾਮ ਦੇ ਲਈ, ਤਾਂ ਮੈਂ ਉਹਦੇ ਵਿੱਚ ਜਿਹੜੇ ਮੇਰੇ ਡਾਇਲੋਗ ਸੀ ਉਹ ਵੀ ਮੈਂ ਲਿਖੇ ਸੀ, ਜਿਹੜੇ ਟੀਚਰ ਨੇ ਬੋਲਣੇ ਸੀ ਉਹਦੇ ਵੀ ਮੈਂ ਲਿਖ ਕੇ ਦਿੱਤੇ ਸੀ। ਉਹ ਮੈਂ ਉਹਨਾਂ ਨੂੰ ਡਾਇਲੋਗ ਦੇ ਤੇ, ਉਹਨਾਂ ਨੂੰ ਆਪਣੇ ਵੀ ਦੇ ਦਿੱਤੇ, ਤੇ ਆਪਣੇ ਤੇ ਮੇਰੇ ਕੋਲ ਹੀ ਉਹਦੇ ਉਹਨਾਂ ਨੂੰ ਦਿੱਤੇ ਸੀ। ਤੇ ਉਹ ਮੈਂ ਰਿਕਾਰਡਿੰਗ ਸ਼ੁਰੂ ਕਰਵਾ ਕੇ ਤੇ ਮੈਂ ਪ੍ਰੋਗਰਾਮ ਸ਼ੁਰੂ ਕਰਾ ਲਿਆ। ਉਹ ਚੱਲਦੇ ਪ੍ਰੋਗਰਾਮ ਦੇ ਵਿੱਚ ਉਸ ਤੋਂ ਬਾਅਦ ਹਰਪ੍ਰੀਤ ਭਾਜੀ ਕਿਤੇ ਆਏ ਬਾਹਰੋਂ, ਤੇ ਉਹ ਸੌਂਦੇ ਜਦੋਂ ਰਿਕਾਰਡਿੰਗ ਰੂਮ ਚ, ਤੇ ਸਾਡਾ ਬੂਹਾ ਲੱਗਾ ਸੀ ਤੇ ਦੂਸਰੇ ਜਿੱਥੇ ਰਿਕਾਰਡਿੰਗ ਹੁੰਦੀ ਸੀ ਉਹ ਦੂਸਰਾ ਨੰਬਰ ਦਾ ਕਮਰਾ ਸੀ। ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਸੁਣਿਆ, ਤੇ ਉਹਨੇ ਸੁਣਿਆ ਤੇ ਵਧੀਆ ਲੱਗਾ ਵੀ ਹਾਂ ਚੰਗਾ ਕਰ ਰਿਹਾ। ਉਸ ਤੋਂ ਬਾਅਦ ਰਿਕਾਰਡਿੰਗ ਕੀਤੀ ਤੇ ਉਹਨਾਂ ਆਵਾਜ਼ ਮਾਰੀ, ਕਹਿੰਦੇ ਤੂੰ ਕਰ ਰਿਹਾ ਸੀ? ਮੈਂ ਕਿਹਾ ਹਾਂਜੀ। ਕਹਿੰਦੇ ਵੀ ਮਾਣ ਨਾ ਕਰੀ ਇਸ ਗੱਲ ਦਾ, ਸਾਰੇ ਬੈਠੇ ਸੀ ਤੇ, ਪਰ ਇਹਨਾਂ ਸਾਰਿਆਂ ਨਾਲੋਂ ਇੱਕ ਦਿਨ ਬੜਾ ਵਧੀਆ ਆਰਜੀ ਬਣੇਗਾ, ਤੇਰੀ ਰਿਕਾਰਡਿੰਗ ਬੜੀ ਵਧੀਆ ਸੀ। ਤੇ ਮੈਂ ਤੇ ਫਿਰ ਖੁਸ਼ ਹੋ ਗਿਆ, ਫਿਰ ਉਹਨਾਂ ਨਾਲ ਮੇਰੀ ਯਾਰੀ ਪੈ ਗਈ। ਉਸ ਤੋਂ ਬਾਅਦ ਫਿਰ ਮੈਂ ਇੱਥੇ ਰੇਡੀਓ ਕਰਦਾ ਰਿਹਾ ਥੋੜਾ ਥੋੜਾ, ਸੀਚੇਵਾਲ ਦੇ ਵਿੱਚ, ਤੇ ਨਾਲ ਆਪਣਾ ਪੜ੍ਹਦਾ ਰਿਹਾ, ਪ੍ਰੋਗਰਾਮ ਕਰਦਾ ਰਿਹਾ, ਪੜ੍ਹਦਾ ਰਿਹਾ। ਉਸ ਤੋਂ ਬਾਅਦ ਤੇ ਪੜ੍ਹਾਈ ਤੇ ਬੇਸਿਕਲੀ ਇੱਕ ਪੱਜ ਸੀ, ਮੈਂ ਤੇ ਬਾਹਰ ਜਾਣਾ ਸੀ, ਬਾਹਰ ਦਾ ਅਪਲਾਈ ਕੀਤਾ ਸੀ, ਕੈਨੇਡਾ ਦਾ ਅਪਲਾਈ ਕਰ ਦਿੱਤਾ। ਪੜ੍ਹਾਈ ਜਦੋਂ ਇੱਥੇ ਇੱਕ ਸਾਲ ਦਾ ਸਰਟੀਫਿਕੇਟ ਮਿਲਿਆ ਤੇ ਉਹ ਮੈਂ ਅਪਲਾਈ ਕਰ ਦਿੱਤਾ, ਤੇ ਉਸ ਤੋਂ ਬਾਅਦ ਮੈਂ ਪੜ੍ਹਨਾ ਬੰਦ ਕਰ ਦਿੱਤਾ। ਤੇ ਭਾਜੀ ਨੇ, ਭਾਜੀ ਇੱਥੋਂ ਸਿਖਾ ਕੇ ਚਲੇ ਗਿਆ ਹਰਮਨ ਰੇਡੀਓ ਦੇ ਉੱਤੇ। ਤੇ ਹਰਮਨ ਰੇਡੀਓ ਤੇ ਜਦੋਂ ਚਲੇ ਗਿਆ ਤੇ ਉਸ ਤੋਂ ਬਾਅਦ ਜਿਵੇਂ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਕਿ ਕਿਵੇਂ ਸ਼ੁਰੂਆਤ ਮੇਰੀ ਹਰਮਨ ਰੇਡੀਓ ਤੇ ਹੋਈ। ਮੈਨੂੰ ਲੱਗਦਾ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਜ਼ਿਆਦਾ, ਪਤਾ ਬਹੁਤ। ਉਸ ਤੋਂ ਬਾਅਦ ਹਰਮਨ ਰੇਡੀਓ ਤੇ ਗਿਆ ਤੇ ਮੈਂ ਮਤਲਬ ਆਪਣੀ ਪੜ੍ਹਾਈ ਇੱਥੋਂ ਕੰਪਲੀਟ ਕੀਤੀ, ਰੇਡੀਓ ਵੀ ਛੱਡ ਦਿੱਤਾ, ਕਿਉਂਕਿ ਮੈਂ ਪੜ੍ਹਾਈ ਛੱਡ ਦਿੱਤੀ ਸੀ, ਜ਼ਾਹਿਰ ਜਿਹੀ ਗੱਲ ਆ, ਰੇਡੀਓ ਕੀ ਕਰਨਾ ਹੋਣਾ ਸੀ, ਪੜ੍ਹਦੇ ਪੜ੍ਹਦੇ ਰੇਡੀਓ ਕਰਦੇ ਸੀ। ਤੇ ਇੱਥੇ ਭਾਜੀ ਨਹੀਂ ਰਿਹਾ ਤੇ ਕੋਈ ਬਾਹਲਾ ਧਿਆਨ ਵੀ ਨਹੀਂ ਕਿਸੇ ਨੇ ਦਿੱਤਾ ਰੇਡੀਓ ਵਾਲੇ ਪਾਸੇ। ਤੇ ਉਸ ਤੋਂ ਬਾਅਦ ਮੈਂ ਖੇਤੀਬਾੜੀ ਸ਼ੁਰੂ ਕਰ ਦਿੱਤੀ, ਤੇ ਵੀ ਜਦ ਤੱਕ ਵੀਜ਼ਾ ਆਊਗਾ ਆਊਗਾ, ਚੱਲ ਤਾਂ ਆਪਾਂ ਉਹਨੇ ਚਿਰ ਘਰਦਿਆਂ ਨੇ ਹੱਥ ਵਧਾਉਂਦੇ ਹਾਂ। ਬ੍ਰਦਰ ਮੇਰਾ ਬਾਹਰ ਚੱਲ ਗਿਆ, ਡੈਡੀ ਇਕੱਲਾ ਖੇਤੀ ਕਰਦਾ ਸੀ, ਮੈਂ ਨਾਲ ਖੇਤੀ ਕਰਾਉਂਦਾ, ਤਾਂ ਬੜਾ ਇੰਜੋਏ ਕੀਤਾ ਖੇਤੀਬਾੜੀ 'ਚ। ਉਸ ਤੋਂ ਬਾਅਦ ਭਾਜੀ ਦਾ ਟੈਲੀਫੋਨ ਆਇਆ, ਕਹਿੰਦਾ ਕਿਵੇਂ ਚੱਲਦਾ ਰੇਡੀਓ, ਕਿੱਦਾਂ ਜਾਂਦਾ ਹੁੰਦਾ? ਮੈਂ ਕਿਹਾ ਨਹੀਂ, ਮੈਂ ਤਾਂ ਨਹੀਂ ਜਾਂਦਾ, ਮੈਂ ਮੇਰੀ ਤੇ ਪੂਰੇ ਹੋ ਗਿਆ ਜਿਹੜਾ ਜਿਹੜੀ ਆਪਣੀ ਪੜ੍ਹਾਈ, ਤੇ ਮੈਂ ਤਾਂ ਅਪਲਾਈ ਕੀਤਾ ਕੈਨੇਡਾ ਦਾ, ਵੀਜ਼ਾ ਆ ਗਿਆ, ਆਪਾਂ ਤਾਂ ਜਾਵਾਂਗੇ ਬਾਹਰ। ਕਹਿੰਦੇ ਵੀ ਤੂੰ ਇੱਥੇ ਆ ਜਾ, ਬੰਦੇ ਦੀ ਇੱਥੇ ਲੋੜ ਹੈਗੀ ਆ ਵੀ ਆਸਟ੍ਰੇਲੀਆ ਦੇ ਵਿੱਚ। ਮੈਂ ਕਿਹਾ ਮੈਨੂੰ ਭਾਜੀ ਇੰਨਾ ਤਜਰਬਾ ਨਹੀਂ ਹੈਗਾ ਰੇਡੀਓ ਦਾ, ਮੈਨੂੰ ਪਤਾ ਹਰਮਨ ਰੇਡੀਓ ਕਾਫ਼ੀ ਮਕਬੂਲ ਰੇਡੀਓ ਹੈ ਅਤੇ ਮੇਰੇ ਤੋਂ ਨਹੀਂ ਬੋਲਿਆ ਜਾਣਾ ਇਹਨਾਂ ਕੋਲ। ਕਹਿੰਦਾ ਤੂੰ ਆ ਜਾ, ਕੋਈ ਗੱਲ ਨਹੀਂ। ਮੈਂ ਕਿਹਾ ਨਹੀਂ, ਮੈਂ ਤੋਂ ਆਇਆ ਨਹੀਂ ਜਾਣਾ, ਮੈਨੂੰ ਪਤਾ ਨਾ ਮੈਂ ਨਹੀਂ ਕਰ ਸਕਾਂਗਾ। ਉਹਨੇ ਮੈਨੂੰ ਕਿਹਾ ਤੇ ਫਿਰ ਮੈਂ ਮਨਾ ਕਰਤਾ, ਉਹਨੇ ਛੱਡ ਦਿੱਤਾ। ਫਿਰ ਉਸ ਤੋਂ ਬਾਅਦ ਉਹਨੇ ਪਲੈਨ ਕੋਈ ਬਣਾਇਆ ਹੋਊਗਾ, ਮੈਨੂੰ ਕਹਿੰਦਾ ਵੀ ਚੱਲ ਮੈਨੂੰ ਮਿਲਣੀ ਆ ਜਾ, ਇੱਥੇ ਮਿਲ ਜਾ ਮਾੜਾ ਜਿਹਾ। ਅਤੇ ਮੈਂ ਕਿਹਾ ਚਲੋ ਮਿਲਣ, ਮੈਂ ਸ਼ਨੀਵਾਰ ਨੂੰ ਆ ਜੂੰਗਾ। ਉਹਨਾਂ ਐਤਵਾਰ ਨੂੰ ਰਹੀ, ਸੋਮਵਾਰ ਨੂੰ ਆ ਜੂੰ। ਮੈਂ ਚਲੋ ਠੀਕ ਹੈ, ਸ਼ਨੀਵਾਰ ਨੂੰ ਫਿਰ ਮੈਂ ਮਿਲਣ ਗਿਆ ਉਹਨੂੰ। ਜਦੋਂ ਮਿਲਣ ਗਿਆ ਉਸ ਤੋਂ ਬਾਅਦ ਉਹਨੂੰ ਜਾਣ ਨਹੀਂ ਦਿੱਤਾ। ਡੈਡੀ ਸਾਡੇ ਨੂੰ ਫੋਨ ਕਰਤਾ, ਕਹਿੰਦਾ ਮੁੰਡਾ ਇੱਥੇ ਰਹੂਗਾ, ਇਹਦੀ 15-16 ਹਜ਼ਾਰ ਰੁਪਈਆ ਤਨਖਾਹ ਲਾ ਦੇਣੀ। ਹੁਣ ਡੈਡੀ ਨੂੰ ਵੀ ਚਾਹੀਦਾ ਪੈਸੇ ਦੇ ਦਿੱਤੇ ਨੇ। ਆ ਓਹਨੂੰ ਜਦੋਂ ਲੱਗਾ 15-16 ਹਜ਼ਾਰ ਰੁਪਇਆ ਮਿਲ ਜਾਣਾ ਤੇ ਡੈਡੀ ਹੋਣੀ ਖੁਸ਼, ਓਹਦਾ ਰੱਖ ਲਾ ਇਹਨੂੰ ਅਸੀਂ ਕੀ ਕਰਾਉਣਾ।
ਓਹਨੂੰ ਗੱਲ ਵੀ ਠੀਕ ਆ, ਕਹਿੰਦਾ ਹੁਣ ਜਿਹੜਾ ਸਾਨੂੰ ਪੈਸੇ ਸਾਨੂੰ ਭੇਜੀਆਂ ਜੀ, ਮੁੰਡਾ ਭਰਾਵਾ ਹੁਣ ਤੇਰਾ ਹੀ, ਇਹ ਤੋਂ ਮਾਵਾਂ ਝਾੜੂ ਮੜਾਈ ਜਾਂ ਫੇਰ
ਸਹੀ ਗੱਲ ਤਾਂ ਏਦਾਂ ਹੀ ਹੋਈ। ਫਿਰ ਮੈਨੂੰ ਉਹਨਾਂ ਨੇ ਨਾ ਰੱਖ ਲਿਆ ਤੇ ਫਿਰ ਮੈਂ ਮੈਨੂੰ ਕਹਿੰਦਾ ਕੋਈ ਚੱਕਰ ਨੀ, ਜਿੱਦਾਂ ਦਾ ਵੀ ਕਰਨਾ ਪ੍ਰੋਗਰਾਮ ਤੂੰ ਕਰ। ਤੇ ਉਹ ਖ਼ਬਰਾਂ ਵਾਲਾ ਮੈਨੂੰ ਪ੍ਰੋਗਰਾਮ ਦਿੱਤਾ ਤੇ ਖ਼ਬਰਾਂ ਵਾਲਾ ਤੇ ਮੇਰਾ ਹੈ ਹੀ ਨਹੀਂ ਸੀ ਸਟਾਈਲ, ਫਿਰ ਵੀ ਮੈਂ ਉਹ ਸ਼ੁਰੂ ਕਰ ਲਿਆ ਜੀ। ਬੜਾ ਟੈਨਸ਼ਨ ਹੋਣੀ, ਕਈ ਵਾਰ ਪੜ੍ਹਦੇ ਪੜ੍ਹਦੇ ਰੁਕ ਜਾਣਾ, ਬੜਾ ਬੁਰਾ ਲੱਗਣਾ, ਰਾਤ ਨੂੰ ਸੌ ਨੀਂਦ ਨਾ ਆਉਣੀ। ਯਾਰ ਮੈਂ ਤੇ ਕਿਵੇਂ ਦਾ, ਮਤਲਬ ਇੱਥੇ ਇੰਨਾ ਵਧੀਆ ਪ੍ਰੋਗਰਾਮ ਕਰਦਾ, ਇੱਥੇ ਮੈਂ ਤੋਂ ਅੜ ਜਾਂਦਾ, ਮੈਂ ਬੋਲਦਾ ਵੀ ਆ, ਕਿਵੇਂ ਬੜਾ ਟੈਨਸ਼ਨ ਪਰੇਸ਼ਾਨੀ 'ਚ ਰਿਹਾ। ਮੈਂ ਭਾਜੀ ਨੂੰ ਮਿਹਨਤ ਕਰਤੀ, ਮੈਂ ਯਾਰ ਮੇਰਾ ਨਹੀਂ ਇੱਥੇ ਦਿਲ ਲੱਗਦਾ, ਮੈਂ ਨਹੀਂ ਫਿਰ। ਉਹਦਾ ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਸਮਾਂ ਬਿਤਾ, ਤੈਨੂੰ ਪਤਾ ਲੱਗ ਜਾਣਾ ਹੌਲੀ ਹੌਲੀ। ਫਿਰ ਹੌਲੀ ਹੌਲੀ ਚੱਲਦੇ ਚੱਲਦੇ ਚੱਲੇ, ਉਸ ਤੋਂ ਬਾਅਦ ਜਿਹੜੀ ਪ੍ਰੋਗਰਾਮ ਕਰਦੀ ਸੀ ਦਿਲ ਦੀਆਂ ਗੱਲਾਂ, ਮੇ ਵੀ ਕੁਛ ਇੱਦਾਂ ਦਾ ਪ੍ਰੋਗਰਾਮ ਸੀ, ਨਿਮਨ ਨੂਰ ਸੀ। ਉਹਦੇ ਵੈਸੇ ਗੱਲਾਂ ਤਾਂ ਲੰਮੀਆਂ ਲੈ ਚੰਦੇ ਬੋਰੀਏ ਤਾਲੀਆਂ। ਉਸ ਤੋਂ ਬਾਅਦ ਉਹਨੇ ਰੇਡੀਓ ਨੂੰ ਛੱਡ ਦਿੱਤਾ ਤੇ ਉਹ ਭਾਜੀ ਨੇ ਕਿਹਾ ਕਿ ਉਹ ਇੰਟਰਟੇਨਿੰਗ ਪ੍ਰੋਗਰਾਮ ਆ, ਰਿਕੁਐਸਟ ਬੇਸਡ ਪ੍ਰੋਗਰਾਮ ਆ, ਜਿਸ 'ਚ ਫਰਮਾਇਸ਼ਾਂ ਆਪਾਂ ਲੈਣੀਆਂ ਨੇ ਤੇ ਫਰਮਾਇਸ਼ਾਂ ਲੈ ਕੇ ਤੇ ਉਸ ਤੋਂ ਬਾਅਦ ਤੁਸੀਂ ਗਾਣੇ ਸੁਣਾਉਣੇ ਨੇ। ਤੇ ਮੈਂ ਕਿਹਾ ਇਹ ਠੀਕ ਲੱਗਦਾ ਮੈਨੂੰ, ਕਿਉਂਕਿ ਗਾਣੇ ਸੁਣਨ ਦਾ ਮੈਂ ਸ਼ੌਕੀਨ ਹਾਂ, ਮੈਨੂੰ ਵਧੀਆ ਲੱਗਦੇ ਨੇ ਤੇ ਇਹ ਮੈਂ ਟਰਾਈ ਕਰੂੰਗਾ। ਉਹਨਾਂ ਨੇ ਫਿਰ ਮੈਨੂੰ ਉਹ ਪ੍ਰੋਗਰਾਮ ਦਿੱਤਾ, ਦੇ ਵੀ 5 ਘੰਟੇ ਦਾ ਦਿੱਤਾ, ਇੱਕ ਨਾ ਉਹਨੇ ਸਿੱਧਾ ਹੀ 5 ਘੰਟੇ ਦਾ। ਹਾਂ 5 ਘੰਟੇ ਦਾ ਪ੍ਰੋਗਰਾਮ ਮੈਂ ਇਕੱਲੇ ਨੇ ਕਰਨਾ ਮੇਰੇ ਲਈ ਬੜਾ ਔਖਾ ਹੋ ਗਿਆ, ਕਿਉਂਕਿ 5 ਘੰਟੇ ਬੋਲਣਾ, ਜਿਹੜਾ ਬੰਦਾ ਜਗ ਜਗ ਕੇ ਬੋਲਦਾ ਉਹ 5 ਘੰਟੇ ਲਗਾਤਾਰ ਕਿਵੇਂ ਬੋਲ ਸਕਦਾ? ਤੇ 5 ਘੰਟੇ ਦੇ ਵਿੱਚ ਕਿੰਨੀਆਂ ਕੁ ਫਰਮਾਇਸ਼ਾਂ ਆ ਜਾਣਗੀਆਂ, ਕਿੰਨੇ ਕੁ ਸਰੋਤੇ ਆ ਜਾਣਗੇ? ਉਸ ਤੋਂ ਬਾਅਦ ਭਾਜੀ ਫਿਰ ਮੈਨੂੰ ਲੱਗਾ ਕਿ ਇਕੱਲੇ ਬੰਦੇ ਦਾ ਇਹ ਕੰਮ ਨਹੀਂ ਹੈਗਾ, ਇਹਦੇ ਨਾਲ ਮੇਰੇ ਨਾਲ ਗੱਲਾਂ ਕਰਨ ਵਾਲਾ ਤੇ ਕੋਈ ਚਾਹੀਦਾ, ਤੇ ਇਕੱਲਾ ਮੈਂ ਕਿਹਨਾਂ ਗੱਲਾਂ ਕਰੂੰਗਾ? ਮੈਨੂੰ ਤਾਂ ਹੁਣ ਵੀ ਨਹੀਂ ਗੱਲ ਇਹਨੂੰ ਗੱਲ ਆਉਂਦੀ, ਜੇ ਮੈਂ ਇਕੱਲਾ ਬੋਲਣ ਲੱਗਦਾ ਤੇ ਮੈਨੂੰ ਨਹੀਂ ਪਤਾ ਲੱਗਦਾ, ਥੋੜ੍ਹਾ ਬੋਲਦਾ ਬਾਅਦ ਦੇ ਵਿੱਚ ਸੋਚਦਾ ਵੀ ਕੀ ਬੋਲਾਂਗੇ, ਕਿਹੜੀਆਂ ਗੱਲਾਂ ਕਰਾਂਗੇ, ਕਿੰਨਾ ਕੁ ਬੰਦਾ ਗੱਲਾਂ ਕਰ ਸਕਦਾ ਇਕੱਲਾ। ਫਿਰ ਉਦੋਂ ਤਾਏ ਨੂੰ ਫਿਰ ਮੈਂ ਆਵਾਜ਼ ਮਾਰੀ, ਉੱਧਰੋਂ ਤਾਇਆ ਸੀ ਉਦੋਂ ਆਉਂਦਾ, ਇੱਕ ਭਈਆ ਸੀ ਆਉਂਦਾ, ਫਿਰ ਇੱਕ ਬਾਬਾ ਤੰਗਲੀ ਆਉਂਦਾ ਸੀ, 4-5 ਜਣੇ ਬੰਦੇ ਲਿਆਉਣੇ ਤੇ ਹਰ ਗਾਣਿਆਂ ਦੇ ਵਿੱਚ ਇਹਨਾਂ ਨਾਲ ਗੱਲਾਂ ਕਰਨੀਆਂ, ਫਿਰ ਗਾਣੇ ਸੁਣਾਉਣੇ, ਫਿਰ ਫਰਮਾਇਸ਼ਾਂ ਆਉਣ ਲੱਗੀਆਂ, ਫਿਰ ਲੋਕਾਂ ਨੂੰ ਪਸੰਦ ਆਉਣ ਲੱਗਾ ਜਿਹਦੇ, ਮਤਲਬ ਗਾਣੇ ਜਿਹੜੇ ਸਿਲੈਕਸ਼ਨ ਸੀ ਮੇਰੀ, ਮੈਂ ਤਾਂ ਕੋਸ਼ਿਸ਼ ਕਰਨਾ ਸੀ ਬਿਹਤਰ ਤੋਂ ਬਿਹਤਰ ਹਰ ਘੰਟੇ ਦੇ ਵਿੱਚ ਬੜੇ ਵਧੀਆ ਵਧੀਆ ਗਾਣੇ, ਜਿੱਦਾਂ ਪੁਰਾਣੇ ਗੀਤ ਪਹਿਲੇ ਘੰਟੇ 'ਚ, ਫਿਰ ਹਿੰਦੀ ਗੀਤ, ਫਿਰ ਸੂਫੀ ਗੀਤ, ਫਿਰ ਕਲਾਕਾਰਾਂ ਦੇ ਗੀਤ, ਇੱਦਾਂ ਜਿਹੜਾ ਆਪਾਂ ਸ਼ਨੀਵਾਰ ਨੂੰ ਵੀਕਐਂਡ ਸਪੈਸ਼ਲ ਕਰਨੇ, ਉਹ ਇੱਦਾਂ ਸ਼ੁਰੂ ਕੀਤਾ ਮੈਂ। ਫਿਰ ਜਿਹੜਾ ਰੇਡੀਓ 'ਤੇ ਚੱਲਦੇ ਸੀ ਉਹ ਲਗਭਗ ਪੰਜਾਬੀ ਗੀਤ ਚੱਲਦੇ ਸੀ, ਪਰ ਉਹ ਫਿਰ ਜਿਹੜਾ 5 ਘੰਟਿਆਂ ਦਾ ਸੀ ਉਹ 5 ਘੰਟੇ ਡਿਵਾਈਡ ਕੀਤੇ, ਸਾਰਿਆਂ ਨੂੰ ਬੜਾ ਪਸੰਦ ਆਉਣ ਲੱਗ ਪਿਆ, ਜਿਹੜੇ ਟੈਕਸੀ ਡਰਾਈਵਰ ਸੀ ਜਾਂ ਗੱਡੀ ਚਲਾਉਣ ਵਾਲੇ, ਕਿਉਂਕਿ ਉਹਨਾਂ ਨੂੰ ਮਤਲਬ ਸਭ ਤਰ੍ਹਾਂ ਦੀ ਸਿਲੈਕਸ਼ਨ ਹੀ ਮਿਲ ਜਾਂਦੀ ਸੀ 5 ਘੰਟਿਆਂ 'ਚ, ਪੁਰਾਣੇ ਵੀ, ਹਿੰਦੀ ਵੀ, ਨਵੇਂ ਵੀ, ਲਿਊਟ ਵੀ। ਫਿਰ ਬੜਾ ਬਹੁਤ ਜ਼ਿਆਦਾ ਮਕਬੂਲ ਗਿਆ। ਮੈਨੂੰ ਯਾਦ ਆ ਕਿ 250 ਮੈਸੇਜ ਇੱਕ ਵਾਰ ਆਇਆ ਸੀ ਪ੍ਰੋਗਰਾਮ ਦੇ ਵਿੱਚ, ਇੱਕ ਸ਼ੋਅ ਦੇ ਵਿੱਚ 250 ਮੈਸੇਜ, ਅਤੇ ਉਹ ਮੈਂ ਫਿਰ ਜਦੋਂ ਇਹਨਾਂ ਨੂੰ ਦਿਖਾਇਆ ਸਾਰੇ ਹੈਰਾਨ ਹੋਏ, ਕਹਿੰਦੇ ਵੀ ਇਹ ਹੁਣ ਤੱਕ ਦਾ ਸਭ ਤੋਂ ਰਿਕਾਰਡ ਕੀਤਾ ਗਿਆ ਇਹ ਪ੍ਰੋਗਰਾਮ, ਸਭ ਤੋਂ ਵੱਡਾ ਰਿਕਾਰਡ ਬਣਿਆ ਵੀ ਜਿਹੜਾ 250 ਮੈਸੇਜ ਇੱਕ ਪ੍ਰੋਗਰਾਮ ਦੇ ਵਿੱਚ ਆਏ, ਅੱਜ ਤੱਕ ਇੰਨੇ ਕਦੇ ਮੈਸੇਜ ਨਹੀਂ ਆਏ। ਉਹ ਵੀ ਇੱਕ ਈਮੇਲਾਂ, ਇਹ ਨਹੀਂ ਕਿ ਮੈਸੇਜ, ਮੈਸੇਜ ਤਾਂ ਆਪਾਂ ਕਹਿੰਦੇ ਝੱਟ ਬੰਦਾ ਟਾਈਪ ਕਰਨਾ, ਈਮੇਲ 250 ਆਉਣੀਆਂ, ਅਤੇ ਉਹ ਬੜੀ ਮਾਣ ਵਾਲੀ ਗੱਲ ਸੀ। ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਬਦਲਾਅ ਆਉਂਦਾ ਗਿਆ ਹੌਲੀ ਹੌਲੀ, ਅਪ ਡਾਊਨ ਆਉਂਦੇ ਗਏ, ਕਿਤੇ ਘੱਟ ਗਿਆ ਪ੍ਰੋਗਰਾਮ, ਕਿਤੇ ਵੱਧ ਗਿਆ। ਫਿਰ ਇਸ ਤਰੀਕੇ ਦੇ ਨਾਲ ਸਭ ਤਾਣਾ ਬਾਣਾ ਚੱਲਦਾ ਰਿਹਾ। ਅਤੇ ਉਸ ਤੋਂ ਬਾਅਦ ਫਿਰ ਗੱਲ ਆਇਆ ਜਦੋਂ ਸ਼ੋਅ ਚੱਲ ਰਿਹਾ ਸੀ, ਫਿਰ ਇਸ ਤੋਂ ਬਾਅਦ ਇੱਧਰ ਵਿਆਹ ਦੀ ਗੱਲ ਵੀ ਚੱਲ ਰਹੀ ਸੀ, ਅਤੇ ਵਿਆਹ ਫਿਰ ਮੈਂ ਇੱਧਰ ਕਰਾ ਲਿਆ ਇੱਧਰ ਤਾਜਪੁਰ ਦੇ, ਜਦੋਂ ਵਾਪਸ ਆ ਕੇ ਅਤੇ ਇੱਧਰ ਸੀਚੇਵਾਲ ਦੇ ਵਿੱਚ ਮੇਰਾ ਵਿਆਹ ਹੋ ਗਿਆ। ਇੱਥੇ ਹੀ ਪੜ੍ਹਦੇ ਸੀ ਅਤੇ ਜਿਹੜੀ ਮੇਰੀ ਵਾਈਫ ਸੀ ਉਹ ਵੀ ਰੇਡੀਓ ਨਾਲ ਕਰਦੀ ਸੀ, ਅਤੇ ਉਹ ਸਾਡਾ ਜਿਹੜਾ ਮੇਲ ਮਿਲਾਪ ਹੋਇਆ ਵਿਆਹ ਦਾ ਤੱਕ ਪਹੁੰਚ ਗਿਆ। ਰਾਣੀ ਕਹਿੰਦਾ ਆਸ਼ੀਰ ਮਾਰੀ ਪਿਆਰ ਹੋ ਗਿਆ ਉਹਨਾਂ, ਅਤੇ ਉਹ ਫਿਰ ਉਸ ਤੋਂ ਬਾਅਦ ਪਿਆਰ ਹੋ ਗਿਆ, ਅਤੇ ਮੈਂ ਮਤਲਬ ਵਿਆਹ ਦੇ ਲਈ ਬੜਾ ਮੈਂ ਜ਼ੋਰ ਪਾਇਆ। ਉਹ ਵੀ ਇੱਕ ਲਹਿਦਾ ਸਟੋਰੀ ਆ, ਉਹ ਤੇ ਇਹਦੇ ਫਿਲਮ ਵੀ ਬਣ ਸਕਦੀ, ਪਰ ਉਹ ਵਿੱਚ ਆਪਾਂ ਸਕਿੱਪ ਕਰਨੇ ਆ। ਅਤੇ ਫਿਰ ਇੱਧਰ ਵਿਆਹ ਜਦੋਂ ਹੋ ਗਿਆ ਸੀ ਚਿਆਲ ਦੇ ਵਿੱਚ, ਤਾਂ ਜ਼ਾਹਿਰ ਜੀ ਗੱਲ ਆ, ਜਾਂ ਫਿਰ ਮੈਂ ਵਾਈਫ ਨੂੰ ਪਟਿਆਲੇ ਲੈ ਕੇ ਜਾਂਦਾ, ਜਾਂ ਫਿਰ ਜਾਂ ਮੈਂ ਪਟਿਆਲੇ ਰਹਿੰਦਾ ਅਤੇ ਉਹ ਇੱਥੇ ਰਹਿੰਦੀ, ਅਤੇ ਦੋਨੋਂ ਤਰਫਾ ਔਖਾ ਸੀ ਕੰਮ। ਉਸ ਤੋਂ ਬਾਅਦ ਫਿਰ ਸਲਾਹ ਐਵੇਂ ਬਣੀ ਕਿ ਰੇਡੀਓ ਦੇ ਵਿੱਚ ਕਿ ਵੀ ਰੇਡੀਓ ਜਿਹੜਾ ਵਾ ਉਹ ਜਿਹੜਾ ਘੱਟ ਕਰ ਦਿੱਤਾ ਜਾਏਗਾ ਥੋੜਾ ਜਿਹਾ, ਮਤਲਬ ਬਜਟ ਦੀ ਸਮੱਸਿਆ ਆਉਣ ਲੱਗ ਗਈ ਕਿਉਂਕਿ ਉਹ ਅਪ ਡਾਊਨ ਹਰ ਥਾਂ ਹੁੰਦੇ ਨੇ, ਬਲਕਿ ਬਾਅਦ ਚ ਸੈੱਟ ਵੀ ਹੋ ਗਿਆ ਆਪਣੇ ਜਿਹੜੇ ਸਿੱਧੂ ਭਾਜੀ ਅਮਨਦੀਪ ਸਿੱਧੂ ਭਾਜੀ ਉਹਨਾਂ ਦੀ ਤਬੀਅਤ ਖਰਾਬ ਹੋ ਗਈ, ਉਹਨਾਂ ਨੇ ਬਹੁਤ ਸਾਰੀ ਇਨਵੈਸਟਮੈਂਟ ਆਪਣੀ ਸਿਹਤ ਤੇ ਹੀ ਲਾ ਦਿੱਤੀ, ਬਹੁਤ ਸਾਰਾ ਉਹਨਾਂ ਦੀ ਹਾਲਤ ਖਰਾਬ ਹੋਣ ਲੱਗ ਗਈ। ਉਸ ਤੋਂ ਬਾਅਦ ਪੈਸੇ ਦੀ ਜ਼ਾਹਿਰ ਜੀ ਗੱਲ ਹੈ, ਜਦੋਂ ਬੰਦਾ ਬਿਮਾਰ ਹੋਵੇ ਤੇ ਫਿਰ ਉਧਰ ਧਿਆਨ ਸਾਰਾ ਚੱਲ ਜਾਂਦਾ, ਫਿਰ ਉਧਰੋਂ ਰੇਡੀਓ ਥੋੜਾ ਜਿਹਾ ਡਾਵਾਂ ਡਾਊਨ ਹੋਣ ਲੱਗ ਪਿਆ ਜਦੋਂ ਮੈਂ ਇਧਰ ਆ ਗਿਆ ਵਿਆਹ ਕਰਾ ਕੇ। ਉਸ ਤੋਂ ਬਾਅਦ ਫਿਰ ਉਹ ਰੇਡੀਓ ਨੂੰ ਕੁਝ ਸਮੇਂ ਦੇ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ, ਫਿਰ ਸ਼ਾਇਦ ਬੰਦ ਵੀ ਰਿਹਾ ਥੋੜਾ ਚਿਰ, ਕੰਟੀਨਿਊ ਚੱਲਦਾ ਰਿਹਾ, ਯਾਨੀ ਕਿ ਸ਼ੋ ਜਿਹੜੇ ਇੰਡੀਆ ਤੋਂ ਜਿਹੜੇ ਉਹ ਬੰਦ ਹੋਣ ਲੱਗ ਗਿਆ। ਤੇ ਉਸ ਤੋਂ ਬਾਅਦ ਭਾਜੀ ਨੇ ਮੇਰੇ ਨਾਲ ਗੱਲ ਕੀਤੀ, ਫਿਰ ਸਰਬਜੀਤ ਭਾਜੀ ਨੇ ਇਧਰੋਂ, ਉਹਨਾਂ ਨੇ ਕਿਹਾ ਵੀ ਤੂੰ ਜਿਹੜਾ ਸ਼ੋਅ ਕੰਟੀਨਿਊ ਕਰਨਾ ਚਾਹੁੰਦਾ, ਵੀ ਤੇਰਾ ਸ਼ੋਅ ਮਕਬੂਲ ਬੜਾ ਸੀ, ਸਾਰੇ ਸੁਣਦੇ ਨੇ ਤੇ ਮੈਸੇਜ ਵੀ ਕਰਦੇ ਨੇ ਕਿ ਇਹਨੂੰ ਤੂੰ ਕੰਟੀਨਿਊ ਕਰ, ਹਨਾ, ਵਧੀਆ ਲੱਗਦਾ ਸਾਨੂੰ ਸ਼ੋਅ, ਵਧੀਆ ਲੱਗਦਾ ਵੀ ਉਹ ਚੱਲਦਾ ਕਿਉਂ ਨੀ। ਤੇ ਤਾਏ ਹੋਰੀ ਵੀ ਇੱਧਰ ਆ ਗਿਆ, ਉਹ ਕਹਿੰਦੇ ਤਾਇਆ ਨੂੰ ਨੀ ਆਉਂਦਾ ਵੀ ਤਾਏ, ਉਹ ਯਾਦ ਕਰਦੇ ਰਹੇ ਸਾਰੇ। ਫਿਰ ਇਹਨਾਂ ਨੇ ਕਿਹਾ ਕਿ ਮੇਰੇ ਤੁਹਾਡੇ ਇੱਥੇ ਹੀ ਸੈਟਅਪ ਲਾ ਦਿੰਦਾ ਤੇ ਤੂੰ ਇੱਥੋਂ ਕਰ ਸਕਦਾ। ਮੈਂ ਕਿਹਾ ਜੀ ਮੈਂ ਕਰ ਸਕਦਾ, ਕੋਈ ਚੱਕਰ ਨੀ, ਤੁਹਾਨੂੰ ਕਰ ਤੈਨੂੰ ਮੈਨੂੰ ਵੀ ਫਾਇਦਾ। ਤੇ ਮੈਂ ਕਿਹਾ ਸੀ ਵੀ ਮੈਂ ਭਾਜੀ 5 ਘੰਟੇ ਨੀ ਕਰ ਸਕਦਾ, 5 ਘੰਟੇ ਮੇਰੇ ਲਈ ਬਹੁਤ ਜ਼ਿਆਦਾ ਹੋ ਜਾਂਦੇ ਨੇ ਫਿਰ, ਹਨਾ, ਮੈਂ ਫਿਰ ਆਪਣੇ ਘਰਦਿਆਂ ਨੂੰ ਵੀ ਟਾਈਮ ਦੇਣਾ, ਮੈਂ ਆਪਣੇ ਖੇਤੀਬਾੜੀ ਨੂੰ ਵੀ ਦੇਣਾ 5 ਘੰਟੇ ਤੋਂ। ਫਿਰ ਮੈਂ ਕਿਹਾ 3 ਘੰਟੇ ਮੈਂ ਕਰਾਂਗਾ। ਫਿਰ 3 ਘੰਟੇ ਦਾ ਪ੍ਰੋਗਰਾਮ ਜਿਹੜਾ ਇੱਥੇ ਸ਼ੁਰੂ ਕੀਤਾ ਗਿਆ। ਫਿਰ ਇੱਥੇ ਸੀਚੇਵਾਲ ਆਏ ਤੇ ਇੱਥੇ ਬਾਬਾ ਜੀ ਦਾ ਰੇਡੀਓ ਸੀ ਤੇ ਬਾਬਾ ਜੀ ਨੂੰ ਮੈਂ ਮਿਲਣ ਗਿਆ ਤੇ ਉਹਨਾਂ ਨੇ ਵਿਆਹ ਤੋਂ ਬਾਅਦ ਤੇ ਉਹਨਾਂ ਨੇ ਕਿਹਾ ਕੀ ਕਰਨਾ, ਮੈਂ ਵੀ ਸ਼ੋਅ ਮੈਂ ਸ਼ੁਰੂ ਕਰ ਦੇਣ ਲੱਗਾ ਸਟੂਡੀਓ। ਉਹ ਕਹਿੰਦੇ ਸਾਡਾ ਰੇਡੀਓ ਤੇ ਸਾਰੀ ਜ਼ਿੰਮੇਵਾਰੀ ਤੇਰੀ, ਵੀ ਤੂੰ ਸਾਰਾ ਸਾਂਭੇ ਦਾ ਡਾਇਰੈਕਟਰ ਬਣ ਕੇ ਤੂੰ ਇੱਥੇ ਰਹਿ ਤੇ ਤਨਖਾਹ ਤੂੰ ਜਿੰਨੀ ਕਹਿ ਲੈ ਲਈ। ਤੇ ਫਿਰ ਉਸ ਤੋਂ ਬਾਅਦ ਕਹਿੰਦੇ ਉੱਥੇ ਕਿੰਨੀ ਮਿਲਦੀ ਮੈਂ ਦੱਸਿਆ ਤੇ ਉਹ ਕਹਿੰਦੇ ਉਦੋਂ ਵੱਧ ਲੈ ਲਈ। ਮੈਂ ਕਿਹਾ ਜਿੰਨੀ ਤੁਸੀਂ ਕਰਨੀ ਕਰ ਦਿਓ, ਕੋਈ ਗੱਲ ਨੀ। ਫਿਰ ਮੈਂ ਇੱਥੇ ਇੱਥੋਂ ਦਾ ਰੇਡੀਓ ਵੀ ਜਿਹੜਾ ਉਹ ਐਜ ਏ ਹੈਡ ਉਹ ਕਰਨ ਲੱਗ ਗਿਆ, ਪ੍ਰੋਗਰਾਮ ਚਲਾਉਣ ਲੱਗ ਗਿਆ ਇੱਥੇ, ਸਾਰੇ ਪ੍ਰੋਗਰਾਮ ਚਲਾਉਣੇ, ਕਿਹੜਾ ਕਰਨਾ ਕਿਹੜਾ ਬੰਦ ਕਰਨਾ ਕਿਵੇਂ ਕਰਨੇ ਸਾਰੇ ਇਹ ਚੱਲਣਾ ਪਿਆ। ਨਾਲ ਫਿਰ ਮੈਂ ਜਿਹੜਾ ਰੇਡੀਓ ਦਾ ਸੈਟਅਪ ਵੀ ਇੱਥੇ ਸੀਚੇਵਾਲ ਸਟੂਡੀਓ ਦੇ ਵਿੱਚ ਹੀ ਆਪਣਾ ਲਾ ਦਿੱਤਾ, ਇੱਕ ਕਮਰੇ ਦੇ ਵਿੱਚ ਜਿੱਥੇ ਰਿਕਾਰਡਿੰਗ ਹੁੰਦੀ ਸੀ। ਹੁਣ ਇੱਥੋਂ ਤਾਇਆ ਜੀ ਦਾ ਵੀ ਆਉਣਾ ਸੌਖਾ, ਮੇਰਾ ਵੀ ਔਖਾ, ਫਿਰ ਸੌਖਾ। ਇਸ ਕਰਕੇ ਹੁਣ ਜਿੰਨੇ ਵੀ ਪ੍ਰੋਗਰਾਮ ਜਿਹੜੇ ਆਪਾਂ ਕਰਨੇ ਇੱਥੋਂ ਜਿਹੜਾ ਡੇਲੀ ਕਰਨੇ ਉਹ ਸੀਚੇਵਾਲ ਦੇ ਇੱਥੇ ਸਟੂਡੀਓ ਤੋਂ ਹੀ ਕਰਨੇ ਆ। ਇੱਕ ਸਾਈਡ ਤੇ ਜਿੱਥੇ ਰਿਕਾਰਡਿੰਗ ਹੁੰਦੀ ਸੀ ਉੱਥੇ ਮੇਰਾ ਸੈਟਅਪ ਕੀਤਾ ਪਿਆ ਪਹਿਲਾਂ, ਘਰ ਦੀ ਪਲੈਨਿੰਗ ਸੀ, ਜਦੋਂ ਫਿਰ ਸੀਚੇਵਾਲ ਰੇਡੀਓ ਦੀ ਮਿਲ ਗਈ ਜ਼ਿੰਮੇਵਾਰੀ ਤਾਂ ਹੁਣ ਇੱਥੇ ਦੀ ਜਿਹੜੀ ਸਾਰੀ ਪਲੈਨਿੰਗ ਜਿਹੜੀ ਇੱਥੋਂ ਕਰ ਲੈਣੇ ਤੇ ਉਸ ਤੋਂ ਬਾਅਦ 3 ਘੰਟੇ ਦਾ ਸ਼ੋਅ ਕਰਨ ਤੋਂ ਬਾਅਦ ਜਿਹੜਾ ਦੂਸਰਾ ਰੇਡੀਓ ਉਹਦੀ ਫਿਰ ਜ਼ਿੰਮੇਵਾਰੀ ਫਿਰ ਮੈਂ ਸਾਂਭ ਲੈਣਾ ਤੇ ਸ਼ਾਮਾਂ ਨੂੰ ਉੱਥੇ ਵੀ ਪ੍ਰੋਗਰਾਮ ਕਰਨਾ ਜਾਂ ਸਾਰਿਆਂ ਦਾ ਜਿਹੜਾ ਕਰਦਾ ਚੱਲਦਾ ਪ੍ਰੋਗਰਾਮ ਉਹਨੂੰ ਦੇਖ ਰੇਖ ਜੋ ਵੀ ਟੈਕਨੀਕਲ ਸਾਰਾ ਉਹਦਾ ਫਿਰ ਇਸ ਸ਼ੋਅ ਤੋਂ ਬਾਅਦ ਉਧਰ ਨੂੰ ਚੱਲ ਜਾਈਏ। ਯਾਨੀ ਵੀ ਹੁਣ 5 ਵਜੇ ਤੱਕ ਸਵੇਰੇ 9:30 ਤੋਂ ਲੈ ਕੇ 5 ਵਜੇ ਤੱਕ ਮੈਂ ਇੱਥੇ ਸਟੂਡੀਓ 'ਚ ਹੀ ਰਹਿੰਦਾ। ਇਸ ਤਰ੍ਹਾਂ ਜਿਹੜੀ ਉਹ ਸਾਰਾ ਤਾਲਮੇਲ ਬਣਿਆ ਤੱਕ ਤਾਇਆ ਜੀ ਆਹ ਸਾਰੀ ਸਟੋਰੀ ਸੀ। ਮੈਨੂੰ ਲੱਗਦਾ ਕਿ ਬਾਕੀ ਸ਼ਾਇਦ ਬਾਕੀਆਂ ਨੇ ਵੀ ਸਰੋਤਿਆਂ ਨੂੰ ਨਹੀਂ ਸੀ ਪਤਾ ਹੋਣਾ ਕਿਵੇਂ ਕਿਵੇਂ ਇਹ ਸਾਰਾ ਬਣਿਆ। ਲਓ ਜੀ ਮੈਨੂੰ ਲਿਆ ਹੀ ਨਹੀਂ ਤਾਇਆ ਜੀ, ਤੁਹਾਨੂੰ ਤਾਂ ਮੈਂ ਲਿਆ, ਤੁਹਾਡੀ ਲਹਿਦਾ ਸਟੋਰੀ ਹੈ। ਉਹ ਮੇਰੀਆਂ ਹਟੋਰੀਆਂ ਕਾਹਦੀਆਂ? ਅੱਛਾ ਮੈਂ ਜਦੋਂ ਲਾ ਲਿਆ ਨਾ ਦੂਸਰਾ ਆ ਜਿਹੜਾ ਦਵਾਣੇ ਦੇ ਖਰਬੂਜੇ
ਜੀ,
ਉਹ ਸਾਲ ਮੀਂਹ ਬੜਾ ਪਿਆ, ਦਵਾਣੇ ਤਰਦੇ ਫਿਰਨਾ, ਜਿਹਨਾਂ ਨੇ ਮੱਕੀ ਲਾਈ ਦਵਾਣੇ ਤੁਰੇ ਫਿਰਨਾ, ਜਿਹਨਾਂ ਨੇ ਮੱਕੀ ਲਾਈ ਉਹਨਾਂ ਦੀਆਂ ਛੱਲੀਆਂ ਸਾਡੇ ਆਈਆਂ। ਮੈਂ ਉਦੋਂ ਖਰਚਾ ਜਿਹੜਾ ਮੇਰਾ ਹੋ ਬੜਾ ਗਿਆ ਤੇ ਮੈਂ ਸਾਰੇ ਜਿਹੜੇ ਪੈਸੇ ਜਿਹੜੇ 4 ਵਟਨੇ ਸੀ ਤੇ ਜਿਹੜੇ ਉਹ ਸਾਰੇ ਉਹਨਾਂ ਦੇ ਬੀਜ ਤੇ ਲਾ ਤੇ। ਮੈਨੂੰ ਚਿੜਿਆ ਗੁੱਸਾ ਵੀ ਮੈਂ ਕਰਨਾ ਹੀ ਨੀ ਖੜੀ ਖੇਤੀਬਾੜੀ। ਉਦੋਂ ਤੂੰ ਖਰੇ ਮੈਨੂੰ ਕਿਹਾ ਵੀ ਤਾਇਆ ਚੱਲੀਏ, ਉਦੋਂ ਤੋਂ ਮੈਨੂੰ ਕਵਰਾਂ ਨੂੰ ਵੀ ਕਹਿੰਦਾ ਤਾਂ ਮੈਂ ਲੈ ਜਾਣਾ ਹੈ। ਤੇ ਫਿਰ ਮੈਂ ਜਿਹੜੀ ਮੈਂ ਕਿਹਾ ਵੀ ਮੇਰਾ ਮਨ ਬੜਾ ਦੁਖੀ ਆ ਤੇ ਮੇਰਾ ਗੱਲ ਕਰਨੀ ਚਾਹੀਦੀ ਹੈ, ਇਹਦਾ ਤਾਇਆ ਉੱਥੇ ਗੱਲਾਂ ਵਾਧੂ। ਫਿਰ ਉੱਥੇ ਜਾ ਕੇ ਇਹ ਜਦੋਂ ਪਟਿਆਲੇ ਗਏ ਆ ਤੇ ਮੌਜਾਂ ਕਿ ਨਾ ਕਿਸੇ ਦੇ ਲੈਣੇ ਨਾ ਕਿਸੇ ਦੇ ਦੇਣੇ, ਉਹ ਮੈਨੂੰ ਲੱਭਣ ਵਾਲੇ ਲੱਭ ਲੁੱਭ ਕੇ ਮੌਜਾ ਕਰਨ, ਮੈਨੂੰ ਮੌਜ ਲੱਗ ਗਈ। ਦੇਣ ਵਾਲਿਆਂ ਦੇ ਪੈਸੇ ਰਹਿੰਦੇ ਸੀ, ਆਪਾਂ ਨੂੰ ਮੌਜ ਲੱਗ ਗਈ। ਇੱਥੇ ਬੈਠੇ ਰਹਿ ਤੇ ਮੌਰੋਂ ਵਾਲੇ ਭੁੱਲ ਭੁਲਾ ਗਿਆ, ਫਿਰ ਮੈਂ ਲਾਏ ਉਹਦਾ ਲਾਏ। ਫਿਰ ਏਦਾਂ ਤਾਏ ਨੂੰ ਪੈਸੇ ਆਪਾਂ ਲਾ ਲੂ ਕੇ ਸਾਰੇ ਲਾ ਤੇ ਤਾਇਆ, ਫਿਰ ਏਦਾਂ ਤਾਇਆ ਜੀ ਆਸ ਮੇਰੀ ਸਟੋਰੀ ਵੀ ਸੁਣੋ ਨਾ, ਮੈਂ ਅਕਿਆ ਆਇਆ।
ਲਵਿਤਾ ਜੀ, ਹੁਣ ਆਪਾਂ ਅੱਗੇ ਪ੍ਰੋਗਰਾਮ ਦੇ ਵਿਚ ਚੱਲਦੇ ਆ ਜੀ। ਜਿਹੜੇ ਸਾਡੇ ਸਰੋਤੇ ਜਤਿੰਦਰ ਸਿੰਘ ਪੰਗੂ ਸਾਹਿਬ, ਉਹ ਬਲਾ ਪੰਗੋ 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 ਹਰ ਮੈਂ ਰੇੜੂਏ ਵੇਚਦੀ ਆ ਕੇ ਕਹਿੰਦੇ ਜੀ, ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ, ਜੈ ਭਗਵਾਨ ਪੰਗੂ ਸਾਹਿਬ। ਤੇ ਤਾਇਆ ਜੀ ਕਹਿੰਦੇ, ਤਾਇਆ ਜੀ ਤੇ ਮਨਦੀਪ ਭਾਜੀ ਨੂੰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਪੰਗੂ ਸਾਹਿਬ, ਸਤਿ ਸ੍ਰੀ ਅਕਾਲ। ਕਹਿੰਦੇ ਜੀ ਠੀਕ ਠਾਕ ਹੋ? ਮੈਂ ਵੀ ਕਹਿੰਦੇ ਠੀਕ ਆ ਜੀ, ਅਸੀਂ ਵੀ ਕਹਿੰਦੇ, ਤੁਸੀਂ ਵੀ ਕਹਿੰਦੇ, ਤੇ ਪੰਗੂ ਸਾਹਿਬ ਮੈਂ ਨਾ ਨੰਦ ਮਗਲ ਜਿਹਾ ਗਾ ਰਹੀ ਆ, ਆਪ ਕਹਿੰਦੇ ਤੇ ਜੱਗ ਵੀ ਚੰਗਾ, ਪੰਗੂ ਸਾਹਿਬ ਦੀ ਜੇ ਸਿਹਤ ਆਪਣੀ ਔਰੇਡ ਆ ਤੇ ਅਸੀਂ ਉਮੀਦ ਵੀ ਹੈਗੀ ਜੱਗ ਦੀ ਔਰੇਡੀ ਹੋਈ। ਬਾਕੀ ਕਹਿੰਦੇ ਜੀ ਮੈਂ ਡਰਾਈਵਰੀ ਕਰ ਰਿਹਾ, ਅੱਜ ਅਮਰਿੰਦਰ ਗਿੱਲ ਦਾ ਗਾਣਾ ਸੁਣਨਾ ਚਾਹੁੰਦੇ ਆ, ਪਹਿਲਾਂ ਨੱਚੀਏ ਤੇ ਬਾਕੀ ਕੰਮ ਰੋਕ ਕੇ। ਚਲੋ ਫਿਰ ਰੋਕੋ ਤੁਸੀਂ ਗੱਡੀ ਪਹਿਲਾਂ, ਪਹਿਲਾਂ ਗੱਡੀ ਤੁਸੀਂ ਰੋਕੋ ਤੇ ਫਿਰ ਅਸੀਂ ਆਪਣੇ ਕੰਮ ਰੋਕਾਂਗੇ, ਤੇ ਨਾਲੇ ਜੇ ਅਸੀਂ ਰੇਡੂਆ ਰੋਕਤਾ ਤੇ ਫਿਰ ਨੱਚੀਏ ਕਿ ਤੂੰ ਸੁਣਨਾ। ਸਹੀ ਗੱਲ ਆ, ਵਾਕਿਆ ਪੰਗੂ ਸਾਹਿਬ ਗੱਲ ਸਹੀ ਆ ਵੀ ਤੁਸੀਂ ਇਹ ਹੁਣ ਗੱਡੀ ਰੋਕ ਕੇ ਤੇ ਨੱਚਣ ਲੱਗ ਪਿਆ ਚੰਗਾ, ਖਿਲਾੜੀਆਂ ਜਿਹੜੀਆਂ ਉੱਥੋਂ ਦੀਆਂ ਫੋਰਨਰ ਕੰਟਰੀਜ਼ ਦੀਆਂ ਜਿਹੜੀਆਂ ਫੀਮੇਲ ਸੀ ਉਹਨਾਂ ਕਹਿਣਾ ਹਿਲਿਆ ਬੰਦਾ, ਜਿਹੜੀ ਟੋਪੀ ਦੀ ਸਿਰ ਤੇ ਲਈ ਭੰਗੜਾ ਪਾਉਣ ਲੱਗਾ, ਸਿਰ ਤੇ ਟੋਪੀ ਲੈ ਕੇ ਉਹ ਪਾਉਂਦਾ ਭੰਗੜਾ ਦਾ, ਉਹਨੂੰ ਕਹਿਣਾ ਆ ਬੰਦਾ ਸਾਧੂ ਜਿਹਾ, ਪਤਾ ਨੀ ਕਿਹੜੀ ਗੱਲ ਉਹ ਨੱਚਣ ਲੱਗ ਪਿਆ ਤੇ ਖਰੇ ਹੈਲ ਫੁੱਲ ਗਿਆ। ਤਾਇਆ ਜੀ ਉੱਥੇ ਨੱਚਣਾ ਕਿਹੜਾ ਮਨਾ? ਨਹੀਂ ਨਹੀਂ, ਰੋਡ ਤੇ ਖੜ ਕੇ ਪਿਸ਼ਾਬ ਨੀ ਕਰ ਸਕਦੇ, ਨੱਚ ਤੇ ਸਾਜਣਾ ਹੀ ਆ ਨਾ, ਨੱਚਣ ਦੀ ਤਾਂ ਕੋਈ ਮਨਾ ਹੀ ਨੀ, ਨੱਚਣ ਦਾ ਤਾਂ ਮੈਨੂੰ ਲੱਗਦਾ ਨੀ ਕੋਈ ਟਿਕਟ ਟੁਕਟ ਦਿੰਦੇ, ਪਿਸ਼ਾਬ ਕੀਤੇ ਦੀ ਤਾਂ ਹੈਗੀ ਟਿਕਟ ਵੱਡੀ, ਜਿੰਨੇ ਕੁ ਦਾ ਬਾਥਰੂਮ ਬਣਨਾ ਨਾ ਓਨੇ ਕੁ ਦੀ ਤਾਂ ਟਿਕਟ ਪਾ ਦਿੰਦੇ ਆਪਾਂ। ਗੱਲ ਤਾਂ ਕਹਿੰਦੇ ਤਾਇਆ ਜੀ ਪੰਗੂ ਸਾਹਿਬ ਕਹਿੰਦੇ ਸਹੀ ਆ, ਆਹੋ ਮੀਕੇ ਦੇ ਨਾਲ ਪੰਗੂ ਖੜਾ ਜੀ ਤਾਇਆ ਜੀ, ਪੰਗੂ ਨੇ ਮੀਕਾ ਸ਼ੀਕਾ ਛੱਡਿਆ ਨੇ, ਦਲੇਰ ਮੈਂ ਜਿਹਨਾਂ ਨੂੰ ਖੜਦੇ ਮੈਂ ਨਾ ਰਹਿ ਜਾਂਦਾ ਜੇ ਕੋਈ। ਸਹੀ ਗੱਲ, ਚਲੋ ਦਾਜੀ ਡਰਾਈਵਰੀ ਦੀ ਗੱਲ ਕੀਤੀ ਤੇ ਪ੍ਰਦੀਪ ਸਿੰਘ ਤੂਰ ਸਾਹਿਬ ਵੀ ਜਿਹੜੇ ਬੜੇ ਮਹਾਨ ਡਰਾਈਵਰ ਜਿਹੜੇ ਆਏ ਨੇ, ਉਹ ਤੂਰ ਦੀ ਤੇ ਕਿਤੇ ਡਰਾਈਵਰੀ ਪੰਗੂ ਸਾਹਿਬ ਤੂੰ ਇਹਨੂੰ ਗੁਰੂ ਧਾਰ ਲਾਓ, ਇਹ ਅੱਖਾਂ ਦੇ ਪੱਟੀ ਬੰਨ ਕੇ ਲੁਧਿਆਣੇ ਤੋਂ ਜਲੰਧਰ ਨੂੰ ਪਾ ਲੈਂਦਾ ਜੀ। ਹੋਰ ਦੀ ਜਿਹੜੀ ਡਰਾਈਵਰੀ ਨਾ ਤੇ ਮੇਮਾ ਖੜ ਖੜ ਵੇਖਦੀਆਂ ਵੀ ਇਹ ਚਲਾਉਂਦਾ ਕਿੱਥੇ ਕਾ, ਚਲਾਉਂਦਾ ਕਿੱਥੇ ਕਾ ਕਹਿੰਦੇ, ਉਹ ਕਹਿੰਦੀਆਂ ਵੀ ਟਰੱਕ ਆਪੇ ਚੱਲੀ ਜਾਂਦਾ ਖੜ ਕੇ ਵੇਖਦੀਆਂ, ਫੇਰ ਕਿਤੇ ਤੂਰ ਸਾਹਿਬ ਬੈਠੇ ਨਹੀਂ ਹੋਇਆ। ਆਹ ਦੇਖ ਲਓ ਤੂਰ ਸਾਹਿਬ ਟਰੱਕ ਇੰਨੇ ਵੱਡਾ ਲੈ ਰਿਹਾ, ਮੈਂ ਕਿਹਾ ਛੋਟਾ ਟਰੱਕ ਲੈ ਜੀ ਅੰਗੂ ਸਾਹਿਬ, ਤੂਰ ਸਾਹਿਬ ਦੀ ਡਰਾਈਵਰੀ ਤੁਸੀਂ ਪੁੱਛੋ ਤੂੰ ਆ, ਫਿਰ ਇੰਨਾ ਆਰਾਮ ਪਸੰਦ ਬੰਦਾ ਨਾ, ਟਰੱਕ ਦੀ ਸੀਟ ਤੇ ਦੋ ਸਰਾਣੇ ਰੱਖ ਕੇ ਤੇ ਫਿਰ ਗੱਡੀ ਚਲਾਉਂਦਾ, ਕਹਿੰਦਾ ਸਾਫਟ ਜ਼ਰੂਰ ਹੋਣਾ ਚਾਹੀਦਾ, ਦੋ ਸਰਾਣੇ ਰੱਖ ਕੇ ਤੋ ਘਰ ਦੇ ਨੂੰ ਕਈ ਵਾਰ ਬੁਰਾ ਭਲਾ ਕਹਿੰਦੇ ਵੀ ਤੂੰ ਗੱਦਿਆਂ ਆਪਣੇ ਸੋਫਿਆਂ ਦੀਆਂ ਗੱਦੀਆਂ ਲੈ ਗਿਆ ਇੱਥੇ ਸੋਫਿਆਂ ਦੀਆਂ ਗੱਦੀਆਂ, ਬਬਡੀ ਕਹਿੰਦੀ ਵੀ ਤੈਨੂੰ ਪੱਛੀ ਜਾਵੇ ਲੱਗ ਤੇ ਇੱਥੇ ਗੱਦੀਆਂ ਲੱਭ ਤੇ ਥਾਗਿਆ, ਤੂੰ ਇੱਥੇ ਥੱਲੇ ਰੱਖ ਕੇ ਬੈਠਾ ਤੇ ਸੋਫਾ ਉਦਾਂ ਸੋਨਾ ਸੋਨਾ ਲੱਗਦਾ ਸਾਈਡਾਂ ਤੇ, ਉਹ ਪਰਾਹੁਣੇ ਆਉਂਦੇ ਆ ਤੇ ਉਹ ਇੱਦਾਂ ਕੱਛਾਂ ਚ ਰੱਖ ਕੇ ਤੇ ਫੇਰ ਹੀ ਮਹਿੰਗੇ ਅੱਜ ਕੱਲ੍ਹ ਦੇ, ਉਹ ਤਾਂ ਬਾਹਰ ਦੇ ਪਰਾਹੁਣੇ ਵੀ ਹੈਗੇ ਆ, ਇਹਨੇ ਗੱਦੀਆਂ ਉੱਥੇ ਰੱਖੀਆਂ। ਕਹਿੰਦਾ ਤਾਂ ਆਰਾਮਦਾਇਕ ਹੋਣਾ ਚਾਹੀਦਾ, ਪੈਸਿਆਂ ਦਾ ਕੀ ਭਾਵ ਘੱਟ ਵੀ ਮਿਲ ਜਾਂਦੇ ਕੋਈ ਨਹੀਂ, ਆਰਾਮ ਜ਼ਰੂਰੀ। ਅੱਛਾ ਤੂਰ ਸਾਹਿਬ ਨੇ ਇੰਨਾ ਸ਼ੌਕੀਨ ਆ ਟੈਲੀਵਿਜ਼ਨ ਦਾ, ਆਮ ਜਿਹੜੀਆਂ ਐਲ ਹੀੜੀਆਂ ਨੀ ਕਿੰਨੀਆਂ ਲੱਗੀਆਂ, ਇਹਨੇ 43 ਇੰਚ ਦੀ ਉਹਦੇ ਤੇ ਲਾਈ ਆ ਤੇ ਬੰਦੇ ਨੂੰ ਸ਼ੀਸ਼ਾ ਨੀ ਨੀਂਦਾ, ਉਹ ਹੀ ਨੀਂਦੀ ਆ ਸ਼ੀਸ਼ਾ ਨੀਂਦਾ, ਉੱਥੇ ਜਿੱਥੇ ਇਹਦਾ ਜਿੱਤ ਕਰਦਾ ਉੱਥੇ ਹੀ ਇਹ ਲਾ ਕੇ ਨਾ ਨੈਟਫਲਿਕਸ ਦਾ ਲਾ ਕੇ ਬਹਿੰਦਾ ਫਿਲਮਾਂ ਹੋਰ ਨੇ। ਇਹਦਾ ਸੋਫਾ ਜਿਹੜਾ ਡਬਲ ਬੈਡ ਦਾ, ਉਹ ਆਮ ਤੇ ਉਦਾਂ ਗੱਡੀਆਂ ਹੀ ਤੁਸੀਂ ਵੇਖੇ ਹੁੰਦੇ ਹੀ ਆ, ਇਹਦਾ ਸੋਫਾ ਜਿਹੜਾ ਉਹ ਘਰੋਂ ਚੱਕ ਲਿਆ, ਉਹ ਡਾ ਫਰੈਜੇ ਨੇ ਚੱਕ ਲਈ, ਯਾਨੀ ਵੀ ਅੱਧਾ ਸਮਾਨ ਤੇ ਇਹਦਾ ਗੱਡੀ ਚ ਰੱਖਿਆ ਜਿਹੜਾ ਘਰੇ ਹੋਣਾ ਚਾਹੀਦਾ, ਵਾਟਰ ਕੂਲਰ ਇਹਦਾ ਰੱਖਿਆ ਜਿਹਦੇ ਚ ਪਾਣੀ ਨੀ ਆਉਂਦਾ, ਇੰਨੀ ਮਾੜੀ ਸਮਝੋ ਪਾਣੀ ਨੀ ਆਉਂਦਾ, ਦੋ ਤਿੰਨ ਵਾਟਰ ਕੂਲਰ, ਇੱਕ ਚੋਂ ਬੀਅਰ ਆਉਂਦੀ, ਇੱਕ ਚੋਂ ਕੋਕਾ ਕੋਲਾ ਆਉਂਦਾ, ਇੱਕ ਚੋਂ ਦੁੱਧ ਸੋਡਾ।
ਤੇ ਮੈਂ ਨਾ ਵੀ ਧੂਰ ਸਾਹਿਬ ਜੀ, ਧੂਰ ਸਾਹਿਬ ਨੂੰ ਤੁਸੀਂ ਮੰਨੋ ਡਰਾਈਵਰ ਦੇ, ਜਿਹੜਾ ਡਰਾਈਵਰ ਆ ਜਦੋਂ ਮੈਂ ਡਿਲੀਵਰੀ ਲਾਊ ਨਾ, ਉਹ ਕਹਿਣਗੇ ਮਿਸਟਰ ਟੂਰ ਤੁਸੀਂ ਤੇ ਬੈਡ ਨੇ ਹਿੱਲੇ ਹੋਣੇ ਸੀ, ਤੁਸੀਂ ਤੇ ਮੰਡੇ ਜਾਏ ਫਿਰਦੇ ਆ, ਤੇ ਨਾ ਮਿਸਟਰ ਪੌਲ ਲਾਓ ਤੁਸੀਂ ਮੰਡੇ ਤੱਕ, ਤੇ ਮੈਂ ਖਰੇ ਕਿੰਨੀਆਂ ਕੁ ਡਿਲੀਵਰੀਆਂ ਲਾ ਦੇਣੀਆਂ ਬੈਡ ਨੇ ਹਿੱਲੇ ਤੱਕ ਦਾ। ਇਹ ਮਤਲਬ ਪਹਿਲਾਂ ਹੀ ਨਵਾਂ ਅਸੀਂ ਆਇਆ ਹੁੰਦਾ, ਤੇ ਜੇ ਇਹਦਾ ਹਿਸਾਬ ਹੈ ਸਾ, ਇਹਦਾ ਪਤਾ ਨੀ, ਇਹਦੇ ਦਿਮਾਗ ਇਹਦਾ ਸਿੱਧਾ ਹੀ ਉਹਨਾਂ ਚ ਰਹਿੰਦਾ। ਉਹ ਜਦੋਂ ਜਾਊ ਉਹ ਕਹਿੰਦੇ ਤੈਨੂੰ ਯਾਦ ਹੀ ਕਰਦੇ ਹਟੇ, ਇਹਦੇ ਕੋਲ ਵੀ ਜਾਊ ਕਹਿੰਦੇ ਯਾਦ ਹੀ ਕਰਦੇ ਹਟੇ, ਯਾਦ ਇਹਨੂੰ ਕਰੋ ਤੇ ਉਦੋਂ ਹਾਜ਼ਰ ਹੀ ਹੋ ਜਾਂਦਾ ਅੱਲਾ ਜੀ ਨੇ ਚਿਰਾਗਾ ਨੂੰ। ਇਹਦੇ ਕੋਲ ਸਿੱਖ ਪੰਗੂ ਸਾਹਿਬ, ਇਹਦੇ ਕੋਲ ਸਿੱਖ ਤੂੰ, ਮੈਂ ਨਾ ਤੂਰ ਸਾਹਿਬ ਤੁਸੀਂ ਉਹ ਤੋਂ ਭੰਗੜਾ ਸਿੱਖੋ, ਤੇ ਉਹ ਤੁਹਾਡੇ ਕੋਲ ਡਰਾਈਵਰੀ ਸੀਗੇ, ਡਰਾਈਵਰੀ ਤੁਹਾਡੇ ਵਰਗੀ ਕਿਸੇ ਨੇ ਕੀਤੀ ਨੇ, ਐਟੀਟਿਊਡ ਹੋਣੀ ਉਹਦਾ ਜੰਮੇ ਵੀ ਨਹੀਂ ਜਦੋਂ ਦੀ ਡਰਾਈਵਰੀ ਤੂਰ ਸਾਹਿਬ ਕਰਦਾ, ਭਲਾ ਇੰਨਾ ਵੀ ਨੀ ਵੱਡਾ ਤੂਰ ਜਿੰਨਾ ਤਾਂ ਤੁਸੀਂ ਬਣਾਤਾ, 43 ਸਾਲਾਂ ਦਾ ਤਾਂ ਟੀਟੂ ਆ। ਹਾਂ ਤੇ ਮੈਂ ਕਿਹੜਾ ਸੋਚੇ ਸਮਝੇ ਤੋਂ ਬਗੈਰ ਹੀ ਕਿਹਾ, ਤਾਂ ਹੀ ਤੇ ਮੈਂ ਕਿਹਾ ਵੀ ਜੰਮਿਆ ਵੀ ਨੀ ਹੋਣਾ ਜਦੋਂ ਤੂਰ ਤੇ ਲਾਉਂਦਾ, ਤੂਰ ਹੈਗਾ 70 ਦਾ, ਉਹ 70 ਦਾ ਨੀ ਉਹ ਪਾਓ ਇੰਨਾ ਨਾ ਜ਼ਿਆਦਾ ਬੜਾ ਹੀ ਆ, ਤੇ ਨਾਲੇ ਉਮਰਾਂ ਨੀ ਵੇਖੀ ਦੀਆਂ, ਬੰਦੇ ਦਾ ਤਜਰਬਾ ਦੇਖੀ ਦਾ, ਉਹਨਾਂ ਜਿੰਨੀ ਤੇਰੀ ਉਮਰ ਉਹਨਾਂ ਉਹਦਾ ਤਜਰਬਾ ਹੀ ਆ। ਤੂਰ ਸਾਹਿਬ ਕਹਿੰਦੇ ਤਾਇਆ ਜੀ ਅੱਜ ਤੇ ਥੱਕ ਗਿਆ, ਇੱਕ ਡਰਾਈਵਰ ਦਾ ਟਰੱਕ ਖਰਾਬ ਹੋ ਗਿਆ ਸੀ, ਸਾਰਾ ਦਿਨ ਲੱਗ ਗਿਆ। ਆਹ ਤੇ ਇਹ ਵੇਖ ਪੰਗੂ ਸਾਹਿਬ, ਆ ਹੀ ਇਹਨਾਂ ਦੀ ਕਾਬਲੀਅਤ ਆ, ਆਪਦਾ ਸਮਾਨ ਲਿਥੇ ਜਾਂ ਨਾ ਲਿਥੇ ਅਗਲੇ ਦੀ ਮਦਦ ਕਰਦੇ ਕਰਦੇ ਸਾਰੀ ਦਿਹਾੜੀ ਉੱਥੇ ਲਗਾ ਦਿੰਦੇ ਨੇ, ਵੇਖ ਲਾ ਏਦਾਂ ਦਾ। ਗੱਡੀ ਇਹਨੇ ਰੋਕ ਰੋਕ ਕੇ ਪੁੱਛਣਾ, ਅਗਲਾ ਭਾਵੇਂ ਪਿਸ਼ਾਬ ਕਰਨ ਗਿਆ ਹੋਵੇ ਤੇ ਰੋਕ ਕੇ ਇਹਨੇ ਤਾਂ ਉਹਦਾ ਮਗਰੀ ਚੱਲੀ ਜਾਣ, ਕਹਿੰਦਾ ਭਾਅ ਜੀ ਗੱਡੀ ਗੁੱਡੀ ਨੂੰ ਕੋ ਹੋਇਆ ਤੇ ਦੱਸੋ ਮੈਂ ਤੁਹਾਡੇ ਨਾਲ ਆ। ਉਹ ਕਹਿੰਦਾ ਭਾਅ ਸਾਨੂੰ ਕਰ ਲੈਣੇ ਜਿਹੜੇ ਕੰਮ ਆ ਕਰ ਲੈਂਦੇ, ਕਹਿੰਦਾ ਮਗਰੀ ਚੱਲ ਜਾਂਦਾ। ਹੁਣ ਇਹਨੂੰ ਵਿਚਾਰੇ ਨੂੰ ਪਤਾ ਵੀ ਕੀ ਕੰਮ ਗਿਆ, ਉਹਨਾਂ ਭਾਜੀ ਮੈਂ ਤਾਂ ਰੋਕੀ ਗੱਡੀ ਤੇ ਮੈਂ ਕਿਹਾ ਭਾਜੀ ਹੋਰਾਂ ਨੇ ਕਦੇ ਤੇਲ ਤੁਲ ਮੌਕੇ ਦੱਸ ਦਿਓ, ਟੈਂਕੀਆਂ ਆਪਣੀਆਂ ਫੋਲਾ ਕੱਢ ਕੇ ਪਾ ਦਿੰਦੇ ਆ, ਜੇ ਕੋਈ ਹੋਰ ਨਟ ਬੋਲਟ ਢਿੱਲਾ ਦੇ ਆਪਾਂ ਕਹਿ ਦਿੰਦੇ। ਉਹਦਾ ਜਾਣ ਦੇ ਭਰਾਵਾ ਤੂੰ ਮੈਨੂੰ ਫੜਾ ਨਾ, ਨਹੀਂ ਜਾਂ ਮੈਨੂੰ ਜਿਹੜੇ ਕੰਮ ਆ ਮੈਨੂੰ ਕਰ ਲੈਣ। ਤੇ ਇਹ ਨਾ ਗੱਡੀ ਰੁਕੀ ਵੇਖ ਕੇ ਤੇ ਇਹਨਾਂ ਕੋਲ ਸਬਰ ਨੀ ਹੁੰਦਾ, ਰੋਕ ਕੇ ਪੁੱਛਦੇ ਜ਼ਰੂਰੀ ਹੋ, ਭਾਵਾਂ ਅਗਲਾ ਕਿਸੇ ਵੀ ਕੰਮ ਲੱਗਾ ਹੋਵੇ ਇਹਨੇ ਕਹਿਣਾ ਹੀ ਕਹਿਣਾ ਵੀ ਹਾਂ ਭਾਜੀ ਵੀ ਜੇ ਕਿਸੇ ਦੀ ਜ਼ਰੂਰਤ ਹੋ ਤਾਂ ਦੱਸਿਓ ਜ਼ਰੂਰ। ਸਹੀ ਗੱਲ ਆ ਤਾਇਆ ਜੀ, ਸਹੀ ਗੱਲ, ਏਦਾਂ ਦਾ ਵੇਖਲਾ ਤੂਰ ਆ। ਤੇ ਫਿਰ ਇਹਨੂੰ ਸਾਰੇ ਢਾਬੇ ਵਾਲੇ ਹੀ ਆਉਂਦੇ ਆ, ਕਿਉਂ ਸਾਰਿਆਂ ਦੇ ਤੇ ਪੈਸੇ ਦੇਣੇ ਆ, ਸਾਰਿਆਂ ਦੇ ਕਿਹੜਾ ਪੈਸੇ ਦੇਣੇ। ਹਾਂ ਤੂਰ ਸਾਹਿਬ ਇਹਨੂੰ ਤੇ ਬੇਇੱਜ਼ਤੀ ਕਰ ਗਏ ਜੀ, ਉਹਨੇ ਨੇ ਇਹਨਾਂ ਦਾ ਲਹਿਦਾ ਹੀ ਇੱਕ ਰੂਲ ਆ। ਇਹ ਕਹਿੰਦਾ ਬਤਾਇਆ ਮੈਂ ਅੱਗੇ ਨਾ ਪੈਸੇ ਜ਼ਿਆਦਾ ਦੇ ਦੇਣੇ ਟੈਪ ਟੂਪ, ਤੇ ਮੈਨੂੰ ਹਰੇ ਕਿਸੇ ਨੇ ਪੁੱਛਣਾ ਹੀ ਨਹੀਂ, ਆਹਦਾ ਹੁਣ ਮੈਨੂੰ ਸਾਰੇ ਹੀ ਆਉਂਦੇ ਜਿੱਥੇ ਮੈਂ ਜਾਵਾਂ ਨਾ। ਇੱਕ ਵਾਰੀ ਕਹਿੰਦਾ ਮੈਂ ਪੈਸੇ ਕਿਸੇ ਨਾ ਕਿਸੇ ਦੇ ਰੱਖੇ ਤੇ ਫਿਰ ਮਗਰੋਂ ਮੈਂ ਬਾਅਦ ਚ ਔਖੇ ਹੋ ਕੇ ਦਿੱਤੇ, ਤੇ ਫਿਰ ਮਗਰੋਂ ਇਹਨਾਂ ਨੇ ਮੈਨੂੰ ਜਾਣ ਦੇ, ਕਹਿੰਦੇ ਬੰਦਾ ਉਹੀ ਨੇ ਸਾਡੇ ਪੈਸੇ ਮਾਰੇ, ਆਹਨਾ ਫਿਰ ਸਲਾਮ ਤੇ ਕਰ ਦੇਣਾ, ਮਗਰੋਂ ਕਿਸੇ ਦਾ ਮਾਰਿਆ ਨੀ ਆਪਾਂ। ਤੇ ਯਾਦ ਇੱਕ ਵਾਰੀ ਕਰਾਤਾ ਵੀ ਤੂਰ ਵੀ ਹੈਗਾ ਆਇਆ ਇੱਥੇ USA ਵਿੱਚ ਸਾਊਥ ਫਰੈਸਨੋ, ਫਰੈਸਨੋ ਦੇ ਵਿੱਚ ਜਿੰਨੇ ਵੀ 2,200 ਮੀਲ ਤੱਕ ਆਲੇ ਦੁਆਲੇ ਹਰੌਂਡਿੰਗ ਏਰੀਆ, ਜਿਹੜਾ ਕਿਹੜਾ ਹਰੌਂਡਿੰਗ ਏਰੀਆ, ਟੂਰ ਦੀ ਝੰਡੀ ਆ, ਟੂਰ ਦਾ ਨਾਂ ਲੈ ਕੇ ਪਾਵਾਂ ਪੈਸੇ ਦਾ ਫਲ ਲੋ, ਇੰਨੀ ਇਹਦੀ ਚੜਾਈ ਆ। ਹੁਣ ਚੜਾਈ ਤੇ ਇਹਦੀ ਇੰਨੀ ਆ, ਇੰਨੀ ਤੇ ਮੈਂ ਲੱਗਦਾ ਨੈਣਾ ਦੇਵੀ ਦੇ ਵੀ ਨੀ ਹੋਣੀ। ਇਹਨੇ 1500 ਮੀਲ ਰਹਿੰਦੀ ਆ ਤਾਇਆ ਜੀ, ਅੱਜ ਰਾਤ ਤੇ ਕੱਲ ਦਾ ਦਿਨ ਮੰਗਲਵਾਰ ਸਵੇਰੇ ਲੋਡ ਲਾਉਣਾ, ਇਹ ਅਫਗਾਨਿਸਤਾਨ ਨੂੰ ਪਾ ਲਿਆ ਜਾਂ ਰੋਡੋ ਰੋਡ ਇੰਨੀ ਦੂਰ ਲੈ ਕੇ ਜਾਣੀਆਂ, ਉਹ ਸਾਰੀ ਦਿਹਾੜੀ ਚਲਾਈਏ ਤੇ ਅਮਰੀਕਾ ਮੁੱਕ ਜਾਂਦਾ, ਕਿੱਧਰ ਨੂੰ ਲੈ ਜਾਣੀ ਇੰਨੇ ਦਿਨ, ਜਾਂ ਢਾਬਿਆਂ ਦੇ ਸੌਂਦਾ ਹੀ ਆ ਸੌ ਸੌ ਕੇ ਜਾਣਾ, ਫਿਰ ਪੈ ਜਾਣਾ। ਤਾਇਆ ਜੀ ਅਮਰੀਕਾ ਕਿਤੇ ਛੋਟਾ, ਅਮਰੀਕਾ ਬਹੁਤ ਵੱਡਾ, ਇੰਡੀਆ ਤੇ ਕੱਖ ਵੀ ਨੀ। ਤੇ ਤੁਸੀਂ ਕਿੰਨੇ ਦਿਨ ਚ ਇੱਥੋਂ ਕੰਨਿਆ ਕੁਮਾਰੀ ਤੋਂ ਲਾ ਦਿੰਦੇ ਜੰਮੂ ਕਸ਼ਮੀਰ, ਜੰਮੂ ਕਸ਼ਮੀਰ ਮੈਂ ਜਾਂਦਾ ਹੀ ਨੀ, ਉਡਵਾਉਣਾ ਟਰੱਕ, ਮੈਂ ਰਹਿੰਦਾ ਹੀ ਉੱਥੇ ਗੁਹਾਟੀ ਤੋਂ ਇੱਧਰ ਪੂਰਨੀਆ ਗੁਹਾਟੀ ਲੱਗ ਲੱਗ ਆਸਾਮ ਤੱਕ ਮੈਂ ਟਰੱਕ ਚਲਾਇਆ, ਉਦੋਂਗਾ ਮੈਂ ਰਾਜਸਥਾਨ ਵੱਲ ਨੂੰ ਮੈਂ ਲਿਆਇਆ ਨੀ, ਇੱਧਰ ਆਪਣਾ ਰੂਟ ਉੱਤਰ ਹੀ ਭਾਰਤ ਦਾ ਭਾਏ ਨੀ, ਇੱਧਰ ਹੀ ਰਹਿਆ। ਚਲੋ ਵਧੀਆ, ਬਾਕੀ ਤਾਇਆ ਜੀ ਤੂਰ ਸਾਹਿਬ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਤੇ ਆਰਮਾ ਰੇਡੀਓ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ। ਤੂਰ ਸਾਹਿਬ ਕਿਤੇ ਆਏ ਆ ਜੰਗਾ, ਇਹ ਤਾਂ ਦਿਲ ਆਪਣਾ ਪੰਜਾਬੀ ਰੇੜੂਆ ਤੇ ਪਤਾ ਨੀ ਕਿਹੜੇ ਕਿਹੜੇ ਰੇੜੂਏ ਇਹਨਾਂ ਨੇ ਛੱਡੇ ਕੋਈ ਨੀ, ਤੇ ਇਹ ਸਾਡੇ ਨਾਲ ਹੁਣ ਅੱਜ ਕੱਲ੍ਹ ਘੱਟ ਇਹਨਾਂ ਦੀ ਬੋਲਬਾਲਾ, ਇਹਨਾਂ ਦਾ ਉਸੇ ਅਮਰੀਕਾ ਦੇ ਕਈ ਰੇੜੂਆ ਹੁਣ ਆਸਟ੍ਰੇਲੀਆ ਵਾਲੇ ਨੂੰ ਹੱਥ ਹੁੰਦੇ ਆ,
ਇਹ ਕਹਿੰਦੇ ਵੀ ਉੱਥੇ ਫਿਰ ਵੀ ਬੰਦਾ ਕੋਈ ਫਾਇਦਾ ਬੰਦਾ ਮਿਲਦਾ ਗਿਲਦਾ ਕੋਈ 100 ਕੰਮ ਲੈ ਲੈਣਾ।
ਅੱਜ ਗੀਤ ਸੁਣਨਾ ਚਾਹੁੰਦਾ ਕਿ ਨੱਚਾਂਗੇ ਸਾਰੀ ਰਾਤ ਸੋਹਣਿਆ ਬਈ, ਮੈਨੂੰ ਲੱਗਦਾ ਇਹ ਸੋਤਾ ਦੇ।
ਆਹੋ ਫਿਰ ਜਦੋਂ ਨੱਚਾਂਗੇ ਸਾਰੀ ਰਾਤ ਤੇ ਫਿਰ ਲੋਟ ਮੰਗਲਵਾਰ ਨੂੰ ਆਪੇ ਹੀ ਲੈਣਾ। ਉਹ ਤੂੰ ਬੁੱਧਵਾਰ ਦਾ ਆਇਆ, ਮੰਗਲਵਾਰ ਨੂੰ ਤੂੰ ਲੋੜ ਲਾਉਣਾ, ਜਦੋਂ ਸਾਰੀ ਰਾਤ ਨੱਚਣ ਹੀ ਬਹਿ ਜਾਣਾ ਤੇ ਫਿਰ ਦੱਸ ਕੇ ਫਿਰ ਲੋੜ ਲੱਗਣੇ। ਇਹ ਪੁੱਛ ਤੂੰ ਇੰਦਰ ਭੰਗੂ ਨੂੰ, ਭੰਗੜਾ ਪਤਾ ਨੀ ਇਹਨੇ ਕਿੱਦਾਂ ਰੋਕ ਕੇ ਰੱਖਿਆ ਤੇ ਫੇਰ ਵੀ ਉਹ ਨੱਚਦਾ ਨੀ ਤੇ ਤੂੰ ਬਿਨ ਭੰਗੜੇ ਤੋਂ ਹੀ ਤੂਰ ਸਾਹਮ ਪੈਣਾ ਪਾਉਂਦਾ ਫਿਰਦਾ। ਇਹ ਹਰਜਾ ਤੂੰ ਹਰਜਾ ਜਿਹੜੇ ਤੇਰੇ ਬਦਾਮ ਆ ਵੇਖੇ ਨਾ, ਇਹ ਘੱਟ ਖਾਇਆ ਕਰ ਬਦਾਮ। ਇਹ ਤੇਰੀ ਫਿਰ ਐਨਰਜੀ ਵਾਲੀ ਆ, ਨੱਚਦਾ ਤੂੰ ਟੱਪਦਾ ਫਿਰ ਨੂੰ ਤਿੜਕੀੜੀਆਂ ਪਾਉਂਦਾ। ਕਈ ਤੇ ਗਵਾਂਢੀਆਂ ਨੇ ਕਿਹਾ ਇਹ ਵਾਗੀਆਂ ਵੀ ਪਾਉਂਦਾ, ਬੱਕਰੇ ਵੀ ਬਣਾਉਂਦਾ, ਬਹੁਤ ਬਹੁਤ ਟਲਜਿਆ ਨੂੰ ਟਲਜਿਆ ਜਿਹੜਾ ਟਲਿਆ ਬੰਦਾ ਚੰਗਾ ਧੂਰ ਸਾਹਿਬ। ਤੇ ਬਾਕੀ ਸਤਿ ਸ੍ਰੀ ਅਕਾਲ ਧੂਰ ਸਾਹਿਬ, ਬਹੁਤ ਚੰਗਾ ਲੱਗਾ। ਤੇ ਭਾਜੀ ਹੋਰੀ ਵੀ ਧੂਰ ਸਾਹਿਬ ਬੜੇ ਚਿਰ ਦੇ ਤਾਂ ਜੀ ਸੁਣਦੇ ਨੇ। ਉਹ ਧੂਰ ਤਾਂ ਸਾਡੇ ਨਾਲ ਪਹਿਲਾਂ ਦਾ ਰੇੜੂਆ ਸੁਣਦਾ, ਧੂਰ ਕਿਤੇ ਹੁਣਦਾ ਐ ਜੀ। ਕਹਿੰਦੇ ਆਹ ਦੇਖ ਲਾ ਤਾਇਆ, ਕਹਿੰਦਾ ਕਿੱਥੇ ਆ ਟੋਪੀ ਤੁਹਾਡਾ, ਕਹਿੰਦਾ ਨੰਬਰ ਵਨ ਤੂੰ ਆਪਣੇ ਭੰਗੂ ਸਾਹਿਬ। ਕਹਿੰਦੇ ਕਿੱਦਾਂ, ਕਹਿੰਦਾ ਕਹਿੰਦਾ ਇੱਥੇ ਕਿੱਥੇ ਟੋਪੀ ਲੈ, ਹੁਣ ਤੂੰ ਭੰਗੜਾ ਪਾਉਣਾ, ਹੁਣ ਇੱਥੇ ਥੋੜਾ ਟੋਪੀ। ਓਦਾਂ ਮੈਂ ਗੱਲ ਕਰਨਾ ਜਦੋਂ ਨੂੰ ਡੰਡ ਮਾਰਦਾ, ਜਦੋਂ ਉਹਦਾ ਕੁੜੀ ਜੀ ਨਾ ਭੰਗੜਾ ਪਾਉਂਦਾ ਤੇ ਉਦੋਂ ਤੇਰੇ ਕਿਹੜੀ ਫਰਲੇ ਵਾਲੀ ਪੱਗ ਬੰਨੀ, ਉਦੋਂ ਚਾਹ ਹੀ ਲੈਦਾ ਸੀ ਤੇਰੇ ਜੀ, ਚਾਹ ਹੀ ਲੈਦਾ। ਆ ਜਦੋਂ ਜਿਮ ਦੇ ਵਿੱਚ ਪੈਲਾਂ ਪਾਉਣਾ, ਬਾਗੀਆਂ ਪਾਉਣਾ, ਉਦੋਂ ਨਾਲ ਦੇ ਤੇ ਪਾਗਾ ਤੇਰੇ ਬਾਈ ਨੀ ਟੋਪੀ। ਮੈਨੂੰ ਤਾਂ ਕੰਪਨੀ ਨੀ, ਮੈਂ ਕੰਪਨੀ ਵੀ ਦੱਸ ਦੇਣਾ। ਇਹ ਤਾਇਆ ਜੀ ਧੂਰ ਸਾਹਿਬ ਵਾਕਿਆ ਸਹੀ ਗੱਲ ਆ, ਐਕਸਰਸਾਈਜ਼ ਤੇ ਓਦਾਂ ਹੀ ਕਰਦੇ ਨੇ, ਬਸ ਜਦੋਂ ਜਾ ਕੇ ਪਾਉਂਦੇ ਨੇ ਉਦੋਂ ਨੀ। ਉਦੋਂ ਫਿਰ ਸਾਰੇ ਉਹਨਾਂ ਨੇ ਤਾਇਆ ਕਹਿੰਦਾ 59 ਸਾਲਾਂ ਦਾ ਹੋ ਗਿਆ, ਉਹਦੇ ਹੋ ਗਿਆ ਮੈਂ ਕੱਲ ਕੱਲ ਧੂਰ ਸਾਹਿਬ ਦਾ ਜਨਮ ਦਿਨ ਵੀ ਸੀ। ਉਹ ਤੇਰੇ ਰਖਈਆ ਨੂੰ ਪਹਿਲਾਂ ਕਿਉਂ ਨੀ ਦੱਸਿਆ, ਉਹ ਤੂੰ ਸਾਹਿਬ ਆਪਾਂ ਫਵੀਰ ਸ਼ਾਹ ਖੋਲੀ ਅੰਨੇ ਵਾਹ ਮਠਿਆਈਆਂ ਬਣ ਦੇਣੀਆਂ ਸੀ ਤੁਹਾਡੇ ਜਨਮ ਦਿਨ ਤੇ। ਤੂੰ ਜੰਮਿਆ ਤੇ ਕੋਈ ਨਾ ਰੌਲਾ ਪਿਆ ਇੱਥੇ, ਨਾ ਕੋਈ ਗੱਲ ਬਣੀ ਹੈ, ਤੇ ਤੂੰ ਨਾ ਸਾਨੂੰ ਆ ਕੇ ਦੱਸਿਆ ਕੱਲ ਇਹ ਜਨਮ ਦਿਨ ਸੀ। ਚਲੋ ਇੱਕ ਦਿਨ ਦਾ ਹੋਇਆ ਤੇ ਫੇਰ ਵੀ ਵਧਾਈਆਂ ਭਾਈ ਬਹੁਤ ਜਾਣੀਆਂ। ਮੈਂ ਤਾਂ ਤਾਇਆ ਜੀ ਵਧਾਈਆਂ ਭਾਜੀ ਨੂੰ ਦਿੱਤੀਆਂ, ਤੂੰ ਕਾਹਤੇ ਦਿੱਤੀਆਂ? ਫੇਸਬੁੱਕ ਤੇ ਮੈਂ ਦੇਖਿਆ ਭਾਜੀ ਦਾ ਜਨਮ ਦਿਨ ਦੀਆਂ ਤੇ ਮੈਂ ਵਧਾਈਆਂ ਦਿੱਤੀਆਂ, ਤੇ ਮੈਂ ਇਹਨੂੰ 50 ਸਾਲ ਬਾਅਦ ਚੜ ਗਿਆ ਤਾਇਆ ਜੀ। ਲੈ ਜੀ ਹੋ ਗਿਆ ਬੇਰੇ ਦੀ ਹੈਲਵਰ ਜੁਬਲੀ ਆ ਗਈ, ਐਤਕੀ ਮੇਰੀ ਹੈਲਵਰ ਜੁਬਲੀ ਮਨਾਉਣੀ। ਹੈਲਵਰ ਹੁੰਦੀ ਹੈ ਗੋਲਡਨ? ਤਾਇਆ ਜੀ 100 ਤੇ ਮੈਨੂੰ ਲੱਗਦਾ ਗੋਲਡਨ ਹੀ ਹੁੰਦੀ, ਗੋਲਡਨ ਸੋਨੇ ਦੇਖ ਲਾ ਮਲਕੀਤ, ਗੋਲਡਨ ਜੁਬਲੀ ਤੇ ਆ ਵੀ ਗਿਆ ਹੈ। ਉਹ ਮਰਨੋ ਨੂੰ 10 ਸਾਲ ਹੀ ਛੋਟਾ, 10 ਸਾਲਾਂ ਦਾ ਗੈਪ ਕੀ ਆ, 12-12 ਸਾਲ ਛੋਟੇ ਤੋਂ ਉਦਾਂ ਵਿਆਹ ਕਰਾ ਲੈਂਦੇ ਲੋਕ। ਵਹੁਟੀ ਕਈ ਵਾਰ 15-15 ਸਾਲ ਛੋਟੀ ਹੁੰਦੀ ਆ, ਤੇ ਤੂੰ ਤਾਂ ਮੈਂ ਹਾਣੋ ਹਾਣੀ ਆ ਯਾਰ। 10 ਸਾਲ ਦੇ ਵਿੱਚ ਕਾਹਦੀ ਸੋਚ ਦਾ ਫਰਕ ਹੁੰਦਾ, 10 ਸਾਲਾਂ ਦੀ ਸੋਚ ਕਿੱਥੇ, 10 ਸਾਲਾਂ ਦੀ ਸੋਚ ਤਾਂ ਕੋਈ ਨੀ ਬੰਦੇ ਦੀ, ਇੰਨੀ ਕਿਹਦੀ ਤਿਆਰੀ ਉਦਾਂ ਹੀ ਹੁੰਦੀ ਆ। ਆਇਆ ਜੀ 10 ਸਾਲ ਦਾ ਫਰਕ ਕੀ ਆ, ਮੇਰੀ ਆਪਦੀ ਵਹੁਟੀ ਦੇ ਨਾਲ ਮੇਰਾ 10 ਸਾਲ ਦਾ ਫਰਕ ਆ। ਮੂੰਹ ਤੇਰੇ ਹਾਣੋ ਹਾਣੀ ਦੇ ਨਾਲ ਵਿਆਹ ਕਰਾਈਦਾ। ਆਇਆ ਜੀ ਦਿਲ ਦੀ ਗੱਲ ਹੁੰਦੀ। ਲੈ ਜੀ ਤੂਰ ਸਾਹਿਬ ਫਿਰ ਤੇ ਆਪਣੀ ਯਾਰੀ ਹੁਣ ਪੱਕੀ ਹੋ ਗਈ, ਤੇ ਧੰਨਵਾਦ ਕਰਦੇ ਨੇ। ਧੰਨਵਾਦ ਕਿਸ ਗੱਲ ਦਾ, 50 ਸਾਲਾਂ ਦੇ ਤੁਸੀਂ ਹੋ ਗਾ, ਤੁਸੀਂ ਸਾਨੂੰ ਕੋਈ ਚੀਜ਼ ਖਾਣ ਵਾਲੀ ਭੇਜੋ, ਅਸੀਂ ਤੁਹਾਡਾ ਧੰਨਵਾਦ ਕਰੀਏ, ਤੁਸੀਂ ਕਾਹਤੋਂ ਸਾਨੂੰ ਕਰਨਾ ਧੰਨਵਾਦ ਤੁਹਾਡਾ। ਤੁਸੀਂ ਇਸ ਦੁਨੀਆਂ ਤੇ ਆਏ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ, ਤੁਸੀਂ ਪੰਜਾਬ ਦੀ ਧਰਤੀ ਨੂੰ ਚੁਣਿਆ, ਤੁਸੀਂ ਅਫਗਾਨਿਸਤਾਨ ਵੀ ਜੰਮ ਸਕਦੇ ਸੀ, ਤੁਸੀਂ ਕਤਰ ਵੀ ਜੰਮ ਸਕਦੇ ਸੀ, ਕੋਈ ਚੰਗਾ ਮੁਲਕ ਹੀ ਦੱਸ, ਤੁਸੀਂ ਇੱਧਰ ਜੰਮਣਾ ਹੁੰਦਾ ਤੇ ਬੰਗਾਲ ਬਿਹਾਰ ਵੀ ਜੰਮ ਪੈਂਦੇ ਸੀ, ਪੰਜਾਬ ਵੀ ਤੁਸੀਂ ਚੁਣਿਆ, ਧੰਨਵਾਦ ਅਸੀਂ ਤੁਹਾਡਾ ਕਹਿੰਦੇ ਹਾਂ। ਉਹ ਕਹਿਣਾ ਤਾਂ ਅਮਰੀਕਾ ਵੀ ਜੰਮ ਸਕਦੇ, ਕੈਨੇਡਾ ਵੀ ਜੰਮ ਸਕਦੇ, ਤਾਇਆ ਫਰਾਂਸ ਵੀ ਜੰਮ ਸਕਦੇ, ਜਰਮਨੀ, ਇੰਨੇ ਮੁਲਕ ਸੀ ਤੁਸੀਂ ਜਿਹੜੇ ਚੁਣੇ ਨਾ ਬੜੇ ਖਾਸ ਖਾਸ। ਉਹਨੇ ਮੈਂ ਤਾਂ ਦੱਸਿਆ ਵੀ ਤੁਸੀਂ ਚੰਗੇ ਰਹੇ ਫਿਰ ਵੀ ਪੰਜਾਬ ਜਾਂਦੇ ਆ, ਇਹ ਮੈਂ ਦੱਸਿਆ।
ਇਹਨਾਂ ਨੂੰ ਮੈਂ ਦੱਸਣਾ ਚਾਹਾਂ, ਇਹਨਾਂ ਨੂੰ ਮਾਣ ਹੋਵੇ ਪੰਜਾਬ ਤੇ ਜੰਮੇ, ਜੇ ਮੈਂ ਅਮਰੀਕਾ ਕੈਨੇਡਾ ਗਿਆ ਇਹਨਾਂ ਨੂੰ ਫਿਕਰ ਜਿਹਾ ਪੈ ਜਾਣਾ, ਹਾਂ ਯਾਰ ਉੱਥੇ ਜੰਮਦੇ ਜ਼ਿਆਦਾ ਵਧੀਆ ਨੇ, ਇਹ ਫਰਕ ਆ।
ਤੇ ਗਿਆ ਤਾਂ ਆਇਆ ਅਮਰੀਕਾ ਹੀ ਆ ਨਾ, ਫਿਰ
ਉਹ ਦਾਣਾ ਬੰਦੇ ਨੂੰ ਖਿੱਚ ਕੇ ਲਿਆਂਦਾ, ਇਹ ਜੰਮਣਾ ਵੀ ਅਮਰੀਕਾ ਹੀ ਸੀ। ਜਦੋਂ ਬੰਦਾ ਜਿਹੜੇ ਮੁਲਕ ਜੰਮੇ ਨਾ, ਪਰ ਦਾਣਾ ਜਿਹੜਾ ਉੱਥੇ ਜਾ ਕੇ ਫਿਰ ਚੁਗਣਾ ਪੈਂਦਾ, ਉਹ ਫਿਰ ਕਈ ਸੌ ਕਿਲੋਮੀਟਰ ਤੈਅ ਕਰਕੇ ਜਾਣਾ ਪੈਂਦਾ, ਦਾਣਾ ਉੱਥੇ ਹੀ ਚੁਗਣਾ ਜਿੱਥੇ ਲਿਖਿਆ, ਭਾਵੇਂ ਉੱਥੇ ਜੰਮੇ ਜਾਂ ਬੰਦਾ ਨਾ ਜੰਮੇ। ਨਾਲੇ ਗੋਰਿਆਂ ਨੇ ਜੰਮਦਾ ਤੇ ਇਹ ਕੱਚਾ ਪਿਲਾ ਜਿਹਾ ਹੋਣਾ ਸੀ, ਹੁਣ ਵੇਖਾ ਕਿੱਦਾਂ ਵਧੀਆ ਸੋਹਣਾ ਸੁਨੱਖਾ ਪੱਕਾ ਨਿਗਰ ਸਰੀਰ ਜਿੱਦਾਂ ਦਾਖੀ ਲੋਹਾ ਹੁੰਦਾ, ਤੇ ਜੇ ਗੋਰਿਆਂ ਨੇ ਜੰਮਦਾ ਪੋਲਾ ਜਿਹਾ ਹੋਣਾ ਸੀ, ਗੱਲਾਂ ਇੱਦਾਂ ਹੋਣੀਆਂ ਫੂਕ ਮਾਰੇ ਤੇ ਇੱਦਾਂ ਹਿੱਲਣ ਲੱਗ ਪਿਆ ਕਰਨੀਆਂ ਹੋਣੀਆਂ, ਤੇ ਮਾੜਾ ਜਿਹਾ ਧੁੱਪੇ ਰਹਿ ਜਾਂਦਾ ਤੇ ਲਾਲ ਸੂਹਾ ਹੋ ਜਾਇਆ ਕਰਨਾ। ਹੁਣ ਉਹਨੂੰ ਧੁੱਪੇ ਭਾਵੇਂ ਪਾਈ ਰੱਖ, ਸਨ ਬਾਸ ਕਹਿ ਕੇ ਤੇ ਮੌਜਾਂ ਲੈਂਦਾ। ਸਹੀ ਗੱਲ, ਇਹਨੂੰ ਹੁਣ ਪਰਵਾਹ ਮੰਨਦਾ ਕਿਸੇ ਚੀਜ਼ ਦੀ। ਯਾਰ ਇੰਡੀਅਨ ਜਿਹੜੀ ਨਾ ਚਮੜੀ ਆਪਣੀ, ਜਿਹਨੂੰ ਆਪਾਂ ਨੂੰ ਕਹਿੰਦੇ ਬਰੌਨ ਮੁੰਡੇ, ਹਾਂ ਇਹ ਸੁਣਦਾ ਭੰਗੂ ਬਰੌਨ ਮੁੰਡੇ, ਭੰਗੂ ਨੇ ਸੁਣਨਾ ਹੀ ਹੈ ਮੁੰਡਾ ਬਰੌਨ, ਤੇ ਇਹ ਬਰੌਨ ਜਿਹੜੀ ਨਾ ਚਮੜੀ, ਇਹਨੂੰ ਰੋਗ ਕੋਈ ਨੀ ਲੱਗਦਾ। ਗੋਰੀ ਚਮੜੀ ਨੂੰ ਵੀ 100 ਰੋਗ ਆ, ਕਾਲੀ ਨੂੰ ਤੇ ਕੀ ਰੋਗ ਲੱਗਣੇ ਆ ਪੁੱਤ, ਕਾਲੀ ਨੂੰ ਤਾਂ ਨਜ਼ਰ ਵੀ ਨਹੀਂ ਲੱਗ ਸਕਦੀ, ਤਾਂ ਰੋਗ ਕੀ ਲੱਗ ਰਿਹਾ। ਕਾਲੀ ਤੇ ਉਸ ਤੋਂ ਵੀ ਵਧੀਆ ਬਿਹਤਰ ਚਮੜੀ ਹੁੰਦੀ ਆ, ਪਰ ਜਿਹੜੀ ਬਰੌਨ ਆ ਉਹ, ਜਿਵੇਂ ਕਿਸੇ ਨੇ ਬੜੀ ਸੋਹਣੀ ਗੱਲ ਕੀਤੀ, ਉਹ ਕਿਸੇ ਨੇ ਕਿਸੇ ਵਿਦਵਾਨ ਨੂੰ ਪੁੱਛਿਆ ਵੀ ਤੁਸੀਂ ਬਰੌਨ ਕਿਉਂ, ਉਹ ਆਂਦਾ ਵੀ ਰੱਬ ਨੇ ਜਿਹੜੀ ਰੋਟੀ ਲਾਈ ਨਾ ਬੰਦੇ ਦੇ ਰੂਪ ਦੀ, ਇੱਕ ਲਾਈ ਕੱਚੀ ਉਹ ਗੋਰੇ, ਇੱਕ ਲਾਈ ਕਾਲੀ ਉਹ ਉਦਾਂ ਰੋਟੀ ਸੜ ਗਈ, ਇੱਕ ਲਾਈ ਬਿਲਕੁਲ ਸਵਾਦਿਸ਼ਟ, ਬਿਲਕੁਲ ਨਾ ਕੱਚੀ ਨਾ ਪੱਕੀ ਵਾਲੀ, ਬਿਲਕੁਲ ਖਾਣ ਯੋਗ, ਉਹ ਬਰੌਨ। ਇਸ ਲਈ ਅਸੀਂ ਬਰੌਨ ਮੁੰਡੇ, ਨਾ ਚਮੜੀ ਕਾਲੀ ਨਾ ਚਮੜੀ ਗੋਰੀ, ਬਰੌਨ ਜਿਹੜੀ ਚਮੜੀ ਆ ਇਹ ਜਿਹੜੀ ਆ 100 ਤਰ੍ਹਾਂ ਦੀਆਂ ਜਿਹੜੀਆਂ ਚਮੜੀ ਦੇ ਰੋਗਾਂ ਤੋਂ ਦੂਰ ਪਜਾਉਂਦੀ ਹੈ। ਮਲਕੀਤ ਜਾਣਦਾ, ਮਲਕੀਤ ਕਿਹੜਾ ਨਹੀਂ ਜਾਣਦਾ, ਜਾਣਦਾ ਤਾਂ ਜੀ ਜਾਣਦਾ, ਇਹ ਤਾਂ ਰੱਬ ਦੀਆਂ ਸਾਰੀਆਂ ਜਿਹੜੇ ਰੰਗ ਨੇ, ਆਹ ਰੰਬ ਦੇ ਰੰਗ। ਲਓ ਜੀ ਤਾਂ ਜੀ, ਕੁਲਦੀਪ ਕੌਰ ਜੀ ਹੋਰਾਂ ਨੇ ਵੋਇਸ ਮੈਸੇਜ ਭੇਜਿਆ, ਆਪਾਂ ਉਹ ਵੀ ਸੁਣਦੇ ਹਾਂ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਭੈਣ
ਜੀ,
ਸਤਿ ਸ਼੍ਰੀ ਅਕਾਲ ਜੀ।
ਹਮ ਸਭ ਜਾਣਦੇ ਹੈ, ਆਪਕੀ ਸ਼ੁਰੂਆਤ ਵੀ ਜਾਣਦੇ ਹੈ ਔਰ ਆਪ ਕੀ ਕਰਦੇ ਹੈ ਉਹ ਵੀ ਜਾਣਦੇ ਹੈ। ਸਤਿ
ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਚਾਲੂ ਬੋਲੋ। ਵਾਕਿਆ ਜਿਹੜੇ ਭੈਣ ਜੀ ਹੋਰਾਂ ਨੇ ਗੱਲ ਕੀਤੀ ਹੈ, ਇਹਨਾਂ ਨੂੰ ਪਤਾ ਹੀ ਹੋਣਾ ਫਿਰ। ਚਲੋ ਜੀ, ਅੱਗੇ ਵਿੱਚ ਆਏ ਨੇ ਆਪਣੇ ਹਰਨੇਕ ਬਾਜੀ ਬੈਨ ਸਾਹਿਬ। ਉਹ ਬੱਲੇ ਬੈਨ ਸਾਹਿਬ, ਬੱਲੇ ਬੈਨ ਸਾਹਿਬ, ਆ ਜਾਓ ਜੀ ਸਾਰੀ ਮੌਜਾਂ ਉਹਦਾ ਜ਼ਿੰਦਗੀ ਦੀਆਂ ਬੈਨ ਸੀ ਲੁੱਟਦਾ, ਕਹਿੰਦੀ ਮਿਲਗੀ ਦਾ ਆਪਾਂ ਦੁਨੀਆਂ ਤੇ ਆਏ ਜੇ ਨਾ ਆਏ ਇੱਕ ਬਰਾਬਰੀਆਂ, ਜ਼ਿੰਦਗੀ ਜੀਂਦਾ ਇਹ ਆਪਾਂ ਭੁਗਤਦੇ ਹਾਂ ਤਰੀਕਾ। ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ, ਤਾਇਆ ਜੀ ਕੀ ਹਾਲ ਚਾਲ ਨੇ, ਮਨਦੀਪ ਭਾਜੀ ਕਿਵੇਂ ਭਾਜੀ, ਬਹੁਤ ਵਧੀਆ, ਚੰਗਾ ਹਾਲ ਚਾਲ ਆ। ਬੈਨ ਸਾਹਿਬ ਤੁਸੀਂ ਸੁਣਾਓ ਕਿਵੇਂ। ਕਹਿੰਦੇ ਸਰਪੰਚਵੀ ਜੀ ਲਈ ਗਾਣਾ ਤਾਇਆ ਜੀ ਵੱਲੋਂ, ਮੇਰੇ ਵੱਲੋਂ ਤੂੰ ਕੁਛ ਨਹੀਂ। ਕਮਲ ਹੀਰ ਦੀ ਆਵਾਜ਼ ਦੇ ਵਿੱਚ ਆ, ਉੱਡੀ ਫੂਕਾਂ ਤੇ, ਆ ਉੱਡਦੀ ਫੂਕਾਂ ਤੇ ਤਾਇਆ ਜੀ, ਮੈਨੂੰ ਲੱਗਦਾ ਇਹ ਆਪਾਂ ਗਾਣਾ ਸੁਣਾ ਦਿੰਦੇ। ਉਹ ਮੇਰੇ ਵੱਲੋਂ ਨੀ ਭਰਾਵਾ, ਇਹ ਬੈਂਸ ਵੱਲੋਂ ਹੀ ਸੁਣਾ, ਉਹਨੂੰ ਮੇਰੇ ਵੱਲੋਂ ਜਵਾਬ ਹੀ ਆ, ਤੁਹਾਡੇ ਵੱਲੋਂ ਹੀ ਤਾਇਆ ਜੀ ਚੱਲਣਾ ਇਹ। ਚਲੋ ਅਮਨ ਰੰਧਾਵਾ ਸਾਹਿਬ, ਤਾਇਆ ਜੀ ਆਪਾਂ ਨੂੰ ਸੁਣਦੇ ਪੈਣਗੇ ਨੇ, ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਵੀਰ ਜੀ ਤੇ ਮਲਕੀਤ ਭਾਈ ਨੂੰ। ਉਹ ਬਲੈ ਰੰਧਾਵਾ, ਉਹ ਬਲੈ ਰੰਧਾਵਾ, ਕੀ ਹਾਲ ਚਾਲ ਆ। ਰੰਧਾਵਾ ਸਾਹਿਬ ਨੇ ਮਨਮੋਹਨ ਵਾਰਸ ਦਾ ਗੀਤ ਸੁਣਨਾ ਚਾਹਿਆ ਜੀ, ਕਹਿੰਦੇ ਕੋਈ ਪੁਰਾਣਾ ਤਾਇਆ ਜੀ ਦੇ ਵਿਹੜੇ ਦਾ ਸੁਣਾ ਦਿਓ ਜੀ ਗੀਤ। ਲੈ ਮੈਂ ਜਿਹਨੇ ਕਿਹਾ ਮਨਮੋਹਨ ਵਾਰਸ ਮੇਰੇ ਵਿਹੜੇ ਦਾ ਤੇ ਕੋਈ ਸੁਣਾਉਂਦਾ, ਮਨਮੋਹਨ ਵਾਰਸ ਭੋਰਾ ਗਿਆ ਸੀ ਜਦੋਂ ਦਾ ਮੈਂ ਜੰਮਿਆ। ਚਲੋ ਫੇਰ ਜਿਹੜੇ ਉਹਦੇ ਪਹਿਲੇ ਪੁਰਾਣਿਆਂ ਨੇ ਵੀ ਕੱਢ ਲਈਏ ਆ ਜੀ। ਇਹ ਤਾਂ ਤਾਇਆ ਜੀ ਵਧੀਆ ਜਿਹਾ ਗੀਤ ਆਪਾਂ ਤੁਹਾਨੂੰ ਸੁਣਾਉਂਦੇ ਹਾਂ, ਤਾਂ ਪਹਿਲਾਂ ਜਿਹੜੀਆਂ ਫਰਮਾਇਸ਼ਾਂ ਜਿਹੜੀਆਂ ਬਹੁਤ ਸਾਰੀਆਂ ਰੋਗੀਆਂ ਨੇ ਤੇ ਆਪਾਂ ਉਹ ਫਰਮਾਇਸ਼ਾਂ ਪੂਰੀਆਂ ਕਰਨੇ ਆ, ਸਭ ਤੋਂ ਪਹਿਲਾਂ ਜਿਹੜੀ ਫਰਮਾਇਸ਼ ਆਈ ਆ ਜੀ ਕੋਈ ਮੋਟੀਵੇਸ਼ਨਲ ਗੀਤ ਜੀ ਨਰਿੰਦਰ ਰਾਠੌਰ ਸਾਹਿਬ ਨੇ ਸੁਣਨਾ ਚਾਹੇ ਉਹ ਆਪਾਂ ਸੁਣਾ ਲੈਂਦੇ ਹਾਂ ਕੋਈ ਵਧੀਆ ਜਿਹਾ ਗੀਤ ਕੋਈ ਮਿਲਗੀਤ ਦਾ ਚੰਗਾ ਜਿਹਾ ਜਿਹੜਾ ਵਧੀਆ ਜਿਹਾ ਉਹ ਗੀਤ ਜਿਹੜਾ ਸੁਣਾ ਤੇ ਤਾਂ ਜੀ ਕੋਈ ਵਧੀਆ ਜਿਹਾ ਸੁਣਾ ਦਿਓ ਤੁਸੀਂ ਜਿਹੜਾ ਆਪਣੀ ਪਸੰਦ ਆ ਲੈ ਮਿਲਗੀਤ ਦਾ ਵਧੀਆ ਦੁਨੀਆਂ ਦੇ ਕੋਈ ਗੀਤ ਸੁਣਾ ਦਿਓ ਦੁਨੀਆਂ ਵਾਲੇ ਗੀਤ ਸੁਣਨ ਵਾਲੇ ਜੀ ਸੁਣੀਆਂ ਤੇ ਆਹ ਲਾ ਜਿਹੜਾ ਮੇਰੇ ਵਾਲਾ ਦਵਾ ਇਹਦੀ ਆਵਾਜ਼ ਚੱਕ ਦੇ ਮੇਰਾ ਪੁੱਤ ਆਲਮ ਲਾਰ ਦਾ ਸੁਣਾ ਇਹਨੂੰ ਆ ਜੀ ਪਤਾ ਜਾਵੇ ਲੱਗ ਆਲਮ ਲਾਰ ਵੀ ਕਿਤੇ ਆਰਫ ਲਾਰ ਦਾ ਪਿਓ ਬੜਾ ਵਧੀਆ ਗਾਉਂਦਾ ਆਇਸ਼ਾ ਵਾਜੇ
ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਰੋਟੀ ਹਜ਼ਮ ਨਹੀਂ ਹੁੰਦੀ
ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 6175394।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਪਿਆਰੋ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਇੰਨਾ ਪਿਆਰ ਦਿੰਦੇ ਹੋ ਰੋਜ਼ਾਨਾ ਪ੍ਰੋਗਰਾਮ ਦੇ ਵਿੱਚ ਤੇ ਜਿਹੜੀ ਫਰਮਾਇਸ਼ੀ ਪ੍ਰੋਗਰਾਮ ਜਿਸ ਦੇ ਵਿੱਚ ਆਪਾਂ ਫਰਮਾਇਸ਼ਾਂ ਪੂਰੀਆਂ ਕਰਨੇ ਤੇ ਜਿਹੜੇ ਸਾਡੇ ਵੀਰ ਸਾਨੂੰ ਹਾਲ ਹੀ ਦੇ ਵਿੱਚ ਸੁਣਨਾ ਸ਼ੁਰੂ ਕੀਤਾ, ਤੁਸੀਂ ਵੀ ਆਪਣੀ ਫਰਮਾਇਸ਼ ਭੇਜ ਸਕਦੇ ਹੋ ਜੀ request@harmanradio.com ਦੀ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਣਿਆ ਜਿਹੜਾ ਉਹ ਭੇਜਿਆ ਜਾ ਸਕਦਾ ਜੀ ਪ੍ਰੋਗਰਾਮ ਦੇ ਵਿੱਚ। ਤੇ ਲਓ ਫਿਰ ਪਿਆਰੇ ਦੋਸਤੋ, ਆਪਾਂ ਹੁਣ ਅਗਲੀਆਂ ਜਿਹੜੀਆਂ ਗੱਲਾਂ ਬਾਤਾਂ ਦੀ ਜਿਹੜੀ ਉਹ ਸਾਂਝ ਪਾਉਂਦੇ ਹਾਂ ਜੀ, ਤੇ ਫਰਮਾਇਸ਼ਾਂ ਜਿਹੜੀਆਂ ਭੇਜੀਆਂ ਨੇ ਅੱਗੇ ਤੇਜਿੰਦਰਪਾਲ ਜੀ ਨੇ।
ਉਹ ਬਲੈ ਤੇਜਿੰਦਰਪਾਲ ਬਲੈ ਤੇਜਿੰਦਰਪਾਲ ਇੱਧਰ ਆ ਗਈਆਂ ਗਰਮੀਆਂ ਤੇ ਆਸਟ੍ਰੇਲੀਆ ਚ ਆ ਗਿਆ ਸਿਆਲ, ਆ ਜਾ ਤੇਜਿੰਦਰਪਾਲ ਆ ਤੁਹਾਡੇ ਨਿਊਜ਼ੀਲੈਂਡ ਚ ਵੀ ਮੇਲਾ ਤਾਂ ਬਹੁਤਾ ਠੰਡ ਲੱਗ ਗਈ ਆ, ਇੱਧਰ ਆਇਆ ਇੱਧਰ ਵੀ ਸਿਆਲ ਹੀ ਆ ਜੀ। ਇਹ ਸਿਆਲ ਦੇ ਤਾਂ ਜੀ ਹੁਣ ਉਧਰ ਮੌਸਮ ਹੀ ਜਿਹੜਾ ਬਦਲ ਗਿਆ ਪੂਰਾ, ਆਪਣੇ ਪੂਰੀ ਗਰਮੀ ਆ ਤੇ ਉਧਰ ਪੂਰਾ ਫਿਰ ਠੰਡ ਵਾਲਾ ਮੌਸਮ ਬਣਿਆ ਜੀ। ਆ ਤੇ ਕਹਿੰਦੇ ਨੇ ਤਾਇਆ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕਹਿੰਦੇ ਜੀ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਮੁਬਾਰਕਾਂ, ਸ਼ਾਬਾਸ਼ ਬਾਈ, ਬਹੁਤ ਹੀ ਸ਼ਾਬਾਸ਼ ਜਿਹੜਾ ਸ਼ਹੀਦਾਂ ਨੂੰ ਯਾਦ ਰੱਖਿਆ, ਬਹੁਤ ਹੀ ਚੰਗਾ। ਸਾਡੇ ਲੰਧ ਸਾਡੇ ਵਾਲੇ ਲੱਗ ਗਿਆ ਜਿਹੜਾ ਸਾਨੂੰ ਚੇਤੇ ਭੁੱਲ ਜਾਂਦੀਆਂ ਚੀਜ਼ਾਂ, ਨਹੀਂ ਤੇ ਇਹ ਜਿਹੜੇ ਐਸੇ ਜਿਹੜੇ ਆਜ਼ਾਦੀ ਘਟਾਲੀਏ ਜਿਹੜੇ ਆਜ਼ਾਦੀ ਦੇ ਲਈ ਆਪਾਂ ਇਹਨਾਂ ਵਿਗਿਆਨਾਂ ਵਾਰੀਆਂ, ਇਹਨਾਂ ਨੂੰ ਤਾਂ ਆਪਾਂ ਇਹਨੂੰ ਭੁੱਲਣਾ ਚਾਹੀਦਾ ਹੀ ਨਹੀਂ। ਬਹੁਤ ਹੀ ਛੋਟੀ ਉਮਰ ਦੇ ਵਿੱਚ ਜਿਹਨੇ ਆਪਣੀ ਜ਼ਿੰਦਗੀ ਜਿਹੜੀ ਹੈ ਦੇਸ਼ ਤੋਂ ਕੁਰਬਾਨ ਕਰਤੀ, ਬਾ ਕਮਾਲ ਜਿਹੜਾ ਐਸਾ ਇਹ ਫਰਤੀਲਾ ਐਸਾ ਤੇਜ ਜਹਾਜ਼ ਤੱਕ ਉਡਾ ਲੈਂਦਾ ਸੀ ਪਾਇਲਟ ਜਿਹੜਾ ਸੀ, ਇਹ ਮਤਲਬ ਏਡੀ ਛੋਟੀ ਉਮਰ ਦੇ ਵਿੱਚ ਮੈਂ ਕਈ ਵਾਰ ਇਹਦੀਆਂ ਜਿਹੜੀਆਂ ਪ੍ਰਾਪਤੀਆਂ ਨੂੰ ਦੇਖਦਾ ਵੀ ਇੰਨੀਆਂ ਕਮਾਲ ਦੀਆਂ ਪ੍ਰਾਪਤੀਆਂ ਜੀ, ਬਾਹਲੀਆਂ ਯਾਰੀਆਂ ਜੀ। ਤੇ ਨਾਲੇ ਤਾਂ ਜੀ ਮੱਝਾਂ ਨਵਾਉਣ ਵਾਲੇ ਇਹਨੂੰ ਖਰਖਰਾ ਕਹਿੰਦੇ ਨੇ, ਓਹੋ ਖਰਖਰਾ ਘੋੜੀ ਤੇ ਵੀ ਫੇਰੀ ਦਾ ਗੱਲ ਇਹਦੀ ਠੀਕ ਆ। ਖਰਖਰੇ ਕਹਿੰਦੇ ਲੈ ਨਰਿੰਦਰ ਸਿਆ ਉਹਨੂੰ ਖਰਖਰਾ ਕਹਿੰਦੇ, ਖਰਖਰਾ ਫੇਰਨਾ ਤੇ ਉਹਦਾ ਘੋੜੀ ਲਈ ਵੀ ਖਰਖਰਾ ਫੇਰਦੇ ਤੇ ਮੱਝਾਂ ਲਈ ਵੀ ਖਰਖਰਾ ਫੇਰਦੇ ਜੀ। ਥੈਂਕ ਯੂ ਤੇਜਿੰਦਰ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਤੇ ਵਾਕਿਆ ਅੱਜ ਪੂਰੇ ਹਰਮਨ ਰੇਡੀਓ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਪੰਜਾਬ ਤੇ ਪੰਜਾਬੀਅਤ ਲਈ।
ਪੂਰੇ ਹਿੰਦੁਸਤਾਨ ਦੁਨੀਆਂ ਦੇ ਜਿੰਨੇ ਵੀ ਜਿਹੜੇ ਆਜ਼ਾਦੀ ਦੇ ਵਿੱਚ ਸਾਹ ਲੈ ਰਹੇ ਨੇ ਉਹਨਾਂ ਸਾਰਿਆਂ ਨੂੰ ਮੁਬਾਰਕਾਂ ਜੀ। ਤੇ ਬਾਕੀ ਤਾਂ ਜੀ ਨਰਿੰਦਰ ਰਠੌਰ ਸਾਹਿਬ ਕਹਿ ਰਹੇ ਨੇ ਕਹਿੰਦੇ ਭਾਜੀ ਬਹੁਤ ਹੀ ਵਧੀਆ ਸਟਾਰਟ, ਲੱਕੀ ਹੋ ਜੇ ਕੈਨੇਡਾ ਜਾਂ ਆਸਟ੍ਰੇਲੀਆ ਆ ਜਾਂਦੇ ਤਾਂ ਬਸ ਸ਼ਿਫਟਾਂ ਲਾਉਂਦੇ ਰਹਿ ਜਾਣਾ। ਸਹੀ ਗੱਲ ਆ ਭਾਜੀ, ਮੈਂ ਬੜੀ ਟਰਾਈ ਕੀਤੀ ਭਾਜੀ, ਉਸ ਤੋਂ ਬਾਅਦ ਸੱਚ ਉਹ ਮੈਨੂੰ ਯਾਦ ਭੁੱਲ ਗਿਆ ਤੇ ਮੇਰਾ ਆਸਟ੍ਰੇਲੀਆ ਦਾ ਕੈਨੇਡਾ ਦਾ ਵੀਜ਼ਾ ਵੀ ਰਿਜੈਕਟ ਹੋ ਗਿਆ ਤੇ ਜਿਹਦਾ ਕਰਕੇ ਆਇਆ ਮੈਂ, ਇਸ ਕਰਕੇ ਸੀ ਵੀ ਚਲੋ ਵੀਜ਼ਾ ਲੱਗੂਗਾ ਤੇ ਚਲ ਜਾਵਾਂਗੇ, ਜਦ ਤੱਕ ਫਿਰ ਰੇਡੀਓ ਤੇ ਗੱਲਾਂ ਛੱਲਾਂ ਮਾਰ ਲੈਣੇ ਆ ਤੇ ਉਹ ਫਿਰ ਵੀਜ਼ਾ ਸਾਡਾ ਕੀ ਲੱਗਣਾ ਸੀ ਉਹ ਜਿਵੇਂ, ਪਰ ਇੰਨਾ ਕਿ ਜਿਹੜਾ ਤੁਸੀਂ ਅਮਰੀਕਾ ਕੈਨੇਡਾ ਤੋਂ ਸਾਨੂੰ ਸੁਣ ਲੈਂਦੇ ਹੋ, ਸਾਡੇ ਲਈ ਇਹੀ ਵੀਜ਼ਾ, ਸਾਨੂੰ ਇਹੀ ਮਹਿਸੂਸ ਜਿਹਾ ਹੋ ਜਾਂਦਾ ਵੀ ਅਸੀਂ ਵੀ ਆਸਟ੍ਰੇਲੀਆ ਦੇ ਵਿੱਚ ਹੀ ਬੈਠੇ ਜੇ ਤੁਸੀਂ ਸੁਨੇਹਾ ਉੱਥੋਂ ਭੇਜਦੇ ਹੋ ਜਾਂ ਉੱਥੋਂ ਦੀਆਂ ਕਹਾਣੀਆਂ ਜਾਂ ਉੱਥੋਂ ਦੇ ਥੋੜ੍ਹੇ ਬਹੁਤ ਫੋਟੋਆਂ ਸਾਨੂੰ ਭੇਜਦੇ ਨੇ, ਸਾਨੂੰ ਇਹੀ ਖੁਸ਼ੀ ਹੋ ਜਾਂਦੀ। ਆਸਟ੍ਰੇਲੀਆ ਦੇ ਵਿੱਚ ਤਾਂ ਮੈਂ ਬਸ ਉਸ ਤੋਂ ਬਾਅਦ ਵੀ ਦੋ ਵਾਰ ਅਪਲਾਈ ਫਿਰ ਕੀਤਾ, ਉਦੋਂ ਵੀ ਰਿਜੈਕਟ ਹੋ ਗਿਆ, ਦੋ ਵਾਰ ਕੈਨੇਡਾ ਦੇ ਵਿੱਚ ਕੀਤਾ ਉਹ ਵੀ ਰਿਜੈਕਟ ਹੋ ਗਿਆ, ਨਿਊਜ਼ੀਲੈਂਡ ਦੇ ਲਈ ਮੈਂ ਅਪਲਾਈ ਕੀਤਾ ਸੀ, ਉਹਦੀ ਡਾਕਟਰੀ ਵੀ ਕਰਾ ਲਈ ਸੀ ਪਰ ਅਪਲਾਈ ਨਹੀਂ ਕੀਤਾ, ਡਾਕਟਰੀ ਵੀ ਕਰਾ ਲਈ, ਸਾਰੇ ਕਾਗਜ਼ ਵੀ ਤਿਆਰ ਕੀਤੇ, ਬਾਅਦ ਦੇ ਵਿੱਚ ਏਜੰਟ ਹੀ ਸਾਡਾ ਕਿਤੇ ਭੱਜ ਭੁੱਜ ਗਿਆ, ਉਹ ਸਾਰਾ ਕੁਛ ਹੀ ਰਹਿ ਗਿਆ। ਦੋ ਵਾਰ ਮੈਂ ਮੈਡੀਕਲ ਕਰਾਇਆ ਨਿਊਜ਼ੀਲੈਂਡ ਲਈ, ਯਾਨੀ ਹੜਿਆ ਨਹੀਂ ਤਾਇਆ ਮੈਨੂੰ ਇੰਨੀ ਜਿੱਦ ਸੀ ਨਾ, ਬਹੁਤ ਜ਼ਿਆਦਾ ਜੇ ਬਾਹਰ ਜਾਣ ਦਾ ਤੇ ਇੰਨਾ ਮੈਨੂੰ ਜਨੂੰਨ ਸੀ ਨਾ ਬਹੁਤ ਜ਼ਿਆਦਾ, ਯਾਨੀ ਮਤਲਬ ਬਹੁਤ ਹੀ ਜ਼ਿਆਦਾ, ਇੱਥੋਂ ਤੱਕ ਕਿ ਜਿਹੜੇ ਖਾਲੀ ਚੈੱਕ ਹੁੰਦੇ ਨਾ ਉਹਨਾਂ ਦੇ ਸਾਈਨ ਕਰਕੇ ਮੈਂ ਏਜੰਟਾਂ ਨੂੰ ਦੇ ਦਿੱਤੇ ਸੀ, ਦਸ ਦਸ ਚੈੱਕ ਵੀ ਲਓ ਤੁਸੀਂ ਮੇਰਾ ਕੰਮ ਕਰੋ ਐਸੇ ਲਓ, ਉਹ ਚਲੋ ਉਹ ਵੀ ਭਲੇ ਮਨ ਸੀ ਨਿਕਲੇ ਜਿਹਨਾਂ ਨੇ ਲਾਏ ਨੇ, ਪਰ ਮੈਂ ਇੱਥੋਂ ਤੱਕ ਹੀ ਅੱਖਾਂ ਬੰਦ ਕਰਕੇ ਕੰਮ ਕਰਵਾ ਕੇ ਦੇ ਲਿਆ, ਫਿਰ ਵੀ ਨਹੀਂ ਬਣੀ ਗੱਲ। ਲੋ ਪ੍ਰੇਮ ਕੁਮਾਰ ਜੀ ਭਾਜੀ ਲਿਖ ਰਹੇ ਨੇ ਕੁਛ, ਆਪਾਂ ਉਸ ਪਰ ਆਪਾਂ ਬੋਲ ਰਹੇ ਨੇ, ਉਹ ਵੀ ਆਪਾਂ ਉਹਨਾਂ ਦੀ ਸੁਣ
ਲਏ। ਬਹੁਤ ਸਟਰਗਲ ਵਾਲੀ ਲੱਗੀ ਜੀ, ਨਹੀਂ
ਸਟਰਗਲ ਤਾਂ ਭਾਜੀ ਕੋਈ ਨਹੀਂ, ਬਾਲੀ
ਬਹੁਤ
ਸ਼ੁਕਰੀਆ ਭਾਜੀ। ਤੇ ਬਾਕੀ ਸਟਰਗਲ ਤੇ ਇੰਨੀ ਕੋਈ ਖਾਸ ਭਾਜੀ ਰਹੀ ਨੀ ਬੇਸਿਕਲੀ, ਚਲੋ ਓਦਾਂ ਜ਼ਿੰਦਗੀ ਚ ਤਾਂ ਸਟਰਗਲ ਰਹੀ, ਰੇਡੀਓ ਤੇ ਇੰਨੀ ਖਾਸ ਕੋਈ ਰਹੀ ਨੀ ਜ਼ਿੰਦਗੀ ਦੇ ਵਿੱਚ, ਇਸ ਤਰ੍ਹਾਂ ਕਿ ਮਤਲਬ ਬਹੁਤ ਮਤਲਬ ਉਤਾਰ ਚੜਾ ਦੇਖੇ ਤੇ ਹੈ ਹੀ ਨੇ, ਮੈਰਿਜ ਨੂੰ ਲੈ ਕੇ ਬੜੇ ਸਟਰਗਲ ਰਹੀ ਆ, ਤੇ ਬਾਕੀ ਹੋਰ ਜਿੱਥੇ ਜਿਹੜੇ ਜਿਹੜੀਆਂ ਚੀਜ਼ਾਂ ਦੀਆਂ ਖੁਆਇਸ਼ਾਂ ਸਨ ਉਹ ਖੁਆਇਸ਼ਾਂ ਨਹੀਂ ਜਦੋਂ ਨਹੀਂ ਪੂਰੀਆਂ ਹੁੰਦੀਆਂ ਫਿਰ ਉਹਦਾ ਮਨ ਮਨ। ਅੱਛਾ ਉਸ ਤੋਂ ਬਾਅਦ ਇੱਕ ਹੋਰ ਲਹਿਦਾ ਸਟੋਰੀ ਹੈ, ਜਦੋਂ ਵੀਜ਼ਾ ਰਿਜੈਕਟ ਹੁੰਦਾ ਮੇਰਾ, ਉਹ 2008 ਦੇ ਵਿੱਚ ਅਪਲਾਈ ਕੀਤਾ, 9 ਦੇ ਵਿੱਚ ਮੇਰੇ ਦੀ ਅਪਲਾਈ ਕੀਤਾ ਸੀ, 8 ਤੇ ਤੋਂ ਮੈਂ ਸਟੱਡੀ ਕੀਤੀ, 2009 ਦੇ ਵਿੱਚ ਅਪਲਾਈ ਕੀਤਾ ਆਸਟ੍ਰੇਲੀਆ ਦੇ ਵਿੱਚ, ਜਦੋਂ ਰਿਜੈਕਟ ਹੋਇਆ ਨਾ ਉਸ ਤੋਂ ਬਾਅਦ ਮੈਂ ਬਦਲਾਅ ਬੜੇ ਲਿਆਂਦੇ ਆਪਣੇ ਆਪ ਦੇ ਵਿੱਚ, ਜਿਵੇਂ ਤੁਸੀਂ ਲਾ ਲਓ ਹਿਸਾਬ ਵੀ ਮੇਰਾ 47 ਕਿਲੋ ਭਾਰ ਸੀ, ਜਿਹਨੂੰ ਮੈਂ ਕਿ 57 ਕਿਲੋ ਤੇ ਲੈ ਗਿਆ, 55-57 ਕਿਲੋ ਤੇ ਭਾਰ ਨੂੰ ਮੈਂ ਗੇਨ ਕੀਤਾ, ਹੈ ਨਾ, ਕਿਉਂਕਿ ਮੇਰਾ ਸ਼ੌਂਕ ਸੀ ਉੱਥੇ ਜਾ ਕੇ, ਜਿਹੜੇ ਸ਼ੌਂਕ ਮੇਨ ਸੀ ਨਾ ਉਹਨਾਂ ਦੇ ਵਿੱਚ ਸੀ, ਇੱਕ ਤੇ ਆਪਣਾ ਸਰੀਰ ਬਣਾਉਣਾ ਵਧੀਆ, ਦੂਸਰਾ ਟੈਟੂ ਬਣਵਾਉਣੇ, ਤੀਸਰਾ ਕੰਨਾਂ ਦੇ ਵਿੱਚ ਮੁੰਦਰਾਂ ਬੰਦਰਾਂ ਪਾਉਣੀਆਂ, ਏਦਾਂ ਦੇ ਫਿਰ ਪੁੱਠੇ ਜਿਹੇ ਸ਼ੌਂਕ ਸੀ, ਵਧੀਆ ਵਧੀਆ ਕੱਪੜੇ ਪਾਉਣੇ, ਏਦਾਂ ਦੇ ਸ਼ੌਂਕ ਸੀ ਬਾਲੇ, ਉਦੋਂ ਨਹੀਂ ਸੀ ਇੰਨਾ ਪਤਾ। ਫਿਰ ਮੈਂ ਇਹ ਸੋਚਿਆ ਕਿ ਮਨਾ ਜੇ ਵੀਜ਼ਾ ਨਹੀਂ ਲੱਗਾ ਫਿਰ ਕੀ ਹੋਇਆ, ਸਾਰੇ ਸ਼ੌਂਕ ਤੇ ਪੂਰੇ ਕੀਤੇ ਜਾ ਸਕਦੇ ਨੇ, ਫਿਰ ਮੈਂ ਸਾਰੇ ਸ਼ੌਂਕ ਇੱਥੇ ਪੂਰੇ ਕੀਤੇ, ਬਸ ਇੱਕ ਟੈਟੂ ਨਹੀਂ ਬਣਵਾਇਆ, ਉਹ ਬਾਅਦ ਦੇ ਵਿੱਚ ਮੈਨੂੰ ਕਿਸੇ ਨੇ ਡਰਾ ਤਾ ਕਿ ਇਹਦੇ ਨਾਲ ਕੈਂਸਰ ਹੋ ਜਾਂਦਾ ਕੁਛ ਏਦਾਂ ਦਾ ਹੋ ਜਾਂਦਾ, ਉਹ ਮੇਰੀ ਰਹਿ ਗਈ ਖੁਆਇਸ਼ ਵਿੱਚ, ਬਾਕੀ ਮੈਂ ਸਾਰੇ ਪੂਰੇ ਕੀਤੇ, ਮੈਂ ਭਾਰ ਵੀ ਵਧਾਇਆ, ਕੱਪੜੇ ਵੀ ਵਧੀਆ ਲੈ ਕੇ ਪਾਉਣੇ ਸ਼ੁਰੂ ਕੀਤੇ, ਫਿਰ ਜਿਹੜੇ ਮਤਲਬ ਜਿੰਨਾ ਮੈਂ ਉੱਥੇ ਸੋਚਿਆ ਸੀ ਫਿਰ ਮੈਂ ਇੱਥੇ ਅਪਲਾਈ ਕੀਤਾ, ਉਹਦਾ ਮੈਨੂੰ ਬੈਨੀਫਿਟ ਬੜਾ ਮਿਲਿਆ, ਜਦੋਂ ਜਿਹੜਾ ਕੋਈ ਪੁੱਛਦਾ ਦੱਸਦਾ ਨਹੀਂ ਸੀ ਫਿਰ ਇੱਥੇ ਥੋੜਾ ਜਿਹਾ ਨਾ ਇੱਕ ਬਣਿਆ, ਉਹ ਹੁਣ ਤਾਂ ਫਿਰ ਉਹੀ ਚੀਜ਼ 'ਚ ਆ ਗਿਆ, ਸਾਰਾ ਕੁਝ ਛੱਡ ਛੁੱਟ ਗਿਆ। ਪਰ ਕਈ ਵਾਰ ਮੈਂ ਸੋਚਦਾ ਹੁੰਦਾ ਕਿ ਵਾਕਿਆ ਯਾਰ ਉਹ ਦਿਨਾਂ ਦੇ ਵਿੱਚ ਕਿੰਨਾ ਕੁ ਮੈਂ ਟੁੱਟਾ ਹੋਊਂਗਾ ਜਿਸ ਹਿਸਾਬ ਦੇ ਨਾਲ ਮੈਂ ਫਿਰ ਉਸ ਤੋਂ ਬਾਅਦ ਇੰਨਾ ਬੂਸਟ ਕੀਤਾ ਸਾਰੀ ਚੀਜ਼ ਨੂੰ, ਜਿਹੜੀ ਸਾਰੇ ਜਦੋਂ ਦੇਖਦੇ ਸੀ ਉਹ ਕਹਿੰਦੇ ਤੈਨੂੰ ਹੋਇਆ ਕਿ ਤੂੰ ਇੱਕਦਮ ਹੀ ਬਦਲ ਗਿਆ, ਇੰਨਾ ਕੁਝ
ਸਾਰਾ 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 ਕੁਛ ਹੀ ਚੇਂਜ ਕਰਤਾ ਨਾ ਫਿਰ ਉਹ ਲੈ ਦੀ ਸਟੇਜ ਉਹ ਸੱਚੀ ਯਾਦ ਵੀ ਆਉਂਦੀਆਂ ਕਈ ਵਾਰ ਗੱਲਾਂ ਵੀ ਲੈ ਓਦਾਂ ਦਾ ਫਿਰ ਇੱਕ ਵਾਰੀ ਮੋਟੀਵੇਟ ਹੋਈ ਹੈ ਨਾ ਫਿਰ ਸਿਹਤ ਵੱਲ ਧਿਆਨ ਦੇਈਏ ਫਿਰ ਜਿਹੜਾ ਕੋਈ ਧਿਆਨ ਬਹੁਤ ਕੁਛ ਧਿਆਨ ਦੇਣ ਦੀ ਹਲੇ ਲੋੜ ਹੈਗੀ ਹੈ ਪਰ ਓਦਾਂ ਦਾ ਹਰਟ ਹੋਣਾ ਜ਼ਰੂਰੀ ਹੈ ਜਦੋਂ ਬੰਦੇ ਦਾ ਦਿਲ ਜਿਹਾ ਟੁੱਟਦਾ ਨਾ ਫਿਰ ਬਦਲਾਵ ਦੇ ਝੂਦੋਂ ਆਉਣੇ ਸ਼ੁਰੂ ਹੁੰਦੇ ਨੇ ਜਿੰਨਾ ਚਿਰ ਸਾਡਾ ਦਿਲ ਨਹੀਂ ਟੁੱਟਦਾ ਜਾਂ ਅਸੀਂ ਹਰਟ ਨਹੀਂ ਹੁੰਦੇ ਬਹੁਤ ਜ਼ਿਆਦਾ ਉਨਾ ਚਿਰ ਸਾਡੇ 'ਚ ਬਦਲਾਅ ਦੀ ਉਮੀਦ ਨਹੀਂ ਹੈ ਛੋਟਾ ਜਿਹਾ ਬਦਲਾਅ ਸੋਚਦੇ ਯਾਰ ਆਹ ਕਰ ਲੈਣਾ ਉਹ ਕਰ ਲੈਣਾ ਨਹੀਂ ਆਉਣਾ ਜਿੰਨਾ ਚਿਰ ਬੰਦਾ ਐਨ ਟੁੱਟ ਜਾਂਦਾ ਫਿਰ ਮੈਨੂੰ ਇੰਨਾ ਪਤਾ ਸੀ ਕਿ ਰਾਤ ਨੂੰ ਮਤਲਬ ਸ਼ਾਮਾਂ ਤੱਕ ਇੰਨਾ ਮਤਲਬ ਖੇਤੀ ਦਾ ਕੰਮ ਕਰਨੇ ਸਾਰਾ ਦਿਹਾੜੀ ਝੋਨੇ ਦੇ ਖੇਤਾਂ 'ਚ ਰਹਿ ਕੇ ਇੰਨੀ ਗਰਮੀ ਦੇ ਵਿੱਚ ਸ਼ਾਮ ਨੂੰ ਬਹਿਣਾ ਬੈਠੇ ਸਾਰੀ ਨੀਂਦ ਆ ਜਾਂਦੀ ਸੀ ਤਾਂ ਵੀ ਮੈਂ ਜਾ ਕੇ ਜਿੰਮ ਲਾਉਂਦਾ ਰਿਹਾ ਕਿ ਮੈਂ ਨਹੀਂ ਲਾਉਣਾ ਛੱਡਣਾ ਨਹੀਂ ਇੰਨਾ ਜਿਹੜਾ ਜਜ਼ਬਾ ਜਿਹੜਾ ਸੀ ਵੀ ਹਾਂ ਕਰਕੇ ਹੀ ਦਿਖਾਉਣਾ ਜਿਹੜਾ ਮੈਂ ਬਾਹਰ ਸੋਚਿਆ ਫਿਰ ਉਹਦੇ ਰਿਜ਼ਲਟ ਬੜੇ ਮੈਂ ਤੁਹਾਨੂੰ ਕਿਸੇ ਦਿਨ ਚਲੋ ਜੇ ਕਿਤੇ ਮੌਕਾ ਮਿਲਿਆ ਨਾ ਫੋਟੋਆਂ ਮੈਂ ਤੁਹਾਨੂੰ ਕੰਪੈਰੀਜ਼ਨ ਕਰਕੇ ਦਿਖਾਊਂਗਾ ਕਿ ਜਦੋਂ ਪਹਿਲਾਂ ਦਾ ਕੀ ਸੀ ਉਸ ਤੋਂ ਬਾਅਦ ਵੀ ਹੁਣ ਤਾਂ ਫਿਰ ਧਿਆਨ ਦੀ ਹੁੰਦੀ ਬੜਾ ਦੇਖ ਫਿਰ ਕਹਿੰਦੇ ਚਲੋ ਛੱਡੋ ਹੁਣ ਸਭ ਕੁਛ ਮਿਲ ਗਿਆ ਹੁਣ ਕੀ ਕਹਿੰਦੇ ਲਓ ਜੀ ਇੱਧਰ ਪ੍ਰੇਮ ਕੁਮਾਰ ਜੀ ਫਿਰ ਕਹਿ ਕਹਿੰਦੇ ਤਾਇਆ ਜੀ ਤੇ ਸੁਖਪ੍ਰੀਤ ਤਾਈ ਦੀ ਕੀ ਸਟੋਰੀ ਆ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਵੀ ਆਪਾਂ ਨੂੰ ਸੁਣਦੇ ਪਏ ਨੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਮਨਦੀਪ ਵੀਰ ਜੀ ਸਤਿ ਸ੍ਰੀ ਅਕਾਲ ਜੀ ਤਾਇਆ ਬਿਸ਼ਨ ਸਿੰਘ ਆਲੂ ਵਾਲੀਆ ਜੀ ਨੇ ਬਹੁਤ ਸ੍ਰੀ ਅਕਾਲ ਉਹ ਬੱਲੇ ਤੇਰੇ ਉਹ ਬਲਾ ਧਾਰੀ ਵਾਲਾ ਬਲਾ ਧਾਰੀ ਵਾਲਾ ਯਾਰ ਧਾਰੀ ਵਾਲ ਨੂੰ ਕੀ ਹੋ ਗਿਆ ਪਾਸੇ ਜਰੀ ਕੇ ਥੱਲੇ ਨਾ ਕਿਉਂਕਿ ਇਹਨੇ ਤੇਰੇ ਤੇ ਛਾਲ ਮਾਰਨੀ ਚੜਿਆ ਕਿਸੇ ਨਾ ਕਿਸੇ ਕਬੂਤਰੇ ਤੇ ਹੋਣਾ ਤੇ ਆਲੂ ਵਾਲੀਆਂ ਐਮ ਪੀ ਨੂੰ ਵੀ ਆ ਸਰਦਾਰ ਬਿਸ਼ਨ ਸਿੰਘ ਆਲੂ ਵਾਲੀਆਂ ਐਮ ਪੀ ਤਾਇਆ ਜੀ ਐਮ ਪੀ ਵੀ ਐਮ ਪੀ ਜੀ ਮਤਲਬ ਮੱਧ ਪ੍ਰਦੇਸ਼ ਤਾਇਆ ਜੀ ਮਨਿਸਟਰ ਆਫ ਪਾਰਲੀਮੈਂਟ ਤੁਸੀਂ ਤੇ ਪਾਰਲੀਮੈਂਟ ਚ ਜਾਣਾ ਪੰਜਾਬ ਭਰਾਵਾ ਕਿਸੇ ਗੁਰਦੁਆਰੇ ਕੱਲ ਕੋ ਮੰਦਰ ਕੱਲ ਕੋ ਮਸਜਿਦ ਕੱਲ ਕਿਸੇ ਰੱਬ ਦੇ ਘਰ ਕੱਲ ਉੱਥੇ ਜਾਣਾ ਜਿੱਥੇ ਸਾਰੇ ਝੂਠ ਦੀਆਂ ਦੁਕਾਨਾਂ ਪਈਆਂ ਗੱਪਾਂ ਰੇੜੀ ਜਾਂਦੇ ਉੱਥੇ ਬੈਠ ਕੇ ਚੰਗੇ ਥਾਲੇ ਜਾਣਾ ਚਾਹੀਦਾ ਮੈਂ ਨੀ ਉੱਥੇ ਜਾਣਾ ਬਾਕੀ ਕਹਿੰਦੇ ਤਾਇਆ ਜੀ ਹਾਲ ਕੀ ਹੈ ਤੁਹਾਡੀ ਪੰਚਾਇਤ ਦੇ ਮੁਖੀ ਦੇ ਕਿੱਦਾਂ ਸਿਹਤਾਂ ਠੀਕ ਹੈ ਪੰਚਾਇਤ ਪੰਚਾਇਤ ਦਾ ਮੁਖੀ ਸਿੱਧੀ ਸਰਪੰਚ ਨੀ ਕਹਿੰਦਾ ਗੱਲ ਘੋਲ ਮੋਲ ਕੇ ਕਹਿੰਦਾ ਕਹਿੰਦਾ ਕੰਨ ਫੜਨੇ ਕਾ ਫੜਨੇ ਇੱਧਰ ਧੋਣ ਉਤੋਂ ਦੀ ਘੁਮਾ ਗਿਆ ਉਹ ਗੱਲ ਇਹ ਆ ਬਈ ਸਰਪੰਚ ਨੀ ਠੀਕ ਆ ਵਧੀਆ ਮੌਜਾਂ ਲੈਂਦੀ ਹੁਣ ਤਾਂ ਪੈਸਾ ਹੀ ਬੜਾ ਨਰਪੀ ਤੁਰੇ ਆਉਂਦੀ ਹੈ ਜਿੰਨੀ ਮਿਠਾਈ ਵੇਗੀ ਇੱਕ ਇੱਕ ਦਿੰਦੇ ਬਈ ਧਾਰੀਵਾਲ ਸਾਹਿਬ ਮਿਠਾਈ ਵੇਗ ਜਾਂਦੀ ਦੁਨੀਆਂ ਕੱਚ ਤੋੜਨ ਤੱਕ ਜਾਂਦੀ ਵੀ ਸਾਨੂੰ ਦੇ ਦੋ ਕਦੋਂ ਵਧਿਆ ਖੁਦਿਆ ਜਾਂਦਾ ਬੜਾ ਕੰਮ ਚੱਲਿਆ ਤਾਇਆ ਸਕੀਮ ਤੁਹਾਡੀ ਹੈ ਉਹਦਾ ਮੈਂ ਮੰਨ ਗਿਆ ਇਸ ਚੀਜ਼ ਨੂੰ ਵੀ ਦਿਮਾਗ ਤੋਂ ਤੁਸੀਂ ਕੰਮ ਲਿਆ ਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖ ਲਓ ਵੀ ਜੇ 10 ਰੁਪਈਏ ਵੀ ਘੱਟ ਮਿਲਦੇ ਦੁਨੀਆਂ ਗਾਹਕ ਉੱਧਰ ਨੂੰ ਪੈਂਦੀ ਹੈ ਉਹ ਬਣਵਾਈ ਸਾਡੀ ਕੱਖ ਵੀ ਨਹੀਂ ਇਹ ਹਲਵਾਈ ਜਿੰਨਾ ਨਾ ਬੰਦੇ ਦਾ ਕੰਮ ਲਾਉਂਦੇ ਆ ਇਹਨੇ ਯੋਗਾ ਹੈ ਨੀ ਕੰਮ ਆਪਣੇ ਵਿੱਚ ਪੈਸਾ ਪੈਸਾ ਬਹੁਤ ਮਠਿਆਈਆਂ ਇੱਥੇ ਤੱਕ ਲੈ ਗਿਆ ਗੱਲ ਨੂੰ ਬੰਦਾ ਕੋਈ ਹਿਸਾਬ ਕਿਤਾਬ ਵੀ ਰੱਖੇ ਵੀ ਚਲੋ ਇੰਨਾ ਵੀ ਚਾਹੀਦਾ ਮੈਂ ਕਿਹਾ ਵੀ ਜਿਹੜਾ ਲੋਟਾ ਜੀ ਕੱਲ੍ਹ ਕੱਪੜੇ ਵਾਲੇ ਤਾਂ ਬਹੁਤ ਆ ਗਿਆ ਜਿਹੜੇ ਸਸਤਾ ਕਰਦਾ ਮਠਿਆਈ ਵਾਲਾ ਮੈਨੂੰ ਕੋਈ ਦੁਕਾਨ ਨਹੀਂ ਕਹਿੰਦੀ ਮੈਂ ਉਹਨੂੰ ਕਿਹਾ ਹੁਕਮਰੀ ਮੈਂ ਮਠਿਆਈ ਚੜ ਗਿਆ ਦੁਨੀਆਂ ਖਾਂਦੀ ਵੀ ਮਠਿਆਈ ਆ ਭਾਵੇਂ ਤਾਂ ਬਿਮਾਰ ਹੋ ਕੇ ਜਾਂਦੀ ਹਸਪਤਾਲ ਆਈਆਂ ਉਹ ਮਠਿਆਈਆਂ ਖਾ ਖਾਈ ਚੰਗੀ ਮਠਿਆਈ ਕੋਈ ਸਸਤੇ ਰੇਟ 'ਚ ਲਾਈਏ ਤੇ ਸੱਚ ਜਾਣੇ ਜਿੱਦਾਂ ਮੈਂ ਸੋਚਿਆ ਸੀ ਨੀਂਦ ਨਾਲੋਂ ਤੇ 10 ਗੁਣਾ ਜ਼ਿਆਦਾ ਫਾਇਦਾ ਜੀ 10 ਗੁਣਾ ਜ਼ਿਆਦਾ ਲੋਕ ਆਏ ਮੈਂ ਸੋਚਿਆ ਕਿ 100 ਜਣੇ ਹੋਊਗੇ 5-5 ਪਤਾ ਨਹੀਂ ਹੁਣ ਤਾਂ ਲੋਕਡਾਊਨ ਨਾ ਦੁਨੀਆਂ ਸਾਡੀ ਦੁਕਾਨ ਹੀ ਚੱਕ ਕੇ ਆਪਣੇ ਆਪਣੇ ਪਿੰਡਾਂ 'ਚ ਲੈ ਜਾਣੀ ਮਨਦੀਪ ਜੀ ਤੁਹਾਨੂੰ ਇੱਧਰ ਘੁਮਾ ਦਿਆਂਗੇ ਕਹਿੰਦੇ ਧਾਰੀਵਾਲ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਭਾਜੀ ਬਸ ਤੁਹਾਡੇ ਇੱਧਰ ਤੁਸੀਂ ਵੇਖ ਲੈਂਦੇ ਹੋ ਅਸੀਂ ਵੇਖ ਲੈਂਦੇ ਹਾਂ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਅੱਛਾ ਉਸ ਤੋਂ ਬਾਅਦ ਇੱਕ ਵੀਜ਼ਾ ਲੱਗਾ ਵੀ ਯੂਰਪ ਦਾ ਬੜਾ ਚਾਅ ਸੀ ਚੱਲ ਯੂਰਪ ਘੁੰਮਿਆ ਉਹ ਵੀਜ਼ਾ ਲੱਗਾ ਤੇ ਕਿਸਮਤ ਦੇ ਨਾਲ ਟਿਕਟ ਗਲਤ ਲੈ ਲਈ ਤੇ ਉਹਨਾਂ ਨੇ ਸ਼ੱਕ ਪੈਦਾ ਕਰ ਲਿਆ ਉਹ ਕਹਿੰਦੇ ਵੀਜ਼ਾ ਤੁਹਾਡਾ ਹੈਗਾ ਹਾਲੈਂਡ ਦਾ ਤੇ ਤੁਸੀਂ ਬੈਲਜੀਅਮ ਦੀ ਟਿਕਟ ਲਈ ਫਿਰਦੇ ਹੋ ਤੇ ਉਹਨਾਂ ਨੇ ਉਹ ਵੀਜ਼ਾ ਵੀ ਕੈਂਸਲ ਕਰ ਦਿੱਤਾ ਉਹ ਵੀ ਵਾਪਸ ਆਉਣਾ ਪਿਆ ਜਦੋਂ ਫਿਰ ਹੁਣ ਸੱਚੀ ਜਾਣੇ ਸੱਚ ਕਰਕੇ ਜਾਣੇ ਹੁਣ ਮੇਰਾ ਇੰਨਾ ਦਿਲ ਆ ਜੇ ਕੋਈ ਕਹਿ ਦੇਵੇ ਨਾ ਦੁਆ ਦੇ ਵਿੱਚ ਚੱਲ ਤੇਰਾ ਵੀਜ਼ਾ ਲੱਗ ਜਾਵੇ ਹੋਰ ਤਾਂ ਹੁੰਦੀ ਇਸ ਕਰਕੇ ਕਿ ਹੁਣ ਜੀ ਨਹੀਂ ਕਰਦਾ ਕਿਤੇ ਜਾਣ ਨੂੰ ਮਨ ਨੂੰ ਫਿਰ ਸੈਟਅਪ ਕਰ ਲੈਂਦਾ ਨਾ ਬੰਦਾ ਵੀ ਹੁਣ ਖੁਆਇਸ਼ ਹੁਣ ਛੱਡ ਦੇਣੀ ਜਦੋਂ ਵਾਹਲੀਆਂ ਖੁਆਇਸ਼ਾਂ ਬੰਦਾ ਰੱਖਦਾ ਨਾ ਭਾਜੀ ਫਿਰ ਦੁਖੀ ਹੁੰਦਾ ਕਰਕੇ ਹੁਣ ਮਨ ਦੇ ਵਿੱਚ ਇਹਦਾ ਖਿਆਲ ਹੀ ਨਹੀਂ ਕਦੇ ਆਇਆ ਵੀ ਹੁਣ ਆਪਾਂ ਆਹ ਘੁੰਮਾਂਗੇ ਉਹ ਘੁੰਮਾਂਗੇ। ਹੁਣ ਇਹ ਸੋਚਦੇ ਹਾਂ ਵੀ ਜੇ ਲੱਗ ਗਿਆ ਠੀਕ ਹੈ, ਜੇ ਕਿਤੇ ਕੁਦਰਤ ਆਪਣੇ ਆਪ ਹੀ ਵੀਜ਼ਾ ਹੋਇਆ ਸੀ ਉਦੋਂ ਵੀ ਬੈਠਿਆਂ ਨੂੰ ਹੀ ਆ ਗਿਆ ਵੀਜ਼ਾ। ਸੱਚੀ ਪੁੱਛਣ ਤੇ ਕਹਿੰਦੇ ਨਾ ਕਿ ਬੈਠਿਆਂ ਨੂੰ ਨਹੀਂ ਮਿਲਦਾ ਸਾਰਾ ਕੁਛ, ਬੈਠਿਆਂ ਨੂੰ ਹੀ ਮਿਲ ਗਿਆ। ਉਹ ਵੀ ਇੱਕ ਸਟੋਰੀ ਆ, ਰੱਬ ਕਹਿੰਦੇ ਨੇ ਕਿ ਬੈਠਿਆਂ ਨੂੰ ਦਿੰਦਾ। ਬੈਠਿਆਂ ਨੂੰ ਮੈਨੂੰ ਟੈਲੀਫੋਨ ਆਇਆ ਵੀ ਯੂਰਪ ਦਾ ਇੱਕ ਵੀਜ਼ਾ ਮਿਲਦਾ ਵਾ ਵੀ ਜਾਣਾ, ਤੇ ਮੈਂ ਕਿਹਾ ਮੇਰੇ ਤੋਂ ਭਰਾ ਪੈਸੇ ਹੈ ਨੀ। ਮਾਮਾ ਸਾਡਾ ਸੀ, ਮਾਮਾ ਕਹਿੰਦਾ ਵੀ ਜਾਣਾ, ਵਾਈਫ ਦਾ ਮਾਮਾ ਸੀ ਕਹਿੰਦਾ ਜਾਣਾ, ਤੇ ਮੈਂ ਸੋਚਿਆ ਬਾਹਰ ਬੂਰ ਦਾ ਤੂੰ ਟਰਾਈ ਟਰੂਈ ਕਰਨਾ, ਮੈਂ ਲੱਗਦਾ ਲੁਗਦਾ ਨੀ, ਤੇ ਇੱਥੇ ਵੀਜ਼ਾ ਮਿਲਦਾ ਤੇ ਜੇ ਜਾਣਾ ਤਾਂ ਦੱਸ। ਮੈਂ ਕਿਹਾ ਨਹੀਂ ਮੈਂ ਲਾਇਆ ਮਾਮਾ ਹੁਣੀ ਤੇ ਆਪਾਂ ਨੇ ਲੱਗਣਾ ਲੁਗਣਾ ਤੇ ਮੈਂ ਨੀ ਜਾਣਾ। ਉਹ ਕਹਿੰਦਾ ਪੈਸੇ ਸਾਰੇ ਮੈਂ ਲਾਉਣੇ, ਟਿਕਟ ਮੈਂ ਲਾਉਣੀ, ਵੀਜ਼ੇ ਦੇ ਪੈਸੇ ਮੈਂ, ਸਾਰਾ ਕੁਛ ਤੇਰਾ, ਤੂੰ ਕੁਛ ਨਹੀਂ ਜਾਣਾ, ਬਸ ਤੂੰ ਬਸ ਹਾਂ ਕਰ। ਮੈਂ ਸੋਚਿਆ ਵੀ ਜਦੋਂ ਅਗਲੇ ਨੇ ਲਾਉਣੇ ਆਪਾਂ ਨੂੰ ਹੋਰ ਕੀ ਚਾਹੀਦਾ। ਮੈਂ ਕਿਹਾ ਜੀ ਹਾਂਜੀ ਹਾਂ ਚੱਲ ਚੱਲ ਜਾਂਗੇ। ਉਹਨਾਂ ਨੇ ਕਾਗਜ਼ ਕੁਗਜ਼ ਸਾਰੇ ਮੰਗਾ ਕੇ ਤੇ ਮੈਨੂੰ ਵੈਸੇ ਦੇ ਵਿੱਚ ਭੇਜ ਦਿੱਤਾ। ਵੈਸੇ ਫੀਸ ਸੀ, ਮੈਂ ਇਕੱਲੀ ਦਿੱਤੀ। ਮੈਂ ਕਿਹਾ ਇੱਥੇ ਕਿਹੜਾ ਵੀਜ਼ਾ ਆਉਣਾ, ਉਹ ਵੀਜ਼ਾ ਆ ਗਿਆ, ਮੈਨੂੰ ਚਾਅ ਹੀ ਬੜਾ ਚੱਲਿਆ। ਮੈਂ ਕਿਹਾ ਜੇ ਕਦੋਂ ਮੰਗਦੇ ਨਹੀਂ ਸੀ ਵੀਜ਼ਾ ਆ ਗਿਆ, ਉਹ ਵੀਜ਼ਾ ਆ ਗਿਆ। ਤੇ ਉਹ ਕਹਿੰਦੇ ਨਾ ਜਦੋਂ ਮੁਕੱਦਰਾਂ ਚ ਕੁਛ ਨਾ ਹੋਵੇ ਤੇ ਉੱਥੇ ਜਾ ਕੇ ਟਿਕਟ ਕਾਲੀ ਦੇ ਵਿੱਚ ਉਹਨਾਂ ਨੇ ਟਿਕਟ ਗਲਤ ਲੈ ਤੀ। ਉਹ ਕਹਿੰਦੇ ਬੈਲਜੀਅਮ ਦੇ ਵਿੱਚ ਵੀ ਜਾਣਾ ਸੀ ਤੇ ਉੱਥੇ ਵੀ ਜਾਣਾ ਸੀ, ਸਿੱਧੀ ਬੈਲਜੀਅਮ ਦੀ ਲੈ ਲਈ, ਕਹਿੰਦਾ ਉੱਥੋਂ ਹੋ ਕੇ ਜ਼ਰੂਰ ਜਾਣਾ ਬੈਲਜੀਅਮ ਦੀ ਲੈ ਲਈ। ਉਹਨਾਂ ਨੇ ਉਹ ਕਿਹਾ ਵੀ ਤੁਹਾਡਾ ਵੀਜ਼ਾ ਹੋਰ ਮੁਲਖ ਦਾ, ਟਿਕਟ ਹੋਰ ਮੁਲਖ ਦੀ ਹੈ, ਤੁਹਾਡਾ ਵੀਜ਼ਾ ਹੀ ਨਿਕਲੀ ਹੈ। ਅਸੀਂ ਕਿਹਾ ਚੈੱਕ ਚੁੱਕ ਕਰੋ, ਉਹਨਾਂ ਨੇ ਮਤਲਬ ਪੰਗੇ ਪੁੰਗੇ ਜਿਹਾ ਪਾ ਕੇ ਤੇ ਉਹਨਾਂ ਨੇ ਕੈਂਸਲ ਕਰਤਾ। ਫਿਰ ਮੈਂ ਜਾ ਕੇ ਬੈਸੀ ਦੇ ਵਿੱਚ ਗੱਲ ਵੀ ਕੀਤੀ, ਮੈਡਮ ਇਸ ਚੀਜ਼ ਨੂੰ ਐਗਰੀ ਹੋਈ, ਉਹ ਕਹਿੰਦੀ ਤੁਹਾਡਾ ਵੀਜ਼ਾ ਬਿਲਕੁਲ ਜੈਨੂਅਨ ਆ, ਬਿਲਕੁਲ ਸਹੀ ਆ, ਗਲਤੀ ਸਾਡੇ ਬੰਦਿਆਂ ਦੀ ਹੈ ਕਿ ਉਹਨਾਂ ਨੇ ਵੀਜ਼ਾ ਕੈਂਸਲ ਕਰਾਤਾ। ਕਹਿੰਦੇ ਜੇ ਹੁਣ ਹੋ ਗਿਆ ਤੇ ਇਹਨੂੰ ਬਦਲ ਨਹੀਂ ਸਕਦੀ, ਤੇ ਤੁਸੀਂ ਦੁਬਾਰਾ ਅਪਲਾਈ ਕਰੋ ਸੇਮ ਪੇਪਰ ਲੈ ਕੇ ਤੇ ਅਸੀਂ ਤੁਹਾਨੂੰ ਦੁਬਾਰਾ ਵੀਜ਼ਾ ਦੇਵਾਂਗੇ, ਨਹੀਂ ਤੇ ਕੋਈ ਬੈਸੀ ਏਦਾਂ ਨਹੀਂ ਕਹਿੰਦੀ ਕਿ ਤੁਹਾਨੂੰ ਵੀਜ਼ਾ ਦੇਵਾਂਗੇ। ਉਹ ਕਹਿੰਦੇ 100% ਵੀਜ਼ਾ ਤੁਹਾਡਾ ਬਣਦਾ ਕਿਉਂਕਿ ਗਲਤੀ ਸਾਡੀ ਹੈ। ਪਰ ਉਹ ਮੁਕੱਦਰਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਲਾਕਡਾਊਨ ਜਿਹਾ ਲੱਗ ਗਿਆ ਤੇ ਉਹ ਕਰੋਨਾ ਆ ਗਿਆ ਤੇ ਉਹ ਅਪਲਾਈ ਨਹੀਂ ਕੀਤਾ ਮਗਰੋਂ, ਤੇ ਫਿਰ ਫਿਰ ਇਸ ਕਰਕੇ ਫਿਰ ਹੁਣ ਵੀ ਆਪਾਂ ਐਂ ਸੋਚਦੇ ਜਦੋਂ ਘਰੇ ਵੀਜ਼ਾ ਆਇਆ ਨਾ ਹੁਣ ਫਿਰ ਹੀ ਜਾਣਾ। ਫਿਰ ਤੁਹਾਨੂੰ ਦੱਸਿਆ ਜੀ ਸਟੋਰੀਆਂ ਤੁਹਾਨੂੰ ਸੁਣਾਈਆਂ ਨੇ ਬੜੀਆਂ ਖਤਰਨਾਕ ਲਿਖਣੀ ਹੁੰਦਾ। ਲਓ ਜੀ ਇੱਧਰ ਮਨਜੀਤ ਸਿੰਘ ਤਾਂ ਜੀ ਆਪਾਂ ਨੂੰ ਸੁਣਦੇ ਪਏ ਨੇ।
ਹਾਂਜੀ ਮਨਜੀਤ ਹਾਂ,
ਮਨਜੀਤ ਸਿੰਘ ਜੀ ਕਹਿੰਦੇ ਆਈ ਲਾਈਕ ਯੂਅਰ ਆਲ ਸ਼ੋ, ਕਹਿੰਦੇ ਸੀ ਤੁਹਾਡੇ ਸਾਰੇ ਸ਼ੋਅ ਬੜੇ ਪਸੰਦ ਕਰਨੇ ਆ। ਥੈਂਕ ਯੂ ਭਾਜੀ, ਇਹ ਕਹਿੰਦੇ ਐਪਰੀਸ਼ੀਏਟ ਯੂਅਰ ਸਟਰਗਲ ਇਨ ਲਾਈਫ, ਤੇ ਕਹਿੰਦੇ ਤੁਹਾਡੀ ਜਿਹੜੀ ਜ਼ਿੰਦਗੀ ਦੇ ਵਿੱਚ ਤਾਜ਼ੀ ਜਿਹੜੀਆਂ ਸਟਰਗਲ ਆਈਆਂ ਨੇ ਉਹਨਾਂ ਨੂੰ ਮੈਂ ਐਪਰੀਸ਼ੀਏਟ ਕਰਨਾ ਕਿ ਉਹਨਾਂ ਨੇ ਦੇਖਿਆ। ਕਹਿੰਦੇ ਭਾਜੀ ਰੀਅਲੀ ਲਾਈਕ ਐਂਡ ਇੰਜੋਇੰਗ ਯੂਅਰ ਸ਼ੋਅ ਔਨ ਜੋਬ, ਪਲੀਜ਼ ਪਲੇ ਸੌਂਗ ਕਹਿੰਦੇ 28 ਕਿੱਲੇ ਜੀਤੀ ਦੋ ਬਾਈ ਗੁੱਟੀ ਗਰੇਵਾਲ ਦੇ, ਮਨਜੀਤ ਸਿੰਘ ਐਡੀਲੇਡ। ਉਹ ਵਾਲਾ ਮਨਜੀਤ ਸਿੰਘ, ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ। ਬੇਸਿਕਲੀ ਸਟਰਗਲ ਭਾਜੀ ਹੈ ਕੀ ਕੁਛ ਨੀ, ਆਪਾਂ ਸੋਚਦੇ ਜ਼ਰੂਰ ਆ ਕਿ ਜ਼ਿੰਦਗੀ ਜਿਹੜੀ ਸ਼ਾਇਦ ਫਲਾਈਟ ਚੱਲਦੀ ਹੋਣੀ, ਆਪਾਂ ਸੋਚਦੇ ਵੀ ਇਹਨਾਂ ਦੀ ਇਹਨਾਂ ਨੂੰ ਮੌਜ ਹੋਣੀ ਹੈ, ਇਹਨਾਂ ਨੂੰ ਵੀ ਕੋਈ ਕਿਹੜਾ ਕੋਈ ਕੰਮ ਹੋਣਾ, ਕੋਈ ਟੈਨਸ਼ਨ ਨਹੀਂ ਹੋਣੀ, ਪਰੇਸ਼ਾਨੀਆਂ ਨਹੀਂ ਹੋਣੀ। ਹਰ ਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਨੇ, ਹਾਂ ਇੰਨਾ ਜ਼ਰੂਰ ਆਪਾਂ ਸੋਚਦੇ ਹਾਂ ਕਿ ਸਾਡਾ ਉਸ ਤਰੀਕੇ ਦੇ ਨਾਲ ਨਹੀਂ, ਕਿਉਂਕਿ ਜ਼ਿੰਦਗੀ ਦੇ ਵਿੱਚ ਕਈਆਂ ਦੇ ਬਹੁਤ ਸਾਰੀਆਂ ਸਟਰਗਲ ਹੁੰਦੀਆਂ ਨੇ, ਬਹੁਤ ਸਾਰੀਆਂ ਖੁਆਇਸ਼ਾਂ ਉਹਨੂੰ ਤਿਆਗਣੀਆਂ ਪੈਂਦੀਆਂ ਨੇ। ਐਂ ਨਹੀਂ ਹੁੰਦਾ ਕਿ ਸਾਰੀਆਂ ਖੁਆਇਸ਼ਾਂ ਪੂਰੀਆਂ ਹੋ ਜਾਂਦੀਆਂ ਨੇ, ਪਰ ਇੰਨਾ ਜ਼ਰੂਰ ਆ ਕਿ ਜਦੋਂ ਅਸੀਂ ਸੈਟਿਸਫਾਈ ਹੋਣ ਲੱਗ ਜਾਂਦੇ ਨਾ ਜਿਹੜੀਆਂ ਚੀਜ਼ਾਂ, ਦੇਖੋ ਹੁੰਦੀਆਂ ਤੇ ਖੁਆਇਸ਼ਾਂ ਹੀ ਆ ਨਾ, ਖੁਆਇਸ਼ਾਂ ਦੇ ਕਈ ਬਦਲ ਹੁੰਦੇ ਨੇ, ਉਸ ਬਦਲ ਨੂੰ ਆਪਾਂ ਅਡੋਪਟ ਕਰਕੇ ਤੇ ਪਿਆਰ ਕਰ ਲਈਏ ਤੇ ਸਾਰਾ ਕੁਛ ਠੀਕ ਹੋਣ ਲੱਗ ਜਾਂਦਾ। ਐਂ ਨਹੀਂ ਕਿ ਆਪਾਂ ਉਸ ਚੀਜ਼ ਨੂੰ ਸੋਚੀ ਜਾਵਾਂਗੇ ਤੇ ਉਹ ਸਾਨੂੰ ਹਰਟ ਕਰਦੀ ਹੈ ਜਿਹੜੀ ਚੀਜ਼। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਸਟਰਗਲ ਨਹੀਂ ਹੈ, ਇਹ ਤੇ ਇੱਕ ਜ਼ਿੰਦਗੀ ਦੇ ਹਿੱਸੇ ਨੇ ਜਿਹੜੇ ਆਉਣੇ ਨੇ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ। ਸਟਰਗਲ ਤੇ ਉਹ ਹੁੰਦਾ ਕਿ ਜਦੋਂ ਬੰਦਾ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦਾ ਤੇ ਉਹ ਸਕਸੈਸ ਨਹੀਂ ਹੁੰਦਾ, ਉਹ ਹਾਰਿਆ ਹੋਇਆ, ਜਾਂ ਉਸ ਤੋਂ ਬਾਅਦ ਉਹ ਮਤਲਬ ਆਪਣੇ ਆਪ ਨੂੰ ਜਿੰਦਾ ਕਰਦਾ ਫਿਰ ਉਹਨੂੰ ਜਿੱਤਦਾ ਜਾਂ ਕੁਛ। ਆਪਣਾ ਤੇ ਹੈ ਕਿ ਠੀਕ ਹੈ ਟਰਾਈ ਕਰਨੇ ਆ, ਉਹ ਜੇ ਹੁੰਦਾ ਕਿਸਮਤ ਦੇ ਵਿੱਚ ਮਿਲ ਜਾਂਦਾ ਤੇ ਨਹੀਂ ਤਾਂ ਕੋਸ਼ਿਸ਼ ਹੀ ਜ਼ਰੂਰ ਕਰਦੇ ਰਹਿੰਦੇ। ਬਾਕੀ ਜਿੱਥੇ ਜ਼ਿੰਦਗੀ ਲਈ ਜਾਂਦੀ ਹੈ ਨਾ, ਕਦੇ ਸੋਚਿਆ ਨਹੀਂ ਸੀ ਕਿ ਰੇਡੀਓ 'ਤੇ ਕੋਈ ਗੱਲਾਂ ਬਾਤਾਂ ਵੀ ਕਰਾਂਗੇ, ਫਿਲਹਾਲ ਹਲੇ ਵੀ ਨਹੀਂ ਕਰਨੇ, ਤਾਇਆ ਜੀ ਜ਼ਿਆਦਾ ਕਰਦੇ ਨੇ, ਉਹ ਮੈਂ ਵੀ ਕਿਹੜਾ ਕਦੇ ਕੀਤੀਆਂ, ਮੈਂ ਤੇ ਆਪ ਸਿੱਧਾ ਜਿਹਾ ਕੰਮ ਆ। ਪਰ ਕਦੇ ਇੱਦਾਂ ਸੋਚਿਆ ਨਹੀਂ ਸੀ ਵੀ ਰੇਡੀਓ 'ਤੇ ਬੋਲਾਂ, ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਰੇਡੀਓ 'ਤੇ ਬੜਾ ਖਾਸ ਜਿਹਾ ਬੰਦਾ ਬੋਲਣਾ ਚਾਹੀਦਾ ਕਿ ਜਿਹੜਾ ਜਿਹਨੂੰ ਕਾਫ਼ੀ ਸਾਰੀ ਜਾਣਕਾਰੀ ਹੋਵੇ, ਹਰ ਗੱਲ ਬਾਰੇ ਦੱਸ ਸਕਦਾ ਹੋਵੇ, ਮਤਲਬ ਉਹਦੀਆਂ ਮਤਲਬ ਅੱਜ ਦੇ ਦਿਨ ਦੇ ਵਿੱਚ ਕੋਈ ਖਾਸ ਗੱਲਾਂ ਕੀ ਜਾਣਦਾ ਉਹ ਸਾਰੀਆਂ ਉਹ ਦੱਸ ਸਕਦਾ ਹੋਵੇ। ਇਸ ਤਰ੍ਹਾਂ ਦਾ ਮੇਰਾ ਜੇ ਮਨ ਸੀ, ਸੋਚਿਆ ਕਿ ਯਾਰ ਸਾਰੇ ਰੇਡੀਓ 'ਚ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਬੜੀਆਂ ਡੀਪਲੀ ਗੱਲਾਂ, ਅਸੀਂ ਲੁੱਟੇ ਗਏ ਹਾਂ, ਅਸੀਂ ਮਾਰੇ ਗਏ ਹਾਂ, ਸਾਡੇ 'ਤੇ ਹਮਲੇ ਹੋ ਗਏ ਨੇ, ਸਾਡੀ ਕੌਮ ਖਤਮ ਹੋ ਜਾਏਗੀ, ਸਾਡਾ
ਜਦੋਂ ਰੇਡੀਓ ਆਨ ਕਰਦੇ ਆ, ਟੈਲੀਵਿਜ਼ਨ ਆਨ ਕਰਦੇ, ਤੇ ਬੰਦਾ ਕੀ ਸੋਚਦਾ, ਯਾਰ ਅਸੀਂ ਤੇ ਮਰ ਚੱਲੇ ਹਾਂ, ਅਸੀਂ ਜਿੰਦੇ ਰਹਿੰਦੇ ਨੇ। ਅਸੀਂ ਇਹ ਸੋਚਿਆ ਕਿ ਦੁਨੀਆਂ ਮਰਦੀ ਆ, ਖਤਮ ਹੁੰਦੀ ਆ, ਉਹ ਸੋਚ ਸੋਚ ਕੇ ਤੇ ਆਪਾਂ ਜਿਹੜਾ ਜੀਵਨ ਚੱਲ ਰਿਹਾ ਉਹ ਵੀ ਖਤਮ ਕਰ ਰਹੇ। ਅਸੀਂ ਫਿਰ ਇਹ ਸੋਚਿਆ ਵੀ ਸਾਡਾ ਜਿਹੜਾ ਟੋਪਿਕ ਤੁਸੀਂ ਕੋਈ ਨੀ ਹੋਣਾ, ਅਸੀਂ ਐਵੇਂ ਟੋਪਿਕ ਲੈ ਕੇ ਤੁਹਾਨੂੰ ਹੋਰ ਪਰੇਸ਼ਾਨ ਕਰੀਏ ਕਿ ਆਪਣਾ ਆਹ ਹਾਲਤ ਆ, ਸਾਡੀ ਉਹ ਹਾਲਤ ਆ, ਤੇ ਤੁਸੀਂ ਪਹਿਲਾਂ ਹੀ ਕੰਮਾਂ ਕਾਰਾਂ ਦੇ ਵਿੱਚ ਟੈਨਸ਼ਨ ਪਰੇਸ਼ਾਨੀ ਚ, ਉੱਪਰੋਂ ਤੁਹਾਨੂੰ ਇਹ ਪੈ ਜਾਵੇ ਕਿ ਪੰਜਾਬ ਤੇ ਹੁਣ ਖਤਮ ਆ, ਹੁਣ ਨੀ ਬਚਦਾ, ਤੇ ਤੁਹਾਨੂੰ ਇਹ ਫਿਕਰ ਪੈ ਜਾਏ ਕਿ ਸਾਡੇ ਜਿਹੜੇ ਰਿਸ਼ਤੇਦਾਰ ਨੇ, ਪਰਿਵਾਰ ਹੈ ਸਾਰਾ, ਉਹਨਾਂ ਦਾ ਕੀ ਬਣੂ, ਉਹਨਾਂ ਦੇ ਬੱਚਿਆਂ ਦਾ ਕੀ ਬਣੂ। ਅਸੀਂ ਉਹਨੇ ਫਿਕਰਾਂ ਚ ਪਾਉਣ ਨਾਲ ਕਹਿੰਦੇ ਹਾਂ ਕਿ ਯਾਰ ਜਿੱਥੇ ਵੀ ਆ ਇੰਜੋਏ ਕਰੋ, ਖੁਸ਼ ਰਹੋ, ਕਿਉਂਕਿ ਜ਼ਿੰਦਗੀ ਤਾਂ ਸਾਡੀ ਆ, ਇਹਨੂੰ ਜੇ ਅਸਾਂ ਬਰਬਾਦ ਕਰ ਦਾਂਗੇ ਸੋਚ ਸੋਚ ਕੇ, ਸਮਝ ਸਮਝ ਕੇ, ਤੇ ਫਿਰ ਖਤਮ। ਇਸ ਕਰਕੇ ਆਪਾਂ ਇਹ ਸ਼ੋਅ ਸ਼ੁਰੂ ਕੀਤਾ ਜਿਸ ਦੇ ਵਿੱਚ ਕੋਈ ਕੋਈ ਥਿੰਕਿੰਗ ਥਿੰਕਿੰਗ ਵਾਲਾ ਕੰਮ ਨਹੀਂ ਹੈ, ਬਸ ਹਲਕਾ ਫੁਲਕਾ ਤੁਸੀਂ ਮਤਲਬ ਆਪਣੀਆਂ ਦਿਲ ਦੀਆਂ ਗੱਲਾਂ ਕਰਦੇ ਚਲੋ, ਤੇ ਆਪਣੇ ਗਾਣੇ ਸਾਣੇ ਸੁਣਦੇ ਚਲੋ। ਇਹਦਾ ਮਤਲਬ ਇਹ ਵੀ ਨਹੀਂ ਕਿ ਆਪਾਂ ਮਤਲਬ ਟਾਈਮ ਖਰਾਬ ਕਰਦੇ ਜਾਂ ਟਾਈਮ ਪਾਸ ਕਰਨੇ, ਇਹਦਾ ਮਤਲਬ ਆਪਾਂ ਇੰਜੋਏ ਕਰਨੇ ਉਸ ਪਲ ਨੂੰ, ਤੇ ਇਸ ਪਲ ਨੂੰ ਇੰਜੋਏ ਕਰਨ ਦੇ ਲਈ ਜੇ ਥੋੜਾ ਜਿਹਾ ਵੀ ਸਮਾਂ ਮਿਲ ਜਾਵੇ ਤੇ ਮੈਨੂੰ ਲੱਗਦਾ ਕਿ ਸਭ ਤੋਂ ਬਿਹਤਰ ਆ। ਸ਼ਾਇਦ ਬਹੁਤ ਸਾਰੇ ਮੈਂ ਵੀ ਰੇਡੀਓ ਸਟੇਸ਼ਨਾਂ ਨੂੰ ਸੁਣਦਾ ਰਹਿੰਦਾ, ਜਿਹਨਾਂ ਦੇ ਵਿੱਚੋਂ ਨਾ ਜਦੋਂ ਬੰਦਾ ਸੁਣਦਾ ਤੇ ਉਹ ਫਿਰ ਸੋਚਦਾ ਰਾਤ ਨੂੰ, ਫਿਕਰਾਂ ਦੇ ਵਿੱਚ ਡੁੱਬ ਜਾਂਦਾ, ਫਿਰ ਉਹ ਚਾਹੀਦਾ ਹੁੰਦਾ ਕਿ ਥੋੜਾ ਜਿਹਾ ਬੰਦਾ ਲਾਈਟ ਜਿਹਾ ਵੀ ਰੱਖੇ, ਜ਼ਿਆਦਾ ਹੈਵੀ ਜਦੋਂ ਆਪਾਂ ਕਰ ਲੈਂਦੇ ਚੀਜ਼ਾਂ, ਫਿਰ ਉਹ ਬਾਹਲਾ ਹੈਵੀ ਅੱਜ ਕੱਲ੍ਹ ਤੇ ਵੈਸੇ ਹੀ ਬੜਾ ਬੋਝ ਆ ਜ਼ਿੰਦਗੀ ਦੇ ਵਿੱਚ, ਆਪਾਂ ਹੋਰ ਹੈਵੀ ਜਦੋਂ ਜ਼ਿੰਦਗੀ 'ਚ ਲੈ ਆਉਂਦੇ ਹਾਂ ਫਿਰ ਤੇ ਕੰਮ ਜ਼ਿਆਦਾ ਖਰਾਬ ਹੋ ਜਾਂਦਾ। ਹਾਂ, ਜਾਣਕਾਰੀ ਜ਼ਰੂਰ ਰੱਖਣੀ ਚਾਹੀਦੀ ਕਿ ਸਾਡੇ ਆਲੇ ਦੁਆਲੇ ਹੋ ਕੀ ਰਿਹਾ, ਅਤੇ ਬਹੁਤ ਸਾਰੇ ਰੇਡੀਓ ਆ, ਬਹੁਤ ਸਾਰੇ ਸ਼ੋਅ ਨੇ ਜਿਹੜੇ ਉਹ ਇਹਨਾਂ ਬਾਰੇ ਦੱਸਦੇ ਰਹਿੰਦੇ ਨੇ, ਪਰ ਥੋੜ੍ਹਾ ਲਾਈਟ ਕਰਾਉਣ ਦੇ ਲਈ ਮੈਨੂੰ ਲੱਗਦਾ ਬਹੁਤ ਘੱਟ ਸ਼ੋਅ ਰਹਿ ਗਏ ਨੇ ਜਿਹੜੇ ਸਾਨੂੰ ਆਹ ਪਲ ਨੂੰ ਜੀਣਾ ਸਿਖਾਉਂਦੇ ਨੇ, ਕਹਿਣਾ ਵੀ ਚਲੋ ਜਿੱਦਾਂ ਦਾ ਵੀ ਹੈ ਜ਼ਿੰਦਗੀ ਨੂੰ ਜੀਣਾ ਜ਼ਰੂਰ ਚਾਹੀਦਾ। ਇਸ ਤਰੀਕੇ ਦੇ ਨਾਲ ਜਿਹੜਾ ਆਪਣਾ ਸ਼ੋਅ ਆ, ਜਿਸ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਕਿ ਦੋਸਤਾਂ ਨਾਲ ਗੱਲਾਂ ਕਰਨੇ ਆ, ਪਰਿਵਾਰ 'ਚ ਗੱਲਾਂ ਕਰਨੇ, ਇੱਦਾਂ ਦੀਆਂ ਗੱਲਾਂ ਆਪਾਂ ਇੱਥੇ ਕਰ ਲੈਂਦੇ, ਜਿਸ ਦੇ ਨਾਲ ਤੁਹਾਨੂੰ ਵੀ ਖੁਸ਼ੀ ਮਿਲਦੀ ਹੈ, ਚਲੋ ਪਰਿਵਾਰ ਦੇ ਲਈ ਤਾਂ ਸਮਾਂ ਨਹੀਂ ਮਿਲਦਾ, ਚਲੋ ਸ਼ੋਅ ਦੇ ਵਿੱਚ ਆਪਾਂ ਸੁਣ ਲੈਂਦੇ ਹਾਂ, ਤੇ ਇਹਦੇ ਨਾਲ ਥੋੜ੍ਹਾ ਜਿਹਾ ਫੀਲ ਜਿਹੜੀ ਉਹ ਆਪਣੇ ਆਪਣੇਪਨ ਦੀ ਜ਼ਰੂਰ ਆ ਜਾਂਦੀ ਹੈ, ਅਤੇ ਆਪਾਂ ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਬੜਾ ਸਿਆਣਾ ਸਮਝੀਏ ਤੁਹਾਡੇ ਨਾਲ, ਕਿਉਂਕਿ ਜਦੋਂ ਇੱਕ ਬੰਦਾ ਲੈਵਲ ਆਪਣਾ ਉੱਚਾ ਕਰਨ ਦੀ ਕੋਸ਼ਿਸ਼ ਕਰਦਾ, ਜਿਹੜਾ ਹੁੰਦਾ ਲੈਵਲ ਉਹ ਵੀ ਖਤਮ ਕਰ ਦਿੰਦਾ, ਉਦੋਂ ਵੀ ਥੱਲੇ ਚੱਲ ਜਾਂਦਾ। ਕਰਕੇ ਬਰਾਬਰਤਾ ਜੇ ਵਿੱਚ ਲਿਆ ਜਾਵੇ, ਕਿਉਂਕਿ ਜਿੰਨਾ ਕੁ ਆਪਾਂ ਜਿੱਦਾਂ ਕਿ ਆਪਾਂ ਗੱਲਾਂ ਕਰਦੇ ਉੱਦਾਂ ਕਿ ਤੁਸੀਂ ਆਪਣੇ ਆਲੇ ਦੁਆਲੇ ਮਿੱਤਰਾਂ ਦੋਸਤਾਂ ਨਾਲ ਕਰਨੇ, ਇਸੇ ਕਰਕੇ ਜਿਹੜਾ ਬਾਹਲਾ ਬੋਝ ਲੱਗਦਾ ਨਹੀਂ ਸਾਨੂੰ ਜਦੋਂ ਸ਼ੋਅ ਸੁਣਨੇ, ਸਾਨੂੰ ਐਂ ਲੱਗਦਾ ਕਿ ਹਲਕਾ ਹਲਕਾ ਚੱਲਣ ਡਿਆ, ਸੁਣ ਸੁਣ ਗੀਤ ਚੱਲ ਜਾਂਦੇ, ਜਿੱਦਾਂ ਗੱਡੀ ਚੱਲੀ ਜਾਂਦੀ ਹੈ, ਧੂਰ ਸਾਹਿਬ ਹੋਰਾਂ ਦੀ, ਪੰਗੂ ਸਾਹਿਬ ਹੋਰਾਂ ਦੀ, ਇੱਦਾਂ ਹੀ ਸ਼ੋਅ ਚੱਲੀ ਜਾਂਦੇ, ਵਧੀਆ ਆਪਣਾ ਚੱਲ। ਅਜੇ ਤੂੰ ਫਿਰ ਕਰਨਾ ਸਾਡੇ ਕਮੀਜ਼ ਦੇ ਕੋਈ ਹੱਥ ਜਿਹੜੇ ਅੱਜ ਤਾਂ, ਮੈਂ ਕਿਹਾ ਭਾਜੀ ਹੋਰਾਂ ਨੇ ਮੈਨੂੰ ਛੇੜ ਲਿਆ ਨਾ, ਪੁਰਾਣੀ ਗੱਲਾਂ ਛੇੜ ਲਈਆਂ ਤੇ ਫਿਰ ਮੇਰੇ ਉਹ ਆਪਣੇ ਆਪ ਨਿਕਲਦੀਆਂ ਆਉਣੀਆਂ ਨੇ, ਤੇ ਮੈਂ ਸ਼ੇਅਰ ਕਰਦਾ ਰਹਾਂ ਕੁਝ ਜ਼ਿਆਦਾ, ਕਈ ਵਾਰ ਆਪਾਂ ਹਰ ਵਾਰ ਤਾਂ ਨਹੀਂ ਨਾ ਦੱਸਦੇ ਵੀ ਐਂ ਚੱਲਦਾ ਜਾਂ ਉਸ ਤਰੀਕੇ ਦੇ ਨਾਲ, ਜ਼ਿੰਦਗੀ ਸਾਰਿਆਂ ਦੀ ਐਂ ਚੱਲਦੀ ਹੁੰਦੀ ਹੈ। ਉਹ ਜਿਵੇਂ ਕਹਿੰਦੇ ਨਾਨਕ ਦੁਖੀ ਆ ਸਭ ਸੰਸਾਰ, ਜੇ ਕਿਸੇ ਨੂੰ ਵੀ ਪੁੱਛ ਲਓ, ਜੇ ਆਪਾਂ ਬਾਹਰ ਵਾਲਿਆਂ ਨੂੰ ਪੁੱਛ ਲਈਏ ਉਹਨਾਂ ਦੇ ਲਹਿਦਾ ਦੁੱਖ ਹੋਣਗੇ, ਸਾਨੂੰ ਪੁੱਛ ਲਓਗੇ ਸਾਡੇ ਲਹਿਦਾ ਹੋਣਗੇ, ਜੇ ਮਜ਼ੇ ਪੁੱਛ ਲਈਏ ਉਹਨਾਂ ਦੇ ਆਪਣੇ ਨਜ਼ਾਰੇ ਨੇ, ਆਪਣੇ ਸਾਡੇ ਆਪਣੇ ਨਜ਼ਾਰੇ ਨੇ, ਇਹ ਤੇ ਹੈ ਨਜ਼ਾਰੇ ਦੇ ਔਖੇ ਹੋਏ ਪਰ ਇਹਨੂੰ ਨਜ਼ਾਰੇ ਦਾ ਪਿਆ। ਇਹ ਰਾਮ ਸੁਰਜੀਤ ਰਾਮ ਜੀ ਤਾਇਆ ਜੀ ਆਪਣੇ ਪਹੁੰਚੇ ਨੇ ਇੱਧਰ ਆਸਟਰੀਆ ਵਾਲੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਆਹ ਸ੍ਰੀ ਅਕਾਲ, ਉਹ ਬੱਲੇ ਉਹ ਬੱਲੇ ਹਰਜੀਤ ਸਿੰਘ, ਕਿਤੇ ਤੁਹਾਨੂੰ ਭਾਗ ਦੋਹਾਂ ਵੀ ਦਰਸ਼ਨ ਦਿੱਤੇ, ਆ ਜਾਓ ਬਾਬਾ ਜੀ ਤੇ ਤੁਹਾਨੂੰ ਉਡੀਕ ਉਡੀਕ ਕੇ ਆਏ ਬੜੇ ਕਿਰਾਮਾਲ ਆ ਜੀ, ਕਹਿੰਦੇ ਸਭ ਸੁੱਖ ਸਾਂਦ ਹੈ ਜੀ, ਆ ਸਾਡੇ ਤੇ ਮੌਜਾਂ ਬਾਰਾਂ ਤੇਰੇ ਯਾਰਾਂ ਤੁਹਾਂ ਆਪਣਾ ਦੱਸੋ। ਤੇ ਮਨਦੀਪ ਵੀਰ ਜੀ ਕਹਿੰਦੇ ਆਸਟਰੀਆ ਦਾ ਪ੍ਰੋਗਰਾਮ ਹੈ 10 ਦਾ 10 ਹੈ ਤਾਂ ਦੱਸ ਦਿਓ। ਅੱਛਾ ਉਹ ਆਸਟਰੀਆ ਭਾਜੀ ਕੋਈ ਉਹ ਤਾਂ ਚੱਕਰ ਨਹੀਂ, ਜਦੋਂ ਲੱਗਾ ਨਾ ਕਿਤੇ ਫਿਰ ਤੇ ਫਿਰ ਆਸਟਰੀਆ, ਕਿਉਂਕਿ ਯੂਰਪ ਦਾ ਇੱਕੋ ਹੀ ਵੀਜ਼ਾ ਹੀ ਆ, ਜਦੋਂ ਵੀਜ਼ਾ ਲੱਗਾ ਤੇ ਹੁਣ ਉਹ ਬ੍ਰਦਰ ਤੇ ਸਾਰੀ ਫੈਮਿਲੀ ਉੱਥੇ ਇਟਲੀ ਦੇ ਵਿੱਚ ਹੀ ਆ ਸਾਰੀ, ਉਹ ਕਹਿੰਦੇ ਸੀ ਪੇਪਰ ਭਰਾਂਗੇ ਤੇ ਤੂੰ ਗੇੜਾ ਕੱਢੀ, ਮੈਂ ਕਿਹਾ ਮੈਂ ਤੇ ਬਾਹਲਾ ਕਹਿੰਦਾ ਨਹੀਂ ਹੁੰਦਾ ਹੁਣ, ਕਿਉਂਕਿ ਹੁਣ ਛੱਡ ਦਿੱਤੇ ਸਾਰੇ ਚਾਰ ਸ਼ੂਬ ਨੂੰ, ਤੇ ਜੇ ਕਿਤੇ ਲੱਗਾ ਵੀਜ਼ਾ ਤੇ ਚਲੋ ਆਸਟਰੀਆ ਵੀ ਆ ਜਾਂਗੇ, ਤੁਹਾਡੇ ਕੋਲ ਵੀ ਗੇੜਾ ਜ਼ਰੂਰ ਕੱਢ ਜਾਂਗੇ ਜੇ ਹੋਇਆ ਤੇ। ਬਾਕੀ ਕਹਿੰਦੇ ਨੇ ਦਾਣੇ ਪਾਣੀ ਦੀ ਸਾਰੀ ਗੱਲ, ਤੇ ਬਾਕੀ ਕੋਈ ਐਵੇਂ ਦਾ ਹੈ ਨਹੀਂ ਵੀ ਆਪਾਂ, ਬਾਕੀ ਵੀਜ਼ਾ ਤੁਸੀਂ ਭਾਜੀ ਕੋਈ ਨੀ, ਭਾਜੀ ਹੋਰੀ ਕਹਿੰਦੇ ਨੇ ਵੀਜ਼ਾ ਕਦੋਂ ਭੇਜਿਆ, ਮੈਨੂੰ ਭੇਜ ਕੇ ਮੈਂ ਵੇਖ ਲਾ ਆਹੋ
ਵੀਜ਼ਾ ਤਾਏ ਨੂੰ ਭੇਜ ਦਿਓ ਜੀ। ਕੋਈ ਨੀ ਭਾਜੀ, ਬਹੁਤ ਥੈਂਕ ਯੂ ਸਾਡਾ ਭਰਾ, ਜਦੋਂ ਤੁਸੀਂ ਇੰਨਾ ਮਾਣ ਕਰਦੇ ਹੋ। ਬਾਕੀ ਇਹ ਆ ਵੀ ਵੀਜ਼ਾ ਭਾਜੀ, ਵੀਜ਼ਾ ਲੱਗਣਾ ਉਦੋਂ ਹੀ ਜਦੋਂ ਮੁਕੱਦਰਾਂ ਦੇ ਵਿੱਚ ਹੋਇਆ, ਤੇ ਉਹ ਆਪਣੇ ਹਿਸਾਬ ਦੇ ਨਾਲ ਆਪੇ ਲੱਗ ਜਾਣਾ। ਹੁਣ ਤੁਹਾਨੂੰ ਮੈਂ ਦੱਸਿਆ ਬਾਲੀ, ਆਪਾਂ ਟੈਨਸ਼ਨ ਲੈਂਦੇ ਨੀ ਵੀਜ਼ੇ ਨੂੰ ਲੈ ਕੇ। ਲਓ ਜੀ, ਅੱਗੇ ਦਿਲਪ੍ਰੀਤ ਭਾਜੀ ਹੋਰੀ ਤਾਏ ਜੀ ਮੈਨੂੰ ਲੱਗਦਾ ਆਏ ਨੇ। ਆ ਗਿੱਲ, ਹਾਂਜੀ ਹਾਂਜੀ, ਉਹ ਗਿੱਲ ਸਾਹਿਬ
ਪੈਰੀ ਪੈਨੇ ਤਾਇਆ ਜੀ।
ਆ ਬਾਲੇ ਗਿੱਲ 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 ਜੀ ਪਿਆ ਸਾਡਾ ਗਿੱਲ ਗਿੱਲ ਸਾਹਿਬ ਜੀ, ਵੇਰਾ ਵਾਜ਼ਰ ਜਵਾਨੀ ਅਮਰੋ ਕਿਵੇਂ ਸਿੱਧਾ ਹੋ ਰਹਿਟਾ।
ਬਹੁਤ ਕਿਰਪਾ ਮਹਾਰਾਜ ਦੀ ਤੇ ਵੀਰ ਮਨਦੀਪ ਬਾਈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਦਿਲਪ੍ਰੀਤ ਭਾਜੀ, ਕਿਵੇਂ ਸਿਹਤਾਂ ਠੀਕ ਨੇ?
ਬਹੁਤ ਵਧੀਆ, ਤੁਸੀਂ ਸੁਣਾਓ ਜੀ, ਫਿਰ ਤਾਂ ਜੋ ਠੀਕ ਠਾਕ ਸਾਰੇ?
ਹਾਂਜੀ ਸਾਰੇ ਠੀਕ ਠਾਕ ਵਧੀਆ। ਇੱਥੇ ਉਹ ਮਹੀਨੇ ਦੇ ਲਈ ਆਇਆ ਹੋਇਆ, ਇੱਥੇ ਨਾਨਕੇ ਹੀ ਨਾਨਕੇ ਕਹਦੇ, ਜਿੱਥੇ ਹੁਣ ਤੁਹਾਨੂੰ ਦੱਸ ਤਾਂ ਦਿੱਤਾ ਜਿੱਥੇ ਰੇਡੀਓ ਆ ਉੱਥੇ ਹੀ ਨਾਨਕੇ, ਉਹਦੇ ਤੇ ਇੱਥੋਂ ਜਾ ਕੇ ਮਿਲਿਆ ਜੀ ਦਾ ਸ਼ੋਅ ਤੋਂ ਬਾਅਦ ਗੱਲਾਂ ਬਾਤਾਂ। ਹਾਂਜੀ, ਇੱਥੇ ਉਹ ਇੱਧਰ ਆਏ ਹੋਏ ਨੇ ਨਾ ਮਹੀਨੇ ਦੇ ਲਈ, ਤੇ ਮੈਂ ਹੁਣ ਸ਼ੋਅ ਖਤਮ ਕਰਨ ਤੋਂ ਬਾਅਦ ਭੱਜ ਕੇ ਉਧਰ ਨੂੰ ਜਾਣਾ ਹੁੰਦਾ ਹੁੰਦਾ ਨਾ। ਉਹ ਵੀ ਹੁਣ ਸਿਆਣਾ ਲੱਗ ਗਿਆ, ਕਿਉਂਕਿ ਹੁਣ 4 ਮਹੀਨੇ ਦਾ ਹੋ ਚੱਲਿਆ। ਹੁਣ ਨਿਆਣੇ ਇੰਨੀ ਕਿ ਸਿਆਣ ਕੱਢਣ ਲੱਗ ਜਾਂਦੇ ਨੇ ਕਿ ਮੈਨੂੰ ਚੱਕਦਾ ਵਾ, ਮੈਨੂੰ ਘੁਮਾਉਂਦਾ ਵਾ, ਤੇ ਫਿਰ ਉਹ ਲੱਗਦਾ ਨੀ ਕਿ ਉਹ ਗਏ ਹੋਏ ਨੇ, ਕਿਉਂਕਿ ਜੇ ਆਪਾਂ ਦੂਰ ਹੋਣ ਸਹੁਰੇ ਤਾਂ ਬੰਦਾ ਫਿਰ ਰੋਜ਼ ਜਾਂਦਾ ਵੈਸੇ ਨੀ ਚੰਗਾ ਲੱਗਦਾ ਹਨਾ।
ਬਿਲਕੁਲ ਸਹੀ ਗੱਲ ਹੈ। ਹੋਰ ਤਾਇਆ ਜੀ ਠੀਕ ਠਾਕ ਹੋ ਤੁਸੀਂ?
ਉਹ ਸਾਡਾ ਤੇ ਭਰਾਵਾ ਠੀਕ ਪੁੱਛ, ਮੇਰੇ ਤੇ ਸਹੁਰੇ ਬੜੀ ਦੂਰ ਆ, ਮੈਨੂੰ ਨਾ ਪੁੱਛ ਬੈਠੀ ਕਿਸੇ ਕਦੋਂ ਕੀ ਜਾਣਾ। ਗੁਰਦਾਸਪੁਰ ਜਾ ਕੇ
ਪਹਿਲਾਂ ਮੇਰੀ ਗੱਲ ਸੁਣੋ ਨਾ, ਫਿਰ ਸਹੁਰੇ ਇੱਕ ਥੋੜੀ ਪੁੱਛੂਗਾ ਮੈਂ, ਸਹੁਰੇ ਦੋਵੇਂ ਪੁੱਛੂਗਾ ਫਿਰ ਕਿੱਥੇ?
ਉਹਨੇ ਮੈਂ ਤੈਨੂੰ ਪਹਿਲਾਂ ਦੱਸੀ ਇਹਨਾਂ ਪੁੱਛਣ ਤੋਂ ਵੀ ਗੁਰਦਾਸਪੁਰ ਆ, ਜਦੋਂ 250 ਰੁਪਇਆ ਬੰਦਾ ਲਾ ਕੇ ਜਾਂਦਾ ਤੇ ਮਗਰੋਂ ਮਿਲਣੀ ਚੇਤੀ ਨੀ ਕਰਦਾ।
ਸਹੀ ਗੱਲ ਹੈ
ਉਧਰ। ਹੁਣ ਜੇ ਤਾਈ ਤੇਰੀ ਦਾ ਮੂਡ ਹੋਵੇ ਵੀ ਨਾ ਰੁਸ ਕੇ ਜਾਣ ਦਾ, ਤੇ ਬੰਦੇ ਕੋਲ 400-500 ਰੁਪਇਆ ਹੋਊਗਾ ਤੇ ਤਾਂ ਹੀ ਜਾਊਗੀ, ਨਾ ਇਹਨੇ ਪੈਸੇ ਕੋਲ, ਜਾਂ ਤੇ ਜੋੜ ਕੇ ਰੱਖੂ ਵੀ ਭਾਈ ਕਿਰਾਏ ਜੋਗੇ ਲੈ ਕੇ ਫੇਰ ਜਾਊ, ਫੇਰ ਉਥੋਂ ਤੱਕ ਬੱਸ ਨੀ ਸੀ ਕਿ ਕੁਛ ਵੀ ਜਾਂਦੀ। ਲਾਗੇ ਲਾਗੇ ਸਹੁਰਿਆਂ ਦਾ ਫਾਇਦਾ ਨੁਕਸਾਨ ਇਹ ਆ ਵੀ ਅਗਲੀ ਗੁੱਸੇ ਹੁੰਦੀ ਤੇ ਚੁੱਪ ਕਰਕੇ ਤੁਰ ਕੇ ਹੀ ਚੱਲ ਜਾਂਦੀ। ਆਹੋ ਇਹ ਵੀ ਗੱਲ ਹੈ।
ਅੱਛਾ ਤਾਇਆ ਜੀ, ਮੈਂ ਜਿਆਦਾ ਸਮਾਂ ਨੀ ਲਾਊਂਗਾ ਤੁਹਾਡਾ, ਕਿਉਂਕਿ ਮੈਨੂੰ ਪਤਾ ਪ੍ਰੋਗਰਾਮ ਆਪਣਾ ਬਹੁਤ ਆਲਰੇਡੀ ਪਿੱਛੇ ਚੱਲ ਰਿਹਾ। ਬਾਕੀ ਭਾਜੀ ਨੇ ਆਪਣੀ ਸਾਰੀ ਜਿੱਥੇ ਦੱਸੀ ਬਹੁਤ ਵਧੀਆ ਲੱਗਿਆ ਭਾਈ ਸੁਣ ਕੇ, ਤੇ ਚਲੋ ਇੱਕ ਗੱਲ ਮੈਨੂੰ ਚਲੋ ਬਹੁਤ ਵਧੀਆ ਲੱਗੀ ਇਹਦੇ ਚ ਕਿ ਤੁਹਾਨੂੰ ਚਲੋ ਆਪਣੇ ਜੀਵਨ ਸਾਥੀ ਮਿਲ ਗਏ। ਹੁਣ ਤੁਸੀਂ ਜ਼ਿੰਦਗੀ ਚ ਕਦੇ ਰਿਗਰੈਟ ਨਹੀਂ ਹੋਊਗਾ ਕਿ ਯਾਰ ਮੈਂ ਉਹ ਚੀਜ਼ ਵੀ, ਜੇ ਮੰਨ ਲਓ ਕਦੇ ਬੰਦਾ ਸੋਚੂਗਾ ਯਾਰ ਇਹ ਚੀਜ਼ ਮੇਰਾ ਸਮਾਂ ਲੰਘ ਗਿਆ, ਪਰ ਉਹ ਬੰਦਾ ਸੋਚੂਗਾ ਨਹੀਂ ਮੇਰਾ ਲਾਈਫ ਪਾਰਟਨਰ ਮਿਲਿਆ ਸੀ ਮੈਨੂੰ ਉਦੋਂ, ਹਨਾ ਖਰੇ ਮਹਾਰਾਜ ਨੇ ਮੈਨੂੰ ਏਦਾਂ ਬੁਲਾਉਣਾ ਸੀ ਮੇਰੇ ਪਾਰਟਨਰ।
ਇਸੇ ਕਰਕੇ ਭਾਜੀ ਮੈਂ ਰੇਡੀਓ ਦਾ ਧੰਨਵਾਦ ਕਰਦਾ ਕਿ ਜੇ ਵਿਆਹ ਵੀ ਹੋਇਆ ਨਾ ਮੇਰਾ, ਉਹਦੇ ਵਿੱਚ ਵੀ ਰੇਡੀਓ ਨੇ ਬੜਾ ਮਤਲਬ ਮੈਨੂੰ ਆਸਰਾ ਦਿੱਤਾ ਕਿ ਰੇਡੀਓ ਦੀ ਬਦੌਲਤ ਹੀ ਸ਼ਾਇਦ ਹੋਇਆ। ਜੇ ਰੇਡੀਓ ਨਾ ਹੁੰਦਾ ਨਾ ਮੇਰੇ ਕੋਲ, ਸ਼ਾਇਦ ਮੇਰਾ ਵਿਆਹ ਨਾ ਹੁੰਦਾ, ਕਿਉਂਕਿ ਮੈਂ ਜਾਣਦਾ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਬਣਿਆ, ਇੱਕ ਜ਼ਰੀਆ ਇਹੀ ਬਣਿਆ
ਰੇਡੀਓ। ਸਹੀ ਗੱਲ ਹੈ। ਚਲੋ ਤਾਇਆ ਜੀ, ਪਰ ਮੈਨੂੰ ਸਮਝ ਨੀ ਆ ਰਹੀ ਮੈਂ ਕਿੱਦਾਂ ਸ਼ੇਅਰ ਕਰਾਂ, ਜੇ ਕਿਉਂਕਿ ਮੈਂ ਸ਼ੇਅਰ ਕਰਦਾ ਤਾਂ ਮੈਨੂੰ ਐਂ ਲੱਗਦਾ ਕਿ ਸ਼ਾਇਦ ਕਈ ਮੇਰਾ ਵੀਰ ਕੋਈ ਇਹ ਨਾ ਸੋਚੇ ਕਿ ਸ਼ਾਇਦ ਮੈਂ ਹੋਮੇ ਕਰ ਰਿਹਾ, ਜੇ ਮੈਂ ਨਹੀਂ ਸ਼ੇਅਰ ਕਰਦਾ ਫਿਰ ਮੈਨੂੰ ਇਹ ਹੈ ਕਿ ਕਿਸੇ ਤੀਜੇ ਬੰਦੇ ਤੋਂ ਪਤਾ ਲੱਗਦਾ ਫਿਰ ਬੰਦਾ ਸ਼ੇਅਰ ਕਰਦਾ ਹਨਾ। ਤੇ ਚਲੋ ਮੈਂ ਫਿਰ ਵੀ ਦੱਸ ਦਿੰਦਾ ਕਿ ਆਪਣੇ ਤੇ ਬੜੀ ਬਹੁਤ ਮਹਾਰਾਜ ਨੇ ਕਿਰਪਾ ਕੀਤੀ, ਪੂਰੇ 7 ਬਾਅਦ ਆਪਾਂ ਨੂੰ ਪਿਛਲੇ ਹਫ਼ਤੇ ਆਸਟ੍ਰੇਲੀਆ ਦੀ ਨਾਗਰਿਕਤਾ ਮਿਲਤੀ।
ਓ ਬੱਲੇ ਬੱਲੇ, ਸ਼ਾਬਾਸ਼ ਬਈ ਸ਼ਾਬਾਸ਼, ਇਹ ਤੇ ਬਹੁਤ ਬਹੁਤ ਹੋਮੇ ਵਾਲੀ ਕਿਹੜੀ ਗੱਲ ਹੈ, ਤੇ ਮਹਾਰਾਜ ਨੇ ਚਲੋ ਇੱਕ ਮਤਲਬ ਇੱਕ ਫਿਕਰ ਲਾ ਤਾ ਬੰਦਾ, ਫਿਰ ਬਾਕੀ ਫਿਕਰਾਂ ਨੂੰ ਜਰ ਲੈਂਦਾ, ਕਹਿੰਦਾ ਵੀ ਚਲੋ ਇੱਥੇ ਤਾਂ ਹੁਣ ਹੈਗੇ ਨਾ ਵਸਨੀਕ ਤੇ ਖੁਦੇ ਹੋਏਗੇ ਨੇ।
ਜੀ ਜੀ, ਬਹੁਤ ਮਹਾਰਾਜ ਦੀ ਕਿਰਪਾ ਹੋਈ, ਪੂਰੇ 7 ਲੱਗ ਗਏ। ਚਲੋ ਮੈਂ ਐਲੀਜੀਬਲ ਤਾਂ ਅੱਜ ਤੋਂ 3 ਪਹਿਲਾਂ ਹੀ ਸੀਗਾ, ਇਮੀਗ੍ਰੇਸ਼ਨ 3 ਲਾ ਤੇ ਪੱਕੇ ਕਰਦਿਆਂ ਬਾਕੀ ਚਲੋ ਜਦੋਂ ਮਹਾਰਾਜ ਨੇ ਦੇਣਾ ਸੀ ਹਨਾ।
ਇਹ ਜਿਹੜਾ ਟਾਈਮ ਹੁੰਦਾ ਨਾ, ਇਹ ਜਿੱਦਾਂ ਵਿਆਹ ਦੇ ਵਿੱਚ ਮੰਗਣੇ ਦਾ ਟਾਈਮ ਹੁੰਦਾ ਨਾ, ਜਿਹੜਾ ਆਪਾਂ ਨੂੰ ਲੱਗਦਾ ਇਹ ਮੰਗਣੇ ਦੇ ਟਾਈਮ ਆ ਗਿਆ ਹੁੰਦਾ, ਤੇ ਚਲੋ ਜਦੋਂ ਪੱਕੇ ਹੋ ਗਏ ਉਹ ਤਾਂ ਚਾਹ ਹੈ ਹੀ ਹੈ, ਪਰ ਜਦੋਂ ਤੁਸੀਂ ਅਪਲਾਈ ਕੀਤਾ ਜਾਂ ਜਦੋਂ ਤੁਸੀਂ ਲਿਖੀ ਬਿੱਲ ਆ, ਉਹਦਾ ਸਮਾਂ ਵੀ ਜਿਹੜਾ ਇੱਕ ਮੰਗਣੇ ਵਰਗਾ ਚਾਹ ਹੁੰਦਾ, ਨਾ ਕਿ ਉਹਦਾ ਦੁਖੀ ਹੁੰਦਾ ਤੇ ਨਾ ਉਹਦੀ ਖੁਸ਼ੀ ਹੁੰਦੀ, ਪਤਾ ਹੀ ਨੀ ਲੱਗਦਾ ਵੀ ਕੀ ਕਹੀਏ। ਇੰਤਜ਼ਾਰ ਦਾ ਜਿਹੜਾ ਨਾ, ਇਹਦੇ ਚ ਵੀ ਸਵਾਦ ਹੁੰਦਾ ਗਿੱਲ ਸਾਹਿਬ। ਇਹ ਕਿਉਂਕਿ ਮੰਜ਼ਿਲਾਂ ਤੇ ਪਹੁੰਚਣਾ ਤੇ ਹੈ ਹੀ ਹੈ ਪਰ ਸਫ਼ਰ ਦਾ ਜ਼ਿਆਦਾ ਸਵਾਦ ਆ।
ਬਿਲਕੁਲ ਸਹੀ ਗੱਲ ਹੈ ਜੀ,
ਤੇ 7 ਸਾਲ ਦਾ ਸਫ਼ਰ ਇਹਦੇ ਚ ਬੜਾ ਉਤਾਰ ਚੜਾ ਆਏ ਹੋਣ।
ਮਿਹਨਤ ਕਰੋ ਮਿਹਨਤ ਕਰੋ, ਮਹਾਰਾਜ ਸਭ ਕੁਛ ਦਿੰਦਾ ਹੈ ਨਾ, ਸਬਰ ਰੱਖੋ ਤੁਸੀਂ ਜੇ ਤੁਹਾਡਾ ਉਸ ਤੇ ਵਿਸ਼ਵਾਸ ਬਣਿਆ ਹੈ ਤੁਸੀਂ ਹਾਂ ਕਿ ਮਾਰੇ ਸਬਰ ਜੇ ਮੱਥਾ ਟੇਕ ਦਿਓ ਆਪਣਾ ਆਪਣੇ ਆਪ ਨੂੰ ਨਵਾਉਣੇ ਹੋ ਠੀਕ ਹੈ ਨਾ, ਮਨੋ ਅਰਦਾਸ ਕਰਦੇ ਹੋ ਕਿ ਮਹਾਰਾਜ ਆਪ ਜੀ ਦਾ ਯਾਤਰਾ ਆਪ ਜੀ ਚਰਨ ਕਰਾਵਣ ਹਾਰ ਹੋ ਠੀਕ ਹੈ ਨਾ, ਤੇ ਉਹ ਆਪੇ ਕਰਦਾ ਆਪੇ ਤੁਹਾਡੀ ਬਾਂਹ ਫੜਦਾ ਆਪੇ ਹੀਲੇ ਕਰਦਾ ਹੈ
ਨਾ। ਉਹ ਜਿਹਨੇ ਗਿੱਲ ਸਾਹਿਬ ਚੁੰਝ ਦਿੱਤੀ ਨਾ ਉਹਨੇ ਉਹਨੂੰ ਖਾਣ ਨੂੰ ਦਾਣੇ ਵੀ ਦੇਣੇ ਜਾਂ ਕੱਲੀ ਚੁੰਝ, ਜੇ ਉਹਦੇ ਕੋਲ ਦੇਖੋ ਸਾਨੂੰ ਮੂੰਹ ਦਿੱਤਾ, ਜੇ ਉਹਨੇ ਦਾਣੇ ਹੀ ਨਹੀਂ ਦੇਣੇ ਤੇ ਜੇ ਉਹਨੇ ਖਾਣਾ ਹੀ ਨਹੀਂ ਦੇਣਾ ਤੇ ਮੂੰਹ ਖਰੇ ਦਿੰਦਾ ਹੀ ਨਾ, ਉਦਾਂ ਬੰਦੇ ਭੇਜੀ ਜਾਂਦਾ। ਉਹਨੇ ਮੂੰਹ ਦਿੱਤਾ ਨਾ, ਲਾ ਤਾ ਨਾ ਉਹਨੇ, ਉਹਨੇ ਲਾਇਆ ਵੀ ਕਿਸੇ ਸੋਚ ਸਮਝ ਕੇ ਹੀ ਆ ਵੀ ਜੇ ਹੁਣ ਮੈਂ ਮੂੰਹ ਇਹਨਾਂ ਦੇ ਲਾਇਆ ਤੇ ਇਹਦੇ ਦਾਣੇ ਦਾ ਪ੍ਰਬੰਧ ਵੀ ਮੇਰਾ ਹੀ ਆ, ਕਿਸੇ ਹੋਰ ਦਾ ਤੇ ਨਹੀਂ।
ਬਿਲਕੁਲ ਸਹੀ ਗੱਲ
ਵੀ ਚੁੰਝ ਲਾਉਣ ਵਾਲਾ ਦਾਣੇ ਵੀ ਪੰਛੀਆਂ ਨੂੰ ਆਪੇ ਦਿੰਦਾ, ਤੇ ਹੁਣ ਆਪਾਂ ਵੇਖ ਲਾ ਪੰਛੀਆਂ ਨੂੰ ਕੋਈ ਮੰਗਣ ਦੀ ਲੋੜ ਥੋੜਾ, ਮਾਨਸੀ ਕਦੇ ਆ ਕੇ ਦਰਾਂ ਦੇ ਉੱਤੇ ਮੰਗਦੇ ਵੀ ਸਾਨੂੰ ਦਾਣੇ ਪਾ, ਉਹ ਸਾਰੀ ਕੁਦਰਤੀ ਉਹਨਾਂ ਦੀ ਜਿੱਥੇ ਮਰਜ਼ੀ ਜਾ ਕੇ ਚੁਗ ਲੈਣ, ਉਹ ਕਦੇ ਇਹ ਨੀ ਸੋਚਦੇ ਕਿ ਜਿਹੜਾ ਰੱਬ ਨੇ ਜੋ ਸਾਨੂੰ ਹੀਲਾ ਵਸੀਲਾ ਦਿੱਤਾ ਨਾ, ਬੰਦੇ ਦੇ ਵਿੱਚ ਇੱਕ ਕੰਮ ਹੋਣਾ ਚਾਹੀਦਾ ਵੀ ਉਹ ਦਿਲ ਨਾ ਛੱਡੇ, ਬਸ ਜਿੱਥੇ ਵੀ ਜਾਵੇ ਦਿਲ ਨਾ ਛੱਡੇ। ਜੇ ਇਹ ਕੰਮ ਕਰ ਲਾ ਨਾ, ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਸਾਰੇ ਕੰਮ ਬੰਦੇ ਦੇ ਹੋ ਜਾਂਦੇ। ਸਹੀ ਗੱਲ ਹੈ ਜੀ,
ਬਿਲਕੁਲ ਸਹੀ ਜੀ, ਬਿਲਕੁਲ। ਇਹ ਤਾਂ ਆਪਣੇ ਆਪ ਨੂੰ ਤੁਸੀਂ ਸੰਤੁਸ਼ਟ ਕਰਨਾ ਜਾਂ ਆਪਣੇ ਆਪ ਨੂੰ ਤੁਸੀਂ ਬੰਨ ਕੇ ਰੱਖਣਾ ਕਿ ਨਹੀਂ ਮਹਾਰਾਜ ਨੂੰ ਪਤਾ ਹੀ, ਉਹਨੇ ਆਪੇ ਕਰਦੇ, ਤੁਸੀਂ ਤਾਂ ਬਸ ਪੈਰ ਪੁੱਟਣੇ ਆ, ਉਹਨੇ ਆਪਣੇ ਆਪ ਹੀ ਤੁਹਾਨੂੰ ਕਿਸੇ ਬੰਦੇ ਲੈ ਜਾਣਾ ਕਿ ਇੱਧਰ ਨੂੰ ਭਾਈ ਤੁਰਿਆ ਗਿਆ ਠੀਕ ਹੈ ਨਾ, ਤੇ ਉਹਨੇ ਬਸ ਤੁਹਾਨੂੰ ਰਾਹ ਦਿਖਾਈ ਨਾ, ਤੁਸੀਂ ਆਪੇ ਜਾਣਾ।
ਚੱਲਣਾ ਦੇ ਬੰਦੇ ਜੀ, ਇਹ ਦੇਖੋ ਉਹ ਸਫ਼ਰ ਜਿਹੜਾ ਨਾ ਜ਼ਿੰਦਗੀ ਦਾ, ਗਿੱਲ ਸਾਹਿਬ ਕਿਸੇ ਦਾ ਵੀ ਸੌਖਾ ਨਹੀਂ ਹੁੰਦਾ। ਇਹ ਵੱਖਰੀ ਗੱਲ ਆ ਵੀ ਕਿਸੇ ਦੇ ਸਫ਼ਰ ਬਾਰੇ ਸਾਨੂੰ ਪਤਾ ਹੁੰਦਾ, ਕਿਸੇ ਦੇ ਬਾਰੇ ਨਹੀਂ ਹੁੰਦਾ, ਬਹੁਤ ਕੁਝ ਜਰਿਆ ਹੁੰਦਾ ਸਭ ਨੇ। ਬੰਦਾ ਉਹੋ ਹੀ ਕਾਮਯਾਬ ਆ ਜਿਹੜਾ ਹੁਣ ਆਪਣੇ ਮਾਂ ਪਿਓ ਨੇ ਨਾ ਜਰਿਆ ਹੋਊ ਕੁਛ, ਆਪਾਂ ਨੂੰ ਲੱਗਦਾ ਵੀ ਖਰੇ, ਕਿਉਂਕਿ ਉਹ ਦੱਸਦੇ ਨੇ ਤੇ ਨਾ ਉਹਨਾਂ ਪੁੱਛਿਆ ਤੇ ਦੱਸਣਾ, ਉਹਨਾਂ ਨੇ ਕਿਤੇ ਥੋੜੇ ਜਰੇ ਹੋਣੇ ਆ ਦੁੱਖ ਤਕਲੀਫਾਂ, ਪਰ ਉਹ ਕਹਿੰਦੇ ਵੀ ਪੁੱਤਰਾਂ ਨੂੰ ਨਹੀਂ ਦੱਸਣਾ ਐਵੇਂ ਜ਼ਿਆਦਾ ਫਿਕਰ ਕਰੋ। ਹਰ ਬੰਦੇ ਦਾ ਇੱਕ ਸੰਘਰਸ਼ ਹੁੰਦਾ, ਇਹ ਨੀ ਵੀ ਜੇ ਤੁਹਾਡੇ ਘਰ ਕੱਚੇ ਸੀ ਤਾਂ ਮਾਂ ਪਿਓ ਨੇ ਕੁਛ ਕੀਤਾ ਹੀ ਨਾ ਹੋਊਗਾ, ਕੱਚਿਆਂ ਵਾਲਿਆਂ ਦਾ ਵੀ ਉਨਾ ਹੀ ਸੰਘਰਸ਼ ਹੁੰਦਾ, ਉਹਨਾਂ ਦੀ ਵੀ ਜ਼ਿੰਦਗੀ ਦੇ ਵਿੱਚ ਬੜੇ ਦਾਅ ਚੜਾ ਹੁੰਦੇ। ਇਹ ਵੱਖਰੀ ਗੱਲ ਆ, ਆਪਾਂ ਲੱਗਦਾ ਵੀ ਆਪਾਂ ਹੀ ਮਿਹਨਤੀ ਨਿਕਲੇ ਆ, ਆਪਾਂ ਹੀ ਕੁਛ ਬਣਾ ਲਿਆ, ਵੀ ਸਾਡੇ ਮਾਪਿਆਂ ਨੇ ਇੰਨਾ ਕੁਛ ਬਣਾ ਨਹੀਂ ਸਕੇ, ਨਹੀਂ ਉਹਨਾਂ ਨੇ ਵੀ ਬੜੇ ਦੁੱਖ ਤਕਲੀਫਾਂ ਦੇਖੇ ਹੁੰਦੇ, ਤੁਹਾਨੂੰ ਦੱਸਦੇ ਨੀ, ਲਹਿਦਾ ਗੱਲ ਆ।
ਚਲੋ ਮੈਂ ਹੁਣ ਜਿਆਦਾ ਸਮਾਂ ਨੀ ਲੈਣਾ, ਤੁਹਾਡਾ ਪ੍ਰੋਗਰਾਮ ਦਾ ਸਮਾਂ ਖਤਮ ਹੋਣ ਵਾਲਾ, ਤੇ ਉਧਰੋਂ ਮੈਂ ਨਾਲੇ ਆਪਣੇ ਜਿਹੜੇ ਭਾਜੀ ਨੇ ਡਰਾਈਵਰ ਜਿਹੜੇ
ਸੇਖੋਂ ਸਾਹਿਬ, ਭੰਗੂ ਸਾਹਿਬ ਨੇ ਦੀ ਡਿਊਟੀ ਜਿਹੜੀ ਸੇਖੋਂ ਸਾਹਿਬ ਦੀ ਡਿਊਟੀ ਭੰਗੂ ਸਾਹਿਬ ਨੂੰ ਦਿੱਤਾ ਸੀ, ਉਹ ਜਿਹੜਾ ਰੁਤਬਾ
ਭੰਗੂ ਸਾਹਿਬ ਤੇ ਬਾਅਦ ਮੈਂ ਇਹਨੂੰ ਲਾਮਾ ਦੇਣੀ ਕੋਈ
ਤੁਹਾਨੂੰ ਸਾਰਿਆਂ ਨੂੰ ਵਧਾਈਆਂ ਭੇਜੀਆਂ, ਤੇ ਇਹ ਵੀ ਕਿਹਾ ਵਾ ਕਿ ਇਹ ਮਹਾਰਾਜ ਨੇ ਸਾਨੂੰ ਇਹ ਖੁਸ਼ੀਆਂ ਦਵਾਈਆਂ, ਇਹਦੇ ਵਿਚ ਸਾਡਾ ਨੀ ਕੋਈ ਹੱਥ, ਉਹ ਦੇਣ ਵਾਲਾ ਵਡਿਆਈਆਂ ਸਹਿਬ ਹੱਥ ਵਡਿਆਈਆਂ ਸਾਰੀਆਂ ਨੇ, ਉਹਦੇ ਅੱਠ ਸਾਰੀਆਂ ਵਡਿਆਈਆਂ, ਉਹ ਜਿਹਨੂੰ ਦੇਵੇ ਉਹ ਬੰਦਾ ਪਾ ਲੈਂਦਾ। ਇਹ ਕਹਿਣਾ ਵੀ ਦੇਣ ਵਾਲਾ ਉਹ ਪਰਮਾਤਮਾ ਵਾ, ਉਹਨਾਂ ਨੇ ਵਧਾਈਆਂ ਦਿੱਤੀਆਂ ਵੀ ਤੁਸੀਂ ਭਾਈ ਡੋਲੇ ਨੀ, ਤੁਸੀਂ ਉਹ ਮਤਲਬ ਆਪਣੇ ਵਿਸ਼ਵਾਸ ਚ ਰਹਿ ਤੇ ਆਪਾਂ ਨੂੰ ਮਿਲਿਆ, ਇਹ ਸਾਰੇ ਟੱਬਰ ਨੂੰ ਸਾਡੇ ਵੱਲੋਂ ਵਧਾਈਆਂ ਜਰੂਰ ਜੀ। ਜੀ ਸਹੀ ਗੱਲ ਹੈ ਜੀ,
ਥੈਂਕ ਯੂ ਤਾਇਆ ਜੀ, ਥੈਂਕ ਯੂ। ਬਾਕੀ ਚਲੋ ਮੇਰਾ ਤੁਸੀਂ ਹੁਣ ਗਾਣਾ ਕੱਲ ਨੂੰ ਲਾ ਦਿਓ, ਸਭ ਗਿਲ ਦਾ ਸ਼ੁਕਰ ਦੱਸਿਆ, ਸ਼ੁਰੂ ਕਰਦੇ ਪ੍ਰੋਗਰਾਮ, ਸਵੇਰ ਚ ਬਾਬੇ ਦਾ ਨਾਂ ਹੋ ਜੂਗਾ, ਚਲੋ ਆਪਾਂ ਮਹਾਰਾਜ ਦਾ ਸ਼ੁਕਰ ਕਰ ਦਾਂਗੇ। ਬਾਕੀ ਬਸ ਜਾਂਦਿਆਂ ਤੇ ਜਾਂਦਿਆਂ ਇਹੀ ਕਹੂੰਗਾ ਕਿ ਇੱਕ ਮਹਾਰਾਜ ਸਾਡੇ ਕਬੀਰ ਸਾਹਿਬ ਨੇ ਬਹੁਤ ਵਧੀਆ ਗੱਲ ਲਿਖੀ ਨੇ, ਕਹਿੰਦੇ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਕਰੀਏ, ਨਾ ਅਸੀਂ ਕਰ ਸਕਦੇ ਹਾਂ ਨਾ ਅਸੀਂ ਇਹਨੇ ਜੋਗੇ ਹੈਗੇ ਸੀ, ਮਹਾਰਾਜ ਤੁਸੀਂ ਕੀਤਾ ਤੁਸੀਂ ਕਰੋਗੇ।
ਵਾਹਿਗੁਰੂ ਸਾਡਾ। ਚਲੋ ਜੀ ਤਾਇਆ ਜੀ, ਪ੍ਰੋਗਰਾਮ ਦੇ ਵਿਚ ਇਧਰ
ਨਰਿੰਦਰ ਚੋਹਲ ਸਾਹਿਬ ਵੀ ਆਪਾਂ ਨੂੰ ਸੁਣਦੇ ਪਏ ਨੇ, ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਹਾਂ ਜੀ। ਵੌਇਸ ਮੈਸੇਜ ਉਹਨਾਂ ਨੇ ਭੇਜਿਆ ਜੀ।
ਸਤਿ ਸ੍ਰੀ ਅਕਾਲ ਆਇਆ ਜੀ ਮਨਦੀਪ ਭਾਜੀ।
ਸ੍ਰੀ ਅਕਾਲ
ਤੁਹਾਨੂੰ, ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਵੀ। ਮਨਦੀਪ ਭਾਜੀ ਸਾਡੀ ਸਟੋਰੀ ਬੜੀ ਇੰਟਰਸਟਿੰਗ ਸੀ, ਪਰ ਕੋਈ ਨੀ, ਦੂਜਾ ਛੱਡੋ ਨਾ, ਕੋਸ਼ਿਸ਼ ਨਾ ਛੱਡੋ, ਇੱਕ ਦਿਨ ਜ਼ਰੂਰ ਜਹਾਜ ਦੇ ਝੂਟੇ ਮਿਲਣਗੇ। ਓਕੇ, ਥੈਂਕ ਯੂ ਜੀ।
ਥੈਂਕ ਯੂ ਭਾਜੀ। ਨਹੀਂ ਜਹਾਜ ਦੇ ਝੂਟੇ ਤੇ ਭਾਜੀ ਲੈ ਲਿਆ, ਵੈਸੇ ਸਿੰਗਾਪੁਰ ਮਲੇਸ਼ੀਆ ਤੇ ਇੱਕ ਟੂਰ ਕੱਢਣਾ ਆ, ਸਾਨੂੰ ਇੰਨੀ ਬੜੀ ਖੁਸ਼ੀ ਭਾਜੀ। ਇੱਕ ਖੁਸ਼ੀ ਦੀ ਗੱਲ ਹੋਰ ਵੀ ਸੀ, ਜਦੋਂ ਸਿੰਗਾਪੁਰ ਜਾ ਰਿਹਾ ਸੀ ਨਾ, ਤੇ ਜਿਹੜੇ ਜਹਾਜ਼ ਚ ਬੈਠੇ ਸੀ ਉਹ ਆਸਟ੍ਰੇਲੀਆ ਦੀਆਂ ਸਵਾਰੀਆਂ ਸੀ ਸਾਰੀਆਂ, ਉਹ ਦੋ ਚਾਰ ਹੀ ਸੀ ਮੇਰੇ ਅੱਗੇ ਸਿੰਗਾਪੁਰ ਵਾਲੇ, ਕਿਉਂਕਿ ਉਹ ਵਾਇਆ ਸਿੰਗਾਪੁਰ ਜਾ ਰਿਹਾ ਸੀ ਆਸਟ੍ਰੇਲੀਆ, ਤੇ ਮੈਂ ਇਹੀ ਫੀਲਿੰਗ ਲੈ ਲਈ ਕਿ ਸਾਰੇ ਆਸਟ੍ਰੇਲੀਆ ਵਾਲੇ ਨੀ, ਆਪਾਂ ਵੀ ਆਸਟ੍ਰੇਲੀਆ ਵਾਲੇ ਨੀ। ਉਹ ਮਾਤਾ ਇੱਕ ਮਿੰਟ ਟਕਰੀ ਤੇ ਕਹਿੰਦੀ ਪੁੱਤ ਤੂੰ ਆਸਟ੍ਰੇਲੀਆ ਜਾਣਾ ਤੇ ਚੱਲ ਮੈਨੂੰ ਨਾਲ ਰੱਖੀ। ਮੈਂ ਮਾਤਾ ਮੈਂ ਕਿੱਥੇ ਜਾਣਾ, ਮੈਂ ਰਾਹ ਦਾ ਮੁਸਾਫਰ ਹਾਂ, ਮੈਂ ਉੱਧਰ ਜਾਣਾ। ਉਹ ਮਾਤਾ ਨੇ ਕਿਤੇ ਵੀਜ਼ਾ ਪਹਿਲੀ ਵਾਰ ਲੱਗਾ ਸੀ ਆਪਣੇ ਪੁੱਤਰ ਨੂੰ ਮਿਲਣ ਚੱਲੀ ਸੀ ਆਸਟ੍ਰੇਲੀਆ, ਤੇ ਉਹ ਵਿਚਾਰੀ ਮੈਨੂੰ ਕਵੇ ਆਂਦੀ ਮੈਨੂੰ ਲੱਗਦਾ ਪੁੱਤ ਤੂੰ ਵੀ ਪਹਿਲੀ ਵਾਰ ਚੱਲਿਆ ਤੇ ਮੈਨੂੰ ਨਾਲ ਹੀ ਰੱਖੀ। ਮੈਂ ਕਿਹਾ ਮਾਤਾ ਨਾਲ ਮੈਂ ਉੱਥੋਂ ਤੱਕ ਤੇ ਰੱਖੂੰਗਾ, ਗਾਂਹ ਤੇ ਤੁਹਾਨੂੰ ਕੋਈ ਹੋਰ ਹੀ ਲੱਭਣਾ ਪੈਣਾ ਮੁਸਾਫਿਰ, ਕਿਉਂਕਿ ਮੈਂ ਤੇ ਉੱਥੋਂ ਤੱਕ ਦਾ ਹੀ ਹਾਂ, ਜੇ ਕਿਤੇ ਰੱਬ ਕਰਦਾ ਤੇ ਮੈਂ ਤੁਹਾਡੇ ਨਾਲ ਹੀ ਆਸਟ੍ਰੇਲੀਆ ਜਾਂਦਾ, ਚੱਲ ਸਾਰਿਆਂ ਨੂੰ ਮੈਂ ਆਉਂਦਾ। ਉਹ ਕੋਈ ਨੀ ਆਸਟ੍ਰੇਲੀਆ ਵੀ ਗਿਆ, ਆਸਟ੍ਰੇਲੀਆ ਕਿਹੜਾ ਇੱਥੇ ਜਿੰਦਾ ਲਗਾ ਤਾਇਆ ਜਾ ਸਕਦਾ। ਉਹਨੇ ਮੈਂ ਤੇ ਜਾਊਂਗਾ ਜਦੋਂ ਸਦਨ, ਜਦੋਂ ਬੁਲਾਵਾ ਰੱਬ ਨੇ ਕੀਤਾ ਉਦੋਂ ਹੀ ਜਾਣਾ। ਉਹ ਦੂਸਰਾ ਬੁਲਾਵਾ ਇਹਨਾਂ ਬਾਬਾ ਲੈ ਆਈ, ਮੈਂ ਉਹ ਨੀ ਕਹਿੰਦਾ ਮੈਂ ਆਸਟ੍ਰੇਲੀਆ ਆਣਾ। ਹਰਨੇਕ ਭਾਜੀ ਕਹਿ ਰਹੇ ਨੇ, ਕਹਿੰਦੇ ਕਿ ਇੱਕ ਸ਼ੌਂਕ ਮੇਰਾ ਵੀ ਸੀ ਮਨਦੀਪ ਭਾਜੀ, ਇਹ ਇੱਕ ਸ਼ੌਂਕ ਕਹਿੰਦੇ ਜੀ ਟੈਟੂ ਬਣਾਉਣ ਦਾ। ਮੈਨੂੰ ਲੱਗਦਾ ਭਾਜੀ ਤੁਸੀਂ ਬਣਾਇਆ ਆਪਣੀ ਬਾਂਹ ਤੇ, ਹੈ ਨਾ, ਬਹੁਤ ਸੋਹਣਾ ਲੱਗ ਰਿਹਾ ਵਾਕਿਆ। ਬਹੁਤ ਸ਼ੌਂਕ ਮੇਰਾ ਹਲੇ ਵੀ ਇਹ ਮਰਿਆ ਨੀਗਾ ਹਰਨੇਕ ਭਾਜੀ, ਸ਼ੌਂਕ ਤਾਂ ਮੇਰਾ ਹੈਗਾ, ਬਸ ਉਹ ਮੈਂ ਡਰਿਆ ਜਿਹਾ ਹੀ ਹੋਇਆ ਇਸ ਗੱਲ ਤੋਂ ਲੈ ਕੇ ਕਿ ਦੋ ਗੱਲਾਂ ਮੇਰੇ ਜਿਹਨ ਚ ਆ ਗਈਆਂ। ਇੱਕ ਤੇ ਆ ਗਈ ਹੈ ਜਿਹੜੀ ਕਹਿੰਦੇ ਨੇ ਕਿ ਇਹਦੇ ਨਾਲ ਚਮੜੀ ਨੂੰ ਕੋਈ ਸਮੱਸਿਆ ਆਉਂਦੀ ਹੈ, ਤੇ ਉਹ ਤੇ ਮੈਨੂੰ ਲੱਗਦਾ ਕਿ ਨਹੀਂ ਇੰਨੀ ਪ੍ਰੋਬਲਮ। ਦੂਸਰੀ ਮੈਨੂੰ ਆਈ ਹੈ ਕਿ ਜਦੋਂ ਬੰਦਾ ਬੁੱਢਾ ਹੁੰਦਾ ਉਸ ਤੋਂ ਬਾਅਦ ਫਿਰ ਇਹਦਾ ਕੀ ਹੱਲ ਹੁੰਦਾ, ਫਿਰ ਨਿਆਣੇ ਟਿਚਲਾ ਨਾ ਕਰਨ, ਉਗਾਂ ਉਦੋਂ ਸੋਚਣ ਨਹੀਂ ਆਈਆਂ, ਉਦੋਂ ਬਾਂਹ ਦੇ ਸਾਫਾ ਬੰਨ ਲਈਦਾ। ਆਹੋ ਸਹੀ ਗੱਲ। ਤੇ ਲਓ ਫਿਰ ਜੀ ਅੱਗੇ ਗੀਤ ਬਹੁਤ ਸਾਰੇ ਰਹਿ ਗਏ ਨੇ ਆਪਣੇ ਸਰੋਤਿਆਂ ਦੇ, ਤੇ ਆਪਾਂ ਗੀਤ ਸੁਣਾਉਂਦੇ ਹਾਂ। ਇੱਧਰ ਪ੍ਰੋਗਰਾਮ ਦੇ ਵਿੱਚ ਅਮਰ ਰੰਧਾਵਾ ਸਾਹਿਬ ਨੇ ਮਨਮੋਹਨ ਵਾਰਸ ਦਾ ਕੋਈ ਪੁਰਾਣਾ ਗੀਤ ਕਿਹਾ ਸੀ, ਉਹ ਆਪਾਂ ਸੁਣਾਉਂਦੇ ਹਾਂ ਜੀ। ਉਹ ਮਲਕੀਰ ਦਾ ਗੀਤ ਸੁਣਾ ਦੇ। ਲਓ ਜੀ, ਪੁਰਾਣਿਆਂ ਦੇ ਵਿੱਚੋਂ ਇੱਕ ਮੈਨੂੰ ਬੜਾ ਪਸੰਦ ਆ, ਉਹ ਗੀਤ ਹੈ ਜੀ, ਬਹੁਤ ਹੀ ਪਹਿਲਾਂ ਦੇ ਵਿੱਚ ਬੜਾ ਸੁਣਦਾ ਰਿਹਾ। ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ, ਉਹਨਾਂ ਸ਼ੀਸ਼ਿਆਂ ਵਿੱਚ ਮੂੰਹ ਕੋਈ ਹੋਰ ਵੇਖਦਾ। ਮੈਨੂੰ ਬੜਾ ਪਸੰਦ ਸੀ ਗੀਤ, ਆਪਾਂ ਲਓ ਇਹ ਗੀਤ ਤੁਹਾਨੂੰ ਸੁਣਾਉਂਦੇ ਹਾਂ।
ਤੋੜਦੀ ਦਾਰੂ ਵਰਗੇ ਹੋਰ
ਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਰੇ ਨੇ
ਉਹਨਾਂ ਸ਼ੀਸ਼ਿਆਂ ਵਿੱਚ ਹੁਣ ਨੂੰ ਕੋਈ ਹੋਰ ਵੇਖਦਾ
ਲਓ ਜੀ ਇਹ ਗੀਤ ਤੁਸੀਂ ਸੁਣਿਆ ਜੀ ਇਸ ਵੇਲੇ ਪੰਗੂ ਸਾਹਿਬ ਹੋਰਾਂ ਨੇ ਵੀ ਜਿਹੜੇ ਗੀਤ ਦੀ ਫਰਮਾਇਸ਼ ਕੀਤੀ ਹੈ ਤੇ ਉਹ ਵੀ ਗੀਤ ਆਪਾਂ ਸੁਣਾਉਣਾ ਤੇ ਉਹ ਤਾਂ ਸੁਣਾਉਣਾ ਹੀ ਆ ਪੰਗੂ ਸਾਹਿਬ ਦਾ ਵੀ ਸੁਣਾਉਣਾ ਉਹ ਤੋਂ ਰਾਇਆ ਹੀ ਨਹੀਂ ਆ ਉਹ ਮਲਕੀਤ ਦਾ ਪੰਗੂ ਤੇ ਉੱਥੇ ਗੱਡੀ ਰੋਕ ਕੇ ਬੈਠਾ ਕਹਿੰਦਾ ਬਾਕੀ ਕੰਮ ਰੋਕ ਦੋ ਤੇ ਪਹਿਲਾਂ ਨੱਚਣਾ ਤੋਂ ਪਛੀ ਲੱਗਣਿਆ ਤੇ ਉਹਦਾ ਕੰਮ ਹੀ ਨਹੀਂ ਰੋਕਿਆ ਉਹ ਲਾਓ ਗੀਤ ਤੈਨੂੰ ਕਿਤੇ ਪੈ ਜਾ ਫੁੜ ਗਈ ਉਹ ਮੈਨੂੰ ਲੱਗਦਾ ਇਹਦੇ ਵਿਚ ਵੀ ਪੰਗੂ ਸਾਹਿਬ ਪਾਉਂਦੇ ਹੋਣੇ ਭੰਗੜਾ ਪਿੱਛੇ ਜਿਹੜੇ ਭੰਗੜਿਆਂ ਦੇ ਵਿਚ ਨਾ ਮੈਨੂੰ ਖਟਾ ਜਾ ਲੀੜਿਆਂ ਵਾਲਾ ਲੱਗਦਾ ਈ ਪੰਗੂ ਆ ਖਟੇ ਟੀੜ ਲੀੜੇ ਭਾਈ ਫਿਰਦਾ ਵੇਲਾ ਖਟੇ ਟੀੜ
ਕੱਟ ਦੇ ਦੁੱਖ ਘੁੱਟ ਕੇ ਸੀਨੇ ਨਾਲ ਜਿਹੜੇ ਲਾਉਂਦੇ ਨੇ ਪਲ ਜੀਣ ਦਾ ਨਜ਼ਾਰਾ ਉਹ ਪਾਉਂਦੇ ਨੇ ਕੰਮ ਜ਼ਿੰਦਗੀ ਚੋਂ ਹੱਸ ਹੱਸ ਥੋ ਖਿਲੋ ਪਹਿਲਾਂ ਨੱਚੀਏ ਨੱਚੀਏ ਬਾਕੀ ਦੇ ਕੰਮ ਰੋਕ ਲਓ 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 ਪਹਿਲਾਂ ਨੱਚੀਏ
ਉਹ ਮਿਲਕੀਤ ਗਾਣਾ ਵੀ ਮੈਂ ਨਾ ਰੋਕ ਹੀ ਲਾ ਫਿਰ ਫਿਰ ਨੱਚ ਹੀ ਲੈ ਕੇ ਗਾਣਾ ਵੀ ਰਹਿਣ ਦੇ ਪਾਵਾਂ ਗਾਣਾ ਭੰਗੂ ਸਾਹਿਬ ਚ ਮੈਂ ਕਹਿੰਦਾ ਹੁਣ ਕਲਹਿਰੀ ਮੋਰ ਵਾਂਗ ਹੁਣ ਲਾਪਾ ਹੁਣ ਪੈੜਾਂ ਪਾਉਣਾ ਜਿੱਦਾਂ ਉਹ ਮੋਰ ਪੱਖ ਚੱਕ ਲੈਂਦਾ ਤੇ ਨੱਚਦਾ ਪੂਰਾ ਨੀ ਮਿਲਕੀਤ ਦਾ ਤਾਇਆ ਜੀ ਵਾਕਿਆ ਸਹੀ ਗੱਲ ਆ ਤਾਇਆ ਜੀ ਬਾਕੀ ਇਹ ਆ ਕਿ ਨੱਚਣਾ ਤਾਇਆ ਜੀ ਚਾਹੀਦਾ ਬਹੁਤ ਵਧੀਆ ਇਹ ਨੱਚਣਾ ਇੱਕ ਬਹੁਤ ਵਧੀਆ ਥੈਰੇਪੀ ਹੈ ਡਿਪਰੈਸ਼ਨ ਨੂੰ ਦੂਰ ਕਰਨ ਦੇ ਲਈ ਜਦੋਂ ਸਾਨੂੰ ਕੋਈ ਡਰੇ ਡਿਪਰੈਸ਼ਨ ਹੈ ਹੀ ਨਹੀਂ ਤੇ ਐਵੇਂ ਦੂਰ ਕਰੀ ਜਾਈਏ ਨਹੀਂ ਤੁਸੀਂ ਵੈਸੇ ਗੱਲ ਕਰਨਾ ਬੜੀ ਵਧੀਆ ਐਕਸਰਸਾਈਜ਼ ਵੀ ਆ ਤੇ ਇਹ ਇੱਕ ਡਿਪਰੈਸ਼ਨ ਨੂੰ ਦੂਰ ਕਰਨ ਦਾ ਇੱਕ ਬਹੁਤ ਵਧੀਆ ਥੈਰੇਪੀ ਵੀ ਹੈ ਲਓ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਪਣੇ ਪਹੁੰਚੇ ਨੇ ਸਾਡੇ ਵੀਰ ਗੁਰਦੀਪ ਬਰਾੜ ਸਾਹਿਬ ਉਹ ਬਲੈ ਬਰਾੜ ਉਹ ਪੁੱਤ ਬਰਾੜਾਂ ਦਾ ਇਹਦਾ ਪਿੰਡ ਸੀ ਬਾਜਾ ਖਾਨਾ ਜੀ ਕਹਿੰਦੇ ਤਾਇਆ ਜੀ ਬਿਸ਼ਨ ਸਿੰਘ ਜੀ ਆਲੂ ਵਾਲੀਆ ਧਨੌਲੇ ਵਾਲੇ ਸਰਦਾਰ ਜੀ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਬਰਾੜ ਬੱਲੇ ਉਹ ਬਰਾੜ ਕਹਿੰਦੇ ਜੀ ਮਨਦੀਪ ਮਲਕੀਤ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਹਿੰਦੇ ਜੀ ਮਨਦੀਪ ਵੈਰੀ ਹਾਰਟ ਯੂਅਰ ਬਾਇਓਗ੍ਰਾਫੀ ਥੈਂਕਸ ਆਲ ਗ੍ਰੇਟ ਮੈਨ ਥੈਂਕ ਯੂ ਭਾਜੀ ਥੈਂਕ ਯੂ ਹਾਂ ਕਹਿੰਦੇ ਤਾਇਆ ਜੀ ਉਹਨਾਂ ਦੀ ਉਹਨਾਂ ਨੂੰ ਬਾਇਓਗ੍ਰਾਫੀ ਵਧੀਆ ਲੱਗੀ ਭਾਜੀ ਥੈਂਕ ਯੂ ਬਾਇਓਗ੍ਰਾਫੀ ਕਾਹਦੀ ਵੈਸੇ ਜਿਹੜਾ ਭਾਜੀ ਹੋਰਾਂ ਨੇ ਪੁੱਛ ਲਿਆ ਅੱਜ ਤੇ ਉਹ ਸਫ਼ਰ ਕਿਵੇਂ ਤੁਸੀਂ ਰੇਡੀਓ ਤੇ ਆਏ ਉਹ ਦੱਸਿਆ ਤੇ ਉਹ ਕਹਾਣੀ ਜਿਹੜੀ ਆ ਉਹ ਉਹਨਾਂ ਨੂੰ ਵਧੀਆ ਲੱਗੀ ਥੈਂਕ ਯੂ ਭਾਜੀ ਹਰ ਬੰਦੇ ਦੀ ਜ਼ਿੰਦਗੀ ਚ ਇੱਕ ਕਹਾਣੀ ਹੁੰਦੀ ਆ ਉਹ ਆਪਾਂ ਸੁਣਾਉਂਦੇ ਨੀ ਉਹ ਵੱਖਰੀ ਗੱਲ ਹੈ ਸਾਰਿਆਂ ਦੀ ਜ਼ਿੰਦਗੀ ਦੀਆਂ ਕਹਾਣੀਆਂ ਬੜੀਆਂ ਪਿਆਰੀਆਂ ਨੇ ਇੱਧਰ ਰਠੌਰ ਸਾਹਿਬ ਤਾਇਆ ਜੀ ਕਹਿੰਦੇ ਨੇ ਕਿ ਤਾਇਆ ਮੱਕੀ ਦੇ ਆਟੇ ਤੇ ਬੇਸਣ ਦੇ ਵਿੱਚ ਫਰਕ ਦੱਸੋ ਜਲਦੀ ਰੋਟੀ ਬਣਾਉਣੀ ਹੈ ਦੋਵੇਂ ਇੱਕੋ ਜਿਹਾ ਨੇ ਬਹੁਤ ਵਾਰਾ ਫਰਕ ਆ ਥੋੜੀ ਜਿਹੀ ਚੂੰਡੀ ਭਰ ਕੇ ਤੇ ਮੱਕੀ ਦਾ ਆਟਾ ਤੇ ਕਣਕ ਜਿਹੜੇ ਆ ਉਹ ਦੂਸਰੇ ਬੇਸਣ ਦੇ ਆਟੇ 'ਚ ਤੈਨੂੰ ਫਰਕ ਪਤਾ ਲੱਗ ਜੂ ਜਿਹੜਾ ਬੇਸਣ ਦਾ ਆਟਾ ਹੁੰਦਾ ਉਹ ਤੈਨੂੰ ਛੋਲਿਆਂ ਦਾ ਸਵਾਦ ਆਊ ਮੱਕੀ ਦੇ ਆਟੇ ਚੋਂ ਜ਼ਾਹਿਰ ਜੀ ਗੱਲ ਆ ਵੀ ਉਹਦਾ ਸਵਾਦ ਜਿਹੜਾ ਉਹ ਮੱਕੀ ਦੇ ਆਟੇ ਆ ਉਹ ਕਹਿੰਦਾ ਤਾਇਆ ਮੈਂ ਵੀ ਰੋਟੀ ਵੇਲਦਾ ਨੱਚ ਰਿਹਾ ਉਹ ਭਰਾਵਾ ਹੁਣ ਮੁਕੱਦਣਾ ਜੀ ਤੁਹਾਡੇ ਮੇਰੇ ਤੇ ਆ ਦੀਪੇ ਦੇ ਮਲਕੀਤ ਦੇ ਆਪਾਂ ਜਿੰਨੇ ਵੀ ਮੇਲ ਆ ਨਾ ਆਪਾਂ ਰੋਟੀਆਂ ਵੇਲਦੇ ਹੀ ਨੱਚ ਸਕਦੇ ਹਾਂ ਆਪਾਂ ਰੋਟੀਆਂ ਤੋਂ ਬਗੈਰ ਨੱਚਣਾ ਆਪਾਂ ਨੂੰ ਆਉਂਦਾ ਵੀ ਨਹੀਂ ਤੇ ਵੇਲਣਾ ਨਚਾਊ ਫਿਰ ਆਪਾਂ ਸਾਰੇ ਮੇਲ ਆਪਾਂ ਆਲਰੇਡੀ ਈਸ਼ ਮੇਲ ਹੈ ਜੀ ਬੀਨ ਟੂ ਵੇਲੀ ਰੋਟੀ ਇਹ ਰੋਟੀਆਂ ਵੇਲਣੀਆਂ ਪੈਣੀਆਂ ਖਾਣੀਆਂ ਸਬਜ਼ੀਆਂ ਵੇਲਣੀਆਂ ਬੜੀਆਂ ਹੋਣਗੀਆਂ ਤੇ ਮੱਕੀ ਦੀਆਂ ਰੋਟੀਆਂ ਤੇ ਮਾਇਆ ਦਾ ਵੀ ਤੂੰ ਕਰਨੀਆਂ ਕੀ ਜਦੋਂ ਲਾਉਣੀਆਂ ਨੀ ਆਉਂਦੀਆਂ ਤੇ ਫਾਇਦਾ ਕੀ ਆ ਆਟਾ ਉੱਧਰ ਪੁੱਛਦਾ ਉਹਦਾ ਮੱਕੀ ਦੇ ਆਟੇ ਦਾ ਤੇ ਉਹਦੇ ਬੇਸਣ ਦੇ ਵਿੱਚ ਫਰਕ ਖਾ ਕੇ ਪਤਾ ਲੱਗਦਾ ਵੇਖ ਕੇ ਕਿਤੇ ਨਾ ਹੋਵੇ ਬੇਸਣ ਦੀਆਂ ਰੋਟੀਆਂ ਲਾ ਲਾ ਖਵਾ ਲੈ ਪਾ ਸਹੀ ਗੱਲ ਆ ਰਾਤ ਮੱਕੀ ਦੇ ਆਟੇ ਨੂੰ ਵਿੱਚ ਪਾਈ ਫਿਰ ਦੂਸਰੇ ਬੇਸਣ ਦੇ ਥਾਂ ਤੇ ਕਿਤੇ ਆਟੀ ਮਿਲਾਵਣਾ ਚਲੋ ਪਤਾ ਜੀ ਹੁਣ ਇਹਦੇ ਨਾਲ ਹੀ ਪ੍ਰੋਗਰਾਮ ਸਮਾਪਤੀ ਕਰਨੇ ਆ ਤੇ ਕੱਲ ਨੂੰ ਫਿਰ ਆਪਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤੇ ਸਾਰੇ ਵੀਰਾਂ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਡਾ ਸਾਥ ਜਿਹੜਾ ਪ੍ਰੋਗਰਾਮ ਦੇ ਵਿੱਚ ਬਣਾਈ ਰੱਖਿਆ ਤੇ ਆਪਾਂ ਹੁਣ ਜਾਂਦੇ ਜਾਂਦੇ ਜਿਹੜੇ ਗੀਤ ਆ ਉਹ ਜ਼ਰੂਰ ਸੁਣਾਵਾਂਗੇ ਜਿਹੜੇ ਰਹਿ ਗਏ ਗੀਤ ਉਹਨਾਂ ਨੂੰ ਆਪਾਂ ਕੱਲ ਨੂੰ ਜ਼ਰੂਰ ਸੁਣਾਵਾਂਗੇ ਕਿਉਂਕਿ ਸਮਾਂ ਜਿਹੜਾ ਉਹ ਲਗਭਗ ਹੋ ਗਿਆ ਤੇ ਕੱਲ ਨੂੰ ਵਾਅਦਾ ਜ਼ਰੂਰ ਕਰਦੇ ਆਉਂਦੇ ਸਾਰੇ ਜਿਹੜੇ ਰਹਿ ਗਏ ਗੀਤ ਉਹ ਆਪਾਂ ਸੁਣਾਵਾਂਗੇ ਤੇ ਜਾਂਦੇ ਜਾਂਦੇ ਇਹ ਜੀ ਪਰਮਾਤਮਾ ਫਿਲਮ ਦੇ ਵਿੱਚੋਂ ਲਿਆ ਗਿਆ ਗੀਤ ਆਪਾਂ ਸੁਣਦੇ ਹਾਂ ਜੀ ਇਹ ਫਰਮਾਇਸ਼ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਨੇ ਕੀਤੀ ਹੈ ਤੇ ਆਓ ਆਪਾਂ ਇਸ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੇ ਹਾਂ ਕੱਲ ਨੂੰ ਮਿਲਦੇ ਹਾਂ ਰੱਬ ਰੱਖਾ ਓਕੇ ਬਾਏ ਬਾਏ ਆ ਮਲਗੀਤ ਚੱਲ ਚੱਲੀਏ ਮੇਰੇ ਆਪੂ ਜ਼ਰਾ ਲੈ ਉਹ ਭਾਜੀ ਹੋਰ ਇਹਨਾਂ ਰੋਟੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਮੱਕੀ ਦੀ ਉਦੋਂ ਸਿੱਖ ਲਈਆਂ ਵਾ ਆਹ ਰੋਟੀ ਕਿੱਦਾਂ ਬਣਾਈ ਆ ਆਹ ਵੇਖ ਰੋਟੀ ਮਿਲਗੀ ਤਾਂ ਇੱਕ ਪਾਸੇ ਨੂੰ ਵੇਖ ਕਿੱਦਾਂ ਛੱਡ ਦਿੱਤੀ ਇਹ ਉਹ ਰੋਟੀ ਬਣਾਈ ਆ ਮਲਕੀਤ ਦੇ ਮੂੰਹ ਵਰਗੀ ਰੋਟੀ ਬਣਾ ਦਿੱਤੀ ਆ ਥੱਲੇ ਇਹਦੀ ਠੋਟੀ ਵੀ ਬਣਾ ਦਿੱਤੀ ਰੋਟੀ ਦੀ ਹੈ ਅੱਖਾਂ ਵੀ ਲਾ ਦੇ ਠੋਟੀ ਵੀ ਨਾ ਬਣਾ ਦਿੱਤੀ ਉਹ ਫਿਰ ਵੇਖ ਲਾ ਮਿਲਕੀਤ ਦੇ ਸਹਿਰ ਵਾਂਗੂ ਉਤੋਂ ਗੋਲਾ ਠੋਡੀ ਇਹਦੀ ਨਿੱਕੀ ਨਿੱਕੀ ਜਿਹੀ ਮਿਲਕੀਤ ਦੀ ਰੋਟੀ ਕਹਿੰਦੇ ਰੋਟੀ ਦੀ ਰਾਤੀ ਆ ਕਿਹੜਾ ਗੀਤ ਹੈ ਜੀ ਜਿਹੜਾ ਧਰਮਾਤਮਾ ਚੰਗਾ ਲੱਗਦਾ ਲਾ ਆਵਾਜ਼ ਕਰ ਥੋੜੀ ਓਕੇ ਜੀ ਬਾਏ
साकार किया है
तुमने किसी से कभी प्यार किया है प्यार भरा दिल किसी को दिया है
एक दूजे के प्यार से दोनों जान लुटाने वाले दोनों जान लुटाने वाले प्यार का सारा जहां दुश्मन देख सका ना उनका मिलन
आराम के छोड़ो अपनी सुनाओ आराम के छोड़ो अपनी सुनाओ तुमने कहा कभी प्यार किया है प्यार भरा दिल किसी को दिया है
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਹਾਜ਼ਰੀ ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਥ ਚੋਂ ਪੜ ਕੇ ਹੇਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਕੁਰਬਾਨੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।